ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ।
ਸਵੇਰ ਦੀ ਫਿਜ਼ਾ ਚ ਸਰਗਸ਼ਤੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ, ਮਹੱਤਵਪੂਰਨ ਜਾਣਕਾਰੀਆਂ, ਮਨਮੋਹਕ ਸੰਗੀਤ, ਸਿਹਤ ਸੰਬੰਧੀ ਸਿਲਸਿਲੇ, ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ। ਮੈਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ। ਹਰਮਨ ਰੇਡੀਓ ਤੇ ਇੱਕ ਵਾਰ ਫਿਰ ਮੈਂ ਹਾਜ਼ਰ ਹਾਂ ਜੀ ਤੁਹਾਡੀ ਖਿਦਮਤ ਦੇ ਵਿੱਚ ਪ੍ਰੋਗਰਾਮ ਲਹਿਰਾਂ ਲੈ ਕੇ। ਲਹਿਰਾਂ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਨਾਲ ਹੀ ਨਾਲ ਉਮੀਦ ਅਰਦਾਸ ਇਹੀ ਕਰਦੇ ਹਾਂ ਜੀ ਕਿ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਜਿਹੜਾ ਜੀ ਉਹ ਖੁਸ਼ਗਵਾਰ ਹੋਵੇ, ਤੁਸੀਂ ਖੁਸ਼ੀਆਂ ਖੇੜੇ ਮਾਣੋ। ਕੰਮਾਂ ਦੇ ਵਿੱਚ ਮੈਨੂੰ ਪਤਾ ਇਸ ਵੇਲੇ ਰੁੱਝੇ ਹੁੰਦੇ ਹੋ ਤੇ ਰੁਝੇਵੇਂ ਜਿਹੜੇ ਆ ਉਹ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਉਸੇ ਤਰ੍ਹਾਂ ਬਣੇ ਹੋਣੇ ਆ, ਪਰ ਆਪਣੇ ਰੁਝੇਵਿਆਂ ਦੇ ਵਿੱਚ ਵੀ ਤੁਸੀਂ ਥੋੜੇ ਹਲਕੇ ਫੁਲਕੇ ਮਹਿਸੂਸ ਕਰ ਸਕੋ। ਇਸੇ ਕਰਕੇ ਅਸੀਂ ਰੇਡੀਓ ਦੇ ਜ਼ਰੀਏ ਤੁਹਾਡੀ ਜਿਹੜੀ ਸਾਂਝ ਆ ਉਹ ਪਾਉਂਦੇ ਹੁੰਨੇ ਆ ਆਪਣੇ ਨਾਲ, ਤੇ ਸਾਡੀ ਜਿਹੜੀ ਸਾਂਝ ਆ ਅਸੀਂ ਤੁਹਾਡੇ ਨਾਲ ਪਾ ਕੇ, ਇਸ ਕਰਕੇ ਆਪ ਵੀ ਥੋੜਾ ਜਿਹਾ ਸਕੂਨ ਮਹਿਸੂਸ ਕਰਦੇ ਆ ਕਿ ਰੁਟੀਨ ਤੋਂ ਕੁਛ ਵੱਖਰਾ ਜਿਹਾ ਤੇ ਜਿਹੜੀ ਰੁਝੇਵਿਆਂ ਭਰੀ ਜ਼ਿੰਦਗੀ ਤੋਂ ਥੋੜਾ ਜਿਹਾ ਹਟ ਕੇ ਅਸੀਂ ਹਲਕਾ ਫੁਲਕਾ ਜਿਹੜਾ ਮਨੋਰੰਜਨ ਆ ਉਹ ਵੀ ਕਰ ਸਕੀਏ, ਕੁਛ ਜਾਣਕਾਰੀਆਂ ਤੇ ਬਹੁਤ ਸਾਰਾ ਮਨੋਰੰਜਨ ਤੁਹਾਡੇ ਲਈ ਲੈ ਕੇ ਆਏ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ। ਤੇ ਦਿਨ ਦੀ ਗੱਲ ਕਰੀਏ ਤਾਂ ਦਿਨ ਹੈਗਾ ਜੀ ਮੰਗਲਵਾਰ, ਹਰ ਮੰਗਲਵਾਰ ਆਪਾਂ ਜੁੜ ਬਹਿੰਦੇ ਹੁੰਦੇ ਆ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਮੈਲਬਨ ਸਟੂਡੀਓ ਤੋਂ, ਤੇ ਅੱਜ ਤੁਸੀਂ ਮੇਰੇ ਨਾਲ ਇਹ 2 ਘੰਟਿਆਂ ਦਾ ਜਿਹੜਾ ਸਮਾਂ ਉਹ ਗੁਜ਼ਾਰਨਾ ਜੀ। ਤੇ ਮੰਗਲਵਾਰ ਦੇ ਨਾਲ ਨਾਲ ਜੇ ਅਸੀਂ ਤਰੀਕ ਦੇਖੀਏ ਤਾਂ ਅੱਜ ਹੈਗੀ ਜੀ 15 ਅਗਸਤ 2017 ਦੇ ਅਗਸਤ ਮਹੀਨੇ ਦੀ 15। ਮੈਂ ਰੋਕ ਤਾਂ ਗਈ ਸੀ ਕਿਉਂਕਿ ਅੱਜ ਆਪਾਂ ਸਾਰੇ ਜਾਣਦੇ ਹਾਂ ਕਿ ਭਾਰਤ ਦੇ ਵਿੱਚ ਆਜ਼ਾਦੀ ਦਿਹਾੜਾ ਜਿਹੜਾ ਜੀ ਉਹ ਮਨਾਇਆ ਜਾਣਾ। ਸੋ ਪਾਕਿਸਤਾਨ ਦੇ ਵਿੱਚ ਪਿਛਲੇ ਕੱਲ ਮਨਾਇਆ ਗਿਆ ਤੇ ਭਾਰਤ ਦੇ ਵਿੱਚ ਅੱਜ ਮਨਾਇਆ ਜਾਣਾ। ਸੋ ਇਸ ਆਜ਼ਾਦੀ ਦਿਹਾੜੇ ਨੂੰ ਮਨਾਉਣ ਤੱਕ ਜਾਂ ਹੁਣ ਤੱਕ ਜਿੰਨੇ ਸਾਲਾਂ ਤੋਂ ਅਸੀਂ ਮਨਾਉਂਦੇ ਆ ਰਹੇ ਹਾਂ, 1947 ਦੇ ਵਿੱਚ ਸਾਡਾ ਦੇਸ਼ ਜਿਹੜਾ ਸੀ ਉਹ ਆਜ਼ਾਦ ਹੋਇਆ ਸੀ, ਪਰ ਉਨੇ ਸਾਲਾਂ ਤੋਂ ਬਾਅਦ ਜੋ ਸਾਡੇ ਆਜ਼ਾਦੀ ਘੁਲਾਟੀਆਂ ਨੇ ਜਾਂ ਸੰਗਰਾਮੀਆਂ ਨੇ ਜਿਹੜੇ ਸੁਪਨੇ ਸਾਡੇ ਦੇਸ਼ ਦੇ ਲਈ ਦੇਖੇ ਸੀ, ਉਸ ਆਜ਼ਾਦ ਹਿੰਦੁਸਤਾਨ ਦੇ ਲਈ, ਉਸ ਆਜ਼ਾਦ ਭਾਰਤ ਦੇ ਲਈ ਦੇਖੇ ਸੀ, ਕਿ ਉਹ ਸੁਪਨੇ ਪੂਰੇ ਹੋਣ ਦੇ ਵਿੱਚ ਵਕਤ ਕਿਤੇ ਜ਼ਿਆਦਾ ਤਾਂ ਨਹੀਂ ਲੱਗਾ, ਔਰ ਸੁਪਨੇ ਜਿਹੜੇ ਆ ਉਹ ਕਿੰਨੇ ਕੁ ਪੂਰੇ ਹੋ ਸਕੇ ਆ, ਕਿੰਨਾ ਅਧੂਰਾ ਰਹਿ ਗਿਆ ਬਹੁਤ ਕੁਛ, ਔਰ ਗਰੀਬੀ ਬੇਰੁਜ਼ਗਾਰੀ ਵਰਗੀਆਂ ਜਿਹੜੀਆਂ ਸਮੱਸਿਆਵਾਂ ਉਹਨਾਂ ਨਾਲ ਅਸੀਂ ਲਗਾਤਾਰ ਜੂਝਦੇ ਆ ਰਹੇ ਹਾਂ। ਸੋ ਬਹੁਤ ਕੁਛ ਅਜੇ ਵੀ ਸਾਡੇ ਦੇਸ਼ ਦੇ ਵਿੱਚ ਕਰਨਾ ਬਣਦਾ, ਪਰ ਸਮੇਂ ਦੀਆਂ ਸਰਕਾਰਾਂ ਜਾਂ ਫਿਰ ਜਿਹੜੀ ਗੰਦੀ ਰਾਜਨੀਤੀ ਜਾਂ ਭ੍ਰਿਸ਼ਟਾਚਾਰ ਜਿਹੜਾ ਜੀ ਉਹ ਦੇਸ਼ ਨੂੰ ਅਜੇ ਵੀ ਬਹੁਤ ਪਿਛਾਂਹ ਸਿੱਟ ਚੁੱਕਿਆ। ਤੇ ਜਿਸ ਕਦਰ ਜਿਹੜੀ ਤਰੱਕੀ ਸੀ ਦੇਸ਼ ਦੀ ਹੋਣੀ ਚਾਹੀਦੀ ਸੀ ਪਿਛਲੇ ਕੁਛ ਸਾਲਾਂ ਦੇ ਵਿੱਚ, ਅਸੀਂ ਦੇਖਦੇ ਆ ਰਹੇ ਹਾਂ ਕਿ ਤਰੱਕੀ ਜਿਹੜੀ ਉਹ ਕਾਫੀ ਜੂਨ ਦੀ ਤੋਰ ਹੋਈ ਆ, ਤੇ ਇਸ ਤਰੱਕੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਦੇਸ਼ ਦੀ ਤਰੱਕੀ ਘੱਟ ਹੋਈ ਆ, ਪਰ ਕੁਛ ਜਿਹੜੇ ਪੈਸੇ ਵਾਲੇ ਲੋਕ ਆ, ਕੁਛ ਧਨਾੜ ਲੋਕ ਜਿਹੜੇ ਆ, ਜਿਹੜੇ ਭ੍ਰਿਸ਼ਟ ਤਰੀਕਿਆਂ ਦੇ ਨਾਲ ਧਨ ਕਮਾ ਕੇ ਜ਼ਿਆਦਾ ਅਮੀਰ ਜ਼ਰੂਰ ਹੋਏ ਆ। ਸੋ ਆਜ਼ਾਦੀ ਦੇ ਮਾਇਨੇ ਕੀ ਰਹਿ ਜਾਂਦੇ ਆ ਇਹੋ ਜਿਹੇ ਸਿਸਟਮ ਦੇ ਵਿੱਚ, ਇਹੋ ਜਿਹੇ ਪ੍ਰਬੰਧ ਦੇ ਵਿੱਚ, ਇਹ ਸੋਚਣਾ ਜ਼ਰੂਰ ਬਣਦਾ। ਸੋ ਭਾਰਤ ਦੇ ਵਿੱਚ ਅੱਜ ਆਜ਼ਾਦੀ ਦਿਹਾੜਾ ਮਨਾਇਆ ਜਾਣਾ ਤੇ ਸਮੂਹ ਭਾਈਚਾਰੇ ਨੂੰ ਅਸੀਂ ਆਜ਼ਾਦੀ ਦਿਹਾੜੇ ਦੀਆਂ ਮੁਬਾਰਕਾਂ ਵੀ ਦਿੰਦੇ ਹਾਂ। ਸੋ ਹਰਮਨ ਰੇਡੀਓ ਪਰਿਵਾਰ ਵੱਲੋਂ ਅਸੀਂ ਅੱਜ 15 ਅਗਸਤ ਦੇ ਦਿਨ ਸਾਰੇ ਹੀ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਮੁਬਾਰਕਬਾਦ ਦਿੰਦੇ ਹਾਂ। ਤੇ ਅੱਜ ਜੇ ਦੇਸੀ ਮਹੀਨਾ ਦੇਖੀਏ ਤਾਂ ਅੱਜ ਨਾਨਕ ਸ਼ਾਹੀ ਸੰਮਤ 549 ਦੇ ਸਾਵਣ ਮਹੀਨੇ ਦੀ 31 ਤਰੀਕ ਹੈ। ਸੋ ਸਾਵਣ ਦਾ ਮਹੀਨਾ ਜਿਹੜਾ ਜੀ ਉਹ ਅੱਜ ਖਤਮ ਹੋ ਜਾਣਾ ਤੇ ਤੀਆਂ ਜਿਹੜੀਆਂ ਉਹ ਮੈਲਬਨ ਦੇ ਵਿੱਚ ਆਲੇ ਦੁਆਲੇ ਸਾਰੇ ਪਾਸੇ ਲੱਗੀਆਂ ਹੋਈਆਂ। ਵੈਸੇ ਇਕੱਲੇ ਮੈਲਬਨ ਦੀ ਗੱਲ ਨਾ ਵੀ ਕਰੀਏ, ਆਸਟ੍ਰੇਲੀਆ ਭਰ ਦੇ ਵਿੱਚ ਬੜੀ ਐਤਕੀ ਸ਼ਿੱਦਤ ਦੇ ਨਾਲ ਤੀਆਂ ਜਿਹੜੀਆਂ ਉਹ ਮਨਾਈਆਂ ਗਈਆਂ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਤੀਆਂ ਦੇ ਮੇਲੇ ਆ ਉਹ ਲੱਗਣੇ ਆ। ਸੋ ਇਹਨਾਂ ਦੇ ਬਾਬਤ ਆਪਾਂ ਜਾਣਕਾਰੀ ਜਿਹੜੀ ਆ ਉਹ ਸਾਂਝੀ ਕਰਦੇ ਰਵਾਂਗੇ ਆਪਣੇ ਇਸ ਪਲੇਟਫਾਰਮ ਤੋਂ। ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੀ ਹੋਣ ਜਾ ਰਿਹਾ ਇਹਦੇ ਬਾਬਤ ਵੀ ਆਪਾਂ ਜਾਣਕਾਰੀ ਜਿਹੜੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਦਿੰਦੇ ਹਾਂ। ਦੋਸਤੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਖਬਰਾਂ ਜਿਹੜੀਆਂ ਬਹੁਤ ਥੋੜੇ ਸਮੇਂ ਲਈ ਲੈ ਪਾਵਾਂਗੇ। ਪਹਿਲੇ ਸੈਗਮੈਂਟ ਦੇ ਵਿੱਚ ਖਬਰਾਂ ਦੇ ਲਈ ਮਿੰਟੂ ਬਰਾੜ ਹੁਣੀ ਐਡੀਲੇਟ ਤੋਂ ਸਾਡੇ ਨਾਲ ਜੁੜਨਗੇ, ਸੋ ਖਬਰਾਂ ਦੇ ਉੱਤੇ ਚਰਚਾ ਕਰਾਂਗੇ। ਇਸ ਤੋਂ ਬਾਅਦ ਅੱਜ ਇੱਕ ਖਾਸ ਜਿਹੜੀ ਜਾਣਕਾਰੀ ਹੈ ਅਸੀਂ ਲੈ ਕੇ ਆਵਾਂਗੇ। ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਇਸ ਵੇਲੇ ਸਾਡਾ ਜਿਹੜਾ ਭਾਈਚਾਰਾ ਹੈ ਖਾਸ ਤੌਰ ਤੇ ਜਿਹੜਾ ਵਜ਼ਨ ਦੇ ਵਿੱਚ ਵਾਧਾ ਹੁੰਦਾ ਉਹਦੇ ਤੋਂ ਜੂਝ ਰਿਹਾ ਹਨਾ। ਸੋ ਵਜ਼ਨ ਘਟਾਉਣ ਦੇ ਲਈ ਸਾਡੇ ਕੋਲ ਕੋਈ ਜਾਇਜ਼ ਜਿਹੜੇ ਤਰੀਕੇ ਆ ਉਹ ਨਹੀਂ ਆ। ਜੇਕਰ ਅਸੀਂ ਐਕਸਰਸਾਈਜ਼ ਜਾਂ ਕਸਰਤ ਨੂੰ ਅਪਣਾਈਏ, ਲੰਬੀਆਂ ਸੈਰਾਂ ਜਿਹੜੀਆਂ ਉਹਨਾਂ ਨੂੰ ਅਪਣਾਈਏ ਤਾਂ ਵੀ ਅਸੀਂ ਆਪਣੇ ਭਾਰ ਦੇ ਵਿੱਚ ਕਮੀ ਕਰ ਸਕਦੇ ਹਾਂ। ਪਰ ਅਸੀਂ ਦੇਖਦੇ ਹਾਂ ਕਿ ਸਾਡਾ ਜਿਹੜਾ ਰੂਟੀਨ ਆ ਸਾਡੀ ਇਹੋ ਜਿਹੀ ਬਣੀ ਹੋਈ ਆ ਕਿ ਸਾਡੇ ਕੋਲ ਨਾ ਤਾਂ ਐਕਸਰਸਾਈਜ਼ ਕਰਨ ਲਈ ਟਾਈਮ ਆ ਨਾ ਸਾਡੇ ਕੋਲ ਲੰਬੀਆਂ ਸੈਰਾਂ ਕਰਨ ਦੇ ਲਈ ਟਾਈਮ ਆ। ਸੋ ਇਸ ਕਰਕੇ ਸਮਾਂ ਨਾ ਕੱਢ ਪਾਉਣਾ ਜਿਹੜਾ ਆ ਉਹ ਸਾਡੇ ਵਜ਼ਨ ਦੇ ਵਿੱਚ ਵਾਧਾ ਕਰ ਰਿਹਾ ਤੇ ਇਹ ਜਿਹੜਾ ਵਜ਼ਨ ਦੇ ਵਿੱਚ ਵਾਧਾ ਹੈ ਇਹ ਹੋਰ ਬਹੁਤ ਸਾਰੀਆਂ ਬਿਮਾਰੀਆਂ ਦੇ ਵਿੱਚ ਵੀ ਵਾਧਾ ਕਰ ਰਿਹਾ। ਸੋ ਇਸ ਦੌਰ ਦੇ ਵਿੱਚ ਲੰਘਦੇ ਹੋਏ ਕਿਸ ਤਰ੍ਹਾਂ ਅਸੀਂ ਆਪਣਾ ਜਿਹੜਾ ਵਜ਼ਨ ਆ ਉਹ ਲੂਜ਼ ਕਰ ਸਕਦੇ ਹਾਂ, ਘਟਾ ਸਕਦੇ ਹਾਂ, ਇਸ ਬਾਬਤ ਅੱਜ ਹੈਲਥ ਡਰੋਪਸ ਦੇ ਬਾਰੇ ਚ ਸਾਨੂੰ ਜਾਣਕਾਰੀ ਦੇਣ ਦੇ ਲਈ ਸੁਨੀਲ ਵਰਮਾ ਜੀ ਸਾਨੂੰ ਜੁਆਇਨ ਕਰ ਰਹੇ ਆ ਪ੍ਰੋਗਰਾਮ ਦੇ ਦੌਰਾਨ। ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਭਾਰ ਘਟਾਉਣ ਦੇ ਵਿੱਚ ਜਿਹੜੇ ਹੈਲਥ ਡਰੋਪਸ ਆ ਉਹ ਕਿੱਦਾਂ ਮਦਦ ਕਰ ਸਕਦੇ ਆ ਸਾਡੀ। ਸੋ ਅੱਜ ਲਾਈਵ ਉਹਨਾਂ ਦੇ ਨਾਲ ਇਹ ਗੱਲਬਾਤ ਜਿਹੜੀ ਆਪਾਂ ਕਰਨੀ ਹੈ ਤੇ ਤੁਸੀਂ ਵੀ ਇਸ ਸੰਬੰਧੀ ਜੇ ਕੋਈ ਸਵਾਲ ਆਪਣਾ ਪੁੱਛਣਾ ਹੋਵੇ ਤਾਂ ਤੁਸੀਂ ਪੁੱਛ ਸਕਦੇ ਹੋ ਜੀ। ਸਾਨੂੰ ਤੁਸੀਂ ਟੈਲੀਗ੍ਰਾਮ ਮੈਸੇਜ ਕਰ ਸਕਦੇ ਹੋ, ਟੈਲੀਗ੍ਰਾਮ ਦੇ ਲਈ ਸਾਡਾ ਨੰਬਰ ਉਹੀ ਹੈ 9175801 4489, ਜਾਂ ਫਿਰ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ, request@harmanradio.com ਸਾਡਾ ਈਮੇਲ ਪਤਾ ਹੈ, ਜਾਂ ਫਿਰ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ। ਕਾਲ ਕਰਨ ਦੇ ਲਈ ਸਾਡਾ ਨੰਬਰ ਹੈਗਾ ਜੀ 02-85-98-11। ਸੋ ਇਹ ਜ਼ਰੀਏ ਵੀ ਹੈਗੇ ਆ, ਇਹਨਾਂ ਜ਼ਰੀਏ ਤੇ ਤੁਸੀਂ ਸਾਨੂੰ ਇਹ ਮੈਸੇਜਿਸ ਜਿਹੜੇ ਆ ਉਹ ਭੇਜ ਸਕਦੇ ਹੋ ਤੇ ਲਾਈਵ ਗੱਲਬਾਤ ਦੇ ਵਿੱਚ ਤੁਸੀਂ ਇਹ ਸਵਾਲ ਆਪਣੇ ਜਿਹੜੇ ਆ ਸੁਨੀਲ ਵਰਮਾ ਜੀ ਹੋਰਾਂ ਤੋਂ ਪੁੱਛ ਸਕਦੇ ਹੋ। ਸੋ ਇਸ ਤੋਂ ਇਲਾਵਾ ਅੱਜ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਇੱਕ ਹੋਰ ਜਿਹੜੀ ਜਾਣਕਾਰੀ ਆ ਉਹ ਅਸੀਂ ਲੈਣ ਜਾਣੀ ਆ। ਸੋ ਉਹ ਪ੍ਰੋਗਰਾਮ ਦੇ ਵਿੱਚ ਅਸੀਂ ਜਾਣਕਾਰੀ ਜਿਹੜੀ ਲੈਣ ਜਾ ਰਹੇ ਹਾਂ ਉਹ ਹੈਗੀ ਆ ਜੀ ਕਿ ਆਉਣ ਵਾਲੇ ਸਮੇਂ ਦੇ ਵਿੱਚ, ਆਉਣ ਵਾਲੇ ਦਿਨਾਂ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਪਹਿਲੀ ਵਾਰ ਇੱਕ ਵੱਖਰੀ ਤਰ੍ਹਾਂ ਦਾ ਇਵੈਂਟ ਜਿਹੜਾ ਉਹ ਹੋਣ ਜਾ ਰਿਹਾ, ਜਿਹਨੂੰ ਸਰਦਾਰਨੀ ਐਂਡ ਸਰਦਾਰ ਜੀ ਇੰਟਰਨੈਸ਼ਨਲ ਕੰਟੈਸਟ ਦੇ ਤੌਰ ਤੇ ਜਾਣਿਆ ਜਾ ਰਿਹਾ। ਸੋ ਇਹ ਕੰਟੈਸਟ ਜਿਹੜਾ ਆ ਕਿਸ ਬਾਰੇ ਆ, ਕਿਸ ਮਨੋਰਥ ਦੇ ਨਾਲ ਕਰਵਾਇਆ ਜਾ ਰਿਹਾ ਮੈਲਬਨ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ 27 ਅਗਸਤ ਨੂੰ। ਸੋ ਇਹਦੇ ਬਾਬਤ ਜਿਹੜੀ ਜਾਣਕਾਰੀ ਆ ਉਹ ਇਹਨਾਂ ਦੇ ਆਰਗੇਨਾਈਜ਼ਰਸ ਤੋਂ ਆਪਾਂ ਅੱਜ ਲਵਾਂਗੇ। ਸੋ ਆਰਗੇਨਾਈਜ਼ਰਸ ਜਿਹੜੇ ਅੱਜ ਸਾਡੇ ਨਾਲ ਜੁੜਨਗੇ, ਵਿਰਸੇ ਦੇ ਵਾਰਸ ਜਿਹੜਾ ਉਹਨਾਂ ਦਾ ਆਪਣਾ ਗਰੁੱਪ ਹੈ ਜੀ। ਸੋ ਵਿਰਸੇ ਦੇ ਵਾਰਸ ਤੋਂ ਸਾਡੇ ਨਾਲ ਸ਼ਿਰਕਤ ਕਰਨਗੇ ਅਵਤਾਰ ਸਿੰਘ, ਗੁਰੀ ਸਿੰਘ ਤੇ ਉਹਨਾਂ ਦੀ ਸਾਰੀ ਟੀਮ ਜਿਹੜੀ ਆ ਉਹ ਸ਼ਾਮਲ ਹੋਵੇਗੀ ਅੱਜ ਦੀ ਗੱਲਬਾਤ ਦੇ ਵਿੱਚ ਤੇ ਇਹਦੇ ਬਾਬਤ ਹੋਰ ਜਾਣਕਾਰੀ ਜਿਹੜੀ ਅੱਜ ਉਹਨਾਂ ਤੋਂ ਲਵਾਂਗੇ। ਤੇ ਇਸ ਤੋਂ ਇਲਾਵਾ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਸੀ ਉਹ ਚੱਲਦਾ ਰਹੇਗਾ, ਤੁਹਾਡੇ ਮੈਸੇਜਿਸ ਦਾ ਜਿਹੜਾ ਸਿਲਸਿਲਾ ਉਹ ਬਿਲਕੁਲ ਚੱਲਦਾ ਰਹੇਗਾ ਤੇ ਤੁਸੀਂ ਆਪਣੇ ਮੈਸੇਜਿਸ ਜਿਹੜੇ ਆ, ਜਿਵੇਂ ਅਸੀਂ ਤੁਹਾਨੂੰ ਦੱਸ ਦਿੱਤਾ ਕਿ ਤੁਸੀਂ ਆਪਣੇ ਮੈਸੇਜਿਸ ਸਾਨੂੰ ਭੇਜ ਸਕਦੇ ਹੋ ਜਿਹੜੇ ਸਾਡੇ ਜ਼ਰੀਏ ਨੇ। ਸੋ ਉਹ ਜ਼ਰੀਏ ਹੈਗੇ ਆ ਟੈਲੀਗ੍ਰਾਮ, ਈਮੇਲ ਤੇ ਫੋਨ ਨੰਬਰ ਜਿਹੜਾ ਸਾਡਾ ਹਨਾ 02-85-99-2811। ਇਸ ਤੋਂ ਇਲਾਵਾ ਦੋਸਤੋ ਤੁਸੀਂ ਸਾਨੂੰ ਨਾ ਸਟੂਡੀਓ ਚ ਵੀ ਕੰਟੈਕਟ ਕਰ ਸਕਦੇ ਹੋ ਸਕਾਈਪ ਦੇ ਰਾਹੀਂ। ਸੋ harman.radio ਸਾਡਾ ਸਕਾਈਪ ਦੀ ID ਹੈ, ਇਹਦੇ ਤੇ ਵੀ ਜਾ ਕੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਤੇ ਇਹ ਸੀ ਜੀ ਅੱਜ ਦੇ ਪ੍ਰੋਗਰਾਮ ਦੀ ਜਾਣਕਾਰੀ ਤੇ ਹੁਣ ਪ੍ਰੋਗਰਾਮ ਦਾ ਜਿਹੜਾ ਪਹਿਲਾ ਗੀਤ ਹੈ ਤੁਹਾਡੀ ਨਜ਼ਰ ਕਰਦੇ ਹਾਂ ਤੇ ਗੀਤ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਆ ਖਬਰਾਂ ਦੇ ਸਿਲਸਿਲੇ ਦੇ ਵਿੱਚ ਮਿੰਟੂ ਬਰਾੜ ਹੋਰਾਂ ਦੇ ਨਾਲ। ਸਰਦਾਰ
ਚੂਲਾ ਅੰਮ੍ਰਿਤ ਦਾ ਮਾਧੋ ਦਾਸ ਤੋਂ ਬਣ ਗਿਆ ਬੰਦਾ ਅਨੰਦਪੁਰ ਤੂੰ ਜਾਂਦਾ ਹੈ ਲਾ ਕੇ ਬੁਲਟ ਤੇ ਕੇਸਰੀ ਚੰਦਾ ਮੁੰਡਾ ਸਰਦਾਰਾਂ ਦਾ ਸਿਰ ਦਾ ਸਾਰ ਗਲੇ ਵਿੱਚ ਖੰਡਾ
ਮਹਾਰਾਜਾ ਦੇਖੋ ਤਾਂ ਮਿਸਾਲ ਅਯਾਸ਼ ਕੀਤਾ ਮਾਰਿਆ ਨੀ ਗੋਰਿਆਂ ਦੀ ਚਾਲ ਪੰਜਾਂ ਦਰਿਆਵਾਂ ਵਿੱਚ ਚਿੱਟਾ ਜੋ ਮਲਾਉਂਦੇ ਨੇ ਕਿਰਦਾਰ ਮੇਰੀ ਕੌਮ ਦੇ ਵਾਰਸ ਮਤਾਉਂਦੇ ਨੇ ਸ਼ੇਰ ਪੁੱਤ ਜੰਗਲਾਂ ਦਾ ਰਾਜਾ ਹੁੰਦਾ ਸ਼ੇਰ ਓਏ ਚੱਲ ਛੱਡ ਸਰਕਸ ਦਾ ਹਾਲ ਮਾਰ ਫੇਰ ਓਏ ਚੱਲ ਉੱਠ ਵੀਰਿਆ ਅਨੰਦਪੁਰ ਚੱਲੀਏ ਪਾਪੀ ਜਿਹੜੇ ਵਾਲੇ ਫੇਰ ਨਾਰਕਾਂ ਨੂੰ ਕੱਲੀਏ
ਜੀ ਦੋਸਤੋ ਰਣਜੀਤ ਬਾਵਾ ਹੋਰਾਂ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਪ੍ਰੋਗਰਾਮ ਦਾ ਪਹਿਲਾ ਗੀਤ ਸੁਣਿਆ ਸੋ ਉਮੀਦ ਕਰਦੇ ਹਾਂ ਜੀ ਜ਼ਰੂਰ ਪਸੰਦ ਆਇਆ ਹੋਣਾ ਤੇ ਇੱਕ ਵਾਰ ਫੇਰ ਦੋਸਤੋ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਲਹਿਰਾਂ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਮੇਰੇ ਨਾਲ ਮੈਲਬਨ ਤੋਂ ਅਮਰਦੀਪ ਕੌਰ ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਦੋਸਤਾਂ ਨੇ ਵੀ ਸ਼ਿਰਕਤ ਕਰ ਲਈ ਹੈ ਤੇ ਆਪਾਂ ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ ਹਰਮੀਤ ਸਿੰਘ ਚਾਨਾ ਹੋਰੀ ਸ਼ਾਮਲ ਹੋ ਗਏ ਆ ਨਿੱਕਾ ਢਿੱਲੋਂ ਹੋਰੀ ਵੀ ਸ਼ਾਮਲ ਹੋ ਗਏ ਆ ਜਸਕਰਨ ਹੋਰਾਂ ਨੇ ਵੀ ਹੁਣੇ ਹੁਣੇ ਜੁਆਇਨ ਕੀਤਾ ਜੀ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਨਿੱਘੀ ਜੀ ਆਇਆਂ ਨੂੰ ਜੀ ਪ੍ਰੋਗਰਾਮ ਦੇ ਵਿੱਚ ਤੇ ਫਿਲਹਾਲ ਅਸੀਂ ਤੁਹਾਡੇ ਜਿਹੜੇ ਮੈਸੇਜਿਸ ਆ ਉਹ ਨਹੀਂ ਲੈਂਦੇ ਅਸੀਂ ਪਹਿਲਾਂ ਖਬਰਾਂ ਜਿਹੜੀਆਂ ਜੀ ਉਹ ਲੈਂਦੇ ਹਾਂ ਤੇ ਫਿਰ ਤੁਹਾਡੇ ਜਿਹੜੇ ਮੈਸੇਜਿਸ ਦੀਆਂ ਖਬਰਾਂ ਤੋਂ ਬਾਅਦ ਅਸੀਂ ਸ਼ਾਮਲ ਕਰਦੇ ਹਾਂ ਪਰ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਨਿੱਘਾ ਇਸ ਕਰਕੇ ਕਿ ਅੱਜ ਮੀਂਹ ਪੈ ਰਿਹਾ ਮੈਲਬਨ ਦੇ ਵਿੱਚ ਵੀ ਤੇ ਵੈਸੇ ਚਾਨਾ ਸਾਹਿਬ ਨੇ ਵੀ ਦੱਸਿਆ ਜੀ ਕਿ ਉਹਨਾਂ ਦੇ ਵੀ ਉੱਥੇ ਕਲਾਊਡੀ ਆ ਰੇਨ ਗੋਇੰਗ ਆ ਰੁਕ ਰੁਕ ਕੇ ਪੈ ਰਹੀ ਹੈ ਬਿਲਕੁਲ ਤੇ ਨਾਲ ਹੀ ਨਾਲ ਵਧਾਈਆਂ ਭੇਜੀਆਂ ਜੀ 71ਵੇਂ ਸਾਲ ਕਹਿੰਦੇ 71 ਸਾਲ ਆਜ਼ਾਦੀ ਦੇ ਸੋ ਇੰਡੀਪੈਂਡੈਂਸ ਡੇ ਆ ਜੀ ਤੇ ਵਧਾਈਆਂ ਸਾਰੇ ਆਪਣੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਤੇ ਹੁਣ ਆਪਾਂ ਨਾ ਖਬਰਾਂ ਵੱਲ ਚੱਲਦੇ ਹਾਂ ਖਬਰਾਂ ਦੇ ਸਿਲਸਿਲੇ ਦੇ ਵਿੱਚ ਸਾਡੇ ਨਾਲ ਸਾਂਝ ਪਾਉਣ ਦੇ ਲਈ ਐਡੀਲੇਟ ਤੋਂ ਮਿੰਟੂ ਬਰਾੜਪੁਰੀ ਸ਼ਾਮਲ ਹੋ ਚੁੱਕੇ ਆ ਸਾਡੇ ਨਾਲ ਅਸੀਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਜੀ ਬਰਾੜ ਸਾਹਿਬ ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਮਦੀਪ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਉਹਨਾਂ ਦਾ ਦਿਨ ਖੂਬਸੂਰਤ ਚੜਿਆ ਹੋਣਾ ਤੇ ਬਿਲਕੁਲ ਜੀ ਮੌਸਮ ਦੀ ਜੇ ਗੱਲ ਕਰੀਏ ਤਾਂ ਸਾਡੇ ਵੀ ਮੌਸਮ ਅੱਜ ਬਰਸਾਤੀ ਹੋਇਆ ਹੋਇਆ ਤੇ ਉਮੀਦ ਆ ਵੀ ਜਿਹੜੀ ਅੱਜ ਬਰਸਾਤ ਆ ਉਹ ਜ਼ਰੂਰ ਆਵੇਗੀ ਤੇ ਖਾਸ ਕਰਕੇ ਜ਼ਿਮੀਂਦਾਰ ਦੇ ਮੂੰਹ ਤੇ ਰੌਣਕ ਆਉਂਦੀ ਆ ਤੇ ਇੱਥੇ ਜਿਵੇਂ ਅਕਸਰ ਤੁਸੀਂ ਨੋਟ ਕੀਤਾ ਹੋਣਾ ਗੋਰੇ ਆ ਜਿਹੜੇ ਉਹ ਕੋਈ ਵੀ ਗੱਲ ਕਰਦੇ ਆ ਤਾਂ ਨਾ ਉਹ ਉਹਨਾਂ ਦਾ ਇੱਕ ਵੱਖਰਾ ਸਟਾਈਲ ਆ ਗੱਲ ਕਰਨ ਦਾ ਤੇ ਮੈਂ ਤਾਂ ਇਸ ਤੇ ਇੱਕ ਲੇਖ ਵੀ ਲਿਖਿਆ ਪਿਆ ਮੈਥੋਂ ਟਾਈਮ ਨਹੀਂ ਲੱਗ ਰਿਹਾ ਸ਼ੇਅਰ ਕਰਨ ਦਾ ਤੇ ਜਿਹਦੇ ਚ ਉਹ ਮੇਰੀ ਬੁੱਕ ਦਾ ਵੀ ਹਿੱਸਾ ਲੇਖ ਨੈਕਸਟ ਬੁੱਕ ਦਾ ਉਹ ਉਸ ਦੇ ਵਿੱਚ ਮੈਂ ਦੇਖਿਆ ਵੀ ਇਹਨਾਂ ਦਾ ਜੇ ਗੱਲ ਕੋਈ ਕਹਿਣੀ ਹੁੰਦੀ ਹੈ ਕਹਿੰਦੇ ਕਿਸ ਢੰਗ ਨਾਲ ਆ ਤੇ ਆਮ ਬੰਦੇ ਨੂੰ ਤਾਂ ਸਮਝ ਹੀ ਨਹੀਂ ਆਉਂਦੀ ਵੀ ਕੀ ਖਾਸ ਕਰਕੇ ਮੇਰੇ ਵਰਗੇ ਜਿਹੜੇ ਅਰਧ ਗਿਆਨੀ ਨੂੰ ਉਹਨੂੰ ਤਾਂ ਜਮਾ ਹੀ ਨਹੀਂ ਪਤਾ ਲੱਗਦਾ ਵੀ ਇਹ ਕਹਿਣਾ ਕੀ ਚਾਹੁੰਦੇ ਇਹ ਕਹਿ ਕੀ ਰਹੇ ਆ ਤੇ ਕਈ ਵਾਰੀ ਮੇਰੇ ਵਰਗਾ ਸੀਰੀਅਸਲੀ ਲੈ ਜਾਂਦਾ ਵੀ ਇਹ ਕੀ ਹੋ ਗਿਆ ਮੈਂ ਪਹਿਲਾਂ ਵੀ ਸ਼ੇਅਰ ਕੀਤਾ ਸੀ ਵੀ ਇਹ ਉਹਨਾਂ ਪ੍ਰਵਰਬਾਂ ਦੇ ਵਿੱਚ ਜਾਣੀ ਕਿ ਮੁਹਾਵਰਿਆਂ ਚ ਗੱਲ ਕਰਦੇ ਆ ਜ਼ਿਆਦਾ ਕਰਦੇ ਤਾਂ ਅਸੀਂ ਵੀ ਹਾਂ ਪਰ ਇਹ ਜ਼ਿਆਦਾ ਕਰਦੇ ਆ ਤੇ ਉਹ ਮੈਂ ਇੱਕ ਦਿਨ ਕਿਸੇ ਦੇ ਜੌਬ ਕੀਤੀ ਤੇ ਮੈਨੂੰ ਉਹ ਜੌਬ ਕਰਨ ਤੋਂ ਬਾਅਦ ਕਹਿੰਦਾ ਵਟ ਡੈਮੇਜ ਆਫਟਰ ਕਹਿੰਦਾ ਮੈਂ ਆਖਿਆ ਵੀ ਬੜਾ ਮੇਥੋਂ ਕੀ ਟੁੱਟ ਗਿਆ ਮੇਥੋਂ ਤਾਂ ਕੁਛ ਨੀ ਟੁੱਟਿਆ ਮੈਂ ਕਿਹਾ ਵੀ ਡੈਮੇਜ ਮੇਥੋਂ ਕੀ ਹੋ ਗਿਆ ਮੈਂ ਲੱਭੀ ਜਾਵਾਂ ਵੀ ਕਾਹਦਾ ਡੈਮੇਜ ਹੋ ਗਿਆ ਉਹ ਤਾਂ ਮੇਰਾ ਬੇਟਾ ਸੀ ਨਾਲ ਕਹਿੰਦਾ ਪਾਪਾ ਇਹ ਤਾਂ ਇਹ ਪੁੱਛਦਾ ਵੀ ਕਿੰਨੇ ਪੈਸੇ ਹੋਰ ਦੇ ਕਿੰਨੇ ਪੈਸੇ ਦੇਵਾਂ ਤੈਨੂੰ ਲੈਣੇ ਆ ਤੂੰ ਇਸ ਦੇ ਕੰਮ ਤੇ ਸੋ ਉਹ ਕਹਿੰਦੇ ਨਾ ਵੀ ਮੈਨੂੰ ਕੀ ਡੈਮੇਜ ਦੇਗਾ ਲਾਏਗਾ ਹੁਣ ਤੂੰ ਕੰਮ ਤਾਂ ਮੇਰਾ ਕਰਦਾ ਮੈਨੂੰ ਕੀ ਖੋਰਾ ਲਾਏਗਾ ਜਾਣੀ ਕੀ ਕਹਿੰਦਾ ਬਾਪ ਤੇ ਉਹ ਹੁਣ ਉਹ ਮੇਰੇ ਵਰਗੇ ਹੁਣ ਜਿਹੜਾ ਅਨਪੜ੍ਹ ਬੰਦਾ ਉਹਨੂੰ ਐ ਕੀ ਪਤਾ ਲੱਗਦਾ ਉਹਨੇ ਸਿੱਧੀ ਸਾਧੀਆਂ ਗੱਲਾਂ ਵਰਬਾਂ ਵੁਰਬਾਂ ਲਾ ਕੇ ਜੇ ਅੰਗਰੇਜ਼ੀ ਬੋਲੀ ਹੋਵੇ ਤਾਂ ਸਮਝ ਲੈਂਦਾ
ਤੇ ਨਹੀਂ ਫਿਰ ਅਨਪੜ੍ਹ ਤੁਸੀਂ ਨੀ ਨਾ ਫਿਰ ਉਹਨਾਂ ਦੀ ਬਰਾੜ ਸਾਹਿਬ ਭਾਸ਼ਾ ਜਿਹੜੀ ਫਿਰ ਉਹਨਾਂ ਦੀ ਵੈਸੇ ਅਨਪੜ੍ਹਾਂ ਵਾਲੀ ਹੁੰਦੀ ਆ ਅਸੀਂ ਜ਼ਿਆਦਾ ਫਿਰ ਵਰਬਾਂ ਲਾ ਕੇ ਜਿਹੜਾ ਉਹੀ ਹੈ ਨਾ ਕਿ ਜ਼ਿਆਦਾ ਆਪਾਂ ਪ੍ਰੋਨਾਂਸੀਏਸ਼ਨ ਦੇ ਉੱਤੇ ਜ਼ੋਰ ਦੇਣ ਲੱਗ ਜਾਂਦੇ ਆ ਜਾਂ ਫਿਰ ਅਸੀਂ
ਜਿਹੜੀ
ਵਰਡ ਮੇਕਿੰਗ ਤੇ ਜ਼ੋਰ ਦਿੰਦੇ ਹਾਂ ਜੀ ਜੀ
ਹਾਂ ਸਾਨੂੰ ਜਿਵੇਂ ਸਿਖਾਇਆ ਹੋਵੇ ਅਸੀਂ ਉਵੇਂ ਕਰਦੇ ਹਾਂ ਨਾ ਫਿਰ ਸਾਨੂੰ ਸਿਖਾਇਆ ਹੁੰਦਾ ਫਿਰ ਅਸੀਂ ਸੋਚਦੇ ਹਾਂ ਹੈਡ ਬੀਨ ਲਾਇਆ ਸੀ ਤੇ ਹੈਡ ਬੀਨ ਤਾਂ ਉਦੋਂ ਲਾਉਂਦੇ ਸਾਨੂੰ ਮੈਡਮ ਨੇ ਸੋਚਿਆ ਹੋਇਆ ਸੀ ਇਸ ਕਰਕੇ ਕਈ ਵਾਰੀ ਬੰਦਾ ਦੁਚਿੱਤੀ ਜਾਂਦਾ। ਉਹ ਮੈਂ ਕੱਲ ਬੈਠਾ ਥੋੜੇ ਦਿਨ ਪਹਿਲਾਂ ਨਾ ਮੈਂ ਬਲਾਕ ਚ ਫਿਰਦਾ ਸੀ ਤੇ ਇੱਕ ਗੋਰਾ ਆਇਆ ਗੁਆਂਢੀ, ਕਹਿੰਦਾ ਵਾਹ ਕਹਿੰਦਾ ਤੇਰੇ ਆ ਦੇਖ ਤੇਰੇ ਪਿੱਛੇ ਕਹਿੰਦਾ ਰੁਪਈਏ ਡਿੱਗੀ ਜਾਂਦੇ। ਮੈਂ ਭੱਜ ਕੇ ਝਾਕਿਆ ਵੀ ਕਿੱਥੇ ਡਿੱਗੀ ਜਾਂਦੇ ਰੁਪਈਏ, ਮੈਨੂੰ ਨੀ ਸਮਝ ਆਈ ਵੀ ਉਹਨੇ ਜਦੋਂ ਉਹਨੇ ਕਿਹਾ ਗੋਰੇ ਨੇ ਕਹਿੰਦਾ ਵੀ ਤੇਰੇ ਪੈਸਿਆਂ ਦਾ ਪੈਸੇ ਡਿੱਗ ਰਹੇ ਨੇ। ਮੈਂ ਦੇਖਿਆ ਮੈਂ ਬਟੂਏ ਨੂੰ ਹੱਥ ਮਾਰਿਆ ਆਸੇ ਪਾਸੇ ਮਾਰਿਆ ਤੇ ਜਦੋਂ ਮੈਨੂੰ ਸਮਝ ਹੀ ਨੀ ਆਈ, ਫਿਰ ਕਾਸੇ ਚਿਰ ਬਾਅਦ ਮੈਨੂੰ ਸਮਝ ਆਈ ਵੀ ਉਹ ਕਹਿੰਦਾ ਮੀਂਹ ਪਈ ਜਾਂਦਾ ਸੀਗਾ, ਮੀਂਹ ਪੈਣਾ ਸ਼ੁਰੂ ਹੋ ਗਿਆ ਸੀ ਤੇ ਵੀ ਆਹ ਦੇਖ ਮੀਂਹ ਰੁਪਈ ਰੁਪਈਏ ਡਿੱਗੀ ਜਾਂਦੇ ਆ ਜਿਮੀਦਾਰ ਲਈ ਮੀਂਹ ਰੁਪਈ ਰੁਪਈਏ। ਉਹਨੇ ਦੱਸਿਆ ਸੀ ਵੀ ਕਹਿੰਦਾ ਇਹ ਪੈਸਿਆਂ ਦੀ ਜਿਹੜੀ ਬਰਸਾਤ ਹੋ ਰਹੀ ਹੈ ਬਰਸਾਤ ਨੀ, ਕਿਉਂਕਿ ਜੇ ਪਾਣੀ ਆਊਗਾ ਤਾਂ ਤੁਹਾਡਾ ਇੱਕ ਅੱਧਾ ਮੈਗਾ ਲੀਟਰ ਕੋਈ ਪਾਣੀ ਬਚੂਗਾ ਉਹ ਵੀ ਥੋੜੇ ਪੈਸੇ ਬਚਣੇ ਆ। ਸੋ ਇਸ ਕਰਕੇ ਸਾਡੇ ਵੀ ਅੱਜ ਲੱਗਦਾ ਵੀ ਪੈਸੇ ਡਿੱਗਣਗੇ ਖੇਤ ਚ।
ਬਿਲਕੁਲ ਬਿਲਕੁਲ। ਸੋ ਬ੍ਰਾਦਰ ਸਾਹਿਬ ਖਬਰਾਂ ਦੇ ਵੱਲ ਵਧੀਏ, ਉਸ ਤੋਂ ਪਹਿਲਾਂ ਸਾਡੇ ਕੁਛ ਹੋਰ ਦੋਸਤ ਸ਼ਾਮਿਲ ਹੋਏ ਪ੍ਰੋਗਰਾਮ ਚ, ਹਰਿੰਦਰ ਸਿੰਘ ਹੋਰੀ ਸ਼ਾਮਿਲ ਹੋਏ, ਗੌਰਵ ਸ਼ਰਮਾ ਹੋਰੀ ਸ਼ਾਮਿਲ ਹੋਏ ਆ, ਤੁਹਾਨੂੰ ਸਾਰਿਆਂ ਨੂੰ ਵੀ ਜੀ ਆਇਆਂ ਨੂੰ ਜੀ। ਤੇ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਖਬਰਾਂ ਆ ਉਹ ਬਹੁਤੀਆਂ ਖੁਸ਼ਗਵਾਰ ਤਾਂ ਨਹੀਂ ਮੈਨੂੰ ਲੱਗਦਾ, ਜਿਹੜੀਆਂ ਅੱਜ ਅਖਬਾਰ ਦੇ ਪਹਿਲੇ ਪੰਨੇ ਦੀਆਂ ਸੁਰਖੀਆਂ ਬਣੀਆਂ, ਅਸਲ ਦੇ ਵਿੱਚ ਬੱਦਲ ਫੱਟਣ ਦੇ ਨਾਲ ਉੱਤਰਾਖੰਡ ਦੇ ਵਿੱਚ 17 ਮੌਤਾਂ ਹੋਣ ਦੀ ਖਬਰ ਹੈ ਜੀ। ਤੇ 18 ਕਿਲੋਮੀਟਰ ਦੇ ਇਲਾਕੇ ਦੇ ਵਿੱਚ ਇਹ ਜਿਹੜੀ ਤਬਾਹੀ ਆ ਮੱਚੀ ਆ ਤੇ ਅਜੇ ਵੀ ਬਹੁਤ ਸਾਰੇ ਲੋਕ ਜਿਹੜੇ ਆ ਉਹ ਲਾਪਤਾ ਨੇ।
ਬਿਲਕੁਲ ਜੀ, ਬਹੁਤ ਜਿਹੜੀ ਇਹ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਤੇ ਇਹ ਪਰ ਜਿਹੜਾ ਇਹ ਕੁਦਰਤੀ ਵਰਤਾਰੇ ਹੈ ਇਹਨਾਂ ਨੂੰ ਅਸੀਂ ਰੋਕ ਨਹੀਂ ਸਕਦੇ, ਇਹਨਾਂ ਦਾ ਕੋਈ ਹੱਲ ਨਹੀਂ ਹੈ। ਉੱਤਰਾਖੰਡ ਦੇ ਵਿੱਚ ਪਹਿਲੀ ਵਾਰ ਨਹੀਂ ਹੋਇਆ ਜੀ, ਤੁਹਾਡੇ ਯਾਦ ਹੋਏਗਾ ਵੀ ਇਸ ਤੋਂ ਪਹਿਲਾਂ ਇੱਕ ਬਹੁਤ ਦਰਦਨਾਕ ਹਾਦਸਾ ਮੈਨੂੰ ਲੱਗਦਾ ਤਕਰੀਬਨ 2005 ਦੇ ਵਿੱਚ ਹੋਇਆ ਸੀਗਾ, ਜਦੋਂ ਖਾਸ ਕਰਕੇ ਜਿਹੜਾ ਹੇਮਕੁੰਡ ਸਾਹਿਬ ਇੱਕ ਧਾਰਮਿਕ ਸਥਾਨ ਦੇ ਤੌਰ ਤੇ ਉੱਭਰ ਕੇ ਆਇਆ ਪਿਛਲੇ ਦਿਨਾਂ ਦੇ ਵਿੱਚ ਕੁਝ ਸਾਲਾਂ ਚ, ਉੱਥੇ ਬਹੁਤ ਵੱਡੀ ਤਬਾਹੀ ਮੱਚੀ ਸੀ। ਪੂਰੇ ਦਾ ਪੂਰਾ ਜਿਹੜਾ ਗੋਬਿੰਦ ਘਾਟ ਦਾ ਏਰੀਆ ਇੱਕ ਉਹ ਰੁੜ ਗਿਆ ਸੀਗਾ ਪੂਰੇ ਦਾ ਪੂਰਾ, ਤੇ ਮੈਨੂੰ ਉਸ ਮੌਕੇ ਦੇ ਉੱਤੇ ਮੈਂ ਵੀ ਉੱਥੇ ਸੀ ਤੇ ਮੈਂ ਉੱਥੋਂ ਦਾ ਮੰਜ਼ਰ ਦੇਖਿਆ ਵੀ ਕਿਵੇਂ ਉੱਥੇ ਰਾਹਤ ਕਾਰਜ ਵੀ ਤੀਜੇ ਦਿਨ ਆਏ ਤੇ ਜਿਹੜੇ ਬੰਦੇ ਉਹਦੇ ਥੱਲੇ ਦੱਬੇ ਗਏ ਸੀ ਉਹਨਾਂ ਚ ਜੇ ਕਿਸੇ ਸਾਹ ਸੱਤ ਵੀ ਸੀਗੇ ਵੀ ਤਾਂ ਉਹ ਵੀ ਨਹੀਂ ਕੱਢੇ ਜਾ ਸਕੇ ਸੀਗੇ, ਕਿਉਂਕਿ ਜਦੋਂ ਪਹਾੜੀ ਏਰੀਆ ਖੱਡਾਂ ਜਿਹੜੀਆਂ ਬਲੌਕ ਹੋਣ ਕਰਕੇ ਰਾਹ ਡਿੱਗਣ ਕਾਰਨ ਵੀ ਜੋ ਕਰੇਨਾ ਜਾਂ ਉਹ ਜੇ ਸਾਧਨ ਆਉਣੇ ਸੀ ਪਹੁੰਚਣੇ ਸੀ ਉਹ ਪਹੁੰਚ ਨਹੀਂ ਸਕੇ ਤੇ ਜਦੋਂ ਨੂੰ ਪਹੁੰਚੇ 3-4 ਦਿਨ ਲੱਗ ਗਏ। ਸੋ ਪਹਾੜੀ ਏਰੀਆ ਦੇ ਵਿੱਚ ਪਹਿਲਾਂ ਤਾਂ ਕੁਦਰਤ ਦੀਆਂ ਜਿਹੜੀਆਂ ਆਫ਼ਤਾਂ ਤਾਂ ਆਉਂਦੀਆਂ ਹੀ ਆ ਤੇ ਆਫ਼ਤਾਂ ਦੇ ਨਾਲ ਨਾਲ ਜਿਹੜਾ ਉਹਦੇ ਚ ਜਿਹੜੀ ਰਾਹਤ ਕਾਰਜ ਆ ਉਹ ਵੀ ਸਰਕਾਰਾਂ ਲਈ ਵੀ ਬਹੁਤ ਔਖਾ ਹੁੰਦਾ, ਭਾਵੇਂ ਫੌਜ ਪਰਫੈਕਟ ਮੰਨੀ ਜਾਂਦੀ ਇਹਨਾਂ ਚੀਜ਼ਾਂ ਦੇ ਵਿੱਚ, ਪਰ ਫੌਜ ਨੇ ਵੀ ਤਾਂ ਅਕਸਰ ਰਾਹਾਂ ਥਾਣੀ ਹੋ ਕੇ ਗੁਜ਼ਰਨਾ ਨਾ ਤੇ ਉਹਦੇ ਲਈ ਵੀ ਤਾਂ ਕੋਈ ਸਾਧਨ ਚਾਹੀਦੇ ਆ। ਦੂਜਾ ਇਹ ਆ ਵੀ ਜਦੋਂ ਸਾਡੇ ਇੱਕ ਬਹੁਤ ਵੱਡੀ ਮੈਂ ਜਿਹੜੀ ਇੱਥੇ ਕਮੀ ਨੋਟ ਕੀਤੀ ਆ ਉਹ ਇਹ ਆ ਵੀ ਜਿਹੜਾ ਸਾਡਾ ਸਿਸਟਮ ਆ ਨਾ ਵੀ ਜਦੋਂ ਐਮਰਜੈਂਸੀ ਹੁੰਦੀ ਆ ਅਸੀਂ ਉਦੋਂ 50% ਐਮਰਜੈਂਸੀ ਹੁੰਦੀ ਆ ਤੇ 50% ਸਾਡੇ ਲੋਕ ਬਣਾ ਦਿੰਦੇ ਆ ਉਦੋਂ ਬਾਅਦ, ਕਿਉਂਕਿ ਜਿਹੜੀ ਜੇ ਹੁਣ ਟ੍ਰੈਫਿਕ ਆ ਪਹਾੜੀ ਦੇ ਵਿੱਚ ਆ ਜੇ ਸਾਰਾ ਟ੍ਰੈਫਿਕ ਲਾਈਨਾਂ ਚ ਇੱਕ ਸਾਈਡ ਦੇ ਉੱਤੇ ਖੜ ਜੇ ਤਾਂ ਇੱਕ ਪਾਸੇ ਦੀ ਰਾਹ ਰਹਿ ਜਾਂਦਾ ਲੰਘਣ ਨੂੰ, ਪਰ ਜਿਵੇਂ ਰੇਲਵੇ ਫਾਟਕ ਦੇ ਉੱਤੇ ਲੋਕ ਗੱਡੀਆਂ ਅੜਾ ਲੈਂਦੇ ਨਾ ਇੱਕ ਦੂਜੇ ਤੋਂ ਨਿਕਲਣ ਦੀ ਵੀ ਆਪਾਂ ਨਿਕਲ ਚੱਲੀਏ ਕਿਸੇ ਤੋਂ ਕੀ ਲੈਣਾ, ਤਾਂ ਇਹ ਨਹੀਂ ਉਹਨਾਂ ਨੂੰ ਪਤਾ ਹੁੰਦਾ ਵੀ ਤੁਸੀਂ ਕਿਸੇ ਤੋਂ ਨਹੀਂ, ਤੁਸੀਂ ਸਭ ਨੂੰ ਹੀ ਫਸਾ ਦਿਓਗੇ, ਤੇ ਉਹ ਟ੍ਰੈਫਿਕ ਇਸ ਢੰਗ ਨਾਲ ਫਸਾ ਲੈਂਦੇ ਇੱਕ ਦੂਜੇ ਨਾਲ ਤੇ ਵੀ ਮੁੜ ਕੇ ਫਿਰ ਰਾਹਤ ਕਾਰਜ ਵੀ ਉੱਥੇ ਨਹੀਂ ਪਹੁੰਚਦੇ। ਹੁਣ ਤੁਸੀਂ ਇੱਥੇ ਦੇਖੋ ਵੀ ਜੇ ਐਂਬੂਲੈਂਸ ਦਾ ਥੋੜਾ ਜਿਹਾ ਹੂਟਰ ਸੁਣ ਜੇ ਸਾਨੂੰ ਅਸੀਂ ਕਿਵੇਂ ਰਾਹ ਦੇ ਦਿੰਦੇ ਹਾਂ, ਤਾਂ ਉੱਥੇ ਰਾਹ ਦੇਣ ਵਾਲੀਆਂ ਗੱਲਾਂ ਨਹੀਂ ਹੁੰਦੀਆਂ ਤੇ ਫਿਰ ਬਹੁਤ ਵੱਡੀ ਜਿਹੜੀ ਇਹ ਸਮੱਸਿਆ ਆ ਜਾਂਦੀ ਆ। ਪਰ ਕੁਦਰਤ ਦੀ ਤਬਾਹੀ ਹੈ ਜਿਹੜੀ ਉਹ ਤਾਂ ਅਸੀਂ ਉਹਦੇ ਮੂਹਰੇ ਤਾਂ ਅਸੀਂ ਕੁਛ ਨਹੀਂ ਕਰ ਸਕਦੇ, ਅਸੀਂ ਬੇਬਸ ਹਾਂ। ਥੋੜੀਆਂ ਜਿਹੀਆਂ ਚੀਜ਼ਾਂ ਜਿਹੜੀਆਂ ਸਾਨੂੰ ਕੁਦਰਤ ਨੇ ਸੋਝੀ ਦਿੱਤੀ ਆ ਉਹਨਾਂ ਤੇ ਸਾਨੂੰ ਵਰਕਆਊਟ ਕਰਨਾ ਚਾਹੀਦਾ, ਜਿਵੇਂ ਕੋਈ ਵੀ ਘਰ ਬਾਰ ਕਲੋਨੀਆਂ ਵਸਾਉਣ ਤੋਂ ਪਹਿਲਾਂ ਜਿਹੜੀਆਂ ਰਿਪੋਰਟਸ ਆ ਗਵਰਨਮੈਂਟ ਦੀਆਂ ਉਹ ਪੈਸੇ ਦੇ ਕੇ ਨਹੀਂ ਪਾਸ ਹੋਣੀਆਂ ਚਾਹੀਦੀਆਂ, ਉਹਨਾਂ ਨੂੰ ਪ੍ਰੋਪਰ ਦੇਖਣਾ ਚਾਹੀਦਾ ਵੀ ਕੀ ਇਹ ਕੁਦਰਤੀ ਆਫ਼ਤਾਂ ਦੇ ਅਧੀਨ ਆਉਂਦਾ ਤਾਂ ਨਹੀਂ ਇਹ ਜਾਂ ਕੁਛ। ਮੈਂ ਮੇਰੇ ਯਾਦ ਆ ਮੈਂ ਇੱਥੇ ਪਿੱਛੇ ਜੇ ਇੱਕ ਬਲੌਕ ਦੇਖ ਰਿਹਾ ਸੀਗਾ ਕਿਸੇ ਏਰੀਏ ਦੇ ਵਿੱਚ ਐਡਲੇਡ ਦੇ ਲਾਗੇ, ਤਾਂ ਉਸ ਏਰੀਏ ਦੇ ਵਿੱਚ ਜਦੋਂ ਮੈਨੂੰ ਇੱਕ ਬਹੁਤ ਵਧੀਆ ਬਲੌਕ ਪਸੰਦ ਆਇਆ ਤੇ ਮੈਨੂੰ ਹੈਰਾਨੀ ਹੋਈ ਵੀ ਸਸਤਾ ਕਿਉਂ ਆ ਬਲੌਕ, ਇੰਨੇ ਪੈਸਿਆਂ 'ਚ ਤਾਂ ਇਹਨੂੰ ਕਿਸੇ ਨੇ ਲੈ ਲੈਣਾ ਸੀਗਾ, ਛੱਡਿਆ ਕਿਉਂ ਕਿਉਂ ਨਹੀਂ ਲੈ ਰਹੇ, ਜਿਹੜੀ ਚੀਜ਼ 10 ਲੱਖ ਦੀ ਆ ਤੇ ਉਸਨੂੰ ਜੇ ਕੋਈ 5 ਲੱਖ ਮੰਗ ਰਿਹਾ ਤੇ ਤੁਹਾਨੂੰ ਹੈਰਾਨ ਹੋਣਾ ਸੁਭਾਵਿਕ ਆ। ਸੋ ਮੈਂ ਜਦੋਂ ਉਸਦੀ ਪੜਤਾਲ ਕੀਤੀ ਵੀ ਵਧੀਆ ਸਾਰਾ ਕੁਛ ਹੈਗਾ ਤੇ ਆਪਾਂ ਪੁੱਛੀਏ, ਤੇ ਮੈਂ ਜਦੋਂ ਕੌਂਸਲ ਕੋਲੇ ਪਤਾ ਕੀਤਾ ਤੇ ਕੌਂਸਲ ਨੇ ਉਹਨੂੰ ਕਹਿੰਦੇ ਜੀ ਇਹ ਫਲੱਡਿੰਗ ਜ਼ੋਨ ਦੇ ਵਿੱਚ ਆ, ਇੱਥੇ ਭਾਵੇਂ ਫਲੱਡ ਆਇਆ ਨੂੰ ਪਿਛਲੇ 18-20 ਸਾਲ ਹੋ ਗਏ ਪਰ ਫਿਰ ਵੀ ਅਸੀਂ ਇੱਥੇ ਕੋਈ ਡਿਵੈਲਪਮੈਂਟ ਕਰਨ ਲਈ ਤੁਹਾਨੂੰ ਅਲਾਓ ਨਹੀਂ ਕਰਦੇ। ਤੇ ਡਿਵੈਲਪਮੈਂਟ ਨਹੀਂ ਤੁਸੀਂ ਕਰ ਸਕਦੇ ਕਿਉਂਕਿ ਇੱਥੇ ਕਦੋਂ ਵੀ ਫੇਰ ਨੁਕਸਾਨ ਹੋ ਸਕਦਾ। ਸੋ ਇਸ ਕਰਕੇ ਜੇ ਤੁਸੀਂ ਲੈਣਾ ਜ਼ਮੀਨ ਨੂੰ ਐਜ਼ ਇਟ ਇਜ਼ ਰੱਖਣੀ ਆ ਤਾਂ ਰੱਖ ਲਓ, ਕੋਈ ਪ੍ਰੋਬਲਮ ਨਹੀਂ। ਪਰ ਜੇ ਤੁਸੀਂ ਚਾਹੋ ਕੱਲ ਨੂੰ ਵੀ ਇੱਕ ਕਮਰਾ ਵੀ ਇੱਥੇ ਪਾਉਣਾ ਜਾਂ ਕੁਛ ਵੀ ਮੈਂ ਉੱਥੇ ਡਿਵੈਲਪਮੈਂਟ ਕਰਨੀ ਚਾਹੂੰ ਤਾਂ ਅਸੀਂ ਕਦੇ ਵੀ ਨਹੀਂ ਇਜਾਜ਼ਤ ਦੇਵਾਂਗੇ। ਸੋ ਇਹ ਜਿਹਾ ਕਾਰਨ ਆ ਜਾਂਦਾ ਵੀ ਸਾਢੇ 500-700 ਹਜ਼ਾਰ ਰੁਪਏ ਨਾਲ ਕਿਤੇ ਵੀ ਘਰ ਪਾਉਣ ਦੀ, ਕਿਤੇ ਵੀ ਕੁਛ ਕਰਨ ਦੀ ਇਜਾਜ਼ਤ ਮਿਲ ਜਾਂਦੀ ਆ। ਤਾਂ ਉਹ ਪਹਾੜੀਆਂ ਦੇ ਵਿੱਚ ਜੇ ਤੁਸੀਂ ਗਏ ਹੋ ਤਾਂ ਤੁਹਾਨੂੰ ਪਤਾ ਹੋਣਾ ਪਹਾੜੀਆਂ ਦੇ ਕਿਵੇਂ ਕਿਹੜੇ ਕਿਹੜੇ ਥਾਵਾਂ ਦੇ ਉੱਤੇ ਲੋਕਾਂ ਨੇ ਘਰ ਪਾਏ ਆ, ਕਿੱਥੇ ਕਿੱਥੇ ਥਾਂ ਜਿੱਥੇ ਵੀ ਮਿਲਿਆ। ਭਾਵੇਂ ਉਹ ਦਿਖਦਾ ਹੀ ਆ ਵੀ ਜਿਹੜਾ ਇੱਕ ਭੂਮੀ ਖੁਰਨ ਦਾ ਇੱਕ ਜਿਹੜਾ ਇੱਕ ਕੁਦਰਤੀ ਵਰਤਾਰਾ ਮੀਂਹਾਂ ਕਾਰਨ ਜਾਂ ਦਰਖਤ ਕੱਟਣ ਕਾਰਨ ਉਹਦੀ ਮਾਰ ਕਦੋਂ ਵੀ ਕਿਤੇ ਵੀ ਪੈ ਸਕਦੀ ਆ। ਸੋ ਇਹ ਇਸ ਵਾਰ ਤਾਂ ਬਹੁਤ ਵੱਡੇ ਚੌੜੇ ਥਾਂ ਚ ਆਇਆ, 18 ਕਿਲੋਮੀਟਰ, ਕੋਈ ਛੋਟਾ ਮੋਟਾ ਏਰੀਆ ਨਹੀਂ ਹੁੰਦਾ ਜਿੱਥੇ ਇਹਨੇ ਪ੍ਰਭਾਵਿਤ ਕੀਤਾ। ਕਿਉਂਕਿ ਪਿਛਲੇ ਵਾਰੀ ਤਾਂ ਜਿਹੜਾ ਗੋਬਿੰਦ ਘਾਟ ਦੇ ਵਿੱਚ ਸੀ ਉਹ ਮਸਾਂ ਹੀ ਅੱਧੇ ਕਿਲੋਮੀਟਰ ਦੇ ਵਿੱਚ ਦੀ ਲੰਘਿਆ ਸੀ, ਤੇ ਪਰ ਉਹ ਅੱਧੇ ਕਿਲੋਮੀਟਰ ਦੇ ਵਿੱਚ ਵੀ ਆਪਣੀ ਤਬਾਹੀ ਮਚਾ ਗਿਆ ਸੀ। ਸੋ ਕੁਦਰਤੀ ਵਰਤਾਰੇ ਤੋਂ ਬਾਅਦ ਜੇ ਮੈਨੂੰ ਲੱਗਦਾ ਵੀ ਇਹਦੇ ਨਾਲੋਂ ਜ਼ਿਆਦਾ ਖਤਰਨਾਕ ਜਿਹੜਾ ਅੰਦੌਰ ਦੇ ਵਿੱਚ ਆਕਸੀਜਨ ਨਾ ਹੋਣ ਕਾਰਨ ਜਿਹੜਾ ਘਟਨਾ ਕਰਮ ਵਾਪਰਿਆ, ਤੇ ਉਹਦੇ ਤੇ ਜਿਹੜੀਆਂ ਸਰਕਾਰਾਂ ਸਿਆਸੀ ਪਾਰਟੀਆਂ ਜੋ ਚੀਜ਼ਾਂ ਉਹਦੇ ਤੇ ਸਿਆਸਤ ਖੇਡ ਰਹੀਆਂ ਉਹ ਕਿਤੇ ਨਾ ਕਿਤੇ ਦਿਲ ਦਿਖਾਉਣਾ।
ਜੀ ਜੀ ਬਿਲਕੁਲ। ਤੇ ਬਰਾੜ ਸਾਹਿਬ, ਇਸ ਮੰਦਭਾਗੀ ਘਟਨਾ ਤੋਂ ਬਾਅਦ ਇੱਕ ਜਿਹੜੀ ਥੋੜੀ ਜਿਹੀ ਦਿਲ ਨੂੰ ਖੁਸ਼ ਕਰਨ ਵਾਲੀ ਹੋਰ ਖਬਰ ਹੈ ਕਿ 85 ਸਾਲਾਂ ਚ ਪਹਿਲੀ ਵਾਰ ਵਿਦੇਸ਼ ਦੇ ਵਿੱਚ ਸਾਡੀ ਕ੍ਰਿਕਟ ਟੀਮ ਨੇ ਜਿਹੜਾ ਕਲੀਨ ਸਵੀਪ ਦਿੱਤਾ ਜੀ, ਤੇ ਤੀਜੇ ਤੇ ਸੀਰੀਜ਼ ਦੇ ਆਖਰੀ ਟੈਸਟ ਦੇ ਵਿੱਚ ਸੋਮਵਾਰ ਨੂੰ ਸ਼੍ਰੀਲੰਕਾ ਨੂੰ ਹਰਾਉਣ ਤੋਂ ਬਾਅਦ ਭਾਰਤੀ ਟੀਮ ਜਿਹੜੀ ਹੈ ਜੀ ਉਹ ਕਾਫੀ ਖੁਸ਼ ਨਜ਼ਰ ਆਈ ਆ। ਭਾਰਤ ਨੇ ਮੇਜ਼ਬਾਨ ਟੀਮ ਨੂੰ ਇੱਕ ਪਾਰੀ ਦੇ ਵਿੱਚ 171 ਦੌੜਾਂ ਦੇ ਨਾਲ ਹਰਾ ਕੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦਾ ਜਿਹੜਾ ਤੋਹਫਾ ਉਹ ਦਿੱਤਾ।
ਦੇਖੋ ਜਿਹੜੀ ਇੱਕ ਪਿਛਲੇ ਜੇ ਰਵੀ ਸ਼ਾਸਤਰੀ ਜਦੋਂ ਟੀਮ ਦੇ ਕੋਚ ਬਣੇ ਆ ਤੇ ਉਦੋਂ ਉਹਨਾਂ ਨੂੰ ਇੱਕ ਕਿਹਾ ਗਿਆ ਵੀ ਭਾਈ ਤੁਸੀਂ ਜਿਹੜਾ ਇਹਦੇ ਚ ਜਿਹੜਾ ਇਹ ਟੀਮ ਆ ਜਿਹੜੀ ਇਹ ਵਰਲਡ ਵਿਜੇਤਾ ਟੀਮ ਦੇ ਤੌਰ ਦੇ ਉੱਤੇ ਮੇਰੇ ਹਿਸਾਬ ਨਾਲ ਉੱਭਰ ਸਕਦੀ ਆ ਜਾਂ ਸਮਰਥਾ ਰੱਖਦੀ ਆ। ਤਾਂ ਉਦੋਂ ਕਈ ਲੋਕਾਂ ਨੇ, ਖਾਸ ਕਰਕੇ ਪੁਰਾਣੇ ਲੋਕਾਂ ਨੇ ਇਤਰਾਜ਼ ਵੀ ਬਣਾਇਆ ਤੇ ਉਹਨਾਂ ਨੂੰ ਇਹ ਵੀ ਲੱਗਿਆ ਵੀ ਤੁਸੀਂ ਕਿਸੇ ਹੋਰ ਟੀਮ ਨੂੰ ਛੋਟਾ ਕੱਦ ਕਰਨ ਦੀ ਕੋਸ਼ਿਸ਼ ਕੀਤੀ ਆ। ਪਰ ਮੈਨੂੰ ਤਾਂ ਜਿੰਨਾ ਕੁ ਮੇਰਾ ਬਾਹ ਵਾਸਤਾ ਕ੍ਰਿਕਟ ਨਾਲ ਰਿਹਾ, ਕ੍ਰਿਕਟ ਦੀ ਜਿਹੜੀ ਇੱਕ ਗੱਲ ਸਾਨੂੰ ਮੰਨਣੀ ਪੈਣੀ ਆ ਵੀ ਕ੍ਰਿਕਟ ਦੇ ਵਿੱਚ ਮਾੜਾ ਦੌਰ ਘੱਟ ਹੀ ਆਇਆ, ਦਿਨ ਬ ਦਿਨ ਜਿਹੜਾ ਦੌਰ ਚੰਗਾ ਹੀ ਆਉਂਦਾ ਗਿਆ। ਤੇ ਉਸ ਦੌਰ ਦੇ ਵਿੱਚ ਜਦੋਂ ਕਿਸੇ ਦਾ ਵੀ ਦੌਰ ਆਇਆ, ਚਾਹੇ ਉਹ ਕਪਿਲ ਦੇਵ ਦਾ ਆਇਆ, ਗਵਾਸਕਰ ਦਾ ਆਇਆ, ਚਾਹੇ ਉਦੋਂ ਬਾਅਦ ਵਾਲੇ ਅਜ਼ਰੁਦੀਨ ਤੋਂ ਲੈ ਕੇ ਆਇਆ, ਸਾਰਿਆਂ ਨੇ ਜਿਹੜੀ ਚੜ੍ਹਦੀ ਕਲਾ ਵਾਲੇ ਪਾਸੇ ਲੈ ਕੇ ਗਏ ਆ ਇਸ ਟੀਮ ਨੂੰ। ਤੇ ਸਾਰੇ ਐਂ ਲੱਗਦਾ ਹੁੰਦਾ ਵੀ ਹੁਣ ਤਾਂ ਪ੍ਰਾਈਮ ਦੇ ਉੱਤੇ ਟਾਈਮ ਆ ਵੀ ਇਹ ਤਾਂ ਜਦੋਂ ਗਾਂਗਲੀ ਸੀ ਤਾਂ ਕਹਿੰਦੇ ਜੀ ਇਹ ਬੰਗਾਲੀ ਸ਼ੇਰ ਹਾਰਦਾ ਹੀ ਨਹੀਂ ਕਿਸੇ ਤੋਂ, ਤੇ ਇਹ ਬੋ ਇੱਦਾਂ ਚੱਲਿਆ। ਫਿਰ ਜੋ ਧੋਨੀ ਆਇਆ, ਧੋਨੀ ਨੇ ਉਦੋਂ ਸਾਰੇ ਫਾਰਮੈਟਾਂ ਦੇ ਵਿੱਚ ਹੀ ਜਿੱਤ ਦਿਖਾ ਤੀ। ਪਰ ਹੁਣ ਵਿਰਾਟ ਲਈ ਲੱਗਦਾ ਨਹੀਂ ਸੀ ਵੀ ਕੁਛ ਕਰਨ ਲਈ ਹੈ, ਤੇ ਪਰ ਵਿਰਾਟ ਦਾ ਜੇ ਰਿਕਾਰਡ ਦੇਖੀਏ ਤਾਂ ਉਹ ਉਸ ਤੋਂ ਵੀ ਬਾਕਮਾਲ ਰਿਕਾਰਡ ਨਿਕਲ ਕੇ ਸਾਹਮਣੇ ਆ ਰਿਹਾ। ਤੇ ਉਸ ਬੰਦੇ ਨੇ ਪਿਛਲੀਆਂ 8-9 ਸੀਰੀਜ਼ ਨੂੰ ਜਿੱਤ ਕੇ ਇੱਕ ਵੱਡਿਆ ਰਿਕਾਰਡ ਕਾਇਮ ਕਰਤਾ। ਤੇ ਵਿਦੇਸ਼ ਦੇ ਵਿੱਚ ਕਲੀਨ ਸਵੀਪ ਕਰਨਾ, ਉਹ ਵੀ 3 ਮੈਚ ਸ਼੍ਰੀਲੰਕਾ ਨੂੰ ਹਰਾਉਣੇ, ਇੱਕ ਵੱਡੀ ਗੱਲ ਸੀ ਤੇ ਵੱਡੇ ਫਰਕ ਨਾਲ ਜਮਾ ਇੱਕ ਤਰਫਾ ਜਿਹੜੀ ਇਹ ਹੋਇਆ। ਤਾਂ ਰਵੀ ਸ਼ਾਸਤਰੀ ਦੇ ਬੋਲ ਵੀ ਟੀਮ ਬਹੁਤ ਜ਼ਿਆਦਾ ਸਟਰੋਂਗ ਆ, ਇਹ ਪੁਰਾਣੀਆਂ ਟੀਮਾਂ ਕਿਸੇ ਨਾਲੋਂ ਵੀ ਬਹੁਤ ਵੱਡੇ ਰਿਕਾਰਡ ਬਣਾਉਣ ਚ ਕਾਮਯਾਬ ਆ। ਤੇ ਸੋ ਉਹ ਰਿਕਾਰਡ ਕਰ ਰਹੀ ਆ, ਬਣਾ ਰਹੀ ਆ, ਤੇ ਬੜਾ ਹੈਰਾਨੀ ਹੁੰਦੀ ਆ ਵੀ ਵੱਡੇ ਵੱਡੇ ਪਲੇਅਰ, ਵੱਡੇ ਵੱਡੇ ਨਾਂ ਜਿਨ੍ਹਾਂ ਬਿਨਾਂ ਟੀਮ ਦਾ ਕਿਤੇ ਗਠਨ ਨਹੀਂ ਹੋ ਸਕਦਾ ਸੀ, ਉਹ ਅੱਜ ਬਾਹਰ ਬੈਂਚ ਦੇ ਉੱਤੇ ਬੈਠੇ ਆ ਤੇ ਉਹਨਾਂ ਤੋਂ ਬਿਨਾਂ ਵੀ ਟੀਮ ਆਪਦਾ ਜਿਹੜਾ ਪ੍ਰਭਾਵ ਦਿਖਾ ਰਹੀ ਆ। ਸੋ ਮੈਨੂੰ ਇਹਦੇ ਚ ਇੱਕ ਕਾਰਨ ਟੈਕਨੀਕ ਦਾ ਵੀ ਲੱਗਦਾ ਤੇ ਆਧੁਨਿਕਤਾ ਦਾ ਵੀ ਲੱਗਦਾ ਤੇ ਇੱਕ ਪੈਸੇ ਦੀ ਵੀ ਇਨਵੋਲਵਮੈਂਟ ਲੱਗਦੀ ਆ, ਕਿਉਂਕਿ ਜਦੋਂ ਕਿਸੇ ਚੀਜ਼ ਚ ਪੈਸਾ ਬਹੁਤ ਜ਼ਿਆਦਾ ਇਨਵੋਲਵ ਹੋ ਜਾਂਦਾ ਨਾ ਤੇ ਉਹਦੇ ਪ੍ਰਤੀ ਫਿਰ ਬੰਦਾ ਉਨਾ ਹੀ ਸੀਰੀਅਸ ਹੋ ਕੇ ਉਨਾ ਹੀ ਵੱਧ ਮਿਹਨਤ ਕਰਕੇ ਤੇ ਉਹਦੇ ਚ ਉਹਨਾਂ ਨੂੰ ਕੰਪੀਟੀਸ਼ਨ ਜ਼ਿਆਦਾ ਹੋ ਜਾਂਦਾ ਤੇ ਉਹ ਫਿਰ ਜਿਹੜੀ ਕਰੀਮ ਨਿਕਲ ਕੇ ਸਾਹਮਣੇ ਆ ਜਾਂਦੀ ਆ। ਸੋ ਇਹੀ ਕੁਛ ਦਿਖਾਈ ਦੇ ਰਿਹਾ ਲੱਗਦਾ।
ਜੀ ਬਿਲਕੁਲ। ਤੇ ਬਰਾੜ ਸਾਹਿਬ, ਇੱਕ ਹੋਰ ਜਿਹੜੀ ਕਾਫੀ ਉਦਾਸ ਕਰਨ ਵਾਲੀ ਖਬਰ ਹੈ ਕਿ ਇੱਕ ਪਾਸੇ ਅਸੀਂ ਆਜ਼ਾਦੀ ਦਿਹਾੜਾ ਮਨਾਉਣ ਜਾ ਰਹੇ ਹਾਂ, ਅੱਜ ਦੇਸ਼ ਭਰ ਦੇ ਵਿੱਚ ਜਿਹੜਾ ਆਜ਼ਾਦੀ ਦਿਹਾੜਾ ਆ ਉਹ ਮਨਾਇਆ ਜਾਣਾ, ਦੂਜੇ ਪਾਸੇ ਕਿਸਾਨਾਂ ਵੱਲੋਂ ਆਜ਼ਾਦੀ ਦਿਹਾੜੇ ਦਾ ਬਾਈਕਾਟ ਕੀਤਾ ਜਾ ਰਿਹਾ, ਤੰਗ ਹਾਲ ਚ ਖੁਦਕੁਸ਼ੀਆਂ ਕਰ ਚੁੱਕੇ ਜਿਹੜੇ ਕਿਸਾਨ ਭਰਾ ਆ ਉਹ ਖੁਦਕੁਸ਼ੀਆਂ ਕਰ ਚੁੱਕੇ ਕਿਸਾਨ ਭਰਾਵਾਂ ਨੂੰ ਅੱਜ ਯਾਦ ਕਰਨਗੇ। ਸੋ ਇੱਕ ਪਾਸੇ ਇਹੋ ਜਿਹਾ ਮੰਜ਼ਰ ਵੀ ਬਣਿਆ ਹੋਇਆ ਤੇ ਦੂਜੇ ਪਾਸੇ ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਆ ਉਹਨਾਂ ਨੇ ਵੀ ਆਪ ਇਹ ਗੱਲ ਮੰਨੀ ਹੈ ਜੀ ਕਿ ਪੰਜਾਬ ਭਰ ਦੇ ਵਿੱਚ ਕੁਛ ਮਹੀਨਿਆਂ ਦੌਰਾਨ ਯਾਨੀ ਕਿ ਉਹਨਾਂ ਨੇ ਆਪ ਇਹ ਗੱਲ ਪੱਤਰਕਾਰਾਂ ਦੇ ਸਾਹਮਣੇ ਗੱਲ ਮੰਨੀ ਹੈ ਕਿ 4 ਮਹੀਨਿਆਂ ਦੇ ਵਿੱਚ ਲਗਭਗ 90 ਖੁਦਕੁਸ਼ੀਆਂ ਜਿਹੜੀਆਂ ਉਹ ਹੋਈਆਂ ਨੇ ਤੇ ਉਹਨਾਂ ਨੇ ਕਿਹਾ ਕਿ ਸਰਕਾਰ ਜਿਹੜੀ ਆ ਜਿਹੜੇ ਹਾਲਾਤ ਸੁਧਾਰਨ ਦੇ ਲਈ ਬਿਹਤਰ ਕੰਮ ਕਰ ਰਹੀ ਆ ਤੇ ਉਹਨਾਂ ਨੇ ਇਹ ਵੀ ਨਾਲ ਦੋਸ਼ ਲਾਇਆ ਜੀ ਕਿ ਅਕਾਲੀ ਸਰਕਾਰ ਵੇਲੇ 7,000 ਕਿਸਾਨਾਂ ਨੇ ਜਾਨ ਦਿੱਤੀ ਸੀ ਜਦਕਿ ਹੁਣ ਉਹਨਾਂ ਦੀ ਜਿਹੜੀ ਸਰਕਾਰ ਆ ਉਹ ਕਾਫੀ ਜ਼ਿਆਦਾ ਇਸ ਪੱਖ ਨੂੰ ਸਾਹਮਣੇ ਰੱਖਦੇ ਹੋਏ ਜਿਹੜੀਆਂ ਸਮੱਸਿਆਵਾਂ ਖਾਸ ਤੌਰ ਤੇ ਚਿੱਟੀ ਮੱਖੀ ਤੇ ਕਾਬੂ ਪਾਉਣ ਦਾ ਭਰੋਸਾ ਦਿੱਤਾ ਉਹਨਾਂ ਨੇ ਨਾਲ ਹੀ ਨਾਲ ਉਹਨਾਂ ਨੇ ਨਵਜੋਤ ਸਿੱਧੂ ਹੋਰਾਂ ਨੇ ਜਿਨ੍ਹਾਂ ਨੇ ਕਿ ਸਥਾਨਕ ਸਰਕਾਰਾਂ ਦਾ ਜਿਹੜਾ ਡਿਪਾਰਟਮੈਂਟ ਹੈ ਵਿਭਾਗ ਹੈ ਸਾਂਭਿਆ ਹੋਇਆ ਉਹਨਾਂ ਦੀ ਕਾਰਵਾਈ ਦੀ ਵੀ ਸ਼ਲਾਘਾ ਕੀਤੀ ਹੈ ਜੀ ਕਿ ਉਹ ਬਿਹਤਰ ਕੰਮ ਕਰ ਰਹੇ ਆ ਤੇ ਹੋਰ ਵੀ ਜਿਹੜੇ ਛੋਟੇ ਮੋਟੇ ਮੁੱਦੇ ਆ ਉਹਨਾਂ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਦੇ ਹੋਏ ਸੁਧਾਰ ਜਿਹੜਾ ਉਹ ਕੀਤਾ ਜਾਊਗਾ। ਕੀ ਕਹਿਣਾ ਚਾਹੋਗੇ ਇਹਦੇ ਬਾਰੇ ਚ?
ਦੇਖੋ ਕੁਝ ਕੁ ਗੱਲਾਂ ਹੁੰਦੀਆਂ ਜਿਹੜੀਆਂ ਅਸੀਂ ਜਿਨ੍ਹਾਂ ਨੂੰ ਇਗਨੋਰ ਨਹੀਂ ਕਰ ਸਕਦੇ ਜਾਂ ਜਿਨ੍ਹਾਂ ਚੀਜ਼ਾਂ ਤੋਂ ਅਸੀਂ ਬਚ ਕੇ ਨਹੀਂ ਜਾ ਸਕਦੇ। ਜੇ ਕਿਸਾਨ ਅੱਜ ਆਜ਼ਾਦੀ ਦਿਹਾੜੀ ਦੇ ਮੌਕੇ ਦੇ ਉੱਤੇ ਮਜਬੂਰ ਹੋਏ ਆ ਕਿਹਦਾ ਚੀਕ ਨਹੀਂ ਕਰਦਾ ਖੁਸ਼ੀ 'ਚ ਖੁਸ਼ੀ ਮਨਾਉਣ ਦਾ। ਸੋ ਪਰ ਦੂਜੇ ਪਾਸੇ ਜਿਹੜੀਆਂ ਜਿਹੜੇ ਲੋਕਾਂ ਨਾਲ ਉਹੀ ਆ ਜੀ ਪਾਤਰ ਸਾਹਿਬ ਦੇ ਸ਼ੇਰ ਵਾਲੀ ਗੱਲ ਵੀ ਜੇ ਛੁਰੀ ਨਹੀਂ ਲੱਗੀ ਵਾਲੀ ਗੱਲ ਆ ਤਾਂ ਜਿਹੜੇ ਲੋਕਾਂ ਦੇ ਛੁਰੀ ਲੱਗੀ ਆ ਉਹਨਾਂ ਤੋਂ ਪੁੱਛ ਕੇ ਦੇਖੋ ਚਾਹੇ ਉਹਨਾਂ ਨੂੰ ਆਜ਼ਾਦੀ ਕਿੰਨੀ ਕੁ ਚੰਗੀ ਲੱਗਦੀ ਹੈ। ਬਹੁਤ ਸਾਰੇ ਲੋਕ ਲੇਖ ਕਵਿਤਾਵਾਂ ਸਟੇਟਸ ਉਹ ਪਾ ਰਹੇ ਆ ਪਰ ਉਹਨਾਂ ਲੋਕਾਂ ਦੇ ਵਿੱਚ ਬਹੁਤੇ ਤਾਂ ਦੇਖਾ ਦੇਖੀ ਪਾ ਰਹੇ ਆ ਜਿਹੜੇ ਨੇ ਇੱਕ ਨੇ ਪਾਤਾ ਜਾਂ ਇੱਕ ਦੀ ਵੀ ਸਾਡੀ ਅੱਡੋ ਅੱਡ ਆਈਡੋਲੋਜੀ ਦਿਖਾਉਂਦੇ ਆ ਵੀ ਮੇਰੀ ਇਹ ਆਈਡੋਲੋਜੀ ਆ ਪਰ ਅਸਲੀਅਤ ਇਹ ਹੈ ਵੀ ਜੇ ਮੰਨ ਲਓ ਇਸ ਆਜ਼ਾਦੀ ਦੇ ਲਈ ਕੁਰਬਾਨੀਆਂ ਅਸੀਂ ਬਹੁਤ ਦਿੱਤੀਆਂ ਤੇ ਉਦੋਂ ਬਾਅਦ ਸਾਨੂੰ ਉਹੀ ਗਲਾਂ 'ਚ ਟਾਇਰ ਪਏ ਜਾਂ ਉਹ ਕਾਰਨ ਵੀ ਇੱਕ ਤਾਂ ਬਣਦਾ ਗਾ ਜਿਨ੍ਹਾਂ ਦੇ ਜਿਨ੍ਹਾਂ ਨੂੰ ਪੀੜ ਲੱਗੀ ਆ ਉਹ ਕਿਹੜੇ ਮੂੰਹ ਨਾਲ ਆਜ਼ਾਦੀ ਤੇ ਖੁਸ਼ੀ ਮਨਾਉਣ ਤੇ ਕਿਹੜੀ ਕਿਹੜੀ ਚੀਜ਼ ਉਹ ਰੱਖਣ। ਇਹ ਇਸ ਕਰਕੇ ਇੱਕ ਤਾਂ ਇਹ ਪੱਖ ਵੀ ਹੈ ਇਸ ਚੀਜ਼ ਦਾ ਚ ਕੋਈ ਉਹ ਗਲਤ ਨਹੀਂ ਹੈ ਉਹ ਆਪਦੀ ਥਾਂ ਤੇ ਸਹੀ। ਦੂਜਾ ਪਾਸੇ ਹੀ ਜ਼ਿਮੀਦਾਰਾਂ ਦਾ ਵੀ ਆ ਗਿਆ ਵੀ ਜ਼ਿਮੀਦਾਰ ਹੁਣ ਜਦੋਂ ਅੱਜ ਦੇ ਇਸ ਆਜ਼ਾਦ ਮੁਲਕ ਦੇ ਵਿੱਚ ਵੀ ਉਹਨਾਂ ਦੇ ਵਿੱਚ ਇੰਨੀਆਂ ਕੁ ਜੰਜੀਰਾਂ ਦੇ ਵਿੱਚ ਜਕੜੇ ਹੋਏ ਆ ਵੀ ਉਹਨਾਂ ਨੂੰ ਸਮਝ ਹੀ ਨਹੀਂ ਆਉਂਦਾ ਅਸੀਂ ਇਹ ਚੋਂ ਨਿਕਲੀਏ ਕਿਵੇਂ ਬਚੀਏ ਕਿਵੇਂ। ਸੋ ਉਹ ਜਦੋਂ ਇੱਕ ਵਾਰੀ ਕਹਿੰਦੇ ਨੀ ਹੁੰਦੇ ਬੰਦਾ ਉਲਝ ਜੇ ਤੇ ਉਹਦੇ ਚੋਂ ਨਿਕਲਣਾ ਕਾਫੀ ਔਖਾ ਹੋ ਜਾਂਦਾ। ਸੋ ਉਸੇ ਨੌਬਤ ਦੇ ਵਿੱਚ ਅੱਜ ਜ਼ਿਮੀਦਾਰ ਆਉਣ ਕਰਕੇ ਉਹ ਵਿਚਾਰਾ ਆਪਦੇ ਰੋਸ ਮੁਜ਼ਾਹਰਾ ਕਰ ਰਹੇ ਆ ਜਿੱਥੇ ਵੀ ਉਹਨਾਂ ਨੂੰ ਲੱਗਦਾ ਵੀ ਸਾਡੀ ਆਵਾਜ਼ ਪਹੁੰਚ ਜੂ ਬੋਲੇ ਕੰਨਾਂ ਤੱਕ ਉੱਥੇ ਉਹ ਸੁਣਾਉਣ ਦੀ ਕੋਸ਼ਿਸ਼ ਕਰਦੇ ਆ। ਪਰ ਦੂਜੇ ਪਾਸੇ ਜਿਹੜੀ ਗੱਲ ਆ ਜਾਂਦੀ ਹੈ ਜੀ ਆਪਾਂ ਖਬਰ ਦੇ ਦੂਜੇ ਹਿੱਸੇ ਜਾਈਏ ਵੀ ਜੇ ਕੈਪਟਨ ਸਾਹਿਬ ਕਹਿੰਦੇ ਵੀ ਸਿਰਫ 90 ਕਿਸਾਨਾਂ ਦੀ ਹੋਈ ਹੈ ਖੁਦਕੁਸ਼ੀ ਤੇ ਬਾਦਲ ਸਰਕਾਰ ਜੇ 70 ਕਿਸਾਨਾਂ ਦੀ ਖੁਦ 7,000 ਦੀ ਹੋਈ ਸੀ ਤਾਂ ਅੰਕੜਾ ਇਹ 90 ਦੇ ਹਿਸਾਬ ਨਾਲ ਵੀ ਜੇ ਤੁਸੀਂ ਉਹ 120 ਮਹੀਨੇ ਉਹਨਾਂ ਨੇ ਰਾਜ ਕੀਤਾ ਤੇ ਜਦੋਂ 120 ਮਹੀਨੇ ਤੁਹਾਡੇ ਰਾਜ ਹੋਊਗਾ ਉਦੋਂ ਨੂੰ ਅੰਕੜਾ ਤੁਹਾਡਾ ਵੀ ਉੱਥੇ ਹੀ ਜਾਊਗਾ ਘਟਦਾ ਨਹੀਂ ਜੇ ਇਹੀ ਹਾਲ ਰਿਹਾ। ਇਹ ਕੋਈ ਕੰਪੇਅਰ ਕਰਨ ਵਾਲਿਆ ਕੋਈ ਚੀਜ਼ ਨਹੀਂ ਹੈ ਇਹ ਕੋਈ ਕੰਪੇਅਰ ਕਰਨ ਵਾਲਾ ਇਹ ਚੀਜ਼ ਨਹੀਂ ਹੈ ਵੀ ਜੇ ਭਾਈ ਉਹ ਤੁਹਾਡੇ ਵੇਲੇ ਇੱਕ ਮਰਿਆ ਦੋ ਮਰੇ ਸਾਡੇ ਤਾਂ ਇੱਕੋ ਹੀ ਮਰਿਆ ਮਰਿਆ ਤਾਂ ਹੈ ਨਾ ਇਹ ਕਿਉਂ ਮਰਿਆ ਬਿਨਾਂ ਕਾਰਨ ਤੋਂ ਇਹ ਚੀਜ਼ਾਂ ਨੂੰ ਇਸ ਐਂਗਲ ਤੋਂ ਨਹੀਂ ਦੇਖਿਆ ਜਾ ਸਕਦਾ। ਮੈਂ ਇਸ ਨੂੰ ਮੁੱਖ ਮੰਤਰੀ ਦਾ ਇੱਕ ਪਰਫੈਕਟ ਬਿਆਨ ਨਹੀਂ ਮੰਨਦਾ। ਇੱਕ ਮੁੱਖ ਮੰਤਰੀ ਆ ਜਿਹੜਾ ਉਹਨੂੰ ਇਹ ਚੀਜ਼ ਨਹੀਂ ਕਹਿਣੀ ਚਾਹੀਦੀ ਉਹਨੂੰ ਆਪਦੇ ਆਪ ਨੂੰ ਵੱਡਾ ਕਰਨ ਲਈ ਦੂਜੇ ਨੂੰ ਛੋਟਾ ਦਿਖਾਉਣਾ ਨਹੀਂ ਇਹ ਚਾਹੀਦਾ। ਉਹਨੂੰ ਇਹ ਕਹਿ ਸਕਦਾ ਸੀ ਵੀ ਦੇਖੋ ਜੀ ਵੀ ਜਿਹੜੀ ਇਹ ਇੱਕ ਦੌਰ ਆ ਇੱਕ ਇਹ ਦੌਰ ਅੱਜ ਦਾ ਨਹੀਂ ਚੱਲਿਆ 10-20 ਸਾਲ ਦਾ ਚੱਲਿਆ ਹੋਇਆ ਦੌਰ ਆ ਤੇ ਇਹਨੂੰ ਕੋਸ਼ਿਸ਼ ਕਰ ਰਹੇ ਆ ਠੱਲ ਪਾਉਣ ਦੀ। ਫਿਲਹਾਲ ਲੱਖ ਰੁਪਈਏ ਤੱਕ ਦਾ ਅਸੀਂ ਕਰਜ਼ਾ ਮਾਫ਼ ਕਰ ਚੁੱਕੇ ਹਾਂ ਉਦੋਂ ਬਾਅਦ ਦਾ ਜਿਹੜੀਆਂ ਹੋਰ ਚੀਜ਼ਾਂ ਉਹਦੇ ਤੇ ਅਸੀਂ ਵਰਕਆਊਟ ਕਰ ਰਹੇ ਹਾਂ। ਅਸੀਂ ਚਾਹੁੰਦੇ ਹਾਂ ਵੀ ਸਾਡੇ ਰਾਜ 'ਚ 0% ਹੋਵੇ ਸਾਡਾ ਕਿਸਾਨ ਖੁਸ਼ਹਾਲ ਹੋਵੇ ਕਿਉਂਕਿ ਜੇ ਕਿਸਾਨ ਖੁਸ਼ਹਾਲ ਆ ਤਾਂ ਪੰਜਾਬ ਖੁਸ਼ਹਾਲ ਆ ਕਿਉਂਕਿ ਪੰਜਾਬ ਆ ਜਿਹੜਾ ਇੱਕ ਖੇਤੀ ਪ੍ਰਧਾਨ ਸੂਬਾ ਜਿਹੜਾ ਇਹ ਮੰਨਿਆ ਗਿਆ। ਸੋ ਇੱਕ ਬਿਆਨ ਦੇਣ ਵੇਲੇ ਨਾ ਸਾਨੂੰ ਥੋੜੀ ਜਿਹੀ ਪਰਫੈਕਸ਼ਨ ਲਿਆਉਣੀ ਪਊਗੀ। ਸਾਨੂੰ ਇੱਕ ਇਹ ਨਹੀਂ ਜ਼ਰੂਰੀ ਹੁੰਦਾ ਵੀ ਦੂਜੇ ਨੂੰ ਛੋਟਾ ਦਿਖਾ ਕੇ ਅਸੀਂ ਵੱਡੇ ਹੋ ਜਾਵਾਂਗੇ। ਦੂਜੇ ਪਾਸੇ ਉਹਨਾਂ ਨੇ ਜਿਹੜੀ ਨਵਜੋਤ ਸਿੱਧੂ ਦੀ ਤਾਰੀਫ ਕੀਤੀ ਆ ਉਹ ਚੰਗੀ ਗੱਲ ਆ ਜੀ ਕਿਉਂਕਿ ਪਿੱਛੇ ਜੇ ਲੋਕਾਂ ਦੇ ਵਿੱਚ ਇਹ ਆ ਗਿਆ ਸੀ ਵੀ ਕੈਪਟਨ ਕਿਤੇ ਨਾ ਕਿਤੇ ਨਵਜੋਤ ਸਿੱਧੂ ਨੂੰ ਆਜ਼ਾਦੀ ਨਾਲ ਕੰਮ ਨਹੀਂ ਕਰਨ ਦੇ ਰਹੇ ਪਰ ਉਹਨਾਂ ਨੇ ਕਿਹਾ ਵੀ ਨਵਜੋਤ ਸਿੱਧੂ ਵਾਂਗੂ ਜੇ ਸਾਰੇ ਮੰਤਰੀ ਐਕਸ਼ਨ 'ਚ ਆ ਜਾਣ ਸਾਰੇ ਮੰਤਰੀ ਉਹਨੇ ਕੰਮ ਕਰਨ ਤਾਂ ਜ਼ਿਆਦਾ ਵਧੀਆ ਹੋ ਜੇ। ਪਰ ਅਸੀਂ ਤਾਂ ਜੀ ਇਹ ਗੱਲ ਅੱਜ ਤੋਂ ਜਦੋਂ ਨਵਜੋਤ ਸਿੱਧੂ ਦੇ ਪਹਿਲੇ 2-4 ਵੀਕਾਂ ਦਾ ਕੰਮ ਦੇਖ ਕੇ ਹੀ ਮੈਂ ਤਾਂ ਇਸੇ ਰੇਡੀਓ ਤੇ ਕਹਿ ਚੁੱਕਿਆ ਵੀ ਭਾਈ ਮੰਨ ਲਓ ਨਵਜੋਤ ਸਿੱਧੂ ਰੌਲਾ ਪਾਉਂਦਾ, ਸਟੈਂਡ ਤੇ ਨਹੀਂ ਹੈ, ਬਦਲ ਜਾਂਦਾ ਬਾਰ ਬਾਰ, ਕੁਛ ਵੀ ਆ ਵੱਖਰੀ ਗੱਲ ਆ, ਪਰ ਜੋ ਚੀਜ਼ ਉਹਦੀ ਕੁਆਲਿਟੀ ਲੱਗੀ ਮੈਨੂੰ ਉਹ ਇਹ ਲੱਗੀ ਵੀ ਇੱਕ ਸੁਪਰ ਸਟਾਰ ਆ, ਇੱਕ ਰੁਪਈਏ ਕਮਾਉਣ ਵਾਲੀ ਉਹ ਮਸ਼ੀਨ ਆ, ਜਿੱਥੇ ਮਰਜ਼ੀ ਉਹਨੂੰ ਟੀਵੀ ਚੈਨਲ ਰੇਡੀਓ ਕਮੈਂਟਰੀ ਸਟਾਰ ਟੀਵੀ ਵਰਗੇ ਤੇ ਵੱਡੇ ਵੱਡੇ ESPN ਵਰਗੇ ਉਹਨੂੰ ਉਹਦੇ ਕੋਲੇ ਕੋਂਟਰੈਕਟ ਆ ਜਿਹੜੇ ਕਿ ਉਹਨੂੰ ਕਹਿੰਦੇ ਆ ਵੀ ਇੱਕ ਵਾਰੀ ਕੋਂਟਰੈਕਟ ਸਾਈਨ ਕਰ, ਤੇ ਹਰ ਬੰਦਾ ਉਹਨੂੰ ਸਾਈਨ ਕਰਨਾ ਚਾਹੁੰਦਾ, ਪਰ ਉਹ ਬੰਦਾ ਇਹੋ ਜਿਹੇ ਦੌਰ ਨੂੰ ਛੱਡ ਕੇ ਜਿਹਨੂੰ ਦੋਸ਼ ਲਾਇਆ ਜਾਂਦਾ ਸੀ ਵੀ ਬੰਬੇ ਬੈਠਾ ਰੂ ਐਂ ਕਰੂ, ਤੇ ਉਹ ਪਿੰਡ ਪਿੰਡ ਗਲੀ ਗਲੀ ਮੁਹੱਲੇ ਮੁਹੱਲੇ ਜਾ ਕੇ ਤੇ ਆਪਦਾ ਜਿਹੜਾ ਉਹਦਾ ਡਿਊਟੀ ਆ, ਜਿਹੜਾ ਉਹਦਾ ਫਰਜ਼ ਆ ਉਹ ਨਿਭਾ ਰਿਹਾ, ਤੇ ਫਰਜ਼ ਵੀ ਜਿਹੜਾ ਪਾਰਦਰਸ਼ਤਾ ਨਾਲ ਤੇ ਰੋਮ ਨਾਲ ਤੇ ਪੂਰੇ ਐਂ ਜੁਰਤ ਨਾਲ ਨਿਭਾ ਰਿਹਾ। ਸੋ ਉਸ ਚੀਜ਼ ਦੀ ਆਪਾਂ ਤਾਂ ਪਹਿਲਾਂ ਹੀ ਤਾਰੀਫ਼ ਕਰ ਸਕਦੇ ਹਾਂ ਜੀ, ਕੈਪਟਨ ਸਾਹਿਬ ਲੇਟ ਤਾਰੀਫ਼ ਕੀਤੀ ਆ।
ਬਿਲਕੁਲ ਬਰਾੜ ਸਾਹਿਬ, ਖ਼ਬਰਾਂ ਜਿਹੜੀਆਂ ਸੀ ਉਹ ਆਪਾਂ ਹੋਰ ਅੱਗੇ ਨਹੀਂ ਵਧਾ ਸਕਾਂਗੇ ਕਿਉਂਕਿ ਅੱਜ ਅਸੀਂ ਦੋਸਤਾਂ ਨੂੰ ਵੀ ਦੱਸਿਆ ਕਿ ਅੱਜ ਇੱਕ ਖਾਸ ਜਾਣਕਾਰੀ ਅਸੀਂ ਲੈਣੀ ਹੈ ਹੈਲਥ ਡਰੌਪਸ ਦੇ ਬਾਰੇ ਚ, ਪਰ ਬਹੁਤ ਸਾਰੇ ਦੋਸਤਾਂ ਦੇ ਨਾ ਮੈਸੇਜਿਸ ਸਾਡੇ ਤੱਕ ਪਹੁੰਚ ਰਹੇ ਆ, ਉਹਨਾਂ ਦੇ ਮੈਸੇਜਿਸ ਵੀ ਲੈਣ ਤੋਂ ਪਹਿਲਾਂ ਆਪਾਂ ਤੁਹਾਡਾ ਮੈਸੇਜ ਜ਼ਰੂਰ ਲੈਣਾ ਚਾਹਵਾਂਗੇ। ਜਿਵੇਂ ਅੱਜ ਆਜ਼ਾਦੀ ਦਿਹਾੜਾ ਆਪਾਂ ਮਨਾਉਣ ਜਾ ਰਹੇ ਹਾਂ, ਖੈਰ ਖ਼ਬਰਾਂ ਦੇ ਵਿੱਚ ਥੋੜਾ ਜਿਹਾ ਸੰਕੇਤ ਤੁਸੀਂ ਦੇ ਹੀ ਦਿੱਤਾ, ਪਰ ਅਸਲ ਦੇ ਵਿੱਚ ਜਿਹੜੀ ਸੱਚੀ ਆਜ਼ਾਦੀ ਆ ਉਹ ਕੀ ਮਾਇਨੇ ਆ ਉਹਦੇ ਅੱਜ ਦੇ ਦੌਰ ਦੇ ਵਿੱਚ, ਜੇ ਅਸੀਂ ਆਪਣੇ ਦੇਸ਼ ਦੀ ਉਸ ਆਜ਼ਾਦੀ ਦੇ ਵਿੱਚ ਤਰੱਕੀ ਦੇਖੀਏ ਹਨਾ, ਤਾਂ ਉਸ ਤਰੱਕੀ ਦੇ ਵਿੱਚ ਜਿਹੜਾ ਇੱਕ ਵੱਡਾ ਪਾੜਾ ਖੜਾ ਹੋਇਆ, ਉਸ ਪਾੜੇ ਦੇ ਵਿੱਚ ਜਿਹੜਾ ਇੱਕ ਲੋਕਾਂ ਦੇ ਵਿੱਚ ਆਪਸੀ ਅੰਤਰ ਆ ਉਹ ਵਧਿਆ। ਸੋ ਉਸ ਨੂੰ ਸਾਹਮਣੇ ਰੱਖਦੇ ਹੋਏ ਤੁਸੀਂ ਕੀ ਮੈਸੇਜ ਅੱਜ ਦੇਣਾ ਚਾਹੋਗੇ ਅੱਜ ਦੇ ਦਿਹਾੜੇ ਨੂੰ ਮੁੱਖ ਰੱਖਦੇ ਹੋ?
ਦੇਖੋ ਜੀ, ਮੈਸੇਜ ਤਾਂ ਇਹ ਹੈ ਵੀ ਜਦੋਂ ਇੱਕ ਚੀਜ਼ ਫਤਿਹ ਹੋ ਜਾਂਦੀ ਹੈ ਜਾਂ ਇੱਕ ਕੰਮ ਆਪਾਂ ਸਿਰੇ ਲਾ ਲੈਂਦੇ ਹਾਂ, ਤਾਂ ਉਸ ਕੰਮ ਤੋਂ ਬਾਅਦ ਅਸੀਂ ਇਹ ਨਹੀਂ ਹੋਇਆ ਵੀ ਅਸੀਂ ਬੈਠ ਜਾਈਏ ਵੀ ਇਹ ਕੰਮ ਤਾਂ ਸਿਰੇ ਲਾ ਗਿਆ ਤੇ ਹੁਣ ਬੈਠ ਜਾਈਏ। ਇਹ ਜੀਵਨ ਚਲਤਾ ਚੱਲਣ ਦਾ ਨਾਂ ਜੀ, ਚਲਤੀ ਦਾ ਨਾਮ ਹੀ ਗਾਡੀ ਹੈ, ਜੀਵਨ ਸੰਘਰਸ਼ ਦਾ ਨਾਂ, ਜੀਵਨ ਅੱਗੇ ਵਧਣ ਦਾ ਨਾਂ। ਸੋ ਮੇਰਾ ਇਹ ਮੰਨਣਾ ਵੀ ਅਸੀਂ ਇੱਕ ਸੁਪਨਾ ਲਿਆ ਸੀ ਆਜ਼ਾਦ ਭਾਰਤ ਦਾ, ਤੇ ਉਹਦੇ ਲਈ ਅਸੀਂ ਕੁਰਬਾਨੀਆਂ ਦਿੱਤੀਆਂ, ਕੁਰਬਾਨੀਆਂ ਦੇਣ ਤੋਂ ਬਾਅਦ ਇੱਕ ਆਜ਼ਾਦ ਭਾਰਤ ਹੋਂਦ ਚ ਆਇਆ। ਉਸ ਨੂੰ ਹੋਂਦ ਚ ਆਉਣ ਤੋਂ ਪਹਿਲੇ 20-30 ਸਾਲ ਤਾਂ ਇਹ ਲੱਗਿਆ ਵੀ ਅਸੀਂ ਫਾਈਨੈਂਸ਼ਲੀ ਸਟਰੋਂਗ ਨਹੀਂ ਹਾਂ, ਹੌਲੀ ਹੌਲੀ ਹੋ ਜਾਂਗੇ। ਚਲੋ ਜਦੋਂ ਨੂੰ 40-50 ਸਾਲ ਹੋਏ ਉਦੋਂ ਨੂੰ, ਜਦੋਂ ਨੂੰ ਪੈਰਾਂ ਸਿਰ ਹੋਇਆ ਉਦੋਂ ਨੂੰ ਬਿਤਕਰੇ ਸ਼ੁਰੂ ਹੋ ਗਏ, ਨਸਲਵਾਦ ਸ਼ੁਰੂ ਹੋ ਗਈ, ਬਿਤਕਰਿਆਂ ਦੇ ਸ਼ਿਕਾਰ ਹੋਈਆਂ ਕੌਮਾਂ, ਘੱਟ ਗਿਣਤੀ ਕੌਮਾਂ ਸ਼ਿਕਾਰ ਹੋਈਆਂ। ਉਦੋਂ ਬਾਅਦ ਜਿਹੜੇ ਆਜ਼ਾਦੀ ਦੇ ਮਾਇਨੇ ਬਦਲੇ, ਆਜ਼ਾਦੀ ਦੀਆਂ ਗੱਲਾਂ ਬਾਰੇ ਬਦਲੀ, ਸੋਚ ਬਦਲੀ ਵੀ ਆਜ਼ਾਦੀ ਉਹ ਨਹੀਂ ਸੀ, ਆਜ਼ਾਦੀ ਇਹ ਨਹੀਂ, ਇਹ ਏਦਾਂ ਨਹੀਂ ਹੋਣਾ ਚਾਹੀਦਾ ਸੀ, ਏਦਾਂ ਹੋਣਾ ਚਾਹੀਦਾ ਸੀ, ਜਾਣੀ ਕਿ ਜਾਗਰਤੀ ਆਈ। ਹੁਣ ਮੇਰਾ ਤਾਂ ਇਹ ਮੰਨਣਾ ਵੀ ਜੇ ਅਸੀਂ ਉਹ ਆਜ਼ਾਦੀ ਤੋਂ 70 ਸਾਲ ਬਾਅਦ ਵੀ ਅਸੀਂ ਨਹੀਂ ਕਿਸੇ ਢੰਗ ਦੇ ਵਿੱਚ ਆਪਦੇ ਆਪ ਨੂੰ ਸੰਤੁਸ਼ਟ ਮੰਨ ਰਹੇ ਤੇ ਜਾਂ ਸੰਤੁਸ਼ਟ ਨਹੀਂ ਹਾਂ, ਇਹ ਤਾਂ ਨਹੀਂ ਕਹਿ ਸਕਦੇ ਵੀ ਆਪਾਂ 100% ਤਾਂ ਨਹੀਂ ਇਨਕਾਰ ਕਰ ਸਕਦੇ ਜਾਂ ਨਕਾਰੀ ਹੋ ਸਕਦੇ ਉਸ ਚੀਜ਼ ਤੋਂ, ਪਰ ਹਾਂ ਜਿਹੜੀਆਂ ਉਮਤਾਈਆਂ ਹੈ ਤਾਂ ਉਹਨਾਂ ਦੇ ਖਿਲਾਫ ਸਾਨੂੰ ਫੇਰ ਉੱਠ ਕੇ ਤੁਰ ਪੈਣਾ ਚਾਹੀਦਾ, ਫੇਰ ਸਾਨੂੰ ਸੰਘਰਸ਼ ਕਰਨਾ ਚਾਹੀਦਾ। ਪਰ ਸਾਨੂੰ ਕੋਸ਼ਿਸ਼ ਇਹ ਰੱਖਣੀ ਚਾਹੀਦੀ ਹੈ ਵੀ ਜਿਹੜਾ ਸੰਘਰਸ਼ ਕਰੀਏ, ਪਿਛੋਕੜ ਦੇ ਵਿੱਚ ਜੋ ਅਸੀਂ ਗਵਾਇਆ, ਪਿਛੋਕੜ ਦੇ ਵਿੱਚ ਜੋ ਅਸੀਂ ਰਾਹ ਚੁਣੇ, ਪਿਛੋਕੜ ਦੇ ਵਿੱਚ ਜੋ ਸਾਡੇ ਨਾਲ ਬੀਤੀਆਂ ਤੇ ਬਾਅਦ ਚ ਨਤੀਜੇ ਕੀ ਆਏ ਜਾਂ ਸਾਨੂੰ ਯੂਜ਼ ਕਿਵੇਂ ਕੀਤਾ ਗਿਆ, ਉਹਨਾਂ ਚੀਜ਼ਾਂ ਤੋਂ ਸਬਕ ਲੈਂਦੇ ਹੋਏ ਤੇ ਅਸੀਂ ਜਿਹੜੀ ਹੁਣ ਦੁਬਾਰੇ ਆਪਦੀ ਮੁਹਿੰਮ ਇਹਨੂੰ ਫੇਰ ਸ਼ੁਰੂ ਕਰੀਏ ਤੇ ਜੀਵਨ ਚੱਲਦੇ ਦਾ ਨਾਂ ਜੀ, ਤੇ ਆਜ਼ਾਦੀ ਵੀ ਜ਼ਰੂਰ ਇੱਕ ਦਿਨ ਆਊਗੀ, ਪਰ ਅਸੀਂ ਆਜ਼ਾਦੀ ਦੇ ਮਾਇਨੇ ਥੋੜੇ ਜਿਹੇ ਬਦਲੇ ਹੋਏ ਆ ਸਾਡੇ ਲਈ, ਤੇ ਉਹ ਮਾਇਨਿਆਂ ਨੂੰ ਅਸੀਂ ਨਾ ਆਜ਼ਾਦੀ ਨੂੰ ਆਜ਼ਾਦੀ ਮਿਲ ਜਾਂਦੀ ਹੈ ਸਾਨੂੰ, ਪਰ ਆਜ਼ਾਦੀ ਨੂੰ ਅਸੀਂ ਜ਼ਿਆਦਾ ਮਾਣ ਕੇ ਉਹਦਾ ਨਜਾਇਜ਼ ਫਾਇਦਾ ਟੱਕ ਕੇ ਕਈ ਵਾਰੀ ਤੇ ਉਹ ਫਿਰ ਆਪਣੇ ਆਪ ਨੂੰ ਮੁਸੀਬਤ ਚ ਪਾ ਲੈਂਦੇ ਆ। ਮੇਰੇ ਸ਼ਾਇਦ ਦੋ ਆਜ਼ਾਦੀ ਦਿਹਾੜਿਆਂ ਤੋਂ ਪਹਿਲਾਂ ਇੱਕ ਆਰਟੀਕਲ ਲਿਖਿਆ ਸੀ, ਪੱਥਰ ਕਹੇ ਅਸੀਂ ਖੁਰੀ ਜਾਂਦੇ ਹਾਂ। ਸੋ ਉਹ ਆਰਟੀਕਲ ਇਸੇ ਵਿਸ਼ੇ ਤੇ ਸੀ ਵੀ ਅਸੀਂ ਖਾਸ ਕਰਕੇ ਜੇ ਭਾਰਤ ਦੀ ਗੱਲ ਕਰਦੇ ਹਾਂ ਤਾਂ ਉਹ ਉੱਥੇ ਜ਼ਿਆਦਾ ਕੰਪਲੇਂਟ ਕਰਦੇ ਆ ਵੀ ਅਸੀਂ ਆਜ਼ਾਦ ਨਹੀਂ, ਅਸੀਂ ਗੁਲਾਮ ਆ, ਪਰ ਮੈਨੂੰ ਲੱਗਦਾ ਉਹ ਆਜ਼ਾਦੀ ਦੀ ਨਜਾਇਜ਼ ਵਰਤੋਂ ਵੀ ਕਰਦੇ ਆ ਕਿਸੇ। ਬਹੁਤ ਸਾਰੇ ਐਂਗਲ ਹੈ ਜਿਨ੍ਹਾਂ ਤੇ ਅਸੀਂ ਵਿਚਾਰਾਂ ਕਰੀਆਂ ਜਾਂ ਕਰਦੇ ਹਾਂ ਵੀ ਕੁਰਬਾਨੀਆਂ ਤੋਂ ਬਾਅਦ ਸਾਡੀ ਕਦਰ ਨਹੀਂ ਮਿਲੀ, ਪਰ ਜਿਹੜੀ ਆਜ਼ਾਦੀ ਅਸੀਂ ਯੂਜ਼ ਕਰ ਰਹੇ ਹਾਂ ਧੱਕੇ ਨਾਲ ਯੂਜ਼ ਕਰ ਰਹੇ ਹਾਂ, ਉਹ ਆਜ਼ਾਦੀ ਬਾਰੇ ਵੀ ਤਾਂ ਅਸੀਂ ਵਿਚਾਰੀਏ ਨਾ। ਮੈਂ ਉਸ ਆਰਟੀਕਲ ਦੇ ਵਿੱਚ ਇਹੀ ਮੁੱਦਾ ਚੱਕਿਆ ਸੀ ਵੀ ਤੁਸੀਂ ਦਿਖਾਓ ਖੋਣ ਆਸਟ੍ਰੇਲੀਆ ਦੇ ਵਿੱਚ ਆ ਕੇ ਦੇਖੋ, ਤੁਹਾਨੂੰ ਲੱਗੂ ਪਤਾ ਤੁਸੀਂ ਕਿੰਨੇ ਕੁ ਆਜ਼ਾਦ ਹੋ। ਤੁਸੀਂ ਆਪਦੀ ਮਰਜ਼ੀ ਨਾਲ ਕਾਰ ਨਹੀਂ ਕਿਤੇ ਖੜਾ ਸਕਦੇ, ਤੁਸੀਂ ਆਪਦੀ ਮਰਜ਼ੀ ਨਾਲ ਕਿਤੇ ਕੁਛ ਵੀ ਨਹੀਂ ਕਰ ਸਕਦੇ, ਤੁਹਾਨੂੰ ਹਰ ਚੀਜ਼ ਦੀ ਇਜਾਜ਼ਤ ਲੈਣੀ ਪਊ। ਤੇ ਇੰਡੀਆ ਦੇ ਵਿੱਚ ਤੁਸੀਂ ਕਿਸੇ ਚੀਜ਼ ਦੀ ਕੋਈ ਚੀਜ਼ ਦੀ ਇਜਾਜ਼ਤ ਲੈਂਦੇ ਹੋ, ਜਿਹੜਾ ਜੀ ਜੋ ਮਰਜ਼ੀ ਕਿਤੇ ਕੁਛ ਕਰੀ ਜਾਵੇ। ਸੋ ਇਸ ਕਰਕੇ ਆਜ਼ਾਦ
ਕਾਨੂੰਨ ਦੀਆਂ ਜਿਹੜੀਆਂ ਧੱਜੀਆਂ ਉਹ ਸ਼ਰੇਆਮ ਬਿਲਕੁਲ ਅੜਾਈਆਂ ਜਾਂਦੀਆਂ, ਜਦਕਿ ਅਸੀਂ ਦੂਜੇ ਪਾਸੇ ਦਾਵਾ ਕਰਦੇ ਹਾਂ ਹਨਾ ਕਿ ਆਜ਼ਾਦ ਭਾਰਤ ਦੇ ਵਿੱਚ ਕਾਨੂੰਨ ਵੀ ਹੈ, ਵਿਵਸਥਾ ਵੀ ਹੈ, ਪ੍ਰਬੰਧ ਜਿਹੜਾ, ਪਰ ਪ੍ਰਬੰਧ ਤੋਂ ਬਾਹਰੇ ਹੋ ਕੇ ਅਸੀਂ ਸਾਰਾ ਕੁਛ ਕਰਨਾ ਲੋਚਦੇ ਹਾਂ ਤੇ ਫਿਰ ਇੱਕ ਵਧੀਆ ਪ੍ਰਬੰਧ ਦੀ ਆਸ ਵੀ ਕਰਦੇ ਹਾਂ।
ਜੀ ਜੀ ਜੀ, ਸੋ ਮੈਂ ਕੋਸ਼ਿਸ਼ ਕਰੂੰਗਾ ਜੀ, ਜੇ ਮੈਨੂੰ ਮਿਲੇ ਤਾਂ ਅੱਜ ਮੇਰਾ ਆਰਟੀਕਲ ਸ਼ਾਇਦ ਆਨਲਾਈਨ ਸਰਚ ਮਾਰੋਗੇ ਜੇ ਪੰਜਾਬੀ ਦੇ ਵਿੱਚ, ਜਾਂ ਪੱਥਰ ਕਹੇ ਅਸੀਂ ਖੁਰੀ ਜਾਂਦੇ ਹਾਂ ਤਾਂ ਤੁਹਾਨੂੰ ਕਾਫੀ ਮਿਲਣਗੀਆਂ। ਸੋ ਪ੍ਰੋਗਰਾਮ ਜਾਰੀ ਰੱਖੋ ਜੀ, ਤੇ ਮੈਨੂੰ ਅੱਜ ਮੈਨੂੰ ਲੱਗਦਾ ਤੁਸੀਂ ਛੇਤੀ ਇਜਾਜ਼ਤ ਦਿਓ ਤੇ ਮੈਂ ਆਪਦਾ ਫਿਰ ਮੇਰਾ ਹੁਣ ਦੇਖੋ ਕਹਿੰਦੇ ਨੀ ਹੁੰਦੇ ਵੀ ਜ਼ੋਰ ਨੀ ਪੂਰਾ ਹੋਇਆ, ਕਈ ਵਾਰੀ ਨਾ ਭਲਵਾਨ ਦਾ ਜ਼ੋਰ ਨਾ ਪੂਰਾ ਹੋਵੇ ਤੇ ਉਹਦਾ ਸਰੀਰ ਨੂੰ ਤੋੜ ਲੱਗ ਜਾਂਦੀ ਹੈ, ਤੇ ਫਿਰ ਉਹ ਮੇਰਾ ਵੀ ਅੱਜ ਜ਼ੋਰ ਤਾਂ ਨੀ ਪੂਰਾ ਹੋਇਆ ਗੱਲਾਂ ਬਾਤਾਂ ਦਾ, ਹੁਣ ਮੈਂ ਦੇਣਾ ਕੋਈ ਨਾ ਕੋਈ ਬੰਦਾ ਫੜਦਾ ਫਿਰ ਉਹਨੂੰ ਸੁਣਾਉਣਾ ਇੱਥੇ ਬਲੌਗ ਤੇ।
ਠੀਕ ਹੈ ਜੀ, ਚਲੋ ਬਹੁਤ ਬਹੁਤ ਸ਼ੁਕਰੀਆ ਬ੍ਰਾਟ ਸਾਹਿਬ, ਤੁਸੀਂ ਆਪਣੇ ਕੀਮਤੀ ਸਮੇਂ ਚੋਂ ਖਬਰਾਂ ਦੇ ਸਿਲਸਿਲੇ ਵਿੱਚ ਸਾਡੇ ਨਾਲ ਸਾਂਝ ਪਾਈ ਹੈ, ਬਹੁਤ ਬਹੁਤ ਧੰਨਵਾਦ।
ਬਹੁਤ ਮਿਹਰਬਾਨੀ
ਜੀ। ਸੋ ਦੋਸਤੋ, ਇਸ ਸਨ ਮਿੰਟੂ ਬਰਾੜਪੁਰੀ ਖਬਰਾਂ ਦੇ ਸਿਲਸਿਲੇ ਚ, ਅਕਸਰ ਸਾਡੇ ਨਾਲ ਖਬਰਾਂ ਤੇ ਕੁਛ ਟਿੱਪਣੀਆਂ ਲੈ ਕੇ ਹਾਜ਼ਰ ਹੁੰਦੇ ਆ, ਤੇ ਅੱਜ ਵੀ ਉਹਨਾਂ ਨੇ ਅੱਜ ਜਿਹੜੀ ਹਾਜ਼ਰੀ ਆ ਉਹ ਬੜੀ ਥੋੜੀ ਜਿਹੀ ਲਗਾਈ ਆ, ਪਰ ਉਹਦਾ ਇੱਕ ਖਾਸ ਕਾਰਨ ਸੀ ਕਿ ਅੱਜ ਅਸੀਂ ਇੱਕ ਖਾਸ ਗੱਲਬਾਤ ਜਿਹੜੀ ਉਹ ਕਰਨ ਜਾ ਰਹੇ ਹਾਂ ਹੈਲਥ ਡਰੋਪਸ ਦੇ ਬਾਰੇ ਚ, ਤੇ ਉਹ ਗੱਲਬਾਤ ਕਰਨ ਦੇ ਲਈ ਸਾਡੇ ਮਹਿਮਾਨ ਜਿਹੜੇ ਸਾਡੇ ਸਟੂਡੀਓ ਚ ਇਸ ਵੇਲੇ ਪਹੁੰਚ ਚੁੱਕੇ ਆ, ਤੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਆ ਕੁਝ ਪਲਾਂ ਦੇ ਵਿੱਚ ਸ਼ੁਰੂ ਕਰਨ ਜਾ ਰਹੇ ਹਾਂ। ਉਸ ਤੋਂ ਪਹਿਲਾਂ ਜਿਹੜੇ ਸਾਡੇ ਨਾਲ ਕੁਝ ਦੋਸਤ ਜੁੜੇ ਹੋਏ ਆ ਸੀ, ਉਹਨਾਂ ਨੂੰ ਵੀ ਜੀਆਂ ਕਹਿੰਦੇ, ਰਮਨਜੀਤ ਚੰਡੂਰੀਆ ਸਾਹਿਬ ਆ ਚੁੱਕੇ ਆ ਬਹੁਤ ਬਹੁਤ, ਤੇ ਜੀਆਂ ਨੂੰ ਪ੍ਰੋਗਰਾਮ ਚ, ਜੋਗਿੰਦਰ ਸਿੰਘ ਸੋਹੀ ਸਾਹਿਬ ਵੀ ਆ ਚੁੱਕੇ ਆ ਬਹੁਤ ਬਹੁਤ, ਤੇ ਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿੱਚ। ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬਨ ਵਾਲੇ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਜੀ, ਤੇ ਸੁਖਦੇਵ ਸਿੰਘ ਹੋਰੀ ਈਮੇਲ ਦੇ ਜ਼ਰੀਏ ਸਾਡੇ ਨਾਲ ਸਾਂਝ ਪਾਈ ਹੈ, ਤੁਹਾਡਾ ਵੀ ਬਹੁਤ ਬਹੁਤ ਸਵਾਗਤ, ਤੇ ਨਵਦੀਪ ਕਟਾਰੀਆ ਹੋਰੀ ਉਸ ਤੋਂ ਪਹਿਲਾਂ ਸਾਡੇ ਨਾਲ ਸਾਂਝ ਪਾ ਚੁੱਕੇ ਆ, ਜਗਤਾਰ ਗਿੱਲ ਟੁੱਟੀ ਕੇ ਹਾਂਗਕਾਂਗ ਵਾਲੇ ਵੀ ਸਾਡੇ ਨਾਲ ਸਾਂਝ ਪਾ ਚੁੱਕੇ ਆ, ਹਰਿੰਦਰ ਸਿੰਘ ਇਹਨਾਂ ਨੂੰ ਆ ਬਲੈਕ ਟਾਊਨ ਸਿਡਨੀ ਤੋਂ ਸਾਡੇ ਨਾਲ ਸ਼ਾਮਲ ਹੋਏ ਆ, ਬਹੁਤ ਬਹੁਤ ਸਵਾਗਤ ਤੁਹਾਡਾ, ਤੇ ਗੌਰਵ ਸ਼ਰਮਾ ਹੋਰੀ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ, ਤੁਹਾਡੇ ਜਿਹੜੇ ਮੈਸੇਜਸ ਆ ਉਹ ਮੈਂ ਲੈਂਦੀ ਹਾਂ, ਪਰ ਫਿਲਹਾਲ ਇੱਕ ਬ੍ਰੇਕ ਅਸੀਂ ਜ਼ਰੂਰ ਲਵਾਂਗੇ, ਬ੍ਰੇਕ ਤੋਂ ਬਾਅਦ ਅਸੀਂ ਹਾਜ਼ਰ ਹੁੰਦੇ ਅਗਲੇ ਸਿਲਸਿਲੇ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਹੈਲਥ ਡਰੋਪਸ ਦੇ ਬਾਰੇ। ਸੋ ਦੋਸਤੋ, ਗੱਲਬਾਤ ਤੋਂ ਵੀ ਪਹਿਲਾਂ ਮੈਂ ਥੋੜੀ ਜਿਹੀ ਭੂਮਿਕਾ ਜ਼ਰੂਰ ਬੰਨਦੇ ਹਾਂ ਕਿ ਸਾਡੇ ਭਾਈਚਾਰੇ ਦੇ ਵਿੱਚ ਆਮ ਤੌਰ ਤੇ ਦੇਖਣ ਦੇ ਵਿੱਚ ਆਉਂਦਾ ਕਿ ਜਿਹੜੇ ਪੰਜਾਬੀ ਆ ਉਹਨਾਂ ਦਾ ਜਿਹੜਾ ਖਾਣ ਪੀਣ ਆ ਉਹ ਬਹੁਤ ਖੁੱਲਾ ਹੁੰਦਾ, ਤੇ ਉਹਦੇ ਕਰਕੇ ਅਸੀਂ ਵੇਟ ਬਹੁਤ ਛੇਤੀ ਗੇਨ ਕਰ ਜਾਂਦੇ ਹਾਂ ਹਨਾ, ਤੇ ਭਾਰ ਵਧਾਉਣਾ ਬਹੁਤ ਸੌਖਾ ਹੁੰਦਾ ਪਰ ਭਾਰ ਘਟਾਉਣਾ ਜਿਹੜਾ ਜੀ ਉਹ ਬਹੁਤ ਮੁਸ਼ਕਲ ਹੁੰਦਾ ਹਨਾ। ਸੋ ਬਹੁਤ ਵਾਰ ਕੋਸ਼ਿਸ਼ ਕਰਦੇ ਹਾਂ ਜੀ ਭਾਰ ਘੱਟ ਜਾਵੇ ਪਰ ਭਾਰ ਘੱਟਦਾ ਨਹੀਂ ਆ। ਕਾਰਨ ਕੀ ਰਹਿੰਦਾ ਕਿ ਅਸੀਂ ਕਸਰਤ ਕਰਨ ਦੇ ਵਿੱਚ ਵੀ ਥੋੜੇ ਜਿਹੇ ਗੁਰੇਜ਼ ਕਰਦੇ ਹਾਂ, ਇਹਦਾ ਕਾਰਨ ਇਹ ਵੀ ਹੋ ਜਾਂਦਾ ਕਿ ਸਾਨੂੰ ਜਿਹੜੀ ਰੋਜ਼ਮਰਾ ਦੀ ਜ਼ਿੰਦਗੀ ਉਹਦੇ ਵਿੱਚ ਸਮਾਂ ਅਸੀਂ ਜੁਟਾ ਨਹੀਂ ਪਾਉਂਦੇ ਕਸਰਤ ਦੇ ਲਈ, ਸੈਰ ਦੇ ਲਈ ਹਨਾ, ਪਰ ਦੂਜੇ ਪਾਸੇ ਭਾਰ ਵੱਧਦਾ ਤੇ ਉਹਦੇ ਨਾਲ ਬਿਮਾਰੀਆਂ 'ਚ ਵਾਧਾ ਹੋਣਾ ਵੀ ਲਾਜ਼ਮੀ ਹੋ ਜਾਂਦਾ। ਸੋ ਹੈਲਥ ਡਰੋਪਸ ਜਿਹੜੇ ਆ ਜੀ ਸਾਡਾ ਭਾਰ ਘਟਾਉਣ ਦੇ ਵਿੱਚ ਸਾਡੀ ਮਦਦ ਕਰਦੇ ਆ। ਸੋ ਕਿਸ ਤਰ੍ਹਾਂ ਮਦਦ ਕਰਦੇ ਆ ਇਹਦੇ ਬਾਬਤ ਹੋਰ ਜਾਣਕਾਰੀ ਜਿਹੜੀ ਆ ਉਹ ਅਸੀਂ ਲਵਾਂਗੇ ਸਾਡੇ ਮਹਿਮਾਨਾਂ ਦੇ ਕੋਲ। ਮਹਿਮਾਨ ਜਿਹੜੇ ਆ ਸਾਡੇ ਨਾਲ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਸਟੂਡੀਓ ਦੇ ਵਿੱਚ ਹਾਜ਼ਰ ਹੋ ਚੁੱਕੇ ਆ, ਸੋ ਸੁਨੀਲ ਵਰਮਾ ਜੀ ਤੇ ਭੁਪਿੰਦਰ ਸਿੰਘ ਹੋਰੀ, ਆਪਾਂ ਉਹਨਾਂ ਨਾਲ ਚੰਦ ਪਲਾਂ ਦੇ ਵਿੱਚ ਸਾਂਝ ਪਾਵਾਂਗੇ। ਫਿਲਹਾਲ ਇੱਕ ਬ੍ਰੇਕ, ਬ੍ਰੇਕ ਤੋਂ ਬਾਅਦ ਬਹੁਤ ਜਲਦੀ ਹਾਜ਼ਰ ਹੁੰਦੇ ਹਾਂ ਗੱਲਬਾਤ ਦੇ ਨਾਲ।
ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਤੁਸੀਂ ਹਰਮਨ ਰੇਡੀਓ ਨੂੰ ਫੋਨ ਕਰਕੇ ਵੀ ਸੁਣ ਸਕਦੇ ਹੋ। ਨਾਓ ਕਾਲ ਟੂ ਲਿਸਨ ਡਾਇਰੈਕਟ ਡਾਇਲ ਨੰਬਰ ਫੋਨ ਆਸਟ੍ਰੇਲੀਆ, ਕਾਲ +1 2808056068 For USA, call +1 2139924242 or +1 1712432587. For UK, call +44 3300102455. For Canada, call +1 8676750264. ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਸੋਹਣੇ ਸੋਹਣੇ ਅੱਖਰਾਂ ਨਾਲ ਲਿਖਿਆ ਲਿਖਿਆ ਦਿਲ ਤੇ ਤੇਰਾ ਨਾਂ ਨੀ, ਸੋਚਣੇ ਨੂੰ ਟੈਮ ਚਾਹੇ ਮੰਗ ਲਈ ਪਰ ਚਾਹੀਦਾ ਜਵਾਬ ਮੈਨੂੰ ਹਾਨੀ। ਸੋਹਣੇ ਸੋਹਣੇ ਅੱਖਰਾਂ ਨਾਲ ਲਿਖਿਆ ਲਿਖਿਆ ਦਿਲ ਤੇ ਤੇਰਾ ਨਾਂ ਨੀ, ਸੋਚਣੇ ਨੂੰ ਟੈਮ ਚਾਹੇ ਮੰਗ ਲਈ ਪਰ ਚਾਹੀਦਾ ਜਵਾਬ ਮੈਨੂੰ ਹਾਨੀ। ਸੋਹਣੇ ਸੋਹਣੇ ਅੱਖਰਾਂ ਨਾਲ ਲਿਖਿਆ ਲਿਖਿਆ ਦਿਲ ਤੇ ਤੇਰਾ ਨਾਂ ਨੀ।
ਦੱਬ ਦੇ ਚੰਦ ਤਾਰੇ ਰਾਤ ਨੂੰ ਨੇ ਪੈੜ ਤੇਰੀ ਦੱਬ ਦੇ ਨੀ ਫੁੱਲ ਤੂੰ ਗੁਲਾਬੀ ਦੇ ਨੇ ਪੁਰ ਤੈਨੂੰ ਲੱਭ ਦੇ ਚੰਦ ਤਾਰੇ ਰਾਤ ਨੂੰ ਨੇ ਪੈੜ ਤੇਰੀ ਦੱਬ ਦੇ
ਤਾਰੇ ਰਾਤ
ਅੱਖੀਆਂ ਸ਼ਰਾਬੀ ਵਿੱਚ ਸੁਰਮ ਸਲਾਈਆਂ ਲੱਭੇ ਸੂਰਜ ਵੀ ਲੁਕਣੇ ਨੂੰ ਥਾਣੀ ਅੱਖੀਆਂ ਸ਼ਰਾਬੀ ਵਿੱਚ ਸੁਰਮ ਸਲਾਈਆਂ ਲੱਭੇ ਸੂਰਜ ਵੀ ਲੁਕਣੇ ਨੂੰ ਥਾਣੀ ਸੋਹਣੇ ਸੋਹਣੇ ਅੱਖਰਾਂ ਨਾਲ ਲਿਖਿਆ ਲਿਖਿਆ ਦਿਲ ਤੇ ਤੇਰਾ ਨਾਂ ਕਿਉਂ ਝਾਂਜਰਾਂ ਤੂੰ ਪਾਲੀਆਂ ਅੱਗ ਲਾਉਣ ਸੀਨੇ ਗੱਲਾਂ ਚੁੰਮਦੀਆਂ ਵਾਲੀਆਂ ਸੋਨੇ ਰੰਗੇ ਪੈਰਾਂ ਚ ਕਿਉਂ ਝਾਂਜਰਾਂ ਤੂੰ ਪਾਲੀਆਂ ਅੱਗ ਲਾਉਣ ਸੀਨੇ ਗੱਲਾਂ ਚੁੰਮਦੀਆਂ ਵਾਲੀਆਂ ਲੰਮੀ ਕਤਾਰ ਵਿੱਚ ਅਸੀਂ ਵੀ ਖੜੇ ਆ ਲੈ ਕੇ ਦਿਲ ਵਿੱਚ ਕਿੰਨੇ ਅਰਮਾਨੀ ਲੰਮੀ ਕਤਾਰ ਵਿੱਚ ਅਸੀਂ ਵੀ ਖੜੇ ਆ ਲੈ ਕੇ ਦਿਲ ਵਿੱਚ ਕਿੰਨੇ ਅਰਮਾਨੀ ਸੋਹਣੇ ਸੋਹਣੇ ਅੱਖਰਾਂ ਨਾਲ ਲਿਖਿਆ ਲਿਖਿਆ ਦਿਲ ਤੇ ਤੇਰਾ ਨਾਂ ਕੁਲਜੀਤ ਗਰੇਵਾਲ ਨਾਲ ਕਰ ਲੈ ਪਿਆਰ ਨੀ ਲੁੱਟ ਕੇ ਨਾ ਲੈ ਜੇ ਤੈਨੂੰ ਗੋਰਿਆਂ ਦੀ ਡਾਰਨੀ ਜੀਤ ਗਰੇਵਾਲ ਨਾਲ ਕਰ ਲੈ ਪਿਆਰ ਨੀ ਲੁੱਟ ਕੇ ਨਾ ਲੈ ਜੇ ਤੈਨੂੰ ਗੋਰਿਆਂ ਦੀ ਡਾਰਨੀ ਛੇਤੀ ਛੇਤੀ ਹੋ ਜਾ ਤੂੰ ਤਿਆਰ ਲਾ ਕੇ ਵੱਟਣਾ ਘਰੇ ਬੈਠ ਕੇ ਉਡੀ ਕੇ ਮੇਰੀ ਮਾਨੀ ਸੋਹਣੇ ਸੋਹਣੇ ਅੱਖਰਾਂ ਨਾਲ ਲਿਖਿਆ ਲਿਖਿਆ ਦਿਲ ਤੇ ਤੇਰਾ ਨਾਂ
ਦੋਸਤੋ ਇੱਕ ਬ੍ਰੇਕ ਦਾ ਸਮਾਂ ਸੀਗਾ ਤੇ ਬ੍ਰੇਕ ਤੋਂ ਬਾਅਦ ਇੱਕ ਪਿਆਰਾ ਜਿਹਾ ਗੀਤ ਵੀ ਤੁਹਾਡੀ ਨਜ਼ਰ ਕੀਤਾ ਸੋ ਜਸਸਿਮਰਨ ਸਿੰਘ ਕੀਰੂਰਾਂ ਦੀ ਆਵਾਜ਼ ਦੇ ਵਿੱਚ ਬੜਾ ਹੀ ਪਿਆਰਾ ਜਿਹਾ ਗੀਤ ਤੇ ਬੜੀ ਪਿਆਰੀ ਜਿਹੀ ਆਵਾਜ਼ ਹਨਾ ਸੋ ਗੀਤ ਪਸੰਦ ਆਇਆ ਹੋਣਾ ਇਸ ਦੀ ਉਮੀਦ ਮੈਂ ਕਰ ਸਕਦੀ ਹਾਂ ਤੇ ਬਹੁਤ ਸਾਰੇ ਦੋਸਤਾਂ ਦੇ ਮੈਸੇਜਿਸ ਵੀ ਸਾਡੇ ਤੱਕ ਪਹੁੰਚੇ ਹੋਏ ਆ ਤੇ ਮੈਸੇਜਿਸ ਵੀ ਆਪਾਂ ਲੈਣੇ ਆ ਥੋੜੇ ਜਿਹੇ ਲੈ ਲੈਂਦੇ ਹਾਂ ਗੁੱਸਾ ਨਾ ਕਰਿਓ ਕਿਉਂਕਿ ਗੱਲਬਾਤ ਫਿਰ ਸਾਡੀ ਲੇਟ ਹੋ ਜਾਣੀ ਹੈ ਹਨਾ ਰਮਨਜੀਤ ਚੰਡੋਰੀਆ ਸਾਹਿਬ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਆਜ਼ਾਦੀ ਬਾਰੇ ਇੱਕ ਕਵਿਤਾ ਭੇਜੀ ਆ ਬਹੁਤ ਬਹੁਤ ਤੁਹਾਡਾ ਪਹਿਲਾਂ ਤਾਂ ਸਵਾਗਤ ਤੇ ਧੰਨਵਾਦ ਵੀ ਕਹਿੰਦੇ ਕਿਆ ਆਜ਼ਾਦੀ ਕਾ ਦੀਪ ਜਲੇਗਾ ਕਭੀ ਜੋ ਜਲੇ ਥੇ ਕਭੀ ਵੋ ਵੀ ਬੁਝ ਗਏ ਅਗਰ ਸਰਕਾਰੇ ਕਰਤੀ ਰਹੀ ਮਕਾਰੀ ਤੋ ਨਾ ਸੁਧਰੇਗੀ ਜਨਤਾ ਕੀ ਬਦਹਾਲੀ ਐਸੇ ਮੈਂ ਆਜ਼ਾਦੀ ਕਾ ਦੀਪ ਜਲੇਗਾ ਕਭੀ ਕਬ ਤੱਕ ਲੁਟੇਗੀ ਬੇਟੀ ਕੀ ਆਬਰੂ ਕਿਆ ਨਾ ਮਿਲੇਗੀ ਬੇਟੀ ਕੋ ਆਜ਼ਾਦੀ ਐਸੇ ਮੈਂ ਆਜ਼ਾਦੀ ਕਾ ਦੀਪ ਜਲੇਗਾ ਕਭੀ ਕਬ ਤੱਕ ਰਹੇਗੀ ਅਬ ਬੇਰੁਜ਼ਗਾਰੀ ਕਿਆ ਅਬ ਨਾ ਮਿਟੇਗੀ ਗਰੀਬੀ ਕਭੀ ਐਸੇ ਮੈਂ ਆਜ਼ਾਦੀ ਕਾ ਦੀਪ ਜਲੇਗਾ ਕਭੀ ਰਾਮ ਰਾਜ ਕੁਸ਼ਵਾਹਾ ਫਰਾਂਤੀਆਂ ਲਿਖੀਆਂ ਹੋਈਆਂ ਇਹ ਲਾਈਨਸ ਉਹਨਾਂ ਨੇ ਭੇਜੀਆਂ ਸੋ ਬਹੁਤ ਬਹੁਤ ਧੰਨਵਾਦ ਜੀ ਸੋ ਇਹਦੇ ਬਾਰੇ ਆਪਾਂ ਪਹਿਲਾਂ ਵੀ ਗੱਲਬਾਤ ਕਰ ਚੁੱਕੇ ਹਾਂ ਤੇ ਬਿਲਕੁਲ ਜਿਹੜਾ ਸੁਪਨਾ ਸਾਡੇ ਆਜ਼ਾਦੀ ਸੰਗਰਾਮੀਆਂ ਨੇ ਲਿਆ ਸੀ ਉਹ ਪੂਰਾ ਕਰਨ ਦੇ ਵਿੱਚ ਕਿਤੇ ਨਾ ਕਿਤੇ ਸਾਡੇ ਤੋਂ ਬਾਅਦ ਵਾਲੇ ਜਿਹੜੇ ਰਾਜਨੀਤਿਕ ਲੋਕ ਆ ਉਹ ਪੂਰੀ ਤਰ੍ਹਾਂ ਨਾਕਾਮਯਾਬ ਰਹੇ ਆ ਪਰ ਇੱਕ ਸਮਾਂ ਜਿਹੜਾ ਜੀ ਉਹ ਬਹੁਤ ਜ਼ਿਆਦਾ ਲਿਆ ਗਿਆ ਹਨਾ ਤੇ ਉਸ ਸਮੇਂ ਦੇ ਦੌਰਾਨ ਜਿਹੜਾ ਭ੍ਰਿਸ਼ਟਾਚਾਰ ਵਧਿਆ ਔਰ ਜਿਹੜਾ ਇੱਕ ਪਾੜਾ ਵਧਿਆ ਉਹ ਸਾਰਿਆਂ ਦੇ ਸਾਹਮਣੇ ਆ ਸੋ ਬਹੁਤ ਬਹੁਤ ਧੰਨਵਾਦ ਜੀ ਇੱਕ ਵਾਰ ਫਿਰ ਤੋਂ ਜੋਗਿੰਦਰ ਸਿੰਘ ਸੋਹੀ ਹੋਰਾਂ ਨੇ ਫਤਿਹ ਬੁਲਾਈ ਹੈ ਗੁਰਫਤਿਹ ਸਾਡੇ ਵੱਲੋਂ ਵੀ ਤੇ ਕਹਿੰਦੇ ਪ੍ਰੋਗਰਾਮ ਇੰਜੋਏ ਕਰ ਰਹੇ ਹਾਂ ਬਹੁਤ ਬਹੁਤ ਧੰਨਵਾਦ ਜੀ ਤੇ ਕੋਹਲੀ ਸਾਹਿਬ ਨੇ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਹੈ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਕੋਹਲੀ ਸਾਹਿਬ ਤੁਹਾਨੂੰ ਤੇ ਸਾਰਿਆਂ ਦਾ ਹਾਲ ਚਾਲ ਪੁੱਛਿਆ ਜੀ ਹਾਲ ਚਾਲ ਸਾਡਾ ਬਹੁਤ ਵਧੀਆ ਤੇ ਉਮੀਦ ਤੁਹਾਡੇ ਲਈ ਵੀ ਇਹੀ ਕਰਦੇ ਹਾਂ ਤੇ ਇਹਨਾਂ ਨੇ ਵੀ ਕੁਛ ਸਤਰਾਂ ਭੇਜੀਆਂ ਜੀ ਕਹਿੰਦੇ ਪਹਿਲਾਂ ਲੜਾਈ ਅੰਗਰੇਜ਼ਾਂ ਨੇ ਹੁਣ ਲੜ ਰਹੇ ਨੇ ਆਪ ਆਜ਼ਾਦੀ ਲੈ ਕੇ ਕੀ ਫਰਕ ਆਇਆ ਦਿਸ ਰਿਹਾ ਏ ਸਾਫ ਆਜ਼ਾਦੀ ਲਈ ਪਹਿਲਾਂ ਥਾਵਾਂ ਵੰਡੀਆਂ ਮਾਵਾਂ ਵੰਡੀਆਂ ਰਾਵਾਂ ਵੰਡੀਆਂ ਜਦੋਂ ਫੇਰ ਵੀ ਤਸੱਲੀ ਨਾ ਹੋਈ ਪੰਜ ਵਗਦੇ ਦਰਿਆਵਾਂ ਵੰਡੀਆਂ ਦੇਸ਼ ਉਜਾੜ ਦਾ ਇਸ ਆਜ਼ਾਦੀ ਨੇ ਲੋਕਾਂ ਲਈ ਬਣ ਗਈ ਸਰਾਪ ਆਜ਼ਾਦੀ ਲੈ ਕੇ ਕੀ ਫਰਕ ਆਇਆ ਦਿਸ ਰਿਹਾ ਏ ਸਾਫ ਸਾਰੇ ਦੇਸ਼ ਚ ਰਿਸ਼ਵਤ ਛਾਈ ਭ੍ਰਿਸ਼ਟਾਚਾਰ ਨੇ ਹਾਜ਼ਰੀ ਦਵਾਈ ਦੰਗੇ ਫਸਾਦ ਹੁੰਦੇ ਨੇ ਥਾਂ ਥਾਂ ਗਰੀਬੀ ਨੇ ਦੇਸ਼ ਕੀਤਾ ਕਰਜ਼ਾਈ ਇਸ ਤੋਂ ਪਹਿਲਾਂ ਚੰਗੇ ਸੀ ਆਮ ਖਾਸ ਸਭ ਕਰੇ ਵਰਲਾਪ ਆਜ਼ਾਦੀ ਲੈ ਕੇ ਕੀ ਫਰਕ ਆਇਆ ਦਿਸ ਰਿਹਾ ਏ ਸਾਫ਼ 15-26 ਨੂੰ ਝੰਡਾ ਲਹਿਰਾਉਂਦੇ ਦੇਸ਼ ਪਿਆਰ ਦੇ ਗੀਤ ਨੇ ਗਾਉਂਦੇ, ਸ਼ਹੀਦਾਂ ਦੀਆਂ ਸਮਾਧਾਂ ਤੇ ਜਾ ਕੇ ਸ਼ਰਧਾ ਦੇ ਨੇ ਫੁੱਲ ਚੜਾਉਂਦੇ, ਮਜਬੂਰੀ ਵਸ ਜਨਤਾ ਵੀ ਕਰਦੀ ਮੇਰਾ ਭਾਰਤ ਮਹਾਨ ਦਾ ਜਾਪ, ਆਜ਼ਾਦੀ ਲੈ ਕੇ ਕੀ ਫਰਕ ਆਇਆ ਦਿਸ ਰਿਹਾ ਏ ਸਾਫ, ਹੁਣ ਵੀ ਸਮਾਂ ਏ ਚਲੋ ਸੁਧਰ ਜਾਈਏ, ਮਿਲ ਕੇ ਹੱਸੀਏ ਮਿਲ ਕੇ ਗਾਈਏ, ਦੇਸ਼ ਆਪਣਾ ਹੁਣ ਵੀ ਏ ਬਹੁਮੁੱਲਾ, ਘਾਇਲ ਸਾਰੇ ਮਿਲ ਕੇ ਕਦਮ ਵਧਾਈਏ, ਪਰ ਸਭ ਨੂੰ ਸੱਤਾ ਦੀ ਭੁੱਖ ਨੇ ਮਾਰਿਆ, ਚੜਿਆ ਰਹੇ ਕੁਰਸੀ ਦਾ ਤਾਪ, ਆਜ਼ਾਦੀ ਲੈ ਕੇ ਕੀ ਫਰਕ ਆਇਆ ਦਿਸ ਰਿਹਾ ਏ ਸਾਫ। ਸੋ ਗੁਰਵਿੰਦਰ ਸਿੰਘ ਘਾਇਲ ਦੀ ਲਿਖੀ ਹੋਈ ਕਵਿਤਾ ਉਹਨਾਂ ਨੇ ਭੇਜੀ ਹੈ ਕੋਹਲੀ ਸਾਹਿਬ ਨੇ, ਬਹੁਤ ਬਹੁਤ ਧੰਨਵਾਦ ਕੋਹਲੀ ਸਾਹਿਬ ਹਾਜ਼ਰੀ ਲਗਵਾਉਣ ਦੇ ਲਈ ਇਸ ਕਵਿਤਾ ਦੇ ਨਾਲ। ਤੇ ਦੋਸਤੋ ਤੁਹਾਡੇ ਬਾਕੀ ਮੈਸੇਜਸ ਆਪਾਂ ਲੈਂਦੇ ਜਾਵਾਂਗੇ, ਪਰ ਫਿਲਹਾਲ ਆਪਾਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨ ਜਾ ਰਹੇ ਹਾਂ। ਸੋ ਅੱਜ ਹੈਲਥ ਡਰੋਪਸ ਦੇ ਬਾਰੇ ਗੱਲਬਾਤ ਜਿਹੜੀ ਆ ਉਹ ਆਪਾਂ ਕਰਾਂਗੇ। ਸਾਡੇ ਨਾਲ ਇਸ ਵੇਲੇ ਸੁਨੀਲ ਵਰਮਾ ਹੋਰੀ ਸਟੂਡੀਓ ਦੇ ਵਿੱਚ ਮੌਜੂਦ ਨੇ, ਅਸੀਂ ਉਹਨਾਂ ਦੇ ਨਾਲ ਜਾਣਾਂਗੇ ਕਿ ਇਹ ਹੈਲਥ ਡਰੋਪਸ ਜਿਹੜੇ ਆ ਅਸਲ ਦੇ ਵਿੱਚ ਭਾਰ ਘਟਾਉਣ ਦੇ ਵਿੱਚ ਕਿਵੇਂ ਸਾਡੀ ਮਦਦ ਕਰ ਸਕਦੇ ਆ। ਸਭ ਤੋਂ ਪਹਿਲਾਂ ਤਾਂ ਵਰਮਾ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹਰਮਨ ਰੇਡੀਓ ਦੇ ਇਸ ਪ੍ਰੋਗਰਾਮ ਲਹਿਰਾਂ ਦੇ ਵਿੱਚ, ਬਹੁਤ ਬਹੁਤ ਜੀ ਆਇਆਂ ਨੂੰ।
ਬਹੁਤ ਬਹੁਤ ਧੰਨਵਾਦ ਜੀ, ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਮੇਰੇ ਵੀਰਾਂ ਤੇ ਭੈਣਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਤੁਹਾਨੂੰ ਵੀ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ।
ਜੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਤੁਹਾਨੂੰ। ਤੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਸਵਾਲ ਹੈ ਉਹ ਇਹੀ ਰੱਖਾਂਗੇ ਕਿ ਇਹ ਹੈਲਥ ਡਰੋਪਸ ਅਸਲ ਦੇ ਵਿੱਚ ਕੀ ਨੇ, ਕਿਉਂਕਿ ਵਰਮਾ ਸਾਹਿਬ ਪਿਛਲੇ ਕੁਛ ਸਮੇਂ ਚ ਦੇਖਣ ਚ ਆਇਆ ਕਿ ਬਹੁਤ ਸਾਰੇ ਇਹੋ ਜਿਹੇ ਪ੍ਰੋਡਕਟ ਜਿਹੜੇ ਮਾਰਕੀਟ ਦੇ ਵਿੱਚ ਆ ਰਹੇ ਆ, ਤੇ ਕਈ ਵਾਰ ਜਿਹੜੇ ਸਾਡੇ ਸਰੋਤੇ ਆ ਉਹ ਬਹੁਤ ਸਾਰੇ ਪ੍ਰੋਡਕਟਸ ਨੂੰ ਇੱਕੋ ਜਿਹਾ ਹੀ ਸਮਝਦੇ ਆ ਕਿ ਸ਼ਾਇਦ ਇਹਦਾ ਨਾਮ ਬਦਲ ਗਿਆ, ਸ਼ਾਇਦ ਇਹਦਾ ਨਾਮ ਬਦਲ ਗਿਆ। ਸੋ ਜਿਵੇਂ ਪਹਿਲਾਂ 1-2-3 ਡਰੋਪਸ ਜਿਹੜੇ ਸੀਗੇ ਉਹ ਵੀ ਕਾਫੀ ਚਰਚਾ ਦੇ ਵਿੱਚ ਸੀਗੇ, ਸੋ ਕੁਛ ਲੋਕ ਜਿਹੜੇ ਆ ਉਹਨਾਂ ਦੇ ਲਈ ਅਜੇ ਵੀ ਕਨਫਿਊਜ਼ਨ ਬਣੀ ਹੋਈ ਹੈ। ਸੋ ਪਹਿਲਾਂ ਆਪਾਂ ਇਹ ਜ਼ਰੂਰ ਜਾਣਨਾ ਚਾਹਾਂਗੇ।
ਜੀ ਜ਼ਰੂਰ ਜੀ, ਬਿਲਕੁਲ ਸਹੀ ਗੱਲ ਹੈ ਜੀ, ਬਹੁਤ ਸਾਰੇ ਜੇ ਤੁਸੀਂ ਨੈਟ ਤੇ ਸਰਚ ਕਰੋਗੇ ਤੇ ਡਰੋਪਸ ਦੀਆਂ ਵੈਬਸਾਈਟਾਂ ਬਹੁਤ ਜ਼ਿਆਦਾ ਖੁੱਲ ਜਾਣੀਆਂ, ਕੁਛ ਆਸਟ੍ਰੇਲੀਆ ਦੇ, ਕੁਛ ਬਾਹਰ ਦੇ, ਕੁਛ ਇਧਰ ਦੇ, ਕੁਛ ਉਧਰ ਦੇ, ਜਿਸ ਕਰਕੇ ਸਾਨੂੰ ਵੀ ਟ੍ਰਬਲ ਆਈ ਸੀਗੀ। ਸਾਡੇ ਵੈਬਸਾਈਟ ਤੇ ਪਹਿਲਾਂ ਸੀਗਾ ਤੁਸੀਂ ਆਨਲਾਈਨ ਪੇ ਕਰ ਸਕਦੇ ਹੋ, ਤੇ ਸਾਡੇ ਕੁਛ ਆਪਦੇ ਕਸਟਮਰ ਨੇ ਗਲਤ ਵੈਬਸਾਈਟ ਤੇ ਪੇ ਕਰਤਾ, ਤੇ ਬਾਅਦ ਚ ਇਸ ਕਰਕੇ ਅਸੀਂ ਆਪਣੇ ਵੈਬਸਾਈਟ ਤੋਂ ਪੇਮੈਂਟ ਆਪਸ਼ਨ ਕਰਤੀ ਹੈ। ਇਹ ਹੁੰਦਾ ਕਿ ਡਰੋਪਸ ਇੱਕ ਜਨਰਲ ਨਾਮ ਹੈ, ਠੀਕ ਹੈ ਨਾ, ਬਟ ਜਿਹੜਾ ਸਾਡਾ ਹੈਲਥ ਡਰੋਪ ਹੈ ਉਹ ਸਾਨੂੰ ਪਤਾ ਉਹ ਕਿਸ ਚੀਜ਼ ਦਾ ਬਣਿਆ, ਉਹਦੇ ਚ ਕੀ ਚੀਜ਼ ਹੈ, ਤੇ ਉਹਦੇ ਜਿਹੜੇ ਡਾਇਟ ਪਲਾਨ ਨੇ ਉਹ ਸਾਡੇ ਆਪ ਦੇ ਨੇ, ਅਸੀਂ ਆਪ ਤੇ ਯੂਜ਼ ਕੀਤਾ। ਮੈਂ ਥੋੜਾ ਦੱਸਦਾ, ਮੈਂ ਪਹਿਲਾਂ ਆਪ ਤੇ ਟਰਾਈ ਕੀਤਾ ਜੀ, ਮੈਂ ਅੱਜ ਤੋਂ 2.5-3 ਸਾਲ ਪਹਿਲਾਂ ਮੇਰਾ ਵੇਟ 141 ਕਿਲੋ ਸੀਗਾ।
ਅੱਛਾ ਜੀ।
ਤੇ ਮੈਂ ਉਸ ਵੇਲੇ ਐਗਜੈਕਟ 27 ਕਿਲੋ 84 ਦਿਨ ਦੇ ਵਿੱਚ ਲੂਜ਼ ਕੀਤਾ ਸੀਗਾ।
ਅੱਛਾ ਜੀ।
ਤੇ ਆਲ ਟੂਗੈਦਰ ਆਈ ਥਿੰਕ 37-38 ਕਿਲੋ ਮੈਂ ਲੂਜ਼ ਕੀਤਾ ਹੋਇਆ ਹੁਣ ਤੱਕ।
ਜੀ ਜੀ।
ਤੇ ਜਿਹੜੇ ਡਾਇਟ ਪਲਾਨ ਨੇ ਅਕੋਰਡਿੰਗ ਟੂ ਇੰਡੀਅਨ ਡਾਇਟ ਦੇ ਹਿਸਾਬ ਨਾਲ, ਬਿਕੋਜ਼ ਮੈਂ ਪੇਸਟਰੀ ਸ਼ੈਫ ਬਾਏ ਟ੍ਰੇਡ ਵੀ ਸੀਗਾ ਪਹਿਲਾਂ, ਮੈਂ ਡਿਪਲੋਮਾ ਕੀਤਾ ਸੀ ਪੇਸਟਰੀ ਦਾ,
ਤੇ
ਖਾਣ ਪੀਣ ਨਾਲ ਪਹਿਲਾਂ ਹੀ ਸੀਗੇ। ਤੇ ਜਿਹੜੇ ਡਾਇਟ ਪਲਾਨ ਨੇ ਕਿ ਆਪਣੇ ਜਿਹੜੇ ਰੈਗੂਲਰ ਡਾਇਟ ਦੇ ਨਾਲ ਚੱਲ ਸਕਣ ਉਹ ਡਾਇਟ ਪਲਾਨ ਇਹਦੇ ਚ ਨੇ, ਤੇ ਜਿਹੜੇ ਡਰੋਪਸ ਨੇ ਇਹ 100% ਆਸਟ੍ਰੇਲੀਅਨ ਮੈਨੂਫੈਕਚਰ ਨੇ, ਠੀਕ ਹੈ ਜੀ, ਇਹਦੇ TGA ਅਪਰੂਵ ਨੇ ਜੀ, ਤੇ ਇਹ ਟੋਟਲੀ ਹੈਲਥ ਡਰੋਪ ਨੇ। ਤੇ ਹੋਰ ਡਰੋਪਸ ਬਾਰੇ ਆਪਾਂ ਨੂੰ ਪਤਾ ਉਹਨਾਂ ਦੇ ਵਿੱਚ ਕੀ ਹੁੰਦਾ, ਕਿਵੇਂ ਕਰਦੇ ਨੇ, ਬਸ ਕੁਛ ਗੱਲਾਂ ਸੁਣੀਆਂ ਨੇ, ਕਈ ਬੈਨ ਵੀ ਨੇ ਕਈ ਕੰਟਰੀਆਂ ਚ, ਤੇ ਉਹਨਾਂ ਚ ਹਾਰਮੋਨਸ ਹੁੰਦੇ ਨੇ, ਬਟ ਆਸਟ੍ਰੇਲੀਅਨ ਮੈਨੂਫੈਕਚਰ ਹੋਣ ਕਰਕੇ ਇਹਦੇ ਵਿੱਚ ਸਭ ਕੁਛ ਸਹੀ ਹੈ, ਜਿਸ ਨਾਲ ਕੋਈ ਸਾਈਡ ਇਫੈਕਟ ਨਹੀਂ ਹੁੰਦਾ। ਮੋਰਓਵਰ ਮੈਂ ਖੁਦ ਤੇ ਟ੍ਰਾਈ ਕੀਤਾ ਜਿੱਦਾਂ ਮੈਂ ਦੱਸਿਆ ਹੋਇਆ।
ਜੀ ਜੀ। ਸੋ ਵਰਮਾ ਸਾਹਿਬ ਇੱਕ ਹੋਰ ਸਾਡੇ ਜਿਵੇਂ ਪੰਜਾਬੀਆਂ ਦੇ ਵਿੱਚ ਕਹਿ ਲੋ, ਵੈਸੇ ਸਾਰੇ ਭਾਰਤੀਆਂ ਦੇ ਵਿੱਚ ਹੀ ਦੇਖਣ ਚ ਆਉਂਦਾ ਕਿ ਅਸੀਂ ਖਾਣ ਪੀਣ ਬੜਾ ਖੁੱਲਾ ਰੱਖਦੇ ਹਾਂ, ਹਨਾ, ਇਸ ਕੜੀ ਦੇ ਵਿੱਚ ਆ ਕੇ ਵੀ ਪਹਿਲਾਂ ਆ ਕੇ ਆਪਾਂ ਨੂੰ ਲੱਗਦਾ ਕਿ ਲੈ ਯਾਰ ਇੱਥੇ ਪਿਓਰ ਹੋਣਾ ਸਾਰਾ ਕੁਛ, ਹਨਾ, ਤੇ ਖੁਰਾਕ ਉਸ ਹਿਸਾਬ ਦੇ ਨਾਲ ਵਧਾਉਂਦੇ ਜਾਂਦੇ ਤੇ ਉਸ ਸਾਰੇ ਦੌਰਾਨ ਭਾਰ ਬਹੁਤ ਛੇਤੀ ਵੱਧਦਾ।
ਜੀ ਤੁਹਾਡੀ ਬਿਲਕੁਲ ਸਹੀ ਗੱਲ ਹੈ, ਅਸੀਂ ਖਾਣ ਪੀਣ ਦੇ ਸਾਡੇ ਹਰ ਗੈਟ ਟੂਗੈਦਰ ਵਿੱਚ ਖਾਣਾ ਮੁੱਖ ਹੁੰਦਾ, ਨੋ ਡਾਊਟ ਆਪਣਾ ਖਾਣਾ ਮੇਨ ਅਟ੍ਰੈਕਸ਼ਨ ਹੁੰਦੀ ਹੈ ਸਾਰਿਆਂ ਚ, ਬਟ ਜਿਹੜਾ ਅੱਜ ਕੱਲ ਹੈ ਨਾ ਵੇਟ ਵਧਣ ਦਾ ਜਿਹੜਾ ਮੁੱਖ ਕਾਰਨ ਹੈ, ਜਿਹੜਾ ਰੂਟ ਕੌਜ਼ ਹੈ, ਜਿਹਨੂੰ ਅਸੀਂ ਹਮੇਸ਼ਾ ਸੋਚ ਲੈਂਦੇ ਹਾਂ ਅਸੀਂ ਮੋਟੇ ਇਸ ਕਰਕੇ ਹੋ ਰਹੇ ਹਾਂ, ਅਸੀਂ ਖਾ ਬਹੁਤ ਰਹੇ ਹਾਂ, ਮੇਨ ਕਾਰਨ ਹੁੰਦਾ ਸਟ੍ਰੈਸ। ਦਿਨੋ ਦਿਨ ਸਾਡਿਆਂ ਚ ਸਟ੍ਰੈਸਾਂ ਵਧੀ ਜਾ ਰਹੀਆਂ, ਭਾਵੇਂ ਉਹ ਸਾਡੀ ਜੌਬਾਂ ਕਰਕੇ ਹੈ, ਭਾਵੇਂ ਉਹ ਸਾਡੇ ਬੱਚਿਆਂ ਕਰਕੇ ਹੈ, ਭਾਵੇਂ ਉਹ ਸਾਡੇ ਕਿਸੇ ਵੀ ਕਾਰਨ ਕਰਕੇ, ਅਸੀਂ ਬਾਹਰ ਆ ਗਏ ਹਾਂ, ਸਾਡੇ ਇੰਡੀਆ ਚ ਸਾਡਾ ਧਿਆਨ ਹੈ ਉੱਥੇ, ਸਟ੍ਰੈਸ ਨਾਲ ਕੀ ਹੁੰਦਾ ਕਿ ਸਾਡੇ ਜਿਹੜਾ ਸਟ੍ਰੈਸ ਹਾਰਮੋਨ ਹੈ ਜਿਹਨੂੰ ਕੋਰਟੀਸੋਲ ਕਹਿੰਦੇ ਨੇ, ਉਹ ਐਕਟਿਵ ਹੋ ਜਾਂਦਾ, ਜਿਸ ਨਾਲ ਅਸੀਂ ਕਈ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ, ਜਿਵੇਂ ਕੈਲੇਸਟ੍ਰੋਲ ਹੋ ਗਿਆ, BP ਹੋ ਗਿਆ, ਡਾਇਬਟੀਜ਼ ਹੋ ਗਏ, ਬਲੱਡ ਪ੍ਰੈਸ਼ਰ, ਇੱਦਾਂ ਦੀਆਂ ਕਈ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ, ਜਿਸ ਨਾਲ ਸਾਡਾ ਭਾਰ ਵਧਣਾ ਸ਼ੁਰੂ ਹੋ ਜਾਂਦਾ, ਜਿਸ ਨਾਲ ਸਾਡਾ ਅਸੀਂ ਖਾਣ ਵੱਲ ਜ਼ਿਆਦਾ ਹੋ ਜਾਂਦੇ ਹਾਂ, ਜਦੋਂ ਅਸੀਂ ਪਰੇਸ਼ਾਨ ਹੁੰਦੇ ਹਾਂ ਅਸੀਂ ਖਾਣਾ ਸ਼ੁਰੂ ਕਰ ਦਿੰਦੇ ਹਾਂ, ਜਿਸ ਨਾਲ ਅਸੀਂ ਬੇਧਿਆਨੇ ਅਸੀਂ ਉਹ ਗਲਤੀਆਂ, ਫਿਰ ਸਾਡੇ ਕੋਲ ਨਾ ਨੌਲੇਜ ਇੰਨੀ ਜ਼ਿਆਦਾ ਇਕੱਠੀ ਹੋ ਚੁੱਕੀ ਹੈ, ਜਿਸ ਨਾਲ ਅਸੀਂ ਆਪਣੇ ਆਪ ਚ ਹੀ ਕਨਫਿਊਜ਼ ਹੋ ਚੁੱਕੇ ਹਾਂ। ਹਰ ਬੰਦਾ ਅੱਜ ਕੱਲ ਆਪਣੇ ਆਪ ਨੂੰ ਹੈਲਥ ਨਿਊਟ੍ਰੀਸ਼ਨ ਜਾਂ ਸਲਾਹਕਾਰ ਬਣ ਜਾਂਦਾ, ਉਹ ਤੁਹਾਨੂੰ ਦੱਸ ਦੂਗਾ ਕਿ ਹਾਂ ਭਾਈ ਤੂੰ ਏਦਾਂ ਕਰ, ਏਦਾਂ ਕਰਿਆ ਕਰ, ਏਦਾਂ ਠੀਕ ਹੋ ਜੂਗਾ, ਏਦਾਂ ਕਰਿਆ ਕਰ, ਉਦਾਂ ਠੀਕ ਹੋ ਜੂਗਾ। ਹਰ ਇੱਕ ਆਪਣੇ ਆਪ ਚ ਹੀ ਸਿਆਣਾ ਬਣਿਆ ਹੋਇਆ, ਜਿਸ ਕਰਕੇ ਕੀ ਹੈ ਕਿ ਜ਼ਿਆਦਾ ਇਨਫੋਰਮੇਸ਼ਨ ਗੈਦਰ ਹੋਣ ਦੇ ਕਾਰਨ ਅਸੀਂ ਮੇਨ ਇਨਫੋਰਮੇਸ਼ਨ ਭੁੱਲਦੇ ਜਾ ਰਹੇ ਹਾਂ। ਕੋਈ ਵੀ ਫੂਡ ਖਾਣਾ ਮਾੜਾ ਜਾਂ ਚੰਗਾ ਨਹੀਂ ਹੁੰਦਾ। ਮਾੜਾ ਚੰਗਾ ਉਦੋਂ ਬਣ ਜਾਂਦਾ ਜਦੋਂ ਉਹਦੀ ਟਾਈਮਿੰਗ, ਉਹਦੀ ਕੁਆਂਟਿਟੀ ਤੇ ਉਹਦੀ ਕੁਆਲਿਟੀ ਥੋੜੀ ਪਲੱਸ ਮਾਈਨਸ ਹੋ ਜਾਂਦੀ ਹੈ। ਠੀਕ ਹੈ ਨਾ, ਜੇ ਤੁਸੀਂ ਪਾਣੀ ਹੈ, ਲੈਟਸ ਸੇ ਪਾਣੀ, ਜੇ ਤੁਸੀਂ ਜ਼ਰੂਰਤ ਤੋਂ ਵੱਧ ਪਾਣੀ ਪੀਂਦੇ ਹੋ, ਤੁਸੀਂ ਆਪਣੇ ਬਾਡੀ ਦੇ ਮਿਨਰਲਸ ਵੀ ਖਰਾਬ ਕਰਨ ਲੱਗ ਜਾਂਦੇ ਹੋ। ਜਿੱਦਾਂ ਇੱਕ ਐਵਰੇਜ ਹਿਊਮਨ ਹੈ ਉਹਨੂੰ 3 to 4 liters ਪੀਣਾ ਚਾਹੀਦਾ ਪਾਣੀ। ਜੇ ਤੁਸੀਂ 5 to 6 liters ਰੋਜ਼ ਪਾਣੀ ਪੀਂਦੇ ਹੋ, ਤੁਸੀਂ ਆਪਣੇ ਬਾਡੀ ਦੇ ਮਿਨਰਲਸ ਵੀ ਵੇਸਟ ਕਰਨਾ ਸ਼ੁਰੂ ਕਰ ਦਿੰਦੇ ਹੋ। ਤਾਂ ਸੇਮ ਚੀਜ਼ ਆ ਜਾਂਦੀ ਹੈ, ਫੂਡ ਕੋਈ ਚੰਗਾ ਮਾੜਾ ਨਹੀਂ ਹੈ। ਜਦੋਂ ਓਬੀਅਸਲੀ ਜਿਹੜੇ ਪ੍ਰੋਸੈਸ ਫੂਡ ਨੇ, ਬਰਗਰ, ਪੀਜ਼ਾ, ਓਬੀਅਸਲੀ ਇਹ ਮਾੜੇ ਨੇ, ਬਟ ਮੇਨ ਚੀਜ਼ ਆ ਜਾਂਦੀ ਹੈ ਕਿ ਤੁਹਾਡੀ ਟਾਈਮਿੰਗ। ਜਦੋਂ ਅਸੀਂ ਕੀ ਹੈ ਕਿ ਸਵੇਰੇ ਖਾ ਲਿਆ, ਸਾਰਾ ਦਿਨ ਨਹੀਂ ਖਾਧਾ, ਰਾਤ ਨੂੰ ਖਾ ਲਿਆ, ਤੇ ਉਹਦੇ ਨਾਲ ਕੀ ਹੁੰਦਾ ਕਿ ਪਹਿਲੀ ਗੱਲ ਹੋ ਗਈ ਟੈਕਨੀਕਲੀ, ਜਿੱਦਾਂ ਸਾਡਾ ਇਨਸੁਲਿਨ ਲੈਵਲ ਡਾਊਨ ਹੋ ਜਾਂਦਾ, ਜਿਸ ਨਾਲ ਸਾਡਾ ਪੋਰਸ਼ਨ ਸਾਈਜ਼ ਡਬਲ ਹੋ ਜਾਂਦਾ, ਤਾਂ ਅਸੀਂ ਬੇਧਿਆਨੇ ਜ਼ਿਆਦਾ ਖਾ ਲੈਂਦੇ ਹਾਂ। ਫਿਰ ਅਸੀਂ ਆਪਣੇ ਬਾਡੀ ਨੂੰ ਲਿਕੁਇਡ ਨਹੀਂ ਦਿੰਦੇ। ਜੇ ਅਸੀਂ ਲਿਕੁਇਡ ਦਿੰਦੇ ਹਾਂ, ਅਸੀਂ ਲਿਕੁਇਡ ਕੈਲਰੀ ਦੇਣਾ ਸ਼ੁਰੂ ਕਰ ਦਿੰਦੇ ਹਾਂ, ਅਸੀਂ ਪਾਣੀ ਦੀ ਜਗ੍ਹਾ ਜੂਸ ਪੀਣਾ ਸ਼ੁਰੂ ਕਰ ਦਿੰਦੇ ਹਾਂ, ਐਨਰਜੀ ਡਰਿੰਕ ਪੀਣਾ ਸ਼ੁਰੂ ਕਰ ਦਿੰਦੇ ਹਾਂ, ਉਹਨੂੰ ਅਸੀਂ ਗਿਣਦੇ ਹਾਂ ਕਿ ਅਸੀਂ ਪੀਤਾ, ਬਟ ਉਹ ਪਾਣੀ ਨਹੀਂ ਹੈ, ਉਹ ਲਿਕੁਇਡ ਕੈਲਰੀਜ਼ ਹੈ, ਜਿਸ ਨਾਲ ਅਸੀਂ ਬੇਧਿਆਨੇ ਜ਼ਿਆਦਾ ਖਾ ਲੈਂਦੇ ਹਾਂ। ਤੇ ਉਹੀ ਚੀਜ਼ਾਂ ਅਸੀਂ ਹੈਲਥ ਡ੍ਰੌਪ ਦੇ ਨਾਲ ਕੀ ਹੁੰਦਾ ਕਿ ਹੈਲਥ ਡ੍ਰੌਪ ਕੀ ਕਰਦੇ, ਡ੍ਰੌਪਸ ਕੀ ਕਰਦੇ ਨੇ, ਇਹ ਬਾਡੀ ਨੂੰ ਡਾਇਰੈਕਟ ਕਰਦੇ ਆ ਸਟੋਰ ਫੈਟ ਤੋਂ ਉਹਨਾਂ ਦੀ ਲੈਣ ਲਈ, ਜਿਸ ਨਾਲ ਤੁਸੀਂ ਸਟੋਰ ਫੈਟ ਬਰਨ ਕਰਦੇ ਹੋ, ਬਟ ਇਹਦੇ ਨਾਲ ਇੱਕ ਡਾਇਟ ਨਾਲ ਚੱਲਦੀ ਹੈ। ਡਾਇਟ ਦਾ ਮਤਲਬ ਇਹ ਨਹੀਂ ਹੈ ਕਿ ਘੱਟ ਖਾਣਾ, ਉਬਲਿਆ ਖਾਣਾ, ਟੇਸਟਲੈਸ ਖਾਣਾ। ਡਾਇਟ ਦਾ ਮਤਲਬ ਹੈ ਖੁਰਾਕ, ਸਹੀ ਟਾਈਮ ਤੇ ਸਹੀ ਪੋਰਸ਼ਨ ਖਾਣਾ ਜੀ। ਤੇ ਅਸੀਂ ਕਹਿੰਦੇ ਹਾਂ ਜਿੱਥੇ 2 times ਖਾਣਾ ਉੱਥੇ 4 times, 6 times ਖਾ ਲਓ। ਤੇ ਉਹਦੇ ਨਾਲ ਕੀ ਹੁੰਦਾ ਕਿ ਅਸੀਂ ਬੇਟਾਈਮੀ ਵਿੱਚੋਂ ਨਿਕਲ ਜਾਂਦੀ ਹੈ। ਜੇ ਅਸੀਂ ਸੋਚਿਆ ਜਾਵੇ, ਕਈ ਕਸਟਮਰ ਹੁਣ ਇਹ ਵੀ ਸਵਾਲ ਕਰਦੇ ਨੇ ਕਿ ਸਾਡੇ ਪੇਰੈਂਟਸ ਦਾ ਸਿਰਫ 3 times ਖਾਂਦੇ ਸੀਗੇ, ਸਵੇਰੇ, ਦੁਪਹਿਰੇ, ਸ਼ਾਮ, ਤੇ ਸਾਡੇ ਸ਼ੁਰੂ ਤੋਂ 3 times ਖਾਂਦੇ ਰਹੇ, ਉਹਨਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਆਉਣੀ ਹੈ, ਤੁਸੀਂ 6 times ਕਹਿ ਦਿੰਦੇ ਹੋ, ਕਿੱਦਾਂ ਪ੍ਰੋਬਲਮ ਸੋਲਵ। ਜਿਹੜੇ ਉਹ 3 times ਖਾਂਦੇ ਸੀ ਉਹਨਾਂ ਦੇ ਸਹੀ ਟਾਈਮ ਸੀਗੇ, ਉਹਨਾਂ ਦੀ ਇੰਟਰਨਲ ਬਾਡੀ ਸੈੱਟ ਸੀ, ਉਹਨਾਂ ਨੂੰ ਪਤਾ ਸੀ ਕਿ 9 o'clock ਉਹਨਾਂ ਨੂੰ ਫੂਡ ਮਿਲ ਜਾਣਾ। ਸਾਡਾ ਇੱਥੇ ਕੀ ਹੁੰਦਾ, ਜੇ ਸਾਡੀ 5 days ਜੋਬ ਹੁੰਦੀ ਹੈ, ਅਸੀਂ 6-7 times ਖਾ ਕੇ ਸੋ ਜਾਂਦੇ ਹਾਂ, ਤੇ ਜਿੱਦੇ ਜੋਬ ਨਹੀਂ ਹੁੰਦੇ ਉਹਦੇ ਸਾਨੂੰ 11 ਜਾਂਦੇ ਨੇ। ਤੇ ਉਹਦੇ ਨਾਲ ਕੀ ਹੈ ਕਿ ਸਾਡੀ ਆਪਦੀ ਇੰਟਰਨਲ ਟਾਈਮਿੰਗ ਹਿੱਲ ਜਾਂਦੀ ਹੈ, ਤੇ ਸਾਨੂੰ ਸਾਡੀ ਬਾਡੀ ਨੂੰ ਸਮਝ ਨਹੀਂ ਆਉਂਦਾ ਉਹਨੂੰ ਦੁਬਾਰਾ ਐਨਰਜੀ ਕਦੋਂ ਮਿਲਣੀ ਹੈ। ਫਿਰ ਆਪਾਂ ਜੋ ਵੀ ਖਾਂਦੇ ਉਹ ਸਟੋਰ ਹੋਣਾ ਸ਼ੁਰੂ ਹੋ ਜਾਂਦਾ, ਜਿਵੇਂ ਕਈ ਕਹਿੰਦੇ ਖਾਂਦੇ ਹੈ ਨਹੀਂ, ਸਾਨੂੰ ਪਾਣੀ ਵੀ ਲੱਗੀ ਜਾਂਦਾ। ਤੇ ਅਕਸਰ ਜਿਹੜੇ ਸਾਡੇ ਵੇਟ ਲੂਸ ਕਸਟਮਰ, ਸਾਡੇ ਕੋਲ 1000+ ਕਸਟਮਰ ਹੈਗੇ ਜਿਹੜੇ ਆਸਟ੍ਰੇਲੀਆ, ਚੀਨੇ, ਇੰਨੇ ਕੀ ਸਾਡੇ ਕੋਲ ਓਵਰਸੀਜ਼ ਹੈ, ਆਲ ਅਰਾਊਂਡ, ਠੀਕ ਹੈ ਜੀ। ਤੇ ਜ਼ਿਆਦਾਤਰ ਕਸਟਮਰ ਜਦੋਂ ਉਹ ਡਾਇਟ ਬਾਰੇ ਗੱਲ ਕਰਦੇ ਆ ਤਾਂ ਉਹਨਾਂ ਦੀ ਖੁਰਾਕ ਹੀ ਬਹੁਤ ਘੱਟ ਹੁੰਦੀ ਹੈ, ਸਪੈਸ਼ਲੀ ਲੇਡੀਜ਼ ਕਸਟਮਰ। ਤੇ ਅਸੀਂ ਉਹਨਾਂ ਨੂੰ ਜ਼ੋਰ ਪਾ ਕੇ ਕਹਿੰਦੇ ਹਾਂ ਕਿ ਖੁਰਾਕ, ਤੁਸੀਂ ਜਿਹੜੀ ਡਾਇਟ ਲੈ ਰਹੇ ਹੋ ਨਾ, ਅੱਜ ਦੀ ਡੇਟ ਚ ਤੁਸੀਂ ਬਾਡੀ ਸਰਵਾਈਵ ਕਰ ਰਹੀ ਹੈ, ਬਟ ਕੱਲ ਨੂੰ ਤੁਸੀਂ ਨਿਊਟ੍ਰੀਸ਼ਨ ਡੈਫੀਸੈਂਸੀ ਹੋ ਜੂਗੀ, ਤੁਹਾਨੂੰ ਇਹ ਵਧਾਣੀ ਪਊਗੀ। ਅਸੀਂ ਖੁਰਾਕ ਵਧਾਨੇ ਆ, ਡਾਇਟ ਦਾ ਕਦੇ ਵੀ ਇਹ ਮਤਲਬ ਨਹੀਂ ਹੈ ਘੱਟ ਖਾਣਾ, ਉਬਲਿਆ ਖਾਣਾ, ਟੇਸਟਲੈਸ ਖਾਣਾ। ਡਾਇਟ ਦਾ ਇਹੀ ਚੀਜ਼ ਇਹਦੇ ਚ ਅਸੀਂ ਡਾਇਟ ਪਲਾਨ ਦੇ ਵਿੱਚ ਨਾਲ ਆਪਣੇ ਡ੍ਰੌਪਸ ਦੇ ਨਾਲ ਇਹ ਸਾਰੀ ਚੀਜ਼ ਚੱਲਦੀ ਹੈ ਜੀ।
ਜੀ ਬਿਲਕੁਲ, ਮੇਰੇ ਕੁਛ ਆਪਣੇ ਹੀ ਫਰੈਂਡ ਸਰਕਲ ਦੇ ਵਿੱਚ ਮੈਂ ਖੁਦ ਵੀ ਇਹ ਚੀਜ਼ ਜਿਹੜੀ ਹੈ ਮਹਿਸੂਸ ਕੀਤੀ ਹੈ। ਕੁਛ ਦੋਸਤਾਂ ਨੇ ਕੁਛ ਇਹੋ ਜਿਹੇ ਪ੍ਰੋਡਕਟ ਜਿਹੜੇ ਉਹ ਯੂਜ਼ ਕੀਤੇ, ਜਿਹੜੇ ਯੂਜ਼ ਕਰਨ ਤੋਂ ਬਾਅਦ ਉਹਨਾਂ ਨੂੰ ਇਸ ਤਰ੍ਹਾਂ ਲੱਗਿਆ ਕਿ ਇੱਕ ਤਾਂ ਜਦੋਂ ਉਹਦੇ ਨਾਲ ਜਿਹੜਾ ਡਾਇਟ ਪਲਾਨ ਦੱਸਿਆ ਗਿਆ ਉਹ ਬਹੁਤ ਮੁਸ਼ਕਲ ਸੀਗਾ, ਹਨਾ, ਤੇ ਉਹਨੂੰ ਫਾਲੋ ਕਰਨਾ ਬੜਾ ਮੁਸ਼ਕਲ ਰਿਹਾ ਉਹਨਾਂ ਦੇ ਲਈ। ਉਹਨਾਂ ਨੇ ਫਾਲੋ ਜ਼ਰੂਰ ਕੀਤਾ ਔਰ ਉਸ ਤੋਂ ਬਾਅਦ ਉਹਨਾਂ ਨੇ ਵੇਟ ਰਿਡਿਊਸ ਜ਼ਰੂਰ ਕੀਤਾ, ਪਰ ਵੇਟ ਰਿਡਿਊਸ ਹੋਣ ਤੋਂ ਬਾਅਦ ਜਦੋਂ ਉਹ ਡਾਇਟ ਪਲਾਨ ਛੱਡ ਦਿੱਤਾ, ਉਸ ਤੋਂ ਬਾਅਦ ਵੇਟ ਜਿਹੜਾ ਆ ਉਹ ਫੇਰ ਗੇਨ ਕਰਨਾ ਜਿਵੇਂ ਸ਼ੁਰੂ ਹੋ ਗਿਆ, ਹਨਾ। ਤੇ ਉਸ ਚੀਜ਼ ਦੇ ਨਾਲ ਜਿਹੜਾ ਉਹਨਾਂ ਦਾ ਇੱਕ ਤਾਂ ਖਾਣ ਪੀਣ ਦਾ ਜਿਹੜਾ ਸਿਸਟਮ ਸੀ ਉਹ ਸਾਰਾ ਗੜਬੜ ਹੋ ਗਿਆ, ਹਨਾ, ਕਿਉਂਕਿ ਇੱਕਦਮ ਤੁਸੀਂ ਬਿਲਕੁਲ ਡਿਫਰੈਂਟ ਜਿਹਾ ਡਾਇਟ ਪਲਾਨ, ਉਹ ਵੀ ਆਸਟ੍ਰੇਲੀਅਨ ਡਾਇਟ ਪਲਾਨ, ਹਨਾ, ਜਿਹਦੇ ਤੁਸੀਂ ਆਦੀ ਨਹੀਂ ਹੁੰਦੇ, ਕਿਉਂਕਿ ਸਾਡੇ ਖਾਣੇ ਜਿਹੜੇ ਆ ਟੋਟਲੀ ਡਿਫਰੈਂਟ ਆ, ਔਰ ਉਹ ਜਿਹੜੇ ਦੂਸਰੇ ਆਸਟ੍ਰੇਲੀਅਨ ਖਾਣੇ ਆ ਉਹ ਉਬਲੇ ਹੋਏ ਖਾਣੇ ਆ ਖਾਸ ਤੌਰ ਤੇ, ਹਨਾ, ਔਰ ਉਹਦੇ ਵਿੱਚ ਵੀ ਉਹ ਬਹੁਤ ਘੱਟ ਕੁਆਂਟਿਟੀ ਜਿਹੜੀ ਸੀ ਉਹ ਦੱਸੀ ਹੋਈ ਸੀਗੀ, ਤੇ ਉਹਦੇ ਨਾਲ ਇੱਕ ਤਾਂ ਉਹਨੂੰ ਫਾਲੋ ਕਰਨਾ ਬਹੁਤ ਮੁਸ਼ਕਲ ਰਿਹਾ, ਉਸ ਤੋਂ ਬਾਅਦ ਜਦੋਂ ਫਿਰ ਦੁਬਾਰਾ ਆਪਣੇ ਖਾਣਿਆਂ ਤੇ ਆਪਾਂ ਆਉਂਦੇ ਹਾਂ ਤੇ ਉਹ ਵੀ ਸਾਡੇ ਲਈ ਇੱਕ ਚੈਲੰਜ ਹੋ ਜਾਂਦਾ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਆ ਉਹ ਦੇਖਣ ਦੇ ਵਿੱਚ ਆਉਂਦੀਆਂ ਰਹੀਆਂ ਆ।
ਜੀ ਜੀ ਬਿਲਕੁਲ ਜੀ, ਪਹਿਲਾਂ ਤਾਂ ਗੱਲ ਹੈ ਕਿ ਉਹ ਖਾਣਾ ਔਖਾ ਕਿਉਂ ਹੁੰਦਾ, ਕਿਉਂਕਿ ਉਹ ਸਾਡਾ ਟ੍ਰੈਡੀਸ਼ਨਲ ਖਾਣਾ ਨਹੀਂ ਹੁੰਦਾ।
ਜੀ ਜੀ
ਠੀਕ ਹੈ ਨਾ, ਜਦੋਂ ਅਸੀਂ ਕਿਤੇ ਵੀ ਜਦੋਂ ਆਪਣੇ ਦੋਸਤਾਂ ਮਿੱਤਰਾਂ ਰਿਲੇਟਿਵ ਚ ਜਾਈਏ, ਜਿਹੜਾ ਸਾਡਾ ਫੂਡ ਆਊਟ ਟ੍ਰੈਡੀਸ਼ਨਲ ਫੂਡ ਹੈ ਉਹ ਸਾਡੇ ਲਈ ਇੱਕ ਚੈਲੰਜ ਇਸ ਕਰਕੇ ਬਣ ਜਾਂਦਾ ਕਿ ਉਹ ਸਾਡੇ ਰੂਟੀਨ ਚ ਨਹੀਂ ਹੁੰਦਾ। ਅਸੀਂ ਡਾਇਟ ਕਰ ਰਹੇ ਹਾਂ, ਅਸੀਂ ਉਹ ਖਾ ਰਹੇ ਹਾਂ, ਪਰ ਸਾਡੀ ਸਾਰੀ ਫੈਮਿਲੀ ਹੋਰ ਖਾ ਰਹੀ ਹੈ, ਤੇ ਮੋਰ ਲਾਈਕ ਤੁਸੀਂ ਟੈਂਪਟਿੰਗ ਹੋ ਕੇ ਤੁਸੀਂ ਉਹਦੇ ਵੱਲ ਚਲੇ ਜਾਓਗੇ, ਇਸ ਕਰਕੇ ਤਾਂ ਇੱਕੋ ਹਾਰਡ ਬਣ ਜਾਂਦਾ। ਦੂਜੇ ਨੰਬਰ ਤੇ ਘੱਟ ਖਾਣਾ ਇਹ ਉਹਨਾਂ ਦੇ ਡਾਇਟ ਪਲਾਨ ਦਾ ਹੋ ਸਕਦਾ ਹੈ ਕਿ ਅਸੀਂ ਕਹਿੰਦੇ ਹਾਂ ਕਿ ਇੱਕ ਤਾਂ ਤੁਸੀਂ ਟੇਸਟ ਨਹੀਂ ਛੱਡਣਾ, ਕਿਉਂਕਿ ਅਸੀਂ ਬਹੁਤ ਵਾਰ ਕਰੇਵਿੰਗ ਫਲੇਵਰ ਦੇ ਲਈ ਕਰ ਰਹੇ ਹੁੰਦੇ ਹਾਂ, ਨਾ ਕਿ ਐਕਚੁਅਲ ਫੂਡ ਦੇ ਲਈ। ਜੇ ਸਾਨੂੰ ਉਹੀ ਫਲੇਵਰ ਸਾਨੂੰ ਦੂਸਰੇ ਫੂਡ ਚ ਮਿਲਦਾ ਰਹੂਗਾ, ਅਸੀਂ ਉਹ ਖਾਂਦੇ ਰਹਾਂਗੇ। ਓਬਵੀਅਸਲੀ ਇਹਦੇ ਨਾਲ ਇੱਕ ਡਾਇਟ ਪਲਾਨ ਫੋਲੋ ਕਰਨਾ ਹੁੰਦਾ, ਡਾਇਟ ਪਲਾਨ ਚ ਆਪਾਂ ਕੁਝ ਚੀਜ਼ਾਂ ਛੱਡਣੀਆਂ ਹੁੰਦੀਆਂ, ਕੁਝ ਚੀਜ਼ਾਂ ਖਾਣੀਆਂ ਹੁੰਦੀਆਂ, ਬਟ ਆਪਾਂ ਕੁਕਿੰਗ ਆਪਣੇ ਇੰਡੀਅਨ ਸਟਾਈਲ ਚ ਹੀ ਕਰਨੀ ਹੁੰਦੀ ਹੈ, ਜਿਵੇਂ ਆਪਾਂ ਘਰਾਂ ਚ ਕਰਦੇ ਹਾਂ, ਜਿੰਜਰ ਗਾਰਲਿਕ ਸਪਾਈਸਿਸ ਪਾ ਕੇ। ਤੇ ਇਹਦੇ ਚ ਦੁਬਾਰਾ ਵੇਟ ਇਸ ਕਰਕੇ ਨਹੀਂ ਵੱਧਦਾ, ਪਹਿਲਾਂ ਤਾਂ ਇਹ ਬਹੁਤ ਸਾਰੀਆਂ ਕੰਪਨੀਆਂ ਨੇ ਨਾ ਇੱਕ ਰੂਟੀਨ ਬਣਾਈ ਹੈ, ਤੁਸੀਂ ਇੱਕ ਪ੍ਰੋਡਕਟ ਫਿਨਿਸ਼ ਕਰੋ, ਫਿਰ ਤੁਸੀਂ ਮੇਨਟੇਨੈਂਸ ਵਾਸਤੇ ਦੂਸਰਾ ਪ੍ਰੋਡਕਟ ਸ਼ੁਰੂ ਕਰ ਦੋ, ਦੂਜਾ ਖਤ ਸੇਮ ਚੀਜ਼ ਜਿੱਦਾਂ ਆਪਾਂ ਕੰਪਿਊਟਰ ਚ ਐਂਟੀਵਾਇਰਸ ਇੰਸਟਾਲ ਕਰਦੇ ਹਾਂ, ਇੱਕ ਸਾਲ ਬਾਅਦ ਉਹੀ ਐਂਟੀਵਾਇਰਸ ਵਾਇਰਸ ਬਣ ਕੇ ਸਾਨੂੰ ਟ੍ਰਬਲ ਦਿੰਦਾ, ਫਿਰ ਉਹਦਾ ਅਪਰ ਵਰਜ਼ਨ ਡਾਊਨਲੋਡ ਕਰਨਾ ਪੈਂਦਾ। ਤੇ ਸੇਮ ਚੀਜ਼ ਕੰਪਨੀਜ਼ ਕਰਦੀਆਂ, ਉਹ ਤੁਹਾਨੂੰ ਇਸੀ ਚੱਕਰ ਚ ਉਲਝਾ ਕੇ ਰੱਖਦੀਆਂ, ਤੇ ਤੁਹਾਨੂੰ ਉਹ ਆਪਣਾ ਪੱਕਾ ਗਾਹਕ ਸੱਦਦੀਆਂ।
ਬਿਲਕੁਲ।
ਤੇ ਜਿਹੜਾ ਸਾਡਾ ਹੈਲਥ ਡ੍ਰੌਪ ਹੈ, ਇਹਦੇ ਚ ਕੀ ਕਰਦੇ ਹਾਂ ਅਸੀਂ, ਪਹਿਲਾਂ ਤਾਂ ਅਸੀਂ ਨੌਲੇਜ ਅਬਾਊਟ ਦਾ ਬਾਡੀ ਦਿੰਦੇ ਹਾਂ ਜੀ, ਕਿਉਂਕਿ ਹਰ ਇੱਕ ਦੀ ਡਿਫਰੈਂਟ ਬਾਡੀ ਹੈ। ਮੇਰੀ ਹਾਈਟ 6'2" ਹੈ, ਤੁਹਾਡੀ ਲੈਟ ਸੇ 5' ਸਮਥਿੰਗ ਹਾਈਟ ਹੈ, ਓਬਵੀਅਸਲੀ ਤੁਹਾਡੀ ਡਾਇਟ ਤੇ ਮੇਰੀ ਡਾਇਟ ਚ ਬਹੁਤ ਫਰਕ ਹੋਊਗਾ, ਤੁਹਾਡੀ ਖੁਰਾਕ, ਬਿਕੋਜ਼ ਓਬਵੀਅਸਲੀ ਵੱਡੀ ਗੱਡੀ ਨੂੰ ਚੱਲਣ ਲਈ ਜ਼ਿਆਦਾ ਗੈਸੋਲੀਨ ਦੀ ਲੋੜ ਹੈ, ਜ਼ਿਆਦਾ ਤੇਲ ਦੀ ਲੋੜ ਹੈ, ਠੀਕ ਹੈ ਨਾ। ਤਾਂ ਇੱਕ ਤਾਂ ਨੌਲੇਜ ਦਿੰਦੇ ਹਾਂ ਸਾਡੀ ਆਪਣੀ ਬਾਡੀ ਦੀ ਕਿ ਸਾਨੂੰ ਕਿਸ ਵੇਲੇ ਕਿੰਨਾ ਫੂਡ ਦੀ ਲੋੜ ਹੈ, ਕਿਉਂਕਿ ਭੁੱਖ ਕਹਿੰਦੇ ਨੀ, ਭੁੱਖ ਦੇ ਲੈਣ ਨੂੰ ਜਿੰਨਾ ਮਰਜ਼ੀ ਵਧਾ ਲੋ, ਠੀਕ ਹੈ ਨਾ। ਭੁੱਖ ਇਜ਼ ਅ ਸੈਪਰੇਟ ਥਿੰਗ, ਗੱਡੀ ਦੇ ਆਇਲ ਇਜ਼ ਅ ਸੈਪਰੇਟ ਥਿੰਗ, ਇੰਜਨ ਮੁਗਲੈਲ ਇਜ਼ ਅ ਡਿਫਰੈਂਟ ਥਿੰਗ, ਠੀਕ ਹੈ ਨਾ। ਤੁਸੀਂ ਗੱਡੀ ਚ ਆਇਲ ਪਾਓਗੇ, ਗੱਡੀ ਰੁਕ ਜੂਗੀ, ਪਰ ਜੇ ਇੰਜਨ ਆਇਲ ਨਹੀਂ ਪਾਇਆ ਤਾਂ ਗੱਡੀ ਖਰਾਬ ਹੋ ਜੂਗੀ, ਠੀਕ ਹੈ। ਤੁਹਾਨੂੰ ਪ੍ਰੋਪਰ ਨਿਊਟ੍ਰੀਸ਼ਨ ਦੀ ਲੋੜ ਹੈਗੀ, ਠੀਕ ਹੈ। ਦੂਸਰਾ ਹੈ ਕਿ ਅਸੀਂ ਆਪਣੀ ਬਾਡੀ ਨੂੰ ਲਿਸਨ ਕਰਨਾ ਸ਼ੁਰੂ ਕਰਦੇ ਹਾਂ ਇਹਦੇ ਚ, ਅਸੀਂ ਜਿਹੜਾ ਇਹਦੇ ਚ ਦੱਸਦੇ ਹਾਂ। ਲਿਸਨ ਇਨ ਦਾ ਸੈਂਸ ਕੀ ਹੁੰਦਾ ਹੈ ਕਿ ਜਦੋਂ ਫੋਰ ਐਗਜ਼ਾਮਪਲ ਜੇ ਅਸੀਂ ਜ਼ਿਆਦਾ ਦੇਰ ਏਅਰ ਕੌਨ ਚ ਬੈਠੇ ਰਹਿੰਦੇ ਹਾਂ, ਅੰਦਰ ਬੈਠੇ ਰਹਿੰਦੇ ਹਾਂ, ਤਾਂ ਸਾਡੀ ਬ੍ਰੇਨ ਥਰਸਟ ਸਿਗਨਲ ਦੇਣੇ ਛੱਡ ਦਿੰਦੀ ਹੈ ਸਾਡੇ ਬ੍ਰੇਨ ਨੂੰ। ਸਾਨੂੰ ਬਹੁਤ ਵਾਰ ਲੱਗੀ ਪਿਆਸ ਹੁੰਦੀ ਹੈ ਪਰ ਸਾਨੂੰ ਲੱਗਦਾ ਸਾਨੂੰ ਭੁੱਖ ਲੱਗੀ ਹੈ, ਅਸੀਂ ਚੱਕ ਕੇ ਦੋ ਬਿਸਕਿਟ ਵਗੈਰਾ ਖਾ ਲੈਂਦੇ ਹਾਂ, ਅਸੀਂ ਕਹਿੰਦੇ ਨੀ ਅਕਸਰ ਕੀ ਖੋ ਪਈ ਜਾਂਦੀ ਹੈ, ਠੀਕ ਹੈ ਜੀ। ਤਾਂ ਉਹਦੇ ਨਾਲ ਕੀ ਹੈ ਕਿ ਅਸੀਂ ਇਹ ਦੱਸਦੇ ਹਾਂ ਕਿ ਕਿਸ ਵੇਲੇ ਬਾਡੀ ਨੂੰ ਕਿਸ ਚੀਜ਼ ਦੀ ਲੋੜ ਹੈ। ਜੇ ਤੁਸੀਂ ਥੋੜਾ ਥੋੜਾ ਫੀਡ ਕਰਦੇ ਰਹੋ, ਲੈਟ ਸੇ ਜੇ ਤੁਸੀਂ 7 ਵਜੇ ਡਿਨਰ ਕਰਨਾ, ਜੇ ਤੁਸੀਂ 5 ਵਜੇ ਥੋੜਾ ਬਹੁਤ ਖਾਧਾ ਹੋਊਗਾ ਤਾਂ 7 ਵਜੇ ਮੋਰ ਲਾਈਕਲੀ ਤੁਸੀਂ ਹਲਕਾ ਖਾਓਗੇ, ਠੀਕ ਹੈ ਨਾ। ਜੇ ਤੁਸੀਂ 2 ਵਜੇ ਖਾਧਾ ਹੋਊ ਤਾਂ ਸਿੱਧਾ 7 ਜਾਂ 9 ਵਜੇ ਖਾਓਗੇ, ਓਬਵੀਅਸਲੀ ਤੁਸੀਂ ਜ਼ਿਆਦਾ ਲਓਗੇ ਫੂਡ, ਕਿਉਂਕਿ ਤੁਹਾਨੂੰ ਤੁਹਾਡੀ ਐਨਰਜੀ ਲੋ ਹੋਈ ਪਈ ਹੈ, ਤੁਹਾਡੀ ਇਨਸੁਲਿਨ ਲੈਵਲ ਡਾਊਨ ਹੋਇਆ ਪਿਆ, ਉਹਨੂੰ ਅਪ ਕਰਨ ਦੀ ਓਬਵੀਅਸਲੀ ਲੈਣਾ ਹੋਗਾ। ਤੇ ਦੂਸਰਾ ਆ ਗਿਆ ਕਿ ਅੰਡਰਸਟੈਂਡ ਐਂਡ ਲਿਸਨ ਯੂਅਰ ਬਾਡੀ ਵੈਨ ਯੂ ਨੀਡ ਅ ਫੂਡ। ਤੇ ਫਿਰ ਆ ਜਾਂਦਾ ਤੀਜਾ, ਆਰਗੇਨਾਈਜ਼ ਕਰਨਾ। ਸਾਨੂੰ ਸਭ ਨੂੰ ਪਤਾ ਕਿ ਇਹ ਚੀਜ਼ਾਂ ਖਾਈਏ, ਇਹ ਚੀਜ਼ਾਂ ਖਾਈਏ, ਅਸੀਂ ਚੰਗੇ ਹੋ ਜਾਵਾਂਗੇ, ਬਟ ਉਹਨੂੰ ਆਰਗੇਨਾਈਜ਼ ਨਹੀਂ ਕਰ ਪਾਉਂਦੇ ਅਸੀਂ। 2 ਦਿਨ ਅਸੀਂ ਫੋਲੋ ਅਪ ਕਰ ਲਾਂਗੇ, 2 ਦਿਨ ਅਸੀਂ ਚੰਗੀ ਤਰ੍ਹਾਂ 3 ਟਾਈਮ ਦਾ ਖਾਣਾ ਬਣਾ ਕੇ ਨਾਲ ਲੈ ਜਾਂਗੇ, 4th ਦਿਨ ਅਸੀਂ ਫੋਲੋ ਅਪ ਨਹੀਂ ਕਰਨਾ। ਤੇ ਅਸੀਂ ਉਹੀ ਦੱਸਦੇ ਹਾਂ ਕਿ ਰੂਟੀਨ ਚ ਉਹਨੂੰ ਫੋਲੋ ਅਪ ਕਿੱਦਾਂ ਕਰਨਾ।
ਠੀਕ ਹੈ।
ਲੈਟ ਸੇ ਤੁਸੀਂ ਬਾਹਰ ਗਏ ਹੋ, ਤੁਸੀਂ ਜੋਬ ਤੇ ਗਏ ਹੋ, ਐਜ਼ ਏ ਬੈਕਅਪ ਆਪਣੇ ਨਾਲ ਇੱਕ ਸੇਬ ਇੱਕ ਸੰਤਰਾ ਲੈ ਜਾਓ। ਜੇ ਤੁਸੀਂ ਲੇਟ ਹੋ ਰਹੇ ਹੋ, ਤੁਹਾਨੂੰ ਲੱਗ ਰਿਹਾ ਤੁਸੀਂ ਟ੍ਰੈਫਿਕ ਚ ਫਸ ਰਹੇ ਹੋ, ਲੇਟ ਹੋ ਰਹੇ ਹੋ, ਹੈਵ ਅ ਬਾਈਟ, ਠੀਕ ਹੈ ਨਾ। ਉਹ ਤੁਸੀਂ ਨਾਲ ਬੈਕਅਪ ਲੈ ਗਏ, ਇਵੇਂ ਹੀ ਤੁਸੀਂ ਬੈਕਅਪ ਲਈ ਕੁਝ ਛੋਟੀ ਮੋਟੀ ਇਦਾਂ ਦੇ ਸਨੈਕਸ, ਜਿਹੜੇ ਅਸੀਂ ਸਾਡੇ ਫੇਸਬੁੱਕ ਤੇ ਕਲੋਜ਼ ਗਰੁੱਪ ਹੈ ਜਿਸ ਚ ਅਸੀਂ ਰੈਸਿਪੀਜ਼ ਆਈਡੀਆਜ਼ ਵਗੈਰਾ ਅਪਲੋਡ ਕਰਦੇ ਰਹਿੰਦੇ ਹਾਂ, ਉੱਥੋਂ ਆਈਡੀਆ ਮਿਲਦਾ ਰਹਿੰਦਾ ਕਿ ਉਹਨੂੰ ਇੰਪਲੀਮੈਂਟ ਕਿੱਦਾਂ ਕਰੀਏ। ਤੇ ਚੌਥਾ ਆ ਜਾਂਦਾ, ਮੇਨ ਚੀਜ਼ ਆ ਜਾਂਦੀ ਇੰਪਲੀਮੈਂਟ ਹੀ ਕਰਨਾ। ਤੇ ਇਸ ਚ ਇੰਪਲੀਮੈਂਟ ਕਰਨ ਦੇ ਲਈ ਉਹੀ ਸਾਡੇ ਪਲਾਨ ਹੁੰਦਾ ਹੈ ਕਿ ਉਹਨੂੰ ਦੱਸਦੇ ਹਾਂ ਕਿ ਜੋ ਅਸੀਂ ਸਿੱਖਿਆ, ਜੋ ਮੈਂ ਲੂਜ਼ ਕਰਦੇ ਹੋਏ ਦੇਖਿਆ ਸੀਗਾ, ਕਿਹੜੀਆਂ ਕਿਹੜੀਆਂ ਟ੍ਰਬਲਾਂ ਆਈਆਂ ਸੀਗੀਆਂ। ਇਹਦੇ ਚ ਆਪਾਂ ਪਾਣੀ 3-4 ਲੀਟਰ ਪੀਣਾ ਹੁੰਦਾ,
ਠੀਕ ਹੈ।
ਤੇ ਬਹੁਤ ਸਾਰੇ ਕਸਟਮਰ ਨੇ ਜਿੱਦਾਂ ਜਿਹੜੇ ਟੈਕਸੀ ਚਲਾਉਂਦੇ ਨੇ, ਤੇ ਜਦੋਂ ਪਾਣੀ ਪੀਂਦੇ ਨੇ ਇਹ ਸਭ ਤੋਂ ਵੱਡੀ ਸਮੱਸਿਆ ਬਣ ਜਾਂਦੀ ਹੈ। ਤੇ ਉਹੀ ਚੀਜ਼ ਆਰਗੇਨਾਈਜ਼ ਤੇ ਇੰਪਲੀਮੈਂਟ ਕਰਨ ਦਾ ਤਰੀਕਾ ਦੱਸਦੇ ਹਾਂ ਕਿ ਜੇ ਤੁਸੀਂ ਲੈਫਟ ਸਾਈਡ ਤੇ ਗਏ, ਨਾਰਥ ਵੱਲ ਨੂੰ ਗਏ, ਤੁਸੀਂ ਕਿੱਥੇ ਰੁਕਣਾ, ਪ੍ਰੀ ਪਲੈਨਿੰਗ ਕਰਕੇ। ਜੇ ਵੈਸਟ ਵੱਲ ਨੂੰ ਗਏ ਤਾਂ ਕਿੱਥੇ ਰੁਕੋਗੇ, ਸਾਊਥ ਵੱਲ ਨੂੰ, ਇੱਕ ਤਰ੍ਹਾਂ ਦੀ, ਇੱਕ ਤੁਸੀਂ ਗੱਡੀ ਤੋਂ ਨਿਕਲਦੇ ਹੋ, ਕਾਇੰਡ ਆਫ ਲਾਈਕ ਤੁਹਾਡੀ ਐਕਸਰਸਾਈਜ਼ ਹੋ ਰਹੀ ਹੈ, ਦੂਸਰਾ ਨੰਬਰ ਤੇ ਤੁਸੀਂ ਫਰੈਸ਼ ਹੋ ਰਹੇ ਹੋ, ਠੀਕ ਹੈ ਨਾ। ਤਾਂ ਉਹਨੂੰ ਡੇਲੀ ਲਾਈਫ ਚ ਇੰਪਲੀਮੈਂਟ ਕਰਦੇ ਹੁੰਦੇ ਹਾਂ। ਤੇ ਇਹ ਤਾਂ ਚੀਜ਼ਾਂ ਹੋ ਗਈਆਂ ਜਿਹੜੀ ਅਸੀਂ ਇਸ ਤੋਂ ਸਿੱਖਦੇ ਹਾਂ। ਤੇ ਜਿਹੜਾ ਮੇਨ ਕਾਰਨ ਹੈ ਵੇਟ ਕਿਉਂ ਨਹੀਂ ਵੱਧਦਾ, ਕੀ ਹੁੰਦਾ ਹੈ ਕਿ ਇਹਦੇ ਚ ਅਸੀਂ 4 ਚੀਜ਼ਾਂ ਕਰਦੇ ਹਾਂ। ਪਹਿਲੀ ਤਾਂ ਹੁੰਦੀ ਹੈ ਕਿ ਇਹਦੇ ਚ ਅਸੀਂ ਡੇਲੀ ਵੇਟ ਚੈੱਕ ਕਰਨਾ ਹੁੰਦਾ, ਇਸ ਚ ਸਾਡੇ ਪ੍ਰੋਡਕਟ ਨਾਲ ਡੇਲੀ ਵੇਟ ਲੂਸ ਹੁੰਦਾ। ਤੇ ਜਦੋਂ ਤੁਸੀਂ ਡੇਲੀ ਵੇਟ ਚੈੱਕ ਕਰਦੇ ਹੋ, ਤੁਹਾਡੀ ਇੱਕ ਆਦਤ ਬਣ ਜਾਂਦੀ ਹੈ ਰਨਿੰਗ ਮੇਨਟੇਨੈਂਸ ਕਰਨ ਦੀ, ਤੁਸੀਂ ਅਦਰਵਾਈਜ਼ ਸਾਨੂੰ ਰਿਲਾਈਜ਼ ਹੀ ਜਦੋਂ ਇਹਦੇ ਚ ਆਪਾਂ ਡੇਲੀ ਚੈੱਕ ਕਰਦੇ ਹਾਂ, ਵੰਸ ਆਪਾਂ ਕਰ ਵੀ ਹਟੇ ਆ, ਜਦੋਂ ਅਸੀਂ ਡੇਲੀ ਵੇਟ ਚੈੱਕ ਕਰ ਰਹੇ ਹਾਂ, ਜਦੋਂ ਲੱਗਿਆ ਕਿ ਕਿਲੋ ਸਵਾ ਕਿਲੋ ਉੱਤੇ ਥੱਲੇ ਹੋ ਰਿਹਾ, ਬੰਦਾ ਦੋ ਦਿਨ ਤਿੰਨ ਦਿਨ ਡਾਇਟ ਪਲਾਨ ਨੂੰ ਫਾਲੋ ਕਰ ਲੈਂਦਾ, ਉਹ ਬੈਕ ਆਨ ਟਰੈਕ ਆ ਜਾਂਦਾ, ਤਾਂ ਉਹਦੇ ਨਾਲ ਕੀ ਹੁੰਦਾ, ਇੱਕ ਰਨਿੰਗ ਮੈਂਟੇਨੈਂਸ ਚੱਲੀ ਜਾਂਦੀ ਹੈ। ਫਿਰ ਦੂਜੀ ਆਦਤ ਬਣ ਜਾਂਦੀ ਹੈ ਕਿ ਥੋੜਾ ਥੋੜਾ ਖਾਣ ਦੀ, ਜਦੋਂ ਜਿੱਦਾਂ ਮੈਂ ਦੱਸਿਆ ਕਿ ਜਿਹੜਾ ਫੈਟ ਆਇਆ ਉਹ ਇਸ ਕਰਕੇ ਨਹੀਂ ਆਇਆ ਕਿ ਅਸੀਂ ਖਾਣੇ ਬਹੁਤ ਆ, ਉਹ ਉਦੋਂ ਆਉਂਦਾ ਜਦੋਂ ਅਸੀਂ ਬੇਟਾਈਮੀ ਖਾਂਦੇ ਹਾਂ। ਜਦੋਂ ਅਸੀਂ ਇਹਦੇ ਚ ਤੁਹਾਨੂੰ ਆਰਗੇਨਾਈਜ਼ ਕਰ ਦਿੰਦੇ ਹਾਂ ਕਿ ਕਿਹੜਾ ਕਿਹੜਾ ਕਦੋਂ ਕਦੋਂ ਫੂਡ ਲੈਣਾ, ਲੈਟਸ ਏ ਸਵੇਰੇ ਆਪਾਂ ਬ੍ਰੇਕਫਾਸਟ ਲੈ ਕੇ ਚੱਲੇ, ਫਿਰ ਮਿਡ ਸਨੈਕ 12 ਵਜੇ ਕੁਛ ਖਾ ਲਿਆ, ਫਿਰ ਲੰਚ ਕਰ ਲਿਆ, ਫਿਰ ਈਵਨਿੰਗ ਸਨੈਕਸ ਹੋ ਗਿਆ, ਫਿਰ ਡਿਨਰ ਹੋ ਗਿਆ, ਉਹਦੇ ਨਾਲ ਬੇਟਾਈਮ ਗੈਪ ਚੱਕਿਆ ਜਾਂਦਾ ਜਿਸ ਨਾਲ ਬਾਡੀ ਸਟੋਰ ਨਹੀਂ ਕਰਦੀ। ਫਿਰ ਥੋੜੀ ਜਿਹੀ ਸਾਨੂੰ ਨੌਲੇਜ ਆ ਜਾਂਦੀ ਹੈ ਕਿ ਆਪਣੇ ਨਿਊਟ੍ਰੀਸ਼ਨ ਬਾਰੇ, ਜਦੋਂ ਅਸੀਂ ਕੋਈ ਵੀ ਚੀਜ਼ ਫੂਡ ਲੈਂਦੇ ਹਾਂ ਸਾਡੀ ਆਦਤ ਬਣ ਜਾਂਦੀ ਹੈ ਉਹਦੇ ਇਨਗਰੀਡੀਅੰਟ ਚੈੱਕ ਕਰਨ ਦੀ, ਕਿਉਂਕਿ ਆਸਟ੍ਰੇਲੀਆ ਚ 60 ਤੋਂ 62 ਨਾਮ ਨੇ ਸ਼ੂਗਰ ਦੇ ਡਿਫਰੈਂਟ ਡਿਫਰੈਂਟ।
ਅੱਛਾ ਜੀ।
ਜਿਹਦੇ ਡਿਫਰੈਂਟ, ਜਿਹਨਾਂ ਚੋਂ ਕੁਛ ਜਿੱਦਾਂ ਇਕੁਅਲਸ ਆ ਗਿਆ ਜਿਹੜਾ ਅਕਸਰ ਸਾਨੂੰ ਮਿਲ ਜਾਂਦਾ, ਉਹਨਾਂ ਦੇ ਵਿੱਚ ਪ੍ਰੈਜ਼ਰਵੇਟਿਵ ਹੈ, ਉਹ ਡਿਫਰੈਂਟ ਨਾਮ ਰੱਖੇ ਹੋਏ ਨੇ।
ਜੀ ਜੀ।
ਠੀਕ ਹੈ ਨਾ, ਜਿਵੇਂ ਇੱਕ ਮੈਂ ਸ਼ੇਅਰ ਕਰਦਾ, ਜਿੱਦਾਂ ਆਪਣਾ ਆਇਆ ਸੀ ਕੋਕ ਗ੍ਰੀਨ ਕਲਰ ਦਾ ਸਟੀਵੀਆ ਵਾਲਾ, ਉਹ ਬੜਾ ਹੋਇਆ ਸੀਗਾ ਕਿ ਡਾਇਬੀਟੀਜ਼ ਪੇਸ਼ੈਂਟ ਨੂੰ ਬੜੇ ਖੁਸ਼ ਹੋਏ ਕਿ ਹੁਣ ਸਾਡੇ ਲਈ ਵੀ ਕੁਛ ਆ ਗਿਆ, ਉਸ ਚ ਸਟੀਵੀਆ ਨੈਚੁਰਲ ਸ਼ੂਗਰ ਹੈ। ਬਟ ਉਹਦੀ ਮਾਰਕੀਟਿੰਗ ਦਾ ਕੀ ਸੀਗਾ, ਉਹਨਾਂ ਨੇ ਉਹਨੂੰ ਗ੍ਰੀਨ ਕਰ ਲਿਆ ਕਿ ਲੋਕਾਂ ਨੂੰ ਅਟਰੈਕਟ ਹੋਵੇ, ਦੂਸਰਾ ਨੰਬਰ ਤੇ ਉਹਨਾਂ ਨੇ ਕੋਈ ਫਾਲਸ ਮਾਰਕੀਟਿੰਗ ਇੱਦਾਂ ਨਹੀਂ ਕੀਤੀ ਕਿ ਉਹਦੇ ਚ, ਉਹਨਾਂ ਨੇ ਇਹ ਨਹੀਂ ਕਿਹਾ ਕਿ ਇਹਦੇ ਚ ਸ਼ੂਗਰ ਨਹੀਂ ਹੈ ਜਾਂ ਹੈਗੀ ਹੈ, ਉਹਨਾਂ ਨੇ ਕਿਹਾ ਇਸ ਕੋਟ ਆ ਸਟੀਵੀਆ, ਸਟੀਵੀਆ ਸੀਗਾ ਬਟ ਉਹਦੇ ਚ ਸ਼ੂਗਰ ਵੀ ਉਨੀ ਸੀਗੀ।
ਅੱਛਾ ਜੀ।
ਉਹ ਮਤਲਬ ਕਿ ਫਾਲਸ ਗਲਤ ਵੀ ਨਹੀਂ ਕਿਹਾ, ਤੇ ਲੋਕ ਉਸ ਪ੍ਰਤੀ ਹੋ ਗਏ ਕਿ ਹਾਂ ਠੀਕ ਹੈ, ਅਸੀਂ ਡਾਇਬੀਟੀਜ਼ ਹੁਣ ਅਸੀਂ ਡਰਿੰਕ ਪੀ ਸਕਦੇ ਹਾਂ। ਠੀਕ ਹੈ ਨਾ, ਤਾਂ ਸ਼ੂਗਰ ਦੇ ਹੀ ਆਪਣੇ ਆਸਟ੍ਰੇਲੀਆ ਚ 60 ਤੋਂ 62 ਡਿਫਰੈਂਟ ਨਾਮ ਨੇ, ਜਿਸ ਤਰ੍ਹਾਂ ਅਸੀਂ ਕਨਫਿਊਜ਼ ਰਹਿੰਦੇ ਹਾਂ ਕਿ ਕਿਹੜੀ, ਜਦੋਂ ਸਾਡੀ ਥੋੜੀ ਜਿਹੀ ਨੌਲੇਜ ਵੱਧ ਜਾਂਦੀ ਹੈ ਹਰ ਚੀਜ਼ ਦਾ ਇਨਗਰੀਡੀਅੰਟ ਚੈੱਕ ਕਰਨ ਲਈ, ਜਿਵੇਂ ਆਪਾਂ ਸ਼ਾਪਿੰਗ ਕਰਦੇ ਹਾਂ ਅਸੀਂ 2-2 ਘੰਟੇ ਕੱਪੜਿਆਂ ਤੇ ਲਾ ਦਿੰਦੇ ਹਾਂ, ਪਰ ਜਦੋਂ ਅਸੀਂ ਗ੍ਰੋਸਰੀ ਸ਼ਾਪਿੰਗ ਕਰਦੇ ਹਾਂ ਫਟਾਫਟ ਚੱਕੀ ਜਾਂਦੇ ਹਾਂ,
ਬਿਲਕੁਲ
ਵਾਈਫ ਨੂੰ ਕਹਿ ਦਾਂਗੇ ਤੂੰ ਘਰੇ ਰਹਿ ਮੈਂ ਲਿਆ ਦਿੰਦਾ।
ਠੀਕ ਹੈ ਨਾ, ਇਵੇਂ ਜੇ ਲੇਡੀਜ਼ ਦੀ ਵੀ ਗੱਲ ਕਰੀਏ ਤਾਂ ਲੇਡੀਜ਼ ਜਿਹੜੀਆਂ ਉਹ ਵੀ ਜ਼ਿਆਦਾ ਕੱਪੜੇ ਦੇ ਵਿੱਚ ਜ਼ਿਆਦਾ ਵਜਨ ਹੁੰਦੀਆਂ, ਪਰ ਜਦੋਂ ਗ੍ਰੋਸਰੀ ਆ ਉਹਦੇ ਵਿੱਚ ਹਮੇਸ਼ਾ ਹੀ ਆਪਾਂ ਕਾਲੀ ਕਰਦੇ ਹਾਂ।
ਬਿਲਕੁਲ ਜੀ, ਕਿਉਂਕਿ ਜਿਹੜੀ ਉਹ ਮੇਨ ਚੀਜ਼ ਹੈ ਉਹ ਅਸੀਂ ਆਪਣੀ ਬਾਡੀ ਨੂੰ ਫਿਊਲ ਕਰਨਾ ਨਾ, ਉਹਦੇ ਵਿੱਚ ਅਸੀਂ ਫਿਰ ਪ੍ਰੋਡਕਟ ਹੀ ਇੰਨੇ ਆ ਗਏ ਜਿਸ ਤਰ੍ਹਾਂ ਅਸੀਂ ਕਨਫਿਊਜ਼ ਹੈ, ਕਿਉਂਕਿ ਵੱਡਾ ਵੱਡਾ ਲਿਖਿਆ ਹੁੰਦਾ ਨੋ ਸ਼ੂਗਰ ਨੋ ਫੈਟ ਨੋ ਕੈਲਰੀਜ਼ ਫਲਾਂ, ਤੇ ਮੇਰਾ ਸਿੰਪਲ ਰੂਲ ਹੈ ਜਿਸ ਤੇ ਨੋ ਲਿਖਿਆ ਉਹਨੂੰ ਨੋ ਕਰ ਦੋ, ਕਿਉਂਕਿ ਜੇ ਉਹਦੇ ਚੋਂ ਫੈਟ ਕੱਢੇ ਨੇ ਉਹਦੇ ਚ ਕੁਛ ਹੋਰ ਪਾਇਆ, ਜੇ ਉਸ ਚ ਆਪਣੀ ਸ਼ੂਗਰ ਨਹੀਂ ਹੈ ਤਾਂ ਓਬਵੀਅਸਲੀ ਉਹਦੇ ਚ ਕੁਛ ਹੋਰ ਪਾਊਗਾ। ਗੋ ਵਿਦ ਦਾ ਐਕਚੁਅਲ ਫੂਡ, ਜਿਹੜਾ ਜਿਹੜਾ ਸਿੰਗਲ ਨੇਮ ਫੂਡ ਹੈ ਨਾ, ਉਹ ਆਪਣਾ ਲੈ ਲਓ, ਉਹ ਬੈਟਰ ਹੁੰਦਾ।
ਜੀ ਵਰਮਾ ਸਾਹਿਬ, ਆਪਣੇ ਕੋਲ ਨਾ ਕੁਛ ਦੋਸਤ ਜੁੜ ਰਹੇ ਆ। ਵਿਜੇ ਵਿਰਦੀ ਹੋਰਾਂ ਨੇ ਇੱਕ ਸਵਾਲ ਭੇਜਿਆ, ਗੁੱਡ ਮਾਰਨਿੰਗ ਵੀ ਬੁਲਾ ਰਹੇ ਆ।
ਗੁੱਡ ਮਾਰਨਿੰਗ ਜੀ।
ਕਹਿੰਦੇ ਕੈਨ ਆਈ ਰਿਡਿਊਸ 4-5 kg ਐਂਡ ਮੇਨਟੇਨ ਨਾਰਮਲ ਵੇਟ?
ਬਿਲਕੁਲ ਜੀ ਬਿਲਕੁਲ, ਨਾਰਮਲ ਵੇਟ ਮੇਨਟੇਨ ਕਰਨਾ, ਇੱਕ ਵਾਰੀ ਜਿੱਦਾਂ ਕਹਿ ਰਹੇ ਨਾ, ਇੱਕ ਵਾਰੀ ਲੂਜ਼ ਕਰਨ ਦੋ, ਕਿਉਂਕਿ ਸਾਰਿਆਂ ਨੂੰ ਆਪਾਂ ਨੂੰ ਪਤਾ, ਹਰ ਬੰਦਾ ਸਲਾਹ ਦੇ ਦਿੰਦਾ ਕਿ ਭੱਜਿਆ ਕਰ ਪਤਲਾ ਹੋ ਜਾਏਗਾ, ਬਟ ਇੱਦਾਂ ਹੈ ਕਿ ਇੱਕ ਤਾਂ ਭੱਜ ਜਾਂਦਾ ਜਦੋਂ ਬੰਦਾ ਹੈਵੀ ਹੁੰਦਾ, ਉਹਨੂੰ ਸਾਹ ਚੜਦਾ, ਜੇ ਉਹਨੂੰ ਮਤਲਬ ਕਈ ਕਾਰਨ ਹੁੰਦੇ ਨੇ ਜਾਂ ਆਪਣੇ ਲਾਈਫ ਸਟਾਈਲ ਹੁੰਦਾ ਦਾ, ਓਬਵੀਅਸਲੀ ਜਦੋਂ ਤੁਸੀਂ ਲੂਜ਼ ਕਰ ਲੈਂਦੇ ਹੋ ਇੱਕ ਤੁਹਾਡੀ ਉਹਦੇ ਪ੍ਰਤੀ ਅਵੇਅਰਨੈਸ ਹੋ ਜਾਂਦੀ ਹੈ, ਤੁਸੀਂ ਉਹਨੂੰ ਮੇਨਟੇਨ ਕਿ ਜੇ ਅੱਜ ਦੀ ਗੱਲ ਆਪਾਂ ਡਾਇਟ ਨਹੀਂ ਪੁੱਛੀ, ਬਟ ਜੇ ਉਹ 5-10 ਕਿਲੋ ਲੂਜ਼ ਕਰਨਾ ਚਾਹੁੰਦੇ ਆ ਤਾਂ ਮੋਰ ਲਾਈਕਲੀ ਉਹਨਾਂ ਦੀ ਡਾਇਟ ਅੱਜ ਦੀ ਬਹੁਤ ਸੈੱਟ ਹੋਗੀ। ਠੀਕ ਹੈ, ਉਹ ਡਾਇਟ ਸੈੱਟ ਹੈਗੀ ਬਟ ਉਹਦੀ ਥੋੜੀ ਜਿਹੀ ਟਾਈਮਿੰਗ ਗਲਤ ਹੋਗੀ, ਬਾਅਦ ਚੋਂ ਲੇਟ ਖਾ ਲਿਆ ਜਾਂ ਇੱਕੋਦਮ ਖਾ ਲਿਆ ਜਾਂ ਤੇਜ਼ ਖਾ ਲਿਆ। ਠੀਕ ਹੈ ਜੀ, ਫਿਰ ਆ ਜਾਂਦਾ ਕਿ ਜਿਹੜਾ ਆਲਰੇਡੀ ਪੁੱਟ ਕੀਤਾ ਹੋਇਆ, ਜਦੋਂ ਆਪਾਂ ਉਹ ਲੂਜ਼ ਕਰ ਲੈਂਦੇ ਹਾਂ ਤੇ ਅੱਜ ਦੀ ਡਾਇਟ ਦੇ ਹਿਸਾਬ ਨਾਲ ਕੋਈ ਵੇਟ ਪੁੱਟ ਆਉਣ ਹੋਣ ਦਾ ਕਾਰਨ ਨਹੀਂ ਹੈ।
ਠੀਕ
ਹੈ ਨਾ, ਅਸੀਂ ਪਿਛਲਾ ਲੂਜ਼ ਕਰ ਲਈ, ਓਬਵੀਅਸਲੀ ਉਹ ਲੂਜ਼ ਕਰ ਸਕਦੇ ਨੇ ਤੇ ਉਹਨੂੰ ਮੇਨਟੇਨ ਕਰਦੇ। ਆਪਣੇ ਕਈ ਕਸਟਮਰ ਨੇ ਜਿਨ੍ਹਾਂ ਨੇ 26-26 ਕਿਲੋ ਵੀ ਲੂਜ਼ ਕੀਤਾ ਹੋਇਆ, ਤੇ ਮੈਂ ਖੁਦ ਨੇ ਲੂਜ਼ ਕੀਤਾ ਤੇ 2-3 ਸਾਲ ਹੋ ਗਏ ਮੈਂ ਦੁਬਾਰਾ ਪੁੱਟ ਆਉਣ ਨਹੀਂ ਕੀਤਾ। ਜੀ
ਜੀ, ਸੋ ਪਹਿਲਾਂ ਤਾਂ ਆਪਾਂ ਇਹੀ ਜਾਣਨਾ ਚਾਹਾਂਗੇ, ਕਿਉਂਕਿ ਸਾਡੇ ਜਿਹੜੇ ਸਰੋਤੇ ਇਸ ਵੇਲੇ ਬੜੇ ਧਿਆਨ ਦੇ ਨਾਲ ਸੁਣ ਰਹੇ ਆ ਸਾਰਾ ਕੁਛ, ਜਿਹੜਾ ਸਾਡਾ ਡਾਇਟ ਪਲਾਨ ਉਹਦੇ ਅਕੋਰਡਿੰਗ ਜੇ ਹੈਲਥ ਡ੍ਰੌਪਸ ਜਿਹੜੀਆਂ, ਜਿਵੇਂ ਤੁਸੀਂ ਬਹੁਤ ਕੁਛ ਬਹੁਤ ਮੈਨੂੰ ਲੱਗਦਾ ਵਿਸਥਾਰ ਦੇ ਵਿੱਚ ਸਮਝਾਇਆ ਕਿ ਸਾਡੀਆਂ ਬਾਡੀ ਦੀਆਂ ਨੀਡਸ ਜਿਹੜੀਆਂ ਸਾਰਿਆਂ ਦੀਆਂ ਵੱਖਰੀਆਂ ਵੱਖਰੀਆਂ ਹਨ, ਸੋ ਜਿਹੜੇ ਵੀ ਦੋਸਤ ਆਪਣਾ ਜਿਹੜਾ ਵੇਟ ਹੈ ਰਿਡਿਊਸ ਕਰਨਾ ਚਾਹੁੰਦੇ ਆ, ਉਹਨਾਂ ਨੂੰ ਸਭ ਤੋਂ ਪਹਿਲਾਂ ਕੀ ਕਰਨਾ ਪੈਣਾ ਜੇ ਉਹ ਹੈਲਥ ਡ੍ਰੌਪਸ ਜੁਆਇਨ ਕਰਨਾ ਚਾਹੁੰਦੇ ਆ ਜਾਂ ਹੈਲਥ ਡ੍ਰੌਪਸ ਅਪਣਾਉਣਾ ਚਾਹੁੰਦੇ ਆ, ਕਿਸ ਤਰ੍ਹਾਂ ਇਹ ਵਰਕ ਕਰਦਾ ਸਾਰਾ ਕੁਛ?
ਜ਼ਰੂਰ ਜੀ, ਕੀ ਹੁੰਦਾ ਜੀ, ਮੈਂ ਥੋੜਾ ਜਿਹਾ ਪ੍ਰੋਡਕਟ ਬਾਰੇ ਪਹਿਲਾਂ ਦੱਸ ਦਿੰਦਾ ਕੀ ਹੁੰਦਾ, ਕੀ ਇਨਵੋਲਵ ਹੁੰਦਾ ਇਹਦੇ ਚ, ਕਿਹੜਾ ਕਿਹੜਾ ਡਾਇਟ ਪਲਾਨ ਹੁੰਦਾ, ਤੇ ਲੈਣ ਲਈ ਓਬਵੀਅਸਲੀ ਉਹ ਕਿਸੇ ਵੇਲੇ ਵੀ ਸਾਨੂੰ ਕਾਲ ਕਰ ਸਕਦੇ ਆ। ਤੇ ਕੀ ਹੁੰਦਾ ਜੀ, ਜਿੱਦਾਂ ਆਪਾਂ ਨੂੰ ਪਤਾ ਲੱਗ ਗਿਆ ਲਿਕੁਇਡ ਡ੍ਰੌਪਸ ਹੁੰਦੇ ਨੇ, ਆਪਾਂ 10 ਡ੍ਰੌਪ ਅੰਡਰ ਦ ਟੰਗ ਹੋਲਡ ਕਰਨੇ ਹੁੰਦੇ ਨੇ 45 ਸੈਕਿੰਡ ਲਈ, ਤੇ ਇਹਦੇ ਨਾਲ ਡਾਇਟ ਪਲਾਨ ਹੁੰਦਾ ਜੀ, ਆਪਾਂ ਉਹ ਫੋਲੋ ਕਰਨਾ ਹੁੰਦਾ। ਡਾਇਟ ਪਲਾਨ ਚ ਬੇਸਿਕ
संदीप जी मेरी आवाज सुन पा रहे हो तुसी? हेलो
हेलो सत श्री अकाल जी।
हां जी सत श्री अकाल संदीप जी, बहुत बहुत स्वागत। तुसी ऑन एयर
कॉल थोड़ी म्यूट कर गया सीगा, मेनू फिर थोड़ा टाइम लगूगा।
जी कोई गल
नहीं। मैं पूछा मेरी वाइफ नु ना थायराइड है।
अच्छा जी।
गोली खांदे पेट उथे रुकिया होया है, मतलब वधदा नहीं लेकिन लेकिन लूज भी नहीं हुंदा।
सो तुसी की चाहुंदे हो, वधाउणा चाहुंदे हो, घटाउणा चाहुंदे हो?
हां जी घटाउणा।
जी जी। सो मैं थोड़ा जड़ा सवाल है जरूर पास कर दी हूं वर्मा साहब नूं, तुसी प्लीज बने रहो। सो सुनील जी, इन्हां दा सवाल यह है कि इन्हां दे वाइफ जदों प्रेगनेंट सीगे, प्रेगनेंसी तो बाद उन्हां नूं थायराइड होया
जी,
ते थायराइड तो बाद उन्हां दा जड़ा वेट है कहिंदे वधिया जरूर है पर घटिया नहीं, मतलब उत्थे दा उत्थे रुक गया होया
जी, जी, जी।
पर ए हुण वेट घटाउणा चाहुंदे, की हेल्थ ड्रॉप्स मदद कर सकदे इस मामले?
बिल्कुल जी, पहला तां सत श्री अकाल जी उन्हां नूं। जी बिल्कुल जी, जेडे साडे काफी कस्टमर ने, जेडे मेजोरिटी ऑफ कस्टमर है जिन्हां नूं ब्लड प्रेशर, थायराइड, डायबिटीज, कोलेस्ट्रॉल यही चीजा होंगे, क्योंकि इन्हों सारे का कारण ओवरवेट ही होंगे। थायराइड की है कि एक ही होंगे कि बड़े साइड इफेक्ट होंगे ने साड़ी बॉडी, जो सा फिटनेस लेवल अप टू डेट नहीं होंगे, इस बंदा देखने भी ठीक लगता कई बार पर जो फिटनेस लेवल अप टू डेट नहीं होंदा तो आ प्रॉब्लम आनी शुरू हो जानी है। बहुत कस्टमर है जिन्होंने थायराइड वाले ने भी वेट लूज किया जी, जो वेट लूज होंदा, जो फैट लूज होंदा, वेट लूज असि इस करके कह दें इट्स टू ईजी टू अंडरस्टैंड पर अपने प्रोडक्ट ना फैट लूज होंदा जी, जो फैट लूज होंदा तो साड़ी बॉडी एक्टिव होंदी है, साड़ा फिटनेस लेवल बढ़िया होंदा, साड़ा खाना पीना चंगा होंदा, असि वाटर इनटेक साड़ा बढ़िया हो जांदा, तो जिस नाल ये सारिया चीजा बैक टू ट्रैक आनी शुरू हो जानी है, तो बिल्कुल वो ले सकते हैं जी, डेफिनेटली उन्हां दा वेट लूज होगा जी।
सो संदीप जी, तुसी बिल्कुल ये हेल्थ ड्रॉप्स जिहड़ियां अपना सकदे हो अपने वाइफ दे लई, असि जड़ा नंबर है ओहो सुनील वर्मा होरां दा ओह वी जरूर सांझा करांगे। सो रेडियो ते वी तुसी इश्तेहार जड़ा इहदा सुणदे हो ते आपां जरूर सारी जानकारी जिहड़ी उह तुहाडे नाल तुसी गल्लबात सुणदे रहो, ते जिहड़ी कॉल आपां हुण इत्थों बंद करदे आं, पर तुसी पूरी जानकारी जिहड़ी आ ओह पूरी गल्लबात दे दौरान लै सकदे हो, और तुहाडे लई जिवें वर्मा साहब ने दस्सिया कि इह हेल्थ ड्रॉप्स आ बिलकुल वर्क करनगे। जी शुक्रिया। ਆਪਾਂ ਗੱਲਬਾਤ ਕਰ ਰਹੇ ਸੀਗੇ ਪ੍ਰੋਡਕਟ ਦੇ ਬਾਰੇ।
ਹਾਂਜੀ, ਆਪਾਂ ਕਰ ਰਹੇ ਸੀ ਡਾਇਟ ਪਲਾਨ ਬਾਰੇ।
ਜੀ ਜੀ।
ਜਿਹੜਾ ਡਾਇਟ ਪਲਾਨ ਹੈ ਇਹਦੇ ਚ, ਡਾਇਟ ਪਲਾਨ ਚ ਬੇਸਿਕਲੀ ਆਪਾਂ ਦੁੱਧ ਵਾਲੀਆਂ ਚੀਜ਼ਾਂ ਤੇ ਹਾਈ ਇਨ ਕਾਰਬਸ ਫੂਡ ਛੱਡਣਾ ਹੁੰਦਾ। ਹਾਈ ਇਨ ਕਾਰਬਸ ਬਟ ਇਹ ਨਹੀਂ ਹੈ ਕਿ ਆਪਾਂ 100% ਕਾਰਬ ਛੱਡਣਾ ਹੁੰਦਾ। ਕਈ ਕਹਿੰਦੇ ਨੇ ਕਿ 100% ਕਾਰਬ ਛੱਡ ਦੋ, 100% ਅਗਰ ਅਸੀਂ ਕਾਰਬ ਛੱਡਦੇ ਹਾਂ ਤਾਂ ਸਾਡੀ ਬੋਡੀ ਕਾਰਬ ਸੈਂਸਿਟਿਵ ਹੋ ਜਾਂਦੀ ਹੈ। ਜਿਵੇਂ ਹਰ ਇੱਕ ਦੂਸਰੀਆਂ ਕੰਪਨੀਆਂ ਮੈਂ ਸੁਣਿਆ ਉਹਨਾਂ ਨੇ 100% ਕਾਰਬਸ ਬੰਦ ਕਰ ਦਿੰਦੇ ਨੇ, ਤੇ ਜਦੋਂ ਅਸੀਂ ਕਾਰਬਸ ਲੈਣੇ ਸ਼ੁਰੂ ਕਰਦੇ ਹਾਂ ਇੱਕੋ ਦਮ ਸਾਡੀ ਬੋਡੀ ਬੰਪ ਅਪ ਕਰਨਾ ਸ਼ੁਰੂ ਕਰ ਦਿੰਦੀ ਹੈ, ਵੇਟ ਨੂੰ ਕਾਰਬ ਸੈਂਸਿਟਿਵ ਹੋ ਜਾਂਦੀ ਹੈ। ਇਹਦੇ ਚ ਤੁਸੀਂ 100% ਕਾਰਬਸ ਨਹੀਂ ਬੰਦ ਕਰਨੇ ਹੁੰਦੇ, ਕਿਉਂਕਿ ਤੁਸੀਂ ਜਿਹੜੀ ਵੀ ਵੈਜੀਸ ਖਾਂਦੇ ਹੋ ਅਨਲੈਸ ਐਨੀਮਲ ਪ੍ਰੋਡਕਟ ਖਾਂਦੇ ਹੋ ਨਾ, ਉਹਦੇ ਚ ਕਾਰਬਸ ਨਹੀਂ ਹੁੰਦੇ, ਬਾਕੀ ਆਲਮੋਸਟ ਸਾਰੀਆਂ ਚੀਜ਼ਾਂ ਚ ਕਾਰਬਸ ਹੁੰਦੇ ਨੇ। ਜਿਵੇਂ ਤੁਸੀਂ ਲੈਟਸ ਸੇ ਬਰੋਕਲੀ ਖਾ ਲਈ, ਕੋਲੀਫਲਾਰ ਖਾ ਲਈ, ਆਪਣੀਆਂ ਸਾਰੀਆਂ ਦਾਲਾਂ ਹੋ ਗਈਆਂ, ਛੋਲੇ, ਰਾਜਮਾ, ਸਾਰਿਆਂ ਚ ਕਾਰਬਸ ਹੁੰਦੇ ਨੇ। ਤੇ ਇਹ ਚ ਹਾਈ ਇਨ ਕਾਰਬਸ ਫੂਡ ਬੰਦ ਕਰਨੇ ਹੁੰਦੇ ਨੇ, ਜਿਵੇਂ ਆਲੂ, ਗਾਜਰਾਂ, ਸ਼ਲਗਮ, ਸ਼ਕਰਕੰਦੀ,
ਬ੍ਰੈਡ
ਨਹੀਂ ਉਹ ਆਪਾਂ ਖਾ ਸਕਦੇ। ਇਹ ਚ ਹੋ ਗਏ ਆਲੂ, ਗਾਜਰ, ਜਿਹੜੇ ਹਾਈ ਨੇ, ਜਿਹੜੀਆਂ ਮਿੱਠੀਆਂ ਮਿੱਠੀਆਂ ਸਬਜ਼ੀਆਂ ਹੁੰਦੀਆਂ ਨਾ, ਜਿਵੇਂ ਆਲੂ, ਗਾਜਰਾਂ, ਸ਼ਲਗਮ, ਓਬਵੀਅਸਲੀ ਬ੍ਰੈਡ, ਪਾਸਤਾ। ਤੇ ਆਪਾਂ ਜੇ ਇਹਦੇ ਚ ਖਾਣ ਦੀ ਗੱਲ ਕਰੀਏ, ਕਿਉਂਕਿ ਅਸੀਂ ਆਪਣੇ ਡਾਇਟ ਪਲਾਨ ਨਾ ਜ਼ਿਆਦਾ ਸਟ੍ਰੈਸ ਦਿੰਦੇ ਹਾਂ ਕਿਹੜੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ, ਹਰ ਇੱਕ ਨੂੰ ਪਤਾ ਇਹ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ, ਪਰ ਜੇ ਅਸੀਂ ਨਾ ਖਾਣ ਵਾਲੀ ਚੀਜ਼ ਕਦੇ ਖਾਂਦੇ ਹਾਂ ਤਾਂ ਉਹਦਾ ਇੰਨਾ ਟ੍ਰਬਲ ਨਹੀਂ ਆਉਂਦੀ ਸਾਡੀ ਜਨਰਲ ਲਾਈਫ ਦੇ ਵਿੱਚ, ਬਟ ਜਿਹੜੀਆਂ ਅਸੀਂ ਖਾਣ ਵਾਲੀਆਂ ਚੀਜ਼ਾਂ ਜਦੋਂ ਮਿਸ ਕਰ ਦਿੰਦੇ ਹਾਂ, ਜਦੋਂ ਅਸੀਂ ਆਪਣੇ ਬਾਡੀ ਨੂੰ ਪ੍ਰੋਪਰ ਨਿਊਟ੍ਰੀਸ਼ਨ ਨਹੀਂ ਦੇ ਪਾਉਂਦੇ, ਕਿਉਂਕਿ ਕਈ ਸਬਜ਼ੀਆਂ ਹੁੰਦੀਆਂ ਹਾਈ ਇਨ ਫਾਈਬਰ ਹੁੰਦੀ ਹੈ, ਕਈ ਸਬਜ਼ੀਆਂ ਚ ਹਾਈ ਇਨ ਪ੍ਰੋਟੀਨ ਹੁੰਦਾ ਹੈ, ਕੈਲਸ਼ੀਅਮ, ਹਰ ਇੱਕ ਚੀਜ਼ ਦੇ ਆਪਣਾ। ਤਾਂ ਇਹਦੇ ਚ ਆਪਾਂ ਜੇ ਤੁਸੀਂ ਨਾਨ ਵੈਜ ਖਾਂਦੇ ਆ, ਕੋਈ ਖਾਂਦਾ ਤਾਂ ਉਹਦੇ ਚ ਆਪਾਂ ਸਾਰੇ ਨਾਨ ਵੈਜ ਚਿਕਨ, ਫਿਸ਼, ਮੀਟ, ਅੰਡੇ, ਸੀ ਫੂਡ ਸਭ ਕੁਝ ਖਾ ਸਕਦੇ ਹਾਂ ਜੀ। ਆਪਾਂ ਜੇ ਸਬਜ਼ੀਆਂ ਦੀ ਗੱਲ ਕਰੀਏ, ਆਪਾਂ ਸਾਰੀਆਂ ਸਬਜ਼ੀਆਂ ਖਾ ਸਕਦੇ ਹਾਂ, ਜਿਵੇਂ ਹੋ ਗਿਆ ਆਪਣਾ ਸਾਗ, ਹੋ ਗਿਆ ਪਾਲਕ, ਸ਼ਿਮਲਾ ਮਿਰਚ, ਗੋਭੀ, ਐਗ ਪਲਾਂਟ, ਜੁਕੀਨੀ, ਬੀਨਸ, ਜਿੰਨੀਆਂ ਵੀ ਹੋਣੀਆਂ ਆਲਮੋਸਟ ਆਪਾਂ ਉਹ ਖਾ ਸਕਦੇ ਹਾਂ। ਆਪਾਂ ਸਾਰੀਆਂ ਦਾਲਾਂ ਖਾ ਸਕਦੇ ਹਾਂ, ਛੋਲੇ, ਰਾਜਮਾ, ਟੋਫੂ, ਪਨੀਰ, ਪਨੀਰ ਆਪਾਂ ਘਰੇ ਬਣਾਇਆ ਹੋਇਆ ਸਕਿਮ ਮਿਲਕ ਦਾ ਖਾ ਸਕਦੇ ਹਾਂ, ਤੇ ਬਾਹਰੋਂ ਪ੍ਰੈਜ਼ਰਵੇਟਿਵ ਫ੍ਰੀ ਮਿਲਦਾ ਉਹ ਵੀ ਲੈ ਸਕਦੇ ਹਾਂ, ਬਟ ਅਸੀਂ ਪ੍ਰੈਫਰ ਕਰਦੇ ਹਾਂ ਕਿ ਘਰੇ ਸਕਿਮ ਮਿਲਕ ਦਾ ਆਪਾਂ ਬਣਾ ਲਈਏ ਕਿਉਂਕਿ ਸਾਨੂੰ ਪਤਾ ਹੁੰਦਾ ਅਸੀਂ ਕਿਵੇਂ ਬਣਾਇਆ। ਤੇ ਤੁਸੀਂ ਆਪਣੇ ਸਟਾਈਲ ਨਾਲ ਇਹਨੂੰ ਕੁੱਕ ਵੀ ਕਰ ਸਕਦੇ ਹੋ, ਆਪਾਂ ਜਿਵੇਂ ਘਰਾਂ ਚ ਕਰਦੇ ਹਾਂ ਜਿੰਜਰ ਗਾਰਲਿਕ ਸਪਾਈਸਿਸ ਪਾ ਕੇ ਉਸ ਤਰ੍ਹਾਂ ਹੀ ਕੁੱਕ ਸਕਦੇ ਹਾਂ।
ਮੈਨੂੰ ਲੱਗਦਾ ਇਹ ਵੀ ਇੱਕ ਬੜਾ ਸੌਖਾ ਢੰਗ ਹੈ ਕਿਉਂਕਿ
ਬਿਲਕੁਲ ਇਹ ਜਨਰਲ ਲਾਈਫ ਚ ਇੰਪਲੀਮੈਂਟ ਹੋ ਜਾਂਦਾ ਨਾ, ਤਾਂ ਹੀ ਅਸੀਂ ਆਪਣੇ ਤੇ ਇੰਪਲੀਮੈਂਟ ਕਰਕੇ ਦੇਖਿਆ ਸੀ ਕਿ ਕਿਹੜੀਆਂ ਚੀਜ਼ਾਂ ਇੰਪਲੀਮੈਂਟ ਹੋ ਜਾਂਦੀਆਂ। ਤੇ ਇਹ ਦੁੱਧ ਜਿਹੜਾ ਜਾਂ ਹਾਈ ਕਾਰਬਸ, ਜਿਵੇਂ ਆਪਾਂ ਹਮੇਸ਼ਾ ਸੁਣਿਆ ਕਿ ਕੈਰਟ ਇਜ਼ ਰੀਅਲੀ ਗੁੱਡ ਫਾਰ ਦਾ ਬਾਡੀ, ਤੇ ਇਹਦੇ ਚ ਨੋ ਡਾਊਟ ਜੀ ਕੈਰਟ ਆਲਵੇਜ਼ ਗੁੱਡ ਫਾਰ ਦਾ ਬਾਡੀ, ਬਟ ਪ੍ਰੋਬਲਮ ਕੀ ਹੈ ਜੇ ਅਸੀਂ ਉਸਨੂੰ ਆਪਣੇ ਡ੍ਰੌਪਸ ਦੇ ਨਾਲ ਲੈਂਦੇ ਹਾਂ ਤਾਂ ਡ੍ਰੌਪਸ ਉਸ ਪਰਟੀਕੁਲਰ ਫੂਡ ਨੂੰ ਬਰਨ ਕਰਨ ਲੱਗ ਜਾਂਦੇ ਇੰਸਟੈਡ ਆਫ ਬਰਨਿੰਗ ਸਟੋਰ ਫੈਟ, ਜਿਸ ਨਾਲ ਸਾਨੂੰ ਨੈਕਸਟ ਡੇ ਰਿਜ਼ਲਟ ਨਹੀਂ ਮਿਲਦਾ। ਇਸ ਕਰਕੇ ਉਨੇ ਦਿਨ ਅਵਾਇਡ ਹੁੰਦਾ ਜਿੰਨੇ ਦਿਨ ਆਪਾਂ ਵੇਟ ਲੂਜ਼ ਕਰ ਰਹੇ ਹਾਂ। ਵਾਂਸ ਵੀ ਲੂਜ਼ ਦਾ ਅਵਾਇਡ, ਉਸ ਤੋਂ ਬਾਅਦ ਅਸੀਂ ਨਾਰਮਲ ਆਪਣੇ ਵੇਟ ਉਸ ਤੇ ਆ ਜਾਂਦੇ ਹਾਂ ਈਟਿੰਗ ਤੇ, ਤਾਂ ਫਿਰ ਦੁਬਾਰਾ ਵੇਟ ਪੁੱਟ ਨਹੀਂ ਹੁੰਦਾ। ਪਰ ਇਹਨੂੰ ਜਦੋਂ ਛੱਡਣਾ ਹੁੰਦਾ, ਇਹਦਾ ਪ੍ਰੋਪਰ ਵੇ ਹੁੰਦਾ ਇਹਨੂੰ ਛੱਡਣ ਦਾ, ਉਹਨੂੰ ਅਸੀਂ ਕਹਿੰਦੇ ਹਾਂ ਫੇਸ 3 ਤੇ ਫੇਸ 4। ਇਹਦੇ ਚ ਆਲ ਟੁਗੈਦਰ 4 ਫੇਸਿਸ ਹੁੰਦੇ ਨੇ।
ਅੱਛਾ ਜੀ।
ਤੇ ਫੇਸ 3 ਤੇ ਫੇਸ 4 ਚ ਕੀ ਹੁੰਦਾ, ਤੁਸੀਂ ਸੇਮ ਡਾਇਟ ਪਲਾਨ ਨੂੰ ਫਾਲੋ ਕਰਦੇ ਹੋ ਫੋਰ ਨੈਕਸਟ 2-3 ਵੀਕਸ, ਤੇ ਆਪਾਂ ਡ੍ਰੌਪਸ ਲੈਣੇ ਬੰਦ ਕਰ ਦਿੰਦੇ ਹਾਂ। ਉਸ ਦੌਰਾਨ ਕੀ ਹੁੰਦਾ, ਇੱਕ ਤਾਂ ਤੁਹਾਡੇ ਸਿਸਟਮ ਚ ਡ੍ਰੌਪਸ ਨਿਕਲ ਜਾਂਦੇ ਨੇ ਤੇ ਤੁਹਾਡਾ ਮੈਟਾਬੋਲਿਜ਼ਮ ਇੱਕ ਸਰਟਨ ਪੁਆਇੰਟ ਤੇ ਰੀਸੈਟ ਹੋ ਜਾਂਦਾ, ਉਸ ਤੋਂ ਬਾਅਦ ਤੁਸੀਂ ਆਪਣੀ ਨਾਰਮਲ ਈਟਿੰਗ ਤੇ ਆ ਜਾਂਦੇ ਹੋ, ਫਿਰ ਦੁਬਾਰਾ ਵੇਟ ਪੁੱਟਣ ਨਹੀਂ ਹੁੰਦਾ ਜੀ।
ਠੀਕ ਹੈ ਜੀ, ਮੈਨੂੰ ਲੱਗਦਾ ਕਿ ਬਹੁਤ ਫਾਇਦੇਮੰਦ ਹੈ ਸਾਡੇ ਵਰਗਿਆਂ ਨੂੰ ਖੁਦ ਨੂੰ ਵੀ ਇਹ ਚੀਜ਼ਾਂ ਜਿਹੜੀਆਂ ਅਪਣਾਉਣੀਆਂ ਚਾਹੀਦੀਆਂ। ਸਭ ਤੋਂ ਜਿਹੜੀ ਮੈਨੂੰ ਬੈਸਟ ਚੀਜ਼ ਆ ਉਹ ਇਹ ਲੱਗੀ ਆ ਕਿ ਜਿਹੜਾ ਡਾਇਟ ਪਲਾਨ ਆ ਉਹ ਬਿਲਕੁਲ ਸਾਡੇ ਆਪਣੇ ਡਾਇਟ ਪਲਾਨ ਦੇ ਅਕੋਰਡਿੰਗ ਹੁੰਦਾ ਹੈ, ਔਰ ਬਹੁਤ ਘੱਟ ਚੀਜ਼ਾਂ ਜਿਹੜੀਆਂ ਆ ਉਹ ਸਾਨੂੰ ਛੱਡਣੀਆਂ ਪੈਂਦੀਆਂ। ਔਰ ਜਿਵੇਂ ਤੁਸੀਂ ਦੱਸਿਆ ਕਿ ਜੇ ਹੁਣ ਪਨੀਰ ਵੀ ਤੁਸੀਂ ਵਰਤਦੇ ਹੋ ਤਾਂ ਉਹ ਵੀ ਸਕਿਮ ਮਿਲਕ ਦਾ ਜੇ ਤੁਸੀਂ ਘਰ ਬਣਾ ਸਕਦੇ ਹੋ, ਬਹੁਤ ਸੌਖਾ ਤਰੀਕਾ ਹੈ।
ਬਿਲਕੁਲ ਜੀ, ਬਿਲਕੁਲ।
ਸੋ ਇਹ ਸਾਰੀਆਂ ਸਟੇਜਸ ਜਿਹੜੀਆਂ ਸਾਰੇ ਫੇਜ਼ ਜਿਹੜੇ ਬਣੇ ਹੋਏ, ਮੈਨੂੰ ਲੱਗਦਾ ਕਿ ਸਾਨੂੰ ਅਪਣਾਉਣੇ ਵੀ ਬਹੁਤ ਸੌਖੇ ਆ। ਸਾਡੇ ਨਾਲ ਕੁਛ ਸਰੋਤੇ ਜੁੜੇ ਆ, ਕੁਲਦੀਪ ਕੌਰ ਸਾਡੇ ਨਾਲ ਬ੍ਰਿਸਬੇਨ ਤੋਂ ਜੁੜੇ ਆ ਜੀ, ਤੇ ਉਹਨਾਂ ਨੇ ਪੁੱਛਿਆ ਕਿ ਇਹ ਕਿਸੇ ਵੀ ਏਜ ਦੇ ਵਿੱਚ ਅਸੀਂ ਘਟਾ ਸਕਦੇ ਹਾਂ, ਤੇ ਬਾਕੀ ਕਹਿੰਦੇ ਨੰਬਰ ਜਿਹੜਾ ਤੁਹਾਡਾ ਮੰਗ ਰਹੇ ਆ ਨੰਬਰ ਅਸੀਂ ਜ਼ਰੂਰ ਸ਼ੇਅਰ ਕਰਦੇ ਹਾਂ ਕੁਲਦੀਪ ਜੀ ਤੁਹਾਨੂੰ, ਤੇ ਕਹਿੰਦੇ ਕਿੰਨਾ ਟਾਈਮ ਟੋਟਲ ਲੱਗਦਾ ਜੀ ਵੇਟ ਰਿਡਿਊਸ?
ਦੇਖੋ, ਇਹਨੂੰ ਕੋਈ ਵੀ ਏਜ ਦਾ ਕੋਈ ਵੀ ਜੈਂਡਰ ਦਾ ਲੈ ਸਕਦਾ, ਸਿਰਫ ਆਪਾਂ ਬ੍ਰੈਸਟ ਫੀਡਿੰਗ ਤੇ ਪ੍ਰੈਗਨੈਂਟ ਲੇਡੀਜ਼ ਨੂੰ ਨਹੀਂ ਦਿੰਦੇ, ਬਿਕੋਜ਼ ਉਹਨਾਂ ਨੂੰ ਸਟੋਰ ਫੈਟ ਚਾਹੀਦਾ ਹੁੰਦਾ ਬੇਬੀ ਦੇ ਲਈ, ਇਹਦੇ ਚ ਐਜ਼ ਏ એનર્ਜੀ ਬਰਨ ਹੋ ਜਾਂਦਾ। ਬਾਕੀ ਇਹਨੂੰ ਕੋਈ ਵੀ ਏਜ ਦਾ ਕੋਈ ਵੀ ਜੈਂਡਰ ਦਾ ਲੈ ਸਕਦਾ। ਮੇਰੇ ਜਿਹੜੇ ਮੈਕਸਿਮਮ ਏਜ ਵਾਲੇ ਆ ਆਪਣੇ 67 ਏਜ ਦੇ ਨੇ
ਜੀ,
ਤੇ ਕੋਈ ਵੀ ਲੈ ਸਕਦਾ ਜੀ, ਇਹਨਾਂ ਨੂੰ ਕਹਿਣ ਦਾ ਮਤਲਬ ਹੈ। ਤੇ ਉਹਨਾਂ ਦਾ ਦੂਸਰਾ ਕੁਐਸਚਨ ਕੀ ਸੀਗਾ?
ਉਹਨਾਂ ਦਾ ਸੀ ਕਿ ਕਿੰਨੀ ਦੇਰ ਟੋਟਲ?
ਦੇਖੋ, ਜਿਹੜੇ ਇੱਕ ਬੋਟਲ ਹੈ ਉਹ ਲਾਸਟ ਕਰਦੀ ਹੈ 42 ਡੇਜ਼, ਤੇ ਇੱਕ ਬੋਟਲ ਦਾ ਪੋਟੈਂਸ਼ੀਅਲ ਹੁੰਦਾ 15-20 ਕਿਲੋ ਲੂਜ਼ ਕਰਨ ਦਾ ਔਨ ਐਂਡ ਔਨ ਐਵਰੇਜ। ਇਹ ਐਵਰੇਜ ਹੈ, ਕਈਆਂ ਦਾ ਵੱਧ ਵੀ ਹੁੰਦਾ, ਕਈਆਂ ਦਾ ਘੱਟ ਵੀ ਹੁੰਦਾ, ਟੋਟਲੀ ਡਿਪੈਂਡ ਔਨ ਇੰਡੀਵਿਜੁਅਲ ਬਾਡੀ, ਤੁਹਾਡੇ ਤੇ ਫੈਟ ਕਿੰਨਾ ਤੇ ਮਸਲ ਕਿੰਨਾ।
ਠੀਕ ਹੈ ਜੀ।
ਤੇ ਜਿੱਦਾਂ ਕਹਿੰਦੇ ਨੀ ਆਪਾਂ ਵੱਡੀ ਗੱਡੀ ਜਿਆਦਾ ਤੇਲ ਬਰਨ ਕਰਦੀ ਹੈ, ਜਿੱਦਾਂ ਕੁਆਂਟਲਾਂ ਚ ਵੇਟ ਆ ਓਬਵੀਅਸਲੀ ਉਹਨਾਂ ਨੂੰ ਕਿਲੋਆਂ ਚ ਡੇਲੀ ਲੂਜ਼ ਹੋਣਾ, ਉਹਨਾਂ ਦਾ 15-20 ਕਿਲੋ ਤੋਂ ਵੱਧ ਵੀ ਲੂਜ਼ ਹੋ ਜਾਂਦਾ ਇੱਕ ਬੋਟਲ ਦੇ ਨਾਲ। ਪਰ ਜਿਨ੍ਹਾਂ ਦਾ ਹੁੰਦਾ ਕਿ ਵੇਟ, ਜਿੱਦਾਂ ਹੁਣ ਕੁਛ ਆਪਣੇ ਲੇਡੀਜ਼ ਕਸਟਮਰ ਨੇ
ਜੀ,
ਉਹਨਾਂ ਦਾ ਵੇਟ ਸਿਰਫ ਅਰਾਊਂਡ ਦਾ ਵੇਸਟ ਫੈਟ ਜਿਹਨੂੰ ਕਹਿੰਦੇ ਅਰਾਊਂਡ ਦਾ ਵੇਸਟ ਹੁੰਦਾ ਆਫਟਰ ਬੇਬੀ, ਤਾਂ ਉਹਨਾਂ ਦਾ ਕੀ ਹੈ 20-42 ਦਿਨਾਂ ਵਿੱਚ ਉਹਨਾਂ ਦਾ ਵੇਟ ਤਾਂ ਸਿਰਫ 4-5 ਕਿਲੋ ਲੂਜ਼ ਹੁੰਦਾ, ਕਾਜ਼ ਉਹਨਾਂ ਦੇ ਜ਼ਿਆਦਾ ਲੂਜ਼ ਕਰਨ ਨਹੀਂ ਹੁੰਦਾ, ਬਟ ਉਹਨਾਂ ਦੇ ਇੰਚਿਸ ਚ 4-5 ਇੰਚ ਦਾ ਵੀ ਫਰਕ ਪੈ ਜਾਂਦਾ।
ਠੀਕ ਹੈ ਜੀ।
ਕਾਜ਼ ਕੀ ਹੁੰਦਾ ਕਿ ਉਹਨਾਂ ਦੇ ਬਾਕੀ ਓਵਰਆਲ ਬਾਡੀ ਤੇ ਤਾਂ ਵੇਟ ਨਹੀਂ ਹੁੰਦਾ, ਫੈਟ ਨਹੀਂ ਹੁੰਦਾ, ਸਿਰਫ ਅਰਾਊਂਡ ਦਾ ਵੇਸਟ ਹੁੰਦਾ, ਤਾਂ ਇਹਦੇ ਚ ਸਿਰਫ ਫੈਟ ਲੂਜ਼ ਹੁੰਦਾ, ਇਹਦੇ ਵੇਟ ਲੂਜ਼ ਨਹੀਂ ਹੁੰਦਾ, ਫੈਟ ਲੂਜ਼ ਹੁੰਦਾ। ਵੇਟ ਲੂਜ਼ ਆਪਾਂ ਤਾਂ ਕਹਿ ਦਿੰਦੇ ਇਸ ਟੂ ਈਜ਼ੀ ਟੂ
ਅੰਡਰਸਟੈਂਡ ਜੀ। ਤੇ ਇਸੇ ਤਰ੍ਹਾਂ ਦਾ ਇੱਕ ਹੋਰ ਸਵਾਲ ਤੇਜਿੰਦਰ ਸਿੰਘ ਸਾਡੇ ਨਾਲ ਜੁੜੇ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਪਹਿਲਾਂ।
ਸਤਿ ਸ੍ਰੀ ਅਕਾਲ ਭਾਜੀ
ਜੀ, ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇਜਿੰਦਰ ਤੁਹਾਨੂੰ। ਤੇ ਕਹਿੰਦੇ ਕੈਨ ਵੀ ਰਿਡਿਊਸ ਵੇਟ ਐਂਡ ਕੀਪ ਮਸਲਸ?
ਦੇਖੋ, ਇਹ ਟੋਟਲੀ ਟੋ ਡਿਫਰੈਂਟ ਥਿੰਗ ਹੋਣੀ ਹੈ। ਤੇ ਓਬਵੀਅਸਲੀ ਆਪਣੇ ਡ੍ਰੌਪਸ ਨਾਲ ਇਹ ਮਸਲ ਨੂੰ ਕੁਛ ਨਹੀਂ ਕਹਿੰਦੀ, ਇਹ ਸਿਰਫ ਫੈਟ ਲੂਜ਼ ਹੁੰਦਾ, ਜੇ ਤੁਹਾਡੇ ਤੇ ਫੈਟ ਨਹੀਂ ਹੈ ਤੇ ਤੁਹਾਡੇ ਤੇ ਕੰਮ ਨਹੀਂ ਕਰੇਗੀ। ਤੇ ਜਿਹੜਾ ਇਹਦੇ ਚ ਕੀ ਹੁੰਦਾ, ਮਸਲ ਇਜ਼ ਟੋਟਲੀ ਡਿਫਰੈਂਟ, ਮਸਲ ਸਾਨੂੰ ਲੋੜ ਹੈਗੀ, ਜਦੋਂ ਮਸਲ ਵੱਧਦਾ ਤਾਂ ਫੈਟ ਲੂਜ਼ ਹੁੰਦਾ ਜੀ, ਠੀਕ ਹੈ ਨਾ। ਬਟ ਮਸਲ ਨਾਲ ਕੀ ਹੁੰਦਾ ਕਿ ਇਹਦੇ ਚ ਮਸਲ ਦਾ ਵੇਟ ਜ਼ਿਆਦਾ ਹੁੰਦਾ, ਫੈਟ ਦਾ ਘੱਟ ਹੁੰਦਾ, ਤਾਂ ਉਹਦੇ ਨਾਲ ਕੀ ਹੈ ਕਿ ਸਾਨੂੰ ਇੰਚਿਸ ਚ ਜ਼ਿਆਦਾ ਫਰਕ ਮਿਲਦੇ ਨੇ। ਤੇ ਜਿੱਦਾਂ ਮੈਂ ਦੱਸਿਆ ਕਿ ਕੁਛ ਜਿੱਦਾਂ ਲੇਡੀਜ਼ ਦੇ ਸਿਰਫ ਅਰਾਊਂਡ ਦਾ ਵੇਸਟ ਹੁੰਦਾ ਜਾਂ ਕਿਸੇ ਦੇ ਅਰਾਊਂਡ ਦਾ ਵੇਸਟ ਹੁੰਦਾ, ਤਾਂ ਉਹਨੂੰ ਵੇਟ ਸਕੇਲ ਤੇ ਇੰਨੇ ਚੰਗੇ ਰਿਜ਼ਲਟ ਨਹੀਂ ਮਿਲਦੇ, ਪਰ ਉਹਨੂੰ ਇੰਚਿਸ ਚ ਜ਼ਿਆਦਾ ਮਿਲਦੇ ਆ। ਤਾਂ ਇਹਦੇ ਚ ਕੀ ਹੁੰਦਾ, ਅਸੀਂ ਦੋ ਤਰੀਕੇ ਨਾਲ ਵੇਟ ਨੋਟ ਕਰਦੇ ਹਾਂ। ਇੱਕ ਤਾਂ ਅਸੀਂ ਇਹਦੇ ਚ ਕਰਦੇ ਹਾਂ ਕਿ ਐਵਰੀ ਸਿੰਗਲ ਡੇ ਉਹ ਮੇਨਲੀ ਅਸੀਂ ਕਹਿੰਦੇ ਹਾਂ ਲੇਡੀਜ਼ ਕਸਟਮਰ ਨੂੰ ਇੰਚਿਸ ਮਯਰ ਕਰਨ ਨੂੰ, ਬਿਕੋਜ਼ ਉਹਨਾਂ ਦੇ ਜਿਹੜੇ ਕੱਪੜੇ ਹੁੰਦੇ ਨੇ ਉਹ ਸਟ੍ਰੈਚੇਬਲ ਹੁੰਦੇ ਨੇ ਤੇ ਉੱਥੋਂ ਉਹਨਾਂ ਨੂੰ ਪ੍ਰੋਪਰ ਪਤਾ ਨੀ ਮੋਟੀਵੇਸ਼ਨ ਨਹੀਂ ਮਿਲਦੀ, ਬਟ ਜਿਹੜੇ ਜੈਂਟਸ ਨੇ ਉਹ ਸਾਨੂੰ ਸਾਡੀ ਬੈਲਟ ਤੋਂ ਪਤਾ ਲੱਗ ਜਾਂਦਾ ਤੇ ਉਹ ਹਰ 10 ਦਿਨ ਬਾਅਦ ਅਸੀਂ ਮਯਰਮੈਂਟ ਕਰਦੇ ਹੁੰਦੇ ਤੇ ਉਹਦੇ ਨਾਲ ਸਾਨੂੰ ਪ੍ਰੋਗਰੈਸ ਸਾਡੀ ਪਤਾ ਲੱਗਦੀ ਰਹਿੰਦੀ ਹੈ ਕਿਵੇਂ ਚੱਲ ਰਿਹਾ
ਜੀ। ਸੋ ਕੁਲਦੀਪ ਅਜੇ ਵੀ ਆਪਣਾ ਮੈਸੇਜ ਟਾਈਪ ਕਰ ਰਿਹਾ, ਮੇ ਬੀ ਉਹ ਕੁਛ ਹੋਰ ਵੀ ਪੁੱਛਣਾ ਚਾਹੁੰਦੇ ਆ। ਸੋ ਕੁਲਦੀਪ ਕੋਈ ਗੱਲ ਨੀ, ਤੁਸੀਂ ਆਪਣਾ ਸਵਾਲ ਜ਼ਰੂਰ ਰੱਖੋ, ਅਸੀਂ ਗੱਲਬਾਤ ਜਿਹੜੀ ਉਹ ਅੱਗੇ ਵਧਾਉਂਦੇ ਆ। ਜਿਵੇਂ ਅਸੀਂ ਗੱਲ ਕੀਤੀ ਹੈ ਕਿ ਟਾਈਮ ਪੀਰੀਅਡ ਜਿਹੜਾ ਉਹ ਹਰ ਇੱਕ ਤੇ ਮੈਨੂੰ ਲੱਗਦਾ ਕਿ ਡਿਫਰੈਂਟ,
ਬਿਲਕੁਲ ਜੀ, ਇਟਸ ਟੋਟਲੀ ਡਿਫਰੈਂਟ ਫਾਰ ਇੰਡੀਵਿਜੁਅਲ, ਕਿਉਂਕਿ ਕਈਆਂ ਦਾ ਪੇਸ ਹੋਰ ਹੁੰਦਾ, ਕਈਆਂ ਦਾ ਲੂਜ ਕਰਨ ਦਾ ਪੇਸ ਹੋਰ ਹੁੰਦਾ, ਉਹ ਟੋਟਲੀ ਡਿਪੈਂਡ ਹੋ ਜਾਂਦਾ ਕਿ ਇੰਡੀਵਿਜੁਅਲ ਬਾਡੀ ਤੇ
ਜੀ,
ਤੁਹਾਡੇ ਮਸਲ ਕਿੰਨਾ ਤੇ ਵੇਟ ਕਿੰਨਾ
ਜੀ। ਵਰਮਾ ਸਾਹਿਬ ਇੱਕ ਹੋਰ ਜਿਹੜੀ ਗੱਲ, ਜਿਵੇਂ ਤੁਸੀਂ ਦੱਸਿਆ ਕਿ ਬ੍ਰੈਸਟ ਫੀਡਿੰਗ ਜਿਹੜੀਆਂ ਕਰਦੀਆਂ ਲੇਡੀਜ਼ ਉਹਨਾਂ ਦੇ ਲਈ
ਨਹੀਂ, ਉਹਨਾਂ ਨੂੰ ਆਪਾਂ ਨਹੀਂ ਦਿੰਦੇ, ਬਿਕੋਜ਼ ਉਹਨਾਂ ਨੂੰ ਸਟੋਰ ਫੈਟ ਬੇਬੀ ਦੇ ਲਈ ਚਾਹੀਦਾ ਹੁੰਦਾ। ਵਾਂਸ ਦੇ ਲੂਸ ਸਟਾਪ ਡੂਇੰਗ ਦਾ ਬ੍ਰੈਸਟ ਫੀਡਿੰਗ, ਉਸ ਤੋਂ ਬਾਅਦ ਉਹ ਲੈ ਸਕਦੇ।
ਠੀਕ ਹੈ, ਆਮ ਤੌਰ ਤੇ ਹੁੰਦਾ ਇਸੇ ਤਰ੍ਹਾਂ ਆ ਕਿ ਡਿਲੀਵਰੀ ਤੋਂ ਬਾਅਦ ਵੇਟ ਜਿਹੜਾ ਉਹ ਅਕਸਰ ਇਨਕਰੀਜ਼ ਹੁੰਦਾ
ਔਰ
ਬਾਡੀ ਦੇ ਵਿੱਚ ਬਹੁਤ,
ਬਿਲਕੁਲ ਨੋ ਡਾਊਟ ਜੀ, ਅਕਸਰ ਇਨਕਰੀਜ਼ ਵੀ ਹੋ ਜਾਂਦਾ ਤੇ ਪਲੱਸ ਸਾਡੀ ਡਾਇਟ ਉਸ ਹਿਸਾਬ ਦੀ ਹੈ ਕਿ ਅਸੀਂ ਉਸ ਦੌਰਾਨ ਇੱਕ ਜਿੱਦਾਂ ਇੱਥੇ ਦੇਖੋ ਨਾ ਜਿਹੜੇ ਗੋਰਿਆਂ ਦੇ ਆਸਟ੍ਰੇਲੀਅਨ ਨੇ ਜਿਹੜੀਆਂ ਲੇਡੀਜ਼ ਪ੍ਰੈਗਨੈਂਟ ਹੁੰਦੀ ਹੈ ਉਹ ਆਖਰੀ ਦਿਨ ਤੱਕ ਕੰਮ ਕਰਦੀਆਂ ਰਹਿੰਦੀਆਂ,
ਤੇ
ਸਪੈਸ਼ਲੀ ਆਪਾਂ ਇੰਡੀਆ ਦੀ ਗੱਲ ਕਰੀਏ, ਆਪਾਂ 6 ਮਹੀਨੇ ਪਹਿਲਾਂ ਹੀ ਬੰਦ ਕਰਾ ਦਿੰਦੇ ਹਾਂ ਕਿ ਕੰਮ ਨਹੀਂ ਕਰਨਾ, ਪੌੜੀਆਂ ਨਹੀਂ ਚੜ੍ਹਨਾ, ਇਹ ਤੇ ਦੇਖੋ ਕਿੰਨਾ ਕੰਮ ਕਰਦੇ ਨੇ, ਤੇ ਉਹਨਾਂ ਦੀ ਬਾਡੀ ਐਕਟਿਵ ਰਹਿੰਦੀ ਹੈ ਤੇ ਕੁਛ ਆਪਣੇ ਲੇਡੀਜ਼ ਥੋੜਾ ਜਿਹਾ ਸ਼ੋਸ਼ਣ ਵੀ ਕਰ ਦਿੰਦੇ ਆ, ਠੀਕ ਨੇ, ਉਹ ਬੈਨੀਫਿਟ ਲੈ ਲੈਂਦੇ ਆ ਨਾ ਉਸ ਚੀਜ਼ ਦਾ ਕਿ ਅਸੀਂ ਇਹ ਵੀ ਖਾਣਾ, ਅਸੀਂ ਇਹ ਵੀ ਖਾਣਾ, ਤੇ ਉਹ ਜਿਹੜਾ ਬਾਡੀ ਦੇ ਓਵਰਆਲ ਵਰਕਆਊਟ ਹੈ ਘੱਟ ਜਾਂਦਾ। ਉਸ ਤੋਂ ਬਾਅਦ ਜਦੋਂ ਆਪਣਾ ਜਦੋਂ ਬੇਬੀ ਬੋਰਨ ਹੋ ਜਾਂਦਾ ਤੇ ਉਹ ਥੋੜਾ ਜਿਹਾ ਉਹਨਾਂ ਨੂੰ ਐਪਰੀਸ਼ੀਏਟ ਦਾ ਖੁਸ਼ੀ ਦੇ ਮਾਮਲੇ ਚ ਵੀ ਆਪਾਂ ਓਵਰ ਈਟਿੰਗ ਕਰ ਜਾਂਦੇ ਹਾਂ, ਕਿਉਂਕਿ ਸਾਡੀ ਫਿਜ਼ੀਕਲ ਐਕਟੀਵਿਟੀ ਬਹੁਤ ਘੱਟ ਹੁੰਦੀ ਹੈ, ਅਸੀਂ ਕੁਝ ਕਰਨ ਨਹੀਂ ਦਿੰਦੇ
ਜੀ।
ਇੱਥੇ ਤਾਂ ਚਲੋ ਫਿਰ ਥੋੜਾ ਬਹੁਤਾ ਕੰਮ ਹੋ ਜਾਂਦਾ, ਉਹਦੇ ਨਾਲ ਫਿਰ ਅਕਸਰ ਇਹ ਪ੍ਰੋਬਲਮ ਆ ਜਾਂਦੀ ਹੈ, ਜਿਵੇਂ ਪ੍ਰੈਗਨੈਂਸੀ ਚ ਕਈਆਂ ਨੂੰ ਡਾਇਬੀਟੀਜ਼ ਵੀ ਹੋ ਜਾਂਦੀ ਹੈ, ਥਾਇਰਾਇਡ ਵੀ ਹੋਣਾ ਸ਼ੁਰੂ ਹੋ ਜਾਂਦਾ, ਉਹ ਇਸੇ ਕਰਕੇ ਹੋ ਜਾਂਦਾ ਕਿ ਜਦੋਂ ਫਿਟਨੈਸ ਲੈਵਲ ਠੀਕ ਨਹੀਂ ਰਹਿੰਦਾ ਆਪਾਂ ਬੈਠੇ ਐਕਟਿਵ ਲੈਵਲ ਘੱਟ ਜਾਂਦਾ
ਜੀ। ਸੋ ਬਹੁਤ ਵਾਰ ਸਾਡੇ ਭਾਈਚਾਰੇ ਦੇ ਲੋਕਾਂ ਦੇ ਮਨ ਦੇ ਵਿੱਚ ਇੱਕ ਸਵਾਲ ਹੁੰਦਾ ਕਿ ਸ਼ਾਇਦ ਜੇ ਅਸੀਂ ਕੋਈ ਇਹੋ ਜਿਹੀਆਂ ਡ੍ਰੌਪਸ ਲਵਾਂਗੇ ਇਹਨਾਂ ਦਾ ਕੋਈ ਸਾਈਡ ਇਫੈਕਟ ਨਾ ਹੋ ਜਾਏ ਸਾਡੀ ਬਾਡੀ ਨੂੰ, ਹਨਾ, ਤੇ ਆਪਾਂ ਬਹੁਤ ਕਲੀਅਰਲੀ ਮੈਨੂੰ ਲੱਗਦਾ ਕਿ ਸਾਰੀ ਜਿਹੜੀ ਜਿੰਨੀ ਵੀ ਜਾਣਕਾਰੀ ਉਹਨਾਂ ਨੂੰ ਦਿੱਤੀ ਹੈ ਉਹਦੇ ਅਕੋਰਡਿੰਗ, ਜਿਵੇਂ ਜਿਹੜੇ ਵੀ ਤੱਤ ਤੁਸੀਂ ਕਿਹਾ ਕਿ ਸਾਡੇ ਸਰੀਰ ਨੂੰ ਨਹੀਂ ਲੋੜੀਂਦੇ ਉਹਨਾਂ ਨੂੰ ਕਿਸ ਢੰਗ ਦੇ ਨਾਲ ਅਸੀਂ ਬਰਨ ਕਰਨਾ, ਹਨਾ, ਤੇ ਜਿਹੜੇ ਤੱਤ ਸਾਨੂੰ ਲੋੜੀਂਦੇ ਉਹ ਕਿਹਨਾਂ ਚੀਜ਼ਾਂ ਦੇ ਵਿੱਚੋਂ ਅਸੀਂ ਪਾ ਸਕਦੇ ਹਾਂ, ਚਾਹੇ ਉਹ ਸਬਜ਼ੀਆਂ ਨੇ ਚਾਹੇ ਉਹ ਦਾਲਾਂ
ਨੇ।
ਔਰ ਜੇਕਰ ਕਿਸੇ ਵੀ ਸਾਡੇ ਸਰੋਤੇ ਦੇ ਮਨ ਦੇ ਵਿੱਚ ਕੋਈ ਇਹੋ ਜਿਹਾ ਸ਼ੰਕਾ ਹੋਵੇ ਸਾਈਡ ਇਫੈਕਟ ਬਾਰੇ ਜਾਂ ਉਹਦੇ ਬਾਰੇ,
ਦੇਖੋ ਸਾਈਡ ਇਫੈਕਟ ਦਾ ਪਹਿਲੀ ਗੱਲ ਤਾਂ ਮੈਂ ਖੁਦ ਤੇ ਟਰਾਈ ਕੀਤਾ ਹੋਇਆ, ਠੀਕ ਹੈ ਜੀ, 2.5-3 ਸਾਲ ਹੋ ਗਏ ਪਹਿਲਾਂ ਜੀ ਮੈਂ ਲੂਜ਼ ਕੀਤਾ ਸੀਗਾ, ਤੇ ਉਹ ਸਾਰੀਆਂ ਫੋਟੋਆਂ ਤੁਸੀਂ ਮੇਰੇ ਵੈਬਸਾਈਟ ਤੇ ਮੇਰੇ ਫੇਸਬੁੱਕ ਤੇ ਮੇਰੀ ਰੂਟੀਨ ਦੀ ਦੇਖ ਸਕਦੇ ਹੋ, ਮੈਂ ਕਿਵੇਂ ਕਿਵੇਂ ਲੂਜ਼ ਕੀਤਾ ਸੀਗਾ। 27 ਦਿਨ ਇਸ ਕਰਕੇ ਲੂਜ਼ ਕੀਤਾ ਸੀ ਕਿਉਂਕਿ ਮੈਂ 6 ਮਹੀਨੇ ਇੰਡੀਆ ਰਹਿੰਦਾ ਸੀ, 6 ਮਹੀਨੇ ਇੱਥੇ ਰਹਿੰਦਾ ਸੀ ਤੇ ਸਾਲ ਚ 3 ਮਹੀਨੇ ਲਈ ਆਉਂਦਾ ਸੀਗਾ, ਤੇ ਮੈਂ ਉਸ ਵੇਲੇ 3 ਮਹੀਨੇ ਚ ਐਗਜੈਕਟ 84 ਦਿਨ ਦੇ ਵਿੱਚ ਲੂਜ਼ ਕੀਤਾ ਸੀ, ਕਿਉਂਕਿ 90 ਦਿਨਾਂ ਬਾਅਦ ਤਾਂ ਮੈਂ ਚਲਾ ਗਿਆ ਸੀ, ਤੇ ਤਾਂ 27 ਦਿਨ ਚ ਐਗਜੈਕਟ 84 ਡੇਜ਼ ਚ 27 ਕਿਲੋ ਲੂਜ਼ ਕੀਤਾ ਸੀਗਾ। ਤੇ ਸਾਈਡ ਇਫੈਕਟ ਇਹਦਾ ਕੋਈ ਸਾਈਡ ਇਫੈਕਟ ਨਹੀਂ, 100% ਨੈਚੁਰਲ ਇਨਗਰੀਡੀਐਂਟ ਤੋਂ ਬਣਦਾ, ਪਲਾਂਟ ਤੇ ਵੈਜੀਟੇਬਲ ਦੇ ਕੰਸਟਰੇਟ ਤੋਂ, ਜਿਹਨੂੰ ਆਪਾਂ ਕਾਇੰਡ ਆਫ ਅਰਕ ਵੀ ਕਹਿ ਸਕਦੇ ਹਾਂ ਕਿ ਹਰ ਚੀਜ਼ ਦਾ ਮਿਕਸ ਕੀਤਾ ਨਾ, ਜਿਵੇਂ ਆਪਾਂ ਕੱਲੀ ਕੱਲੀ ਚੀਜ਼ ਦਾ ਸਾਨੂੰ ਪਤਾ ਹੁੰਦਾ ਕਿ ਅਸੀਂ ਸਵੇਰੇ ਲੈਮਨ ਤੇ ਹਨੀ ਲੈਂਦੇ ਹਾਂ ਜੀ, ਜਾਂ ਅਸੀਂ ਜੀਰਾ ਵਾਟਰ ਲੈਂਦੇ ਹਾਂ, ਜਾਂ ਐਪਲ ਚਲੇਗਾ ਵਿਨੇਗਰ ਲੈਂਦੇ ਹਾਂ, ਜਦੋਂ ਅਸੀਂ ਸਾਰੀਆਂ ਚੀਜ਼ਾਂ ਨੂੰ ਐਗਜ਼ਾਮਪਲ ਦੇ ਰਹੇ ਹਾਂ, ਜਦੋਂ ਸਾਰੀਆਂ ਚੀਜ਼ਾਂ ਨੂੰ ਇਕੱਠੀਆਂ ਚੀਜ਼ ਕਰਦੀ ਹੈ ਤਾਂ ਉਹਦੀ ਇੱਕ ਚੀਜ਼ ਬਣ ਜਾਂਦੀ ਹੈ, ਤੇ ਓਬਵੀਅਸਲੀ ਉਹ ਨੈਚੁਰਲੀ ਹੈ, ਇਹ ਸਾਰੇ ਇਨਗਰੀਡੀਐਂਟ ਨੈਚੁਰਲੀ ਹੈ ਤੇ ਅਪਰੂਵਡ ਬਾਈ TGA ਹੈ, ਜਿਹੜੇ ਆਸਟ੍ਰੇਲੀਅਨ ਸਟੈਂਡਰਡ ਹੁੰਦੇ ਆ, ਤੇ ਇਹਦਾ ਕੋਈ ਸਾਈਡ ਇਫੈਕਟ ਨਹੀਂ, ਇਹਨੂੰ ਕੋਈ ਵੀ ਲੈ ਸਕਦਾ ਜੀ, ਕੋਈ ਵੀ ਏਜ ਦਾ, ਕੋਈ ਵੀ ਜੈਂਟਰ ਦਾ।
ਕੁਲਦੀਪ ਕੌਰ ਹੋਰਾਂ ਨੇ ਆਪਣਾ ਸਵਾਲ ਜਿਹੜਾ ਫਿਰ ਭੇਜਿਆ, ਕਹਿੰਦੇ ਇੱਕ ਕੁਐਸਚਨ ਹੈ ਜੀ ਮੇਰਾ, ਕਹਿੰਦੇ ਜਿਵੇਂ ਆਪ ਜੀ ਨੇ ਜਾਣਕਾਰੀ ਦਿੱਤੀ ਹੈ ਕਿ ਸ਼ੋਪਿੰਗ ਟਾਈਮ ਵੀ ਮਿਲਦਾ ਸਾਨੂੰ, ਯਾਦ ਰਹੇ ਕਿ ਖਾਣ ਲਈ ਨਹੀਂ ਕੋਈ ਚੀਜ਼ ਕਦੀ ਯਾਦ ਆਉਂਦੀ ਜਾਂ ਰਹਿੰਦਾ, ਜਾਂ ਫਿਰ ਕਹਿੰਦੇ ਡ੍ਰੌਪਸ ਯੂਜ਼ ਕਰਨ ਵਾਲੇ ਜਿਹੜੇ ਜੇ ਅਨਐਜੂਕੇਟਡ ਲੋਕ ਹੋਣ ਤਾਂ ਉਹ ਇਸ ਦਾ ਸੋਲੂਸ਼ਨ ਕਿਵੇਂ ਕਰਨ। ਕਹਿੰਦੇ ਆਈ ਐਮ ਲੁਕਿੰਗ ਫਾਰ ਮਾਈ ਨਾਨੀ ਜੀ, ਸ਼ੀ ਇਜ਼ ਆਫ 62 ਨਾਉ
ਜੀ। ਨਹੀਂ ਦੇਖੋ, ਇਹ ਐਜੂਕੇਸ਼ਨ ਤੇ ਅਨਐਜੂਕੇਟਡ ਦਾ ਹਰ ਇੱਕ ਨੂੰ ਪਤਾ ਕਿ ਕੁਕਿੰਗ ਕਿੱਦਾਂ ਹੁੰਦੀ ਆ
ਜੀ,
ਠੀਕ ਹੈ ਨਾ, ਅਸੀਂ ਸਾਨੂੰ ਜਨਰਲ ਕੁਕਿੰਗ ਦਾ ਆਈਡੀਆ, ਇਹਦੇ ਚ ਅਸੀਂ ਇਹ ਨਹੀਂ ਕਹਿੰਦੇ ਕਿ ਕੋਈ ਐਸੀ ਚੀਜ਼, ਤਾਂ ਹੀ ਤਾਂ ਅਸੀਂ ਕਹਿੰਦੇ ਹਾਂ ਕਿ ਇਸ ਚ ਆਪਣੀ ਡਾਇਟ ਹੈ ਨਾ
ਜੀ।
ਜੇ ਤੁਹਾਨੂੰ ਕੋਈ ਕਹਿ ਦੇ, ਤੁਹਾਡੇ ਨਾਨੀ ਜੀ ਨੂੰ ਕਹਿ ਦੇ ਕਿ ਕੌਲੀਫਲਾਵਰ ਸੂਪ ਬਣਾਓ ਤਾਂ ਫੇਰ ਉੱਥੇ ਟਰਬਲ ਆ ਜੂਗੀ ਨਾ। ਪਰ ਜੇ ਉਹਨਾਂ ਨੂੰ ਕਹਿ ਦੋ ਕਿ ਗੋਭੀ ਦੀ ਸਬਜ਼ੀ ਬਣਾਓ, ਉਹ ਬਣਾ ਲੈਣਗੇ। ਤਾਂ ਇਸ ਚ ਕੀ ਹੈ ਕਿ ਡਾਇਟ ਚ ਆਪਾਂ ਉਹ ਚੀਜ਼ਾਂ ਨਹੀਂ ਹੈ ਕਿ ਜਿਹੜੀਆਂ ਆਪਣੀ, ਤੇ ਅਸੀਂ ਤਾਂ ਸ਼ੁਰੂ ਤੋਂ ਕਹਿੰਦੇ ਹਾਂ ਕਿ ਉਹ ਚੀਜ਼ ਖਾਓ ਜਿਹੜੀ ਲੋਕਲ ਅਵੇਲੇਬਲ ਹੁੰਦੀ ਹੈ। ਜਿਹੜੀ ਚੀਜ਼ ਜਿੰਨੀ ਚੀਜ਼ ਜ਼ਿਆਦਾ ਟਰੈਵਲ ਕਰਦੀ ਹੈ ਉਹਨਾਂ ਉਹਦਾ ਨਿਊਟ੍ਰੀਸ਼ਨਲ ਵੈਲਿਊ ਘੱਟ ਜਾਂਦੀ ਹੈ। ਤੇ ਅਸੀਂ ਜਿਹੜੀ ਲੋਕਲੀ ਅਵੇਲੇਬਲ ਹੈ ਉਹੀ ਚੀਜ਼ ਖਾਣੀ ਚਾਹੀਦੀ ਹੈ। ਜਿਵੇਂ ਇੰਡੀਆ ਚ ਹੁੰਦਾ ਸੀਗਾ ਕਿ ਹੁਣ ਤਾਂ ਚਲੋ ਓਲਿਵ ਆਇਲ ਬਹੁਤ ਹੋਣ ਲੱਗ ਗਿਆ, ਪਹਿਲਾਂ ਹੁੰਦਾ ਸੀ ਓਲਿਵ ਆਇਲ ਉੱਥੇ ਹੁੰਦਾ ਨਹੀਂ ਸੀਗਾ, ਬਹੁਤ ਘੱਟ ਹੁੰਦਾ ਸੀਗਾ, ਤੇ ਹਰ ਡਾਕਟਰ ਕਹਿੰਦਾ ਸੀ ਜਾਂ ਹਰ ਬੰਦਾ ਕਹਿੰਦਾ ਸੀ ਓਲਿਵ ਆਇਲ ਬਹੁਤ ਚੰਗੀ ਚੀਜ਼ ਹੈ। ਜਿੱਦਾਂ ਅਸੀਂ ਇੱਕ ਟਾਈਮ ਤੇ ਆਇਆ ਸੀਗਾ ਜਦੋਂ ਅਸੀਂ ਦੇਸੀ ਘਿਓ ਨੂੰ ਬਹੁਤ ਮਾੜਾ ਕਹਿਣ ਲੱਗ ਗਏ ਸੀ, ਅੱਜ ਕੱਲ ਦੇਸੀ ਘਿਓ ਬਹੁਤ ਚੰਗਾ ਬਣ ਗਿਆ ਹੁਣ, ਠੀਕ ਹੈ ਨਾ। ਤਾਂ ਉਹ ਗੱਲ ਕੀ ਹੁੰਦੀ ਹੈ ਕਿ ਇਹਦੇ ਚ ਐਜੂਕੇਸ਼ਨ ਨਾਲੋਂ ਜ਼ਿਆਦਾ ਅਵੇਅਰਨੈਸ ਦੀ ਲੋੜ ਹੈ। ਅਵੇਅਰਨੈਸ ਕੀ ਹੈ ਕਿ ਜਿਹੜੇ ਸਾਡੇ ਹੁਣ ਜਿੱਦਾਂ ਕਸਟਮਰ ਹੈ ਜਿਹਨਾਂ ਇਹਨਾਂ ਦੇ ਨਾਨੀ ਜੀ ਦੇ ਇੰਡੀਆ ਚ ਨੇ, ਤਾਂ ਥੋੜੀ ਜਿਹੀ ਟਰਬਲ ਉਦੋਂ ਆਉਂਦੀ ਹੈ ਕਿ ਇੱਕ ਏਜ ਤੋਂ ਬਾਅਦ ਅਸੀਂ ਸਟਬਨ ਹੋ ਜਾਂਦੇ ਹਾਂ, ਅਸੀਂ ਕਹਿੰਦੇ ਹਾਂ ਕਿ ਤੜਕਾ ਏਦਾਂ ਹੀ ਲੱਗਣਾ ਤੇ ਉਹ ਏਦਾਂ ਹੀ ਲੱਗਦਾ। ਜਿਵੇਂ ਆਪਾਂ ਗੱਲ ਕਰੀਏ ਮੱਕੀ ਦੇ ਆਟਾ ਪਾਉਂਦੇ ਹਾਂ ਆਪਾਂ ਸਾਗ ਦੇ ਵਿੱਚ, ਠੀਕ ਹੈ। ਸਾਗ ਦੇ ਵਿੱਚ ਅਸੀਂ ਮੱਕੀ ਦਾ ਆਟਾ ਜਿੱਦਾਂ ਤੱਕ ਮੇਰੀ ਨੌਲੇਜ ਹੈ ਆਪਾਂ ਕਿਉਂ ਪਾਉਂਦੇ ਹੁੰਦੇ ਸੀਗੇ ਕਿ ਜਦੋਂ ਚੁੱਲ੍ਹਿਆਂ ਤੇ ਬਣਦਾ ਸੀਗਾ ਤਾਂ ਉਹਦੀ ਪਾਣੀ ਦਾ ਤੇ ਹੀਟ ਦਾ ਕੋਈ ਹਿਸਾਬ ਨਹੀਂ ਹੁੰਦਾ ਸੀ, ਤਾਂ ਉਹ ਪਤਲਾ ਹੋ ਜਾਂਦਾ ਸੀ, ਉਹਨੂੰ ਗਾੜਾ ਕਰਨ ਦੇ ਲਈ ਅਸੀਂ ਮੱਕੀ ਦਾ ਆਟਾ ਪਾਉਂਦੇ, ਜਿੱਦਾਂ ਤੱਕ ਮੇਰੀ ਨੌਲੇਜ ਹੈ, ਠੀਕ ਹੈ ਜੀ। ਬਟ ਅੱਜ ਕੱਲ ਸਾਡੇ ਕੋਲ ਗੈਸ ਹੈਗੇ ਆ, ਸਾਡੇ ਸਾਰਾ ਕੁਛ ਟਾਈਮਿੰਗ ਹੈ, ਨੌਨ ਸਟਿਕ ਹੈ, ਸਾਰਾ ਮਿਕਸਚਰ ਵੀ ਹੈਗੇ ਨੇ ਮਿਕਸ ਕਰਨ ਲਈ, ਜੇ ਵਾਲਾ ਗਾੜਾ ਨਹੀਂ ਹੁੰਦਾ ਤਾਂ ਆਟੇ ਦੀ ਇੰਨੀ ਲੋੜ ਨਹੀਂ ਹੈ, ਤੇ ਡਾਇਟ ਪਲਾਨ ਚ ਸਾਡੇ ਉਹ ਆਟਾ ਨਹੀਂ ਚੱਲਦਾ ਨਾ, ਕਿਉਂਕਿ ਉਹ ਸਟਾਰਚ ਹੁੰਦਾ, ਇਸ ਕਰਕੇ ਨਹੀਂ ਚੰਗਾ ਜਾਂ ਮਾੜਾ ਮੱਕੀ ਦਾ, ਠੀਕ ਹੈ ਨਾ। ਤਾਂ ਉਹ ਥੋੜੀ ਜਿਹੀ ਅਵੇਅਰਨੈਸ ਉਹਨਾਂ ਨੂੰ ਦੇਣੀ ਪੈਂਦੀ ਹੈ, ਬਟ ਕਈ ਸਟੇਜਾਂ ਤੇ ਉਹ ਥੋੜੇ ਜੇ ਸਟਬਨ ਹੋ ਜਾਂਦੇ ਨੇ। ਜਿਵੇਂ ਹੁਣ ਆਪਾਂ ਤੇਲ ਦਾ ਤੜਕਾ ਲਾਉਂਦੇ, ਆਪਾਂ ਤੜਕਾ ਲਾਉਂਦੇ ਸੀ, ਫਰਾਈ ਕਰਦੇ ਹਾਂ ਆਪਾਂ ਟਮਾਟਰ ਪਿਆਜ਼ ਨੂੰ, ਤੇ ਉਹਦੇ ਚ ਅਸੀਂ ਤੇਲ ਇਸ ਕਰਕੇ ਪਾਉਂਦੇ ਹੁੰਦੇ ਹਾਂ ਕਿ ਉਹ ਮਸਾਲਾ ਸਾਡਾ ਥੱਲੇ ਨਾ ਲੱਗੇ, ਸੜੇ ਨਾ,
ਜੀ ਜੀ।
ਤੇ ਉਹਦੇ ਚ ਕੋਈ ਏਡਾ ਫਲੇਵਰ ਦਾ ਉਹਦੇ ਚ ਕੋਈ ਰੋਲ ਨਹੀਂ ਹੁੰਦਾ,
ਜੀ,
ਠੀਕ ਹੈ ਨਾ। ਅੱਜ ਕੱਲ ਵੈਸੇ ਹੀ ਤੇਲ ਘੱਟ ਪੈਂਦਾ ਕਿਉਂਕਿ ਸਾਡੇ ਇੱਕ ਤਾਂ ਨੌਨ ਸਟਿਕ ਪੈਨ ਨੇ, ਉਹਨਾਂ ਚ ਤੇਲ ਲੱਗਦਾ ਹੀ ਨਹੀਂ, ਤੇ ਉਸ ਸਟੇਜ ਤੇ ਥੋੜਾ ਜਿਹਾ ਉਹਨਾਂ ਨੂੰ ਸਮਝਾਉਣਾ ਔਖਾ ਹੋ ਜਾਂਦਾ ਕਿ ਅਦਰਵਾਈਜ਼ ਕੋਈ ਪ੍ਰੋਬਲਮ ਨਹੀਂ ਹੈ। ਜੇ ਉਹ ਵਿਲਿੰਗ ਨੇ ਕਿਸੇ ਚੀਜ਼, ਦੇਖੋ ਦੋ ਚੀਜ਼ਾਂ ਹੁੰਦੀਆਂ, ਜਾਂ ਤਾਂ ਤੁਸੀਂ ਇੰਟਰਸਟਿਡ ਹੁੰਦੇ ਹੋ ਜਾਂ ਤੁਸੀਂ ਕਮਿਟਿਡ ਹੁੰਦੇ ਹੋ। ਜਿਹੜੇ ਇੰਟਰਸਟ ਹੁੰਦੇ ਨੇ ਉਹ ਸਾਡੇ ਵਕਤ ਨਾਲ ਚੇਂਜ ਹੋ ਜਾਂਦੇ ਨੇ, ਜਦੋਂ ਅਸੀਂ ਕਮਿਟਿਡ ਹੁੰਦੇ ਹਾਂ ਅਸੀਂ ਫਿਰ ਉਸ ਚੀਜ਼ ਨੂੰ ਕਰ ਵੀ ਲੈਂਦੇ ਹਾਂ। ਜੇ ਉਹ ਕਮਿਟਿਡ ਨੇ ਵੇਟ ਲੂਜ਼ ਕਰਨ ਦੇ, ਜਿੱਦਾਂ ਮੈਂ ਦੱਸਿਆ ਮੈਨੂੰ 67 ਕਿਲੋ ਸੀਗਾ ਉਹਨਾਂ ਦਾ, ਜਿਹੜਾ ਇੰਡੀਆ ਚ ਮੇਰਾ ਲੂਜ਼ ਕੀਤਾ ਜਿਹਨਾਂ ਨੇ ਭਾਜੀ, ਉਹਨਾਂ ਨੇ
ਜੀ
ਉਹਨਾਂ ਨੇ 46 ਕਿਲੋ ਲੂਜ਼ ਕੀਤਾ ਜੀ। ਉਹਨਾਂ ਨੂੰ ਡਾਕਟਰ ਨੇ ਕਹਿਤਾ ਸੀ ਕਿ ਤੇਰਾ ਚੂੜਾ ਚੇਂਜ ਹੋਊਗਾ, ਆਪਸ ਚ ਉਹਨਾਂ ਦੀ ਹੱਡੀ ਰਗੜ ਕਰਦੀ ਸੀ ਕੁਛ ਇਸ ਤਰ੍ਹਾਂ ਦਾ ਸੀਗਾ, ਤੇ ਉਹਨਾਂ ਨੂੰ ਲੋੜ ਨਹੀਂ ਪਈ। ਜਦੋਂ ਅਸੀਂ ਕਮਿਟਿਡ ਹੋ ਜਾਂਦੇ ਹਾਂ ਫਿਰ ਅਸੀਂ ਕਰ ਲੈਂਦੇ ਹਾਂ ਜੀ, ਤੇ ਉਹਦੇ ਚ ਥੋੜੀ ਜਿਹੀ ਅਵੇਅਰਨੈਸ ਦੀ ਲੋੜ ਹੈ। ਐਜੂਕੇਸ਼ਨ ਇਹ ਨਹੀਂ ਹੈ ਕਿ ਤੁਸੀਂ ਜਾ ਕੇ ਉਹਦੇ ਨਿਊਟ੍ਰੀਸ਼ਨ ਚੈੱਕ ਕਰੋ, ਉਹ ਸਾਨੂੰ ਇੱਥੇ ਲੋੜ ਪੈਂਦੀ ਹੈ, ਕਿਉਂਕਿ ਇੱਕ ਚੀਜ਼ ਦੇ 10-10 ਅੱਗੇ ਬ੍ਰਾਂਡ ਨੇ, ਜਿਵੇਂ 62 ਡਿਫਰੈਂਟ ਨੇਮ ਨੇ ਸ਼ੂਗਰ ਦੇ।
ਸਾਡੇ ਨਾਲ ਹਰਮੀਤ ਸਿੰਘ ਚਾਨਾ ਹੋਰੀ ਜੁੜੇ ਆ, ਤੇ ਇਹਨਾਂ ਨੇ ਲਿਖਿਆ ਜੀ ਕਿ ਮੈਂ ਡਾਇਬਿਟਿਕ ਆ ਤੇ ਹਾਈ ਬਲੱਡ ਪ੍ਰੈਸ਼ਰ ਦਾ ਵੀ ਮਰੀਜ਼ ਆ ਮੈਂ, ਤੇ ਕਹਿੰਦੇ ਕਿ ਮੈਂ ਤੁਹਾਡੇ ਤੋਂ ਜਾਣਕਾਰੀ ਜਿਹੜੀ ਆ ਉਹ ਕਾਲ ਕਰਕੇ ਲੈਣਾ ਚਾਹੂੰਗਾ, ਕਹਿੰਦੇ ਜਾਂ ਮੈਂ ਕੱਲ ਜਾਂ ਅੱਜ ਸ਼ਾਮ, ਪਲੀਜ਼ ਕਹਿੰਦੇ ਮੇਰਾ ਫੋਨ ਜ਼ਰੂਰ ਚੁੱਕਿਓ, ਸੋ ਉਹ ਹੈਲਥ ਡ੍ਰੌਪਸ ਜਿਹੜੀਆਂ ਉਹ ਅਪਣਾਉਣਾ ਚਾਹੁੰਦੇ।
ਜ਼ਰੂਰ ਭਾਜੀ, ਤੁਸੀਂ ਕਾਲ ਕਰ ਦੋ, ਕਈ ਵਾਰ ਕੀ ਹੁੰਦਾ ਹੈ ਕਿ ਇਕੱਠੀਆਂ ਕਾਲਾਂ ਕਾਫੀ ਆ ਜਾਂਦੀਆਂ, ਬਟ ਅਸੀਂ ਜਿੰਨੀ ਛੇਤੀ ਹੋ ਸਕਦਾ ਉਹਨੂੰ ਕਾਲ ਰਿਟਰਨ ਕਰ ਦਿੰਦੇ ਹਾਂ, ਤੇ ਤੁਸੀਂ ਕਾਲ ਕਰ ਲਿਓ ਜੀ। ਡੈਫੀਨੇਟਲੀ ਅਸੀਂ ਨੋਟ ਕਰ ਲੈਂਦੇ ਹੁੰਦੇ ਹਾਂ ਕਿ ਸਾਰਿਆਂ ਨੂੰ ਨੰਬਰ ਕਾਲ ਬੈਕ ਕਰ ਸਕੀਏ, ਤੇ ਉਹ ਜ਼ਰੂਰ ਕਰਾਂਗੇ ਵੀ ਜੀ।
ਜੀ ਨੰਬਰ ਜ਼ਰੂਰ ਸ਼ੇਅਰ ਕਰਦੇ ਹਾਂ ਅਸੀਂ, ਨੰਬਰ ਹੈਗਾ ਜੀ 0411-229-631, ਸੁਨੀਲ ਵਰਮਾ ਹੋਰਾਂ ਦਾ ਨੰਬਰ ਹੈ, ਤੁਸੀਂ ਪਲੀਜ਼ ਨੋਟ ਕਰ ਲਓ 0411-229-631, 0411-229-631 ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਚਾਨਾ ਸਾਹਿਬ। ਤੇ ਇਸ ਤੋਂ ਬਾਅਦ ਅੱਗੇ ਸਾਡੇ ਨਾਲ ਨਵਜੋਤ ਗਿੱਲ ਹੁਰੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ
ਪਹਿਲਾਂ। ਸਤਿ ਸ੍ਰੀ ਅਕਾਲ ਨਵਜੋਤ ਜੀ।
ਜੀ ਕਹਿੰਦੇ ਇਟਸ ਨਵਜੋਤ ਫਰੋਮ ਬ੍ਰਿਸਬੇਨ, ਮੇਰਾ ਕੰਸਰਨ ਹੈ ਕਿ ਮੈਨੂੰ ਡਾਇਬਿਟੀਜ਼ ਟਾਈਪ 2 ਫਰੋਮ ਲਾਸਟ 4 ਈਅਰ, ਤੇ ਮੈਂ ਕਹਿੰਦੇ 27 ਸਾਲ ਦਾ ਤੇ ਵੈਜੀਟੇਰੀਅਨ ਆ। ਕੁਸਚਨ ਇਹ ਹੈ ਕਿ ਮੈਂ ਬਹੁਤ ਵਾਰ ਡਾਇਟ ਪਲਾਨ ਤੇ ਗਿਆ, ਇਵਨ ਇਨਕਲੂਡਿਡ ਆਪਸ਼ਨ ਇਨਕਲੂਡ ਆਪਟੀ ਫਾਸਟ ਵਾਲੇ ਤੇ ਵੀ, ਤੇ ਬਟ ਮੈਂ ਕਹਿੰਦੇ ਵੀਕਨੈਸ ਬਹੁਤ ਹੋਣ ਲੱਗ ਜਾਂਦੀ ਹੈ ਜਦੋਂ ਵੀ ਇਹੋ ਜਿਹਾ ਕੋਈ ਡਾਇਟ ਪਲਾਨ ਲੈਣਾ, ਤਾਂ ਇਸ ਇਟ ਸੂਟੇਬਲ ਫਾਰ ਮੀ ਸਟਿਲ, ਕਹਿੰਦੇ ਕੋਜ ਆਈ ਵਰਕ ਇਨ ਕੰਸਟਰਕਸ਼ਨ ਇੰਡਸਟਰੀ, ਨੀਡ ਐਨਰਜੀ ਐਂਡ ਵਾਂਟ ਟੂ ਲੂਜ਼ ਵੇਟ ਐਜ਼ ਵੈਲ, ਹਾਓ ਆਈ ਕੈਨ ਕੰਟਰੈਕਟ ਹੈਲਥ ਡਰੋਪ ਐਂਡ ਗੈਟ ਪ੍ਰੋਪਰ ਡਾਇਟ ਪਲਾਨ ਜਿਸ ਨਾਲ ਬਾਡੀ ਚ ਐਨਰਜੀ ਵੀ ਅਨਫ ਹੋਵੇ ਤੇ ਸਾਈਡ ਬਾਈ ਸਾਈਡ ਵੇਟ ਲੂਜ਼ ਵੀ ਹੋਵੇ।
ਜੀ ਬਿਲਕੁਲ ਜੀ ਭਾਜੀ, ਪਹਿਲਾਂ ਤਾਂ ਤੁਸੀਂ ਜਿਹੜੀ ਡਾਇਟ ਕਰਦੇ ਰਹੇ ਹੋ, ਤੁਸੀਂ ਡਾਇਟ ਦਾ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ, ਡਾਇਟ ਦਾ ਮਤਲਬ ਘੱਟ ਖਾਣਾ ਨਹੀਂ ਹੁੰਦਾ, ਭੁੱਖੇ ਰਹਿਣਾ ਨਹੀਂ ਹੁੰਦਾ, ਜਾਂ ਤੁਸੀਂ ਟੇਸਟਲੈਸ ਨਹੀਂ ਖਾਣਾ ਹੁੰਦਾ, ਇਹਦੇ ਚ ਕੀ ਹੈ ਕਿ ਆਪਣੇ ਡਾਇਟ ਪਲਾਨ ਚ ਤੁਸੀਂ ਘੱਟ ਨਹੀਂ ਖਾਣਾ ਹੁੰਦਾ, ਤੁਸੀਂ ਭਾਵੇਂ ਦੋ ਵਾਰੀ ਦੀ ਜਗ੍ਹਾ ਤਿੰਨ ਵਾਰੀ ਚਾਰ ਵਾਰੀ ਖਾ ਲਓ, ਕੋਈ ਪ੍ਰੋਬਲਮ ਨਹੀਂ ਹੁੰਦੀ। ਤੇ ਇਹਦੇ ਚ ਤੁਸੀਂ ਈਵਨ ਕਿ ਜਦੋਂ ਸਾਡੇ ਡਾਇਟ ਪਲਾਨ ਹੁੰਦੇ ਆ, ਈਵਨ ਕਿ ਅਸੀਂ ਜ਼ਿਆਦਾ ਐਨਰਜੈਟਿਕ ਫੀਲ ਕਰਦੇ ਹਾਂ, ਕੋਜ਼ ਸਾਡੀ ਬਾਡੀ ਐਨਰਜੀ ਲੈ ਰਹੀ ਹੁੰਦੀ ਹੈ ਸਟੋਰ ਫੈਟ ਤੋਂ, ਨਾ ਕਿ ਜਿਹੜਾ ਅਸੀਂ ਫੂਡ ਖਾ ਰਹੇ ਹੁੰਦੇ ਆ। ਤੇ ਉਹਦੇ ਨਾਲ ਤੁਸੀਂ, ਮੇਰੇ ਹੁਣ ਕਾਫੀ ਕਸਟਮਰ ਨੇ ਜਿਹੜੇ ਆਪਣੇ ਕੰਸਟਰਕਸ਼ਨ ਚ ਵੀ ਕੰਮ ਕਰਦੇ ਆ, ਟਰੈਕਿੰਗ ਚ ਵੀ ਕੰਮ ਕਰਦੇ ਆ, ਮਤਲਬ ਹੈਵੀ ਜੋਬਾਂ, ਜਾਂ ਕਈਆਂ ਦਾ ਤੁਰਨਾ ਬਹੁਤ ਹੁੰਦਾ, ਤੇ ਓਬਵੀਅਸਲੀ ਉਹਦੇ ਚ ਕੀ ਹੈ ਕਿ ਤੁਹਾਨੂੰ ਜ਼ਿਆਦਾ ਐਨਰਜੀ ਮਿਲੂਗੀ ਜੀ ਜਦੋਂ ਤੁਸੀਂ। ਫਿਰ ਮੋਰ ਓਵਰ ਕੀ ਹੈ ਕਿ ਜਦੋਂ ਤੁਸੀਂ ਭਾਰ ਲੂਜ਼ ਕਰਦੇ ਹੋ, ਲੈਟਸ ਜੇ ਤੁਸੀਂ 5 ਕਿਲੋ ਲੂਜ਼ ਕੀਤਾ, ਤੁਸੀਂ 5 ਕਿਲੋ ਐਕਸਟਰਾ ਚੱਕਿਆ ਹੋਇਆ ਸੀ ਆਪਣੇ ਗੋਡਿਆਂ ਤੇ, ਜਦੋਂ 5 ਕਿਲੋ ਲੂਜ਼ ਕੀਤਾ ਤੇ ਤੁਸੀਂ ਜ਼ਿਆਦਾ ਐਕਟਿਵ ਹੋਏ ਹੋ, ਤੁਸੀਂ ਆਪਣੇ ਆਪ ਨੂੰ ਹਲਕਾ ਫੀਲ ਕਰੋਗੇ, ਤੇ ਓਬਵੀਅਸਲੀ ਤੁਹਾਡੀ ਬਾਡੀ, ਤੁਹਾਡੀ ਫਿਜ਼ੀਕ, ਤੁਹਾਡੀ ਬੈਟਰ ਹੁੰਦੀ ਰਹੂਗੀ।
ਜੀ ਬਿਲਕੁਲ, ਮੈਨੂੰ ਲੱਗਦਾ ਨਵਜੋਤ ਜੀ ਤੁਹਾਨੂੰ ਜਵਾਬ ਜ਼ਰੂਰ ਮਿਲ ਗਿਆ ਹੋਣਾ, ਬਾਕੀ ਤੁਸੀਂ ਦੁਬਾਰਾ ਫੋਨ ਵੀ ਕਰ ਸਕਦੇ ਹੋ ਸੁਨੀਲ ਵਰਮਾ ਹੋਰਾਂ ਨੂੰ, ਜਿਵੇਂ ਮੈਂ ਨੰਬਰ ਪਹਿਲਾਂ ਦੱਸਿਆ 0411-229-631 ਤੇ। ਤੇ ਅੱਗੇ ਸਾਡੇ ਨਾਲ ਜਗਤਾਰ ਗਿੱਲ ਹਾਂਗਕਾਂਗ ਤੋਂ ਜੁੜੇ ਨੇ ਜੀ, ਤੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਇਹਨਾਂ ਨੇ, ਕਹਿੰਦੇ ਮੇਰੀ ਉਮਰ 55 ਸਾਲ ਹੈ, ਫਿਜ਼ੀਕਲੀ ਵੈਸੇ ਕੋਈ ਡਿਸੀਜ਼ ਨਹੀਂ ਆ, ਨੋਰਮਲ ਬਾਡੀ ਚੈੱਕਅਪ ਹਰ 6 ਮਹੀਨੇ ਬਾਅਦ ਮੈਂ ਕਰਵਾ ਲੈਂਦਾ, ਬਾਡੀ ਫੈਟ ਤੋਂ ਬਿਨਾਂ ਕੋਈ ਪ੍ਰੋਬਲਮ ਨਹੀਂ ਹੈ।
ਜੀ ਸਤਿ ਸ਼੍ਰੀ ਅਕਾਲ ਭਾਜੀ, ਪਹਿਲਾਂ ਤਾਂ ਬਾਡੀ ਫੈਟ ਹੀ ਪ੍ਰੋਬਲਮ ਹੈ ਜੀ। ਨਹੀਂ ਜਰੂਰ ਭਾਜੀ, ਇਹਦੇ ਚ ਆਪਣੇ ਚ ਫੈਟ ਹੀ ਬਰਨ ਹੁੰਦਾ ਜੀ, ਤੁਸੀਂ ਡੈਫੀਨੇਟਲੀ ਇਹਨੂੰ ਟਰਾਈ ਕਰ ਸਕਦੇ ਹੋ ਜੀ, ਨਾਲ ਇਹਦਾ ਜਿਹੜਾ ਡਾਇਟ ਪਲਾਨ ਆ ਆਪਾਂ, ਕਿਉਂਕਿ ਇਹ ਮਿਕਸ ਆਫ ਐਵਰੀਥਿੰਗ ਹੈ, ਇਕੱਲਾ ਡਾਇਟ ਨੇ ਨਹੀਂ ਕੰਮ ਕਰਨਾ, ਇਕੱਲੇ ਡ੍ਰੋਪਸ ਨੇ ਨਹੀਂ ਕੰਮ ਕਰਨਾ, ਇਕੱਲੀ ਦੋਨੋਂ ਚੀਜ਼ਾਂ ਨੇ, ਉਹਦੇ ਚ ਸਾਡੀ ਇਨਵੋਲਵਮੈਂਟ ਹੋਣੀ ਜ਼ਰੂਰੀ ਹੁੰਦੀ ਹੈ ਕਿ ਕਈ ਸਟੇਜਾਂ ਤੇ ਕੀ ਹੁੰਦਾ ਹੈ ਕਿ ਸਾਡੀ ਬਾਡੀ ਥੋੜੀ ਜਿਹੀ ਸਟਬਨ ਹੋ ਜਾਂਦੀ ਹੈ, ਫੈਟ ਲੂਜ਼ ਕਰਨਾ ਬੰਦ ਕਰਦੇ ਹਾਂ, ਫਿਰ ਉਹਦੇ ਆਨਗੋਇੰਗ ਟ੍ਰਿਕ ਹੁੰਦੇ ਨੇ ਜਿਹੜੇ ਅਸੀਂ ਨਾਲ ਨਾਲ ਦੱਸਦੇ ਰਹਿੰਦੇ ਹਾਂ, ਤੇ ਡੈਫੀਨੇਟਲੀ ਤੁਸੀਂ ਯੂਜ਼ ਕਰ ਸਕਦੇ ਹੋ ਜੀ, ਤੇ ਬਾਡੀ ਫੈਟ ਆਪਾਂ ਲੂਜ਼ ਕਰਾਂਗੇ ਜੀ।
ਜੀ ਜੀ ਬਿਲਕੁਲ, ਸੋ ਗਿੱਲ ਸਾਹਿਬ ਮੈਨੂੰ ਲੱਗਦਾ ਕਿ ਜਵਾਬ ਬਿਲਕੁਲ ਤੁਹਾਨੂੰ ਮਿਲ ਗਿਆ ਜੀ, ਤੇ ਹੋਰ ਵੀ ਕਿਸੇ ਤਰ੍ਹਾਂ ਦੀ ਵੀ ਤੁਸੀਂ ਮਦਦ ਚਾਹੁੰਦੇ ਹੋਵੋ ਹਨਾ ਆਪਣੀ ਫੈਟ ਬਰਨ ਕਰਨ ਦੇ ਲਈ ਹੈਲਥ ਡ੍ਰੋਪਸ ਦੇ ਜ਼ਰੀਏ, ਤਾਂ ਤੁਸੀਂ ਕਾਲ ਕਰ ਸਕਦੇ ਹੋ ਸਿੱਧੀ ਸੁਨੀਲ ਵਰਮਾ ਜੀ ਨੂੰ, ਜਿਵੇਂ ਮੈਂ ਨੰਬਰ ਪਹਿਲਾਂ ਵੀ ਬੋਲਿਆ ਜੀ, ਅਨਾਊਂਸ ਕੀਤਾ। ਤੇ ਗੱਲਬਾਤ ਜਿਹੜੀ ਆ ਉਹ ਭਾਵੇਂ ਅਸੀਂ ਜਿੰਨਾ ਹੋਰ ਸਮਾਂ ਕਰਦੇ ਰਹੀਏ, ਮੈਨੂੰ ਲੱਗਦਾ ਘੱਟ ਹੀ ਹੋਣਾ, ਕਿਉਂਕਿ ਕਾਫੀ ਕੰਸਰਨਡ ਆ ਇਸ ਟਾਈਮ ਦੇ ਵਿੱਚ ਹਨਾ, ਤੇ ਸਪੈਸ਼ਲੀ ਲੇਡੀਜ਼ ਦੇ ਲਈ ਬਹੁਤ ਜ਼ਰੂਰੀ ਹੋ ਜਾਂਦਾ, ਕਿਉਂਕਿ ਲੇਡੀਜ਼ ਜਿਹੜੀਆਂ ਜੀ ਆਪਣੇ ਆਪ ਦੇ ਵਿੱਚ ਐਕਟਿਵ ਵੀ ਰਹਿਣਾ ਚਾਹੁੰਦੀਆਂ, ਕਿਉਂਕਿ ਉਹਨਾਂ ਨੇ 3 ਤਰ੍ਹਾਂ ਦੀਆਂ ਡਿਊਟੀ ਸੰਭਾਲਣੀਆਂ ਹੁੰਦੀਆਂ, ਜੋਬ ਵੀ ਕਰਦੀਆਂ ਨੇ, ਘਰ ਵੀ ਸੰਭਾਲਦੀਆਂ ਨੇ, ਬੱਚਿਆਂ ਦੀਆਂ ਰਿਸਪੋਂਸਿਬਿਲਿਟੀਜ਼ ਹੁੰਦੀਆਂ ਨੇ ਹਨਾ, ਪਰ ਕਿਸੇ ਨਾ ਕਿਸੇ ਦੌਰ ਦੇ ਵਿੱਚ ਜਾ ਕੇ ਉਹ ਮੈਨੂੰ ਲੱਗਦਾ ਕਿ ਅਵੇਅਰਨੈਸ ਜਿਹੜੀ ਆ ਉਹ ਛੱਡ ਦਿੰਦੀਆਂ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਉਹਨਾਂ ਸਾਡੇ ਕੋਲ ਸਮਾਂ ਹੀ ਨਹੀਂ ਹੈਗਾ ਹਨਾ।
ਪਤਾ ਕੀ ਗੱਲ ਹੁੰਦੀ ਹੈ ਜੀ, ਪ੍ਰਾਇਓਰਟੀ ਪਹਿਲਾਂ ਆ ਜਾਂਦੀ ਹੈ ਉਹਨਾਂ ਦੇ, ਪਹਿਲਾਂ ਹਸਬੈਂਡ ਦੀ ਪ੍ਰਾਇਓਰਟੀ ਹੁੰਦੀ ਹੈ, ਫਿਰ ਬੱਚਿਆਂ ਦੀ ਪ੍ਰਾਇਓਰਟੀ ਆ ਜਾਂਦੀ ਹੈ, ਤੇ ਉਹਨਾਂ ਦੀ ਆਪਣੀ ਜਿਹੜੀ ਆਪਣੀ ਫਿਜ਼ੀਕਲ ਆਪਣੀ ਪ੍ਰਾਇਓਰਟੀ ਸਭ ਤੋਂ ਐਂਡ ਚ ਹੋ ਜਾਂਦੀ ਹੈ, ਜਿਸ ਕਰਕੇ ਕਿਉਂਕਿ ਤੁਸੀਂ ਦੇਖੋ ਸਵੇਰੇ ਉੱਠੇ ਨੇ ਜੀ, ਸਵੇਰੇ 6 ਵਜੇ ਲੈਟ ਸੇ ਆਪਾਂ ਲਾ ਲਿਆ ਐਵਰੇਜ 6 ਵਜੇ ਉੱਠੇ ਨੇ, ਤੇ ਉਹਨਾਂ ਨੇ ਆਪਣਾ ਪਹਿਲਾ ਫੂਡ ਜਿਹੜਾ ਲੈਣਾ ਕੁਛ ਵੀ ਖਾਣਾ ਉਹ 8-9 ਵਜੇ ਤੋਂ ਬਾਅਦ ਖਾਣਾ ਹੈ ਬੱਚਿਆਂ ਨੂੰ ਤੋਰ ਕੇ ਸਕੂਲ,
9-9:30 ਵਜੇ
ਛੱਡ ਕੇ।
ਬਿਲਕੁਲ,
ਉਹਦੇ ਨਾਲ ਕੀ ਹੁੰਦਾ ਕਿ ਅਸੀਂ ਸਪੈਸ਼ਲੀ ਲੇਡੀਜ਼ ਕਸਟਮਰ ਨੂੰ ਇਹੀ ਕਹਿੰਦੇ ਹਾਂ ਕਿ ਜਦੋਂ ਈਵਨ ਕਿ ਸਾਰਿਆਂ ਨੂੰ ਕਹਿੰਦੇ ਕੀ ਹੁੰਦਾ ਕਿ ਜਦੋਂ ਅਸੀਂ ਸਵੇਰੇ ਉੱਠਦੇ ਹਾਂ ਪਹਿਲੇ 2 ਘੰਟੇ ਚ ਨਾ ਕੀ ਹੁੰਦਾ ਕਿ ਸਾਡਾ ਡਾਈਜੈਸ਼ਨ ਲੈਵਲ ਤੇ ਸਾਡਾ ਮੈਟਾਬੋਲਿਕ ਰੇਟ ਪੀਕ ਤੇ ਹੁੰਦਾ, ਉਸ ਵੇਲੇ ਜੇ ਅਸੀਂ ਆਪਣੀ ਬਾਡੀ ਨੂੰ ਕੁਛ ਚੰਗਾ ਫੀਡ ਕਰ ਦਿੰਦੇ ਹਾਂ ਉਹਦਾ ਸਾਡੇ ਸਿੱਧੇ ਪੋਜ਼ਿਟਿਵ ਰਿਜ਼ਲਟ ਮਿਲਦੇ ਨੇ, ਤੇ ਇਸੇ ਕਰਕੇ ਉਹਨਾਂ ਦਾ ਐਨਰਜੀ ਲੈਵਲ ਵੀ ਲੋ ਹੋ ਜਾਂਦਾ।
ਠੀਕ ਹੈ,
ਸ਼ਾਮ ਨੂੰ ਖਾਧਾ ਤੁਸੀਂ ਦੇਖੋ, ਸ਼ਾਮ ਨੂੰ ਉਹਨਾਂ ਨੇ 7-8 ਵਜੇ ਡਿਨਰ ਕਰ ਲਿਆ, ਉਸ ਤੋਂ ਬਾਅਦ ਨੈਕਸਟ ਡੇ ਸਵੇਰੇ 9-10 ਵਜੇ ਕੀਤਾ, ਕਈ ਤਾਂ 12-12 ਵਜੇ ਵੀ ਕਰਦੇ ਨੇ, ਉਹਦੇ ਨਾਲ ਤੁਸੀਂ ਦੇਖੋ ਐਡਾ ਵੱਡਾ ਗੈਪ ਪੈ ਜਾਂਦਾ ਹੈ ਜਿਸ ਨਾਲ ਓਬਵੀਅਸਲੀ ਉਹਦੇ ਐਨਰਜੀ ਲੈਵਲ ਡਾਊਨ ਹੋ ਜਾਣਾ।
ਜੀ ਜੀ,
ਤੇ ਪਹਿਲਾਂ ਹੁੰਦਾ ਜੇ ਰਾਤ ਨੂੰ ਤੁਸੀਂ ਲੈਟ ਸੇ ਕੀ ਹੋਣਾ ਚਾਹੀਦਾ, ਜਨਰਲ ਰੂਲ ਹੈ 2 ਘੰਟੇ ਪਹਿਲਾਂ ਸਾਡੀ ਕਿਚਨ ਬੰਦ ਹੋ ਜਾਣੀ ਚਾਹੀਦੀ ਹੈ, ਜੇ ਤੁਸੀਂ 7 ਵਜੇ ਸੋ ਰਹੇ ਹੋ ਤਾਂ 5 ਵਜੇ ਕਿਚਨ ਬੰਦ ਹੋ ਜੇ, ਜੇ 10 ਵਜੇ ਸੋ ਰਹੇ ਹੋ ਤਾਂ 8 ਵਜੇ, ਜੇ 11 ਵਜੇ ਸੋ ਰਹੇ ਹੋ 9 ਵਜੇ, ਜੇ ਤੁਸੀਂ ਲੈਟ ਸੇ 7 ਵਜੇ ਖਾਣਾ ਖਾ ਲਿਆ ਤੇ ਸੋ ਤੁਸੀਂ 11 ਵਜੇ ਰਹੇ ਹੋ, ਤੁਸੀਂ ਬਹੁਤ ਵੱਡਾ ਗੈਪ ਪਾ ਰਹੇ ਹੋ, ਤੁਸੀਂ ਭੁੱਖੇ ਸੋ ਰਹੇ ਹੋ ਤਾਂ ਭੁੱਖੇ ਹੀ ਉੱਠੋਗੇ।
ਜੀ ਬਾਬਾ ਸਾਹਿਬ, ਅਸੀਂ ਸਰੋਤੇ ਸਾਡੇ ਜੁੜ ਰਹੇ, ਅਸੀਂ ਕਾਲ ਲੈ ਲਈਏ ਜ਼ਰੂਰ। ਦਲਬੀਰ ਸਿੰਘ ਸਿਡਨੀ ਤੋਂ ਸਾਡੇ ਨਾਲ ਸ਼ਾਮਲ ਹੋਏ ਆ ਜੀ, ਬਹੁਤ ਬਹੁਤ ਸਵਾਗਤ, ਸਤਿ ਸ਼੍ਰੀ ਅਕਾਲ ਦਲਬੀਰ ਸਿੰਘ ਜੀ।
ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਤੇ ਤੁਹਾਨੂੰ ਪ੍ਰੈਜੈਂਟ ਕਰਨ ਨੂੰ।
ਜੀ ਜੀ, ਬਹੁਤ ਪਿਆਰ ਪਿਆਰ।
ਸੁਨੀਲ ਵਰਮਾ ਜੀ ਨੇ ਥੋੜੀ ਦੇਰ ਪਹਿਲਾਂ ਕਿਹਾ ਸੀਗਾ
ਜੀ
ਵੀ ਸਕਿਮ ਮਿਲਕ ਤੋਂ ਪਨੀਰ ਬਣਾ ਲਓ
ਜੀ,
ਸਕਿਮ ਮਿਲਕ ਤੋਂ ਤੇ ਪਨੀਰ ਬਣਦਾ ਨੀ।
ਮੈਨੂੰ ਲੱਗਦਾ ਜੀ ਪਨੀਰ ਵੀ ਬਣਦਾ, ਦਹੀਂ ਵੀ ਬਣਦਾ ਸਕਿਮ ਮਿਲਕ ਤੋਂ।
ਅੱਛਾ ਅੱਛਾ
ਜੀ,
ਤੇ ਬਾਕੀ ਬਹੁਤ ਵੈਲੂਏਬਲ ਜਾਣਕਾਰੀ ਦੇ ਰਹੇ ਆ, ਜਿੰਨੀ ਤਾਰੀਫ ਕੀਤੀ ਜਾਵੇ ਓਨੀ ਥੋੜੀ ਆ।
ਬਹੁਤ ਬਹੁਤ ਧੰਨਵਾਦ ਜੀ,
ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ
ਜੀ, ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਦਲਬੀਰ ਸਿੰਘ ਹੋਰਾਂ ਦਾ ਕਹਿਣਾ ਸੀ, ਜਿਵੇਂ ਤੁਸੀਂ ਦੱਸਿਆ ਸੀ ਕਿ ਜੇ ਪਨੀਰ ਜੇ ਕੋਈ ਖਾਣ ਦਾ ਚਾਹਵਾਨ ਹੋਵੇ ਤਾਂ ਉਹ ਸਕਿਮ ਮਿਲਕ ਬਣਾ ਸਕਦਾ, ਤੇ ਉਹਨਾਂ ਦਾ ਕਹਿਣਾ ਸੀ ਸ਼ਾਇਦ ਸਕਿਮ ਮਿਲਕ ਤੋਂ ਪਨੀਰ ਨਹੀਂ ਬਣਦਾ।
ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਭਾਜੀ, ਸਕਿਮ ਮਿਲਕ ਤੋਂ ਬਿਲਕੁਲ ਬਣਦਾ ਜੀ, ਅਸੀਂ ਘਰੇ ਬਣਾਉਂਦੇ ਰਹਿੰਦੇ ਹਾਂ ਤੇ ਤੁਸੀਂ ਇੱਕ ਵਾਰੀ ਟਰਾਈ ਕਰਕੇ ਦੇਖਿਓ ਜੀ, ਇਟਸ ਵੈਰੀ ਈਜ਼ੀ, ਤੇ ਆਪਾਂ ਸਾਰੇ ਕਸਟਮਰ ਨੂੰ ਇਹ ਕਹਿੰਦੇ ਹਾਂ ਤੇ ਉਹ ਬਣਾਉਂਦੇ ਆ ਜੀ।
ਬਿਲਕੁਲ, ਔਰ ਦਲਬੀਰ ਸਿੰਘ ਜੀ, ਸਭ ਤੋਂ ਜਿਹੜੀ ਫਾਇਦੇਮੰਦ ਗੱਲ ਇਹ ਹੈ ਕਿ ਜਦੋਂ ਹੈਲਥ ਡਰੋਪਸ ਤੁਸੀਂ ਜੁਆਇਨ ਕਰਦੇ ਆ ਜਾਂ ਅਪਣਾਉਂਦੇ ਆ, ਉਹਦੇ ਨਾਲ ਰੈਸਪੀਜ਼ ਜਿਵੇਂ ਵਰਮਾ ਸਾਹਿਬ ਨੇ ਦੱਸੀਆਂ, ਇਹ ਖੁਦ ਦੱਸਦੇ ਨੇ ਕਿ ਕਿਹੜੀਆਂ ਰੈਸਪੀਜ਼ ਜਿਹੜੀਆਂ ਆ ਉਹ ਤੁਹਾਡੀ ਬੋਡੀ ਦੇ ਲਈ ਸੂਟ ਕਰਦੀਆਂ, ਔਰ ਸਾਡੀ ਡਾਇਟ ਜਿਹੜੀ ਆ, ਜਿਹੜੀ ਪੰਜਾਬੀਆਂ ਦੀ ਡਾਇਟ ਆ, ਉਸ ਹਿਸਾਬ ਦੇ ਨਾਲ ਕਿਸ ਤਰ੍ਹਾਂ ਅਸੀਂ ਉਹਨੂੰ ਸ਼ਾਮਲ ਕਰ ਸਕਦੇ ਹਾਂ ਆਪਣੀ ਰੂਟੀਨ ਦੇ ਵਿੱਚ। ਸੋ ਤੁਸੀਂ ਇਹਨਾਂ ਦੀ ਮਦਦ ਲੈ ਸਕਦੇ ਹੋ ਉਸ ਚੀਜ਼ ਨੂੰ ਜਾਣਨ ਦੇ ਲਈ। ਸੋ ਅੱਗੇ ਸਾਡੇ ਨਾਲ ਗੁਰਪ੍ਰੀਤ ਸਿੰਘ ਪਰਥ ਤੋਂ ਜੁੜੇ ਨੇ, ਗੁੱਡ ਮਾਰਨਿੰਗ ਬੁਲਾਈ ਇਹਨਾਂ ਨੇ, ਕਹਿੰਦੇ ਮੇਰਾ ਕੁਸਚਨ ਹੈ ਕਿ ਵੀ ਕੈਨ ਈਟ ਹੈਲਦੀ ਫੈਟ ਵਿਦ ਦਿਸ ਪ੍ਰੋਡਕਟ?
ਬਿਲਕੁਲ, ਹੈਲਥੀ ਫੈਟ ਬਿਲਕੁਲ ਭਾਜੀ, ਦੇਖੋ ਡਿਊਰਿੰਗ ਦਾ ਜਦੋਂ ਵੇਟ ਲੂਜ਼ ਕਰਦੇ ਹੁੰਦੇ ਆ, ਅਸੀਂ ਥੋੜੀ ਜਿਹੀਆਂ ਚੀਜ਼ਾਂ ਰਿਸਟ੍ਰਿਕਟਿਡ ਕਰਨੀਆਂ ਹੁੰਦੀਆਂ। ਦੇਖੋ ਸਾਡੀ ਬਾਡੀ ਨੂੰ ਹਰ ਚੀਜ਼ ਦੀ ਲੋੜ ਹੈ, ਸਾਨੂੰ ਫੈਟ ਦੀ ਵੀ ਲੋੜ ਹੈ, ਸਾਨੂੰ ਕਾਰਬਸ ਦੀ ਵੀ ਲੋੜ ਹੈ, ਸਾਨੂੰ ਪ੍ਰੋਟੀਨ ਦੀ ਵੀ ਲੋੜ ਹੈ, ਸਾਨੂੰ ਹਰ ਚੀਜ਼ ਦੀ ਲੋੜ ਹੈ। ਬਟ ਉਹ ਡਾਇਟ ਪਲਾਨ ਦੇ ਨਾਲ ਆਪਾਂ ਨੂੰ ਕੁਝ ਚੀਜ਼ਾਂ ਥੋੜੇ ਦੇਰ ਲਈ 6 ਵੀਕ ਦੇ ਲਈ ਆਪਾਂ ਨੂੰ ਹੋਲਡ ਕਰਨੀਆਂ ਹੁੰਦੀਆਂ, ਆਪਾਂ 100% ਫੈਟ ਨਹੀਂ ਛੱਡ ਸਕਦੇ। ਬਟ ਜਿੱਦਾਂ ਹਾਈ ਇਨ ਫੈਟ ਹੋ ਗਿਆ, ਜਿਵੇਂ ਆਵਾਗਾਡੋ ਹੋ ਗਿਆ, ਇਹ ਚੀਜ਼ਾਂ ਹੋ ਗਈਆਂ, ਇਹ ਆਪਾਂ ਛੱਡੀਆਂ ਹੁੰਦੀਆਂ। ਜਿਵੇਂ ਆਪਾਂ ਆਇਲ ਤੜਕੇ ਲਈ, ਉਹਦੇ ਚ ਵੀ ਫੈਟ ਹੁੰਦਾ, ਉਹ ਆਪਾਂ ਲਾ ਸਕਦੇ ਹਾਂ ਜੀ।
ਜੀ ਜੀ,
ਮਤਲਬ ਓਬਵੀਅਸਲੀ ਆਪਾਂ ਕੁਝ ਚੀਜ਼ਾਂ ਕੰਟਰੋਲ ਚ ਚੱਲਾਂਗੇ
ਜੀ,
ਤੇ ਆਪਾਂ ਬਾਅਦ ਚੋਂ ਉਹਨੂੰ ਕੰਟੀਨਿਊ ਕਰ ਸਕਦੇ ਹਾਂ ਜਦੋਂ ਅਸੀਂ ਲੂਜ਼ ਕਰ ਹਟਦੇ ਹਾਂ
ਜੀ। ਜੀ,
ਤੇ ਇਹਦੇ ਨਾਲ ਆਪਾਂ ਜਿਹੜਾ ਡਾਇਟ ਪਲਾਨ ਹੈ ਬੇਸਿਕਲੀ ਨਾ, ਉਹਦੇ ਚ ਆਪਾਂ ਗਰੋਸਰੀ ਲਿਸਟ ਦਿੰਦੇ ਹਾਂ ਜੀ।
ਜੀ,
ਉਹਦੇ ਚ ਕੁੱਕ ਤੁਸੀਂ ਆਪਣੇ ਸਟਾਈਲ ਨਾਲ ਹੀ ਕਰਨਾ ਹੁੰਦਾ, ਜਿਵੇਂ ਤੁਸੀਂ ਕੁੱਕ ਕਰ ਸਕਦੇ ਹੋ, ਚਾਹੇ ਜੇ ਭਾਵੇਂ ਜਿੱਦਾਂ ਲੈਟਸ ਸੇ ਬਰੋਕਲੀ ਹੈ, ਜੇ ਉਹਨੂੰ ਸਟੀਮ ਕਰ ਲਿਆ, ਗੋਰਿਆਂ ਦਾ ਫੂਡ ਬਣ ਗਿਆ, ਤੜਕਾ ਲਾ ਲਿਆ ਤੁਹਾਡਾ ਫੂਡ, ਉਹ ਟੋਟਲੀ ਤੁਹਾਡੇ ਤੇ ਹੁੰਦਾ, ਇਸ ਗਰੋਸਰੀ ਲਿਸਟ ਹੁੰਦੀ ਹੈ। ਪਲੱਸ ਇਹਦੇ ਨਾਲ ਅਸੀਂ 7 ਡੇਜ਼ ਸਪੋਰਟ ਕਰਦੇ ਹਾਂ ਜੀ। 7 ਡੇਜ਼ ਸਪੋਰਟ ਤੋਂ ਇਹੀ ਹੈ ਕਿ ਜੇ ਤੁਸੀਂ ਕੋਈ ਚੀਜ਼ ਐਕਸਟਰਾ ਕੁੱਕ ਕਰ ਰਹੇ ਹੋ ਜਿਹੜੀ ਡਾਇਟ ਪਲਾਨ ਚ ਨਹੀਂ ਲਿਖੀ, ਬਿਕੋਜ਼ ਓਬਵੀਅਸਲੀ ਇੱਕ ਬਲੈਕ ਐਂਡ ਵਾਈਟ ਪੇਪਰ ਤੇ ਆਪਾਂ ਸਾਰਾ ਕੁਝ ਨਹੀਂ ਲਿਖ ਸਕਦੇ
ਜੀ ਜੀ,
ਤੇ ਕਿਸੇ ਤਰ੍ਹਾਂ ਦੀ ਕੋਈ ਟ੍ਰਬਲ ਹੁੰਦੀ ਹੈ ਤੁਸੀਂ ਕਿਸੇ ਵੇਲੇ ਵੀ ਸਾਨੂੰ ਕਾਲ, ਮੈਸੇਜ, ਈਮੇਲ ਕਰ ਸਕਦੇ ਹੋ
ਜੀ,
ਤੇ ਸਾਡੇ ਕੋਲ ਪ੍ਰੋਪਰ ਟੀਮ ਹੈ ਜਿਹੜੀ ਲੁੱਕ ਆਫਟਰ ਕਰਦੀ ਹੈ, ਤੇ ਆਪਾਂ ਮੇਕ ਸ਼ੋਰ ਕਰਦੇ ਹਾਂ ਕਿ ਤੁਹਾਡੀ ਹੈਲਪ ਕਰ ਸਕੀਏ ਤੇ ਤੁਹਾਡੇ ਉਹਨੂੰ ਆਪਣਾ ਰੂਟੀਨ ਚ ਉਹਦਾ ਜਵਾਬ ਦੇ ਸਕੀਏ। ਬਾਕੀ ਫੈਟ ਹੈ, ਹਾਂਜੀ, ਇਸ ਚ ਆਪਾਂ ਹਾਈ ਫੈਟ ਨੂੰ ਥੋੜਾ ਜਿਹਾ ਕੰਟਰੋਲ ਕਰਾਂਗੇ, ਕਿਉਂਕਿ ਜਿੱਦਾਂ ਮੈਂ ਦੱਸਿਆ ਕਿ ਡ੍ਰੌਪਸ ਫਿਰ ਉਸ ਪਰਟੀਕੁਲਰ ਫੂਡ ਨੂੰ ਬਰਨ ਕਰਨ ਲੱਗ ਜਾਂਦੇ
ਨੇ,
ਇਨਸਟੈਡ ਆਫ ਬਰਨਿੰਗ ਸਟੋਰ ਫੈਟ। ਬਾਕੀ ਆਪਾਂ ਇਹ ਨਹੀਂ ਹੈ ਕਿ ਆਪਾਂ ਜ਼ੀਰੋ ਫੈਟ ਕਰ ਦਾਂਗੇ ਜਾਂ ਜ਼ੀਰੋ ਕਾਰਬਸ ਕਰ ਦਾਂਗੇ
ਜੀ ਜੀ ਜੀ। ਸੋ ਇਹਨਾਂ ਚੀਜ਼ਾਂ ਵੱਲ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਗੁਰਪ੍ਰੀਤ ਜੀ, ਔਰ ਮੈਨੂੰ ਲੱਗਦਾ ਕਿ ਤੁਹਾਡੇ ਸਵਾਲ ਦਾ ਜਵਾਬ ਜ਼ਰੂਰ ਤੁਹਾਨੂੰ ਮਿਲ ਗਿਆ ਹੋਣਾ, ਤੇ ਬਾਕੀ ਜਾਣਕਾਰੀ ਜਿਹੜੀ ਆ ਤੁਸੀਂ ਫੋਨ ਕਰਕੇ ਵੀ ਲੈ ਸਕਦੇ ਹੋ। ਨੰਬਰ ਮੈਂ ਇੱਕ ਵਾਰ ਫੇਰ ਬੋਲ ਦਿੰਦੀ ਹਾਂ, 0411-229-231। ਤੇ ਅੱਗੇ ਜਗਤਾਰ ਗਿੱਲ ਚੁੱਡੀਕੇ ਵਾਲੇ ਕਹਿੰਦੇ ਆ ਜੀ ਕਿ ਕਹਿੰਦੇ ਮੇਰੀ ਅਸਲ ਦੇ ਵਿੱਚ ਬਾਡੀ ਫੈਟ ਤੋਂ ਬਿਨਾਂ ਕੋਈ ਪ੍ਰੋਬਲਮ ਨਹੀਂ ਆ, ਡੇਲੀ ਮਾਰਨਿੰਗ ਵਾਕ ਕਹਿੰਦੇ ਮੈਂ 6 ਕਿਲੋਮੀਟਰ ਤੋਂ 8 ਕਿਲੋਮੀਟਰ ਕਰਦਾ ਤੇ ਪਸੀਨਾ ਬਹੁਤ ਕੱਢਦਾ, ਹਾਈਕਿੰਗ ਦਾ ਬਹੁਤ ਸ਼ੌਕੀਨ ਆ, ਭਾਰ ਨਹੀਂ ਘਟਦਾ ਕਹਿੰਦੇ, ਮੇਰਾ ਵੇਟ 98 ਕਿਲੋਗ੍ਰਾਮ ਹੈ। ਤੇ ਬਾਕੀ ਤੁਹਾਡੇ ਡਿਟੇਲਸ ਮੰਗ ਰਹੇ, ਬਿਲਕੁਲ ਚੁੱਡੀਕੇ ਸਾਹਿਬ, ਆਪਾਂ ਤੁਹਾਨੂੰ ਡਿਟੇਲਸ ਜਿਹੜੀਆਂ ਉਹ ਸਾਰੀਆਂ ਆਪਣੇ ਰੇਡੀਓ ਪੇਜ ਤੋਂ ਵੀ ਸ਼ੇਅਰ ਕਰ ਦਿੰਦੇ ਹਾਂ, ਸੋ ਜ਼ਰੂਰ ਤੁਸੀਂ ਉੱਥੋਂ ਵੀ ਵੈਬਸਾਈਟ ਦਾ ਪਤਾ ਜਿਹੜਾ ਉਹ ਲੈ ਸਕਦੇ ਹੋ। ਤੇ ਜਿਵੇਂ ਅਸੀਂ ਗੱਲ ਕਰ ਰਹੇ ਸੀਗੇ ਕਿ ਅਸਲ ਦੇ ਵਿੱਚ ਸਾਡਾ ਜਿਹੜਾ ਖਾਣ ਦਾ ਰੂਟੀਨ ਆ ਉਹੀ ਕਾਫੀ ਵਿਗੜਿਆ ਹੁੰਦਾ ਹੈ ਨਾ, ਜਿਵੇਂ ਤੁਸੀਂ ਗੱਲ ਕੀਤੀ ਆ ਕਿ ਰਾਤ ਨੂੰ ਅਸੀਂ ਹੈਵੀ ਲੈ ਲੈਂਦੇ ਹਾਂ, ਤੇ ਉਸ ਚੀਜ਼ ਦਾ ਜਿਹੜਾ ਨੈਗੇਟਿਵ ਅਸਰ ਜਿਹੜਾ ਸਾਡੀ ਬਾਡੀ ਆ ਉਹਦੇ ਤੇ ਹੁੰਦਾ।
ਬਿਲਕੁਲ ਜੀ ਬਿਲਕੁਲ, ਉਹਦਾ ਅਸਰ ਹੁੰਦਾ ਹੀ ਹੈ ਨਾ, ਜਿਵੇਂ ਮੈਂ ਐਗਜ਼ਾਮਪਲ ਦਿੰਦਾ, ਮੈਂ ਅਕਸਰ ਦਿੰਦਾ ਹੁੰਦਾ ਐਗਜ਼ਾਮਪਲ ਕਿ ਆਪਾਂ ਸਿਆਣੇ ਪਹਿਲਾਂ ਕਹਿੰਦੇ ਨੀ ਹੁੰਦੇ ਸੀ ਘਰੋਂ ਖਾ ਕੇ ਜਾਓ ਅੱਗੇ ਵੀ ਚੰਗਾ ਖਾਣ ਨੂੰ ਮਿਲਦਾ
ਜੀ ਜੀ,
ਉਹ ਕੀ ਹੁੰਦਾ ਕਿ ਰੀਜ਼ਨ ਜੇ ਅਸੀਂ ਘਰੋਂ ਕੁਝ ਖਾ ਕੇ ਜਾਂਦੇ ਆ ਨਾ, ਤਾਂ ਅੱਗੇ ਜਦੋਂ ਕਿਸੇ ਪਾਰਟੀ ਤੇ ਜਾਂਦੇ ਆ
ਜੀ,
ਤਾਂ ਅਸੀਂ ਬੜੇ ਚੂਜ਼ੀ ਹੋ ਜਾਂਦੇ ਆ, ਅਸੀਂ ਕਹਿੰਦੇ ਅਸੀਂ ਆਹ ਚੀਜ਼ ਖਾਵਾਂਗੇ ਆਹ ਚੀਜ਼ ਖਾਵਾਂਗੇ, ਪਰ ਜਦੋਂ ਅਸੀਂ ਘਰੋਂ ਭੁੱਖੇ ਜਾਂਦੇ ਆ ਨਾ, ਅਸੀਂ ਪਹਿਲੀ ਜਿਹੜੀ ਚੀਜ਼ ਸਾਨੂੰ ਮਿਲਦੀ ਅਸੀਂ ਗੋਲ ਗੱਪ ਟਿੱਕੀਆਂ ਤੇ ਆਪਣਾ ਪੇਟ ਫੁੱਲ ਭਰ ਲੈਂਦੇ ਆ, ਤੇ ਜਦੋਂ ਅਸੀਂ ਮੇਨ ਕੋਰਸ ਵਾਰਨੇ ਆ ਤਾਂ ਸਾਡਾ ਦਿਲ ਨਹੀਂ ਕਰਦਾ, ਤੇ ਅਸੀਂ ਯਾਰ ਇੰਨਾ ਖਾਣਾ ਦੇਖ ਕੇ ਨਾ ਖਾਣ ਨੂੰ ਹੀ ਦਿਲ ਨਹੀਂ
ਕਰਦਾ,
ਉਹ ਇਸੇ ਕਰਕੇ ਹੋ ਜਾਂਦਾ ਕਿ ਅਸੀਂ ਪਹਿਲਾਂ ਹੀ ਪੇਟ ਭਰ ਲੈਂਦੇ ਆ ਆਪਣਾ, ਜੇ ਅਸੀਂ ਕੁਝ ਖਾ ਕੇ ਜਾਵਾਂਗੇ ਅਸੀਂ ਐਂਡ ਤੱਕ ਕੁਛ ਨਾ ਕੁਛ ਉਹਨੂੰ ਐਜ਼ ਅ ਚੂਜ਼ੀ ਬਣ ਕੇ ਉਹਨੂੰ ਟਰਾਈ ਕਰਦੇ ਰਵਾਂਗੇ। ਤੇ ਸੇਮ ਚੀਜ਼ ਆ ਜਾਂਦੀ ਹੈ ਕਿ ਜਦੋਂ ਅਸੀਂ ਲੰਬਾ ਗੈਪ ਪਾ ਲੈਂਦੇ ਹਾਂ ਤਾਂ ਫਿਰ ਸਾਨੂੰ ਕਹਿੰਦੇ ਨੀ, ਜਦੋਂ ਭੁੱਖ ਲੱਗੀ ਹੁੰਦੀ ਅਕਸਰ ਆਪਾਂ ਗੱਲ ਕਰਦੇ ਨੇ ਭੁੱਖ ਲੱਗੀ ਹੁੰਦੀ ਛੋਲੇ ਵੀ ਸਵਾਦ ਲੱਗਦੇ ਨੇ, ਉਹ ਇਸੇ ਕਰਕੇ ਹੁੰਦਾ ਕਿ ਉਸ ਵੇਲੇ ਸਾਡੇ ਤੋਂ ਕੰਟਰੋਲ ਨਹੀਂ ਹੁੰਦਾ ਠੀਕ ਹੈ ਨਾ, ਥੋੜਾ ਥੋੜਾ ਦਿੰਦੇ ਨਾਲ ਕੀ ਹੈ ਕਿ ਉਹ ਉਹਨੂੰ ਅਬਜ਼ੋਰਬ ਵੀ ਕਰਦੀ ਰਹੂਗੀ, ਉਹਨੂੰ ਪਹਚਾਉਂਦੀ ਵੀ ਰਹੂਗੀ, ਤੇ ਨਹੀਂ ਤਾਂ ਕੀ ਹੁੰਦਾ ਕਿ ਅੱਜ ਕੱਲ ਬਹੁਤ ਸਾਰੇ ਲੋਕਾਂ ਨੂੰ ਪ੍ਰੋਬਲਮ ਹੈ ਕਿ ਉਹ ਜਿਹੜੇ ਟੋਇਲਟ ਹੈ ਦਿਨ ਚ ਚਾਰ ਚਾਰ ਪੰਜ ਪੰਜ ਵਾਰੀ ਜਾਂਦੇ ਨੇ
ਜੀ ਜੀ,
ਉਹ ਇਸੇ ਕਰਕੇ ਪ੍ਰੋਬਲਮ ਹੁੰਦੀ ਹੈ ਕਿ ਜਦੋਂ ਆਪਣੇ ਆਪ ਨੂੰ ਐਕਸਟਰਾ ਫੀਡ ਕਰ ਲੈਂਦੇ ਨੇ ਤਾਂ ਉਹਦੀ ਬਾਡੀ ਕੀ ਹੈ ਕਿ ਜਿੰਨਾ ਕਿ ਸ਼ਡਿਊਲ ਪਾਸ ਕਰਦੀ ਹੈ ਟੋਇਲਟ ਚਲੇ ਜਾਂਦੇ ਨੇ, ਕਿਉਂਕਿ ਉਹ ਫੇਰ ਉਨਾ ਹੀ ਕਰ ਲੈਂਦੇ ਨੇ, ਕਿਉਂਕਿ ਇੱਕ ਜਨਰਲ ਰੂਲ ਹੈ ਨਾ 75% ਤੱਕ ਫੁੱਲ ਕਰਨਾ ਚਾਹੀਦਾ, ਜੇ ਅਸੀਂ 100% ਤੱਕ ਫੁੱਲ ਕਰ ਲੈਂਦੇ ਹਾਂ ਫਿਰ ਉਹ ਉਨਾ ਉਨਾ ਪਾਸ ਕਰੀ ਜਾਂਦੀ ਹੈ ਬਾਡੀ ਚ ਨਾ
ਜੀ,
ਤੇ ਇਹੀ ਹੈ ਜੀ ਕਿ ਥੋੜਾ ਥੋੜਾ ਖਾਂਦੇ ਰਹੋ, ਚੰਗਾ ਖਾਂਦੇ ਰਹੋ ਚੂਜ਼ੀ ਬਣ ਕੇ
ਜੀ ਜੀ। ਸੋ ਮੈਨੂੰ ਲੱਗਦਾ ਕਿ ਦੋਸਤਾਂ ਨੂੰ ਕਾਫੀ ਅਹਿਮ ਜਾਣਕਾਰੀ ਜਿਹੜੀ ਹੈ ਹੈਲਥ ਡਰੋਪਸ ਦੇ ਬਾਰੇ ਸੁਨੀਲ ਜੀ ਤੁਸੀਂ ਅੱਜ ਦਿੱਤੀ ਹੈ, ਔਰ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਕਿ ਫੇਰ ਵੀ ਜਦੋਂ ਵੀ ਕਦੇ ਸਮਾਂ ਮਿਲਿਆ ਅਸੀਂ ਇਹ ਸਾਂਝ ਜਿਹੜੀ ਹੈ ਦੋਸਤਾਂ ਦੇ ਨਾਲ ਪਾਉਂਦੇ ਰਵਾਂਗੇ। ਤੇ ਅੱਜ ਇਸ ਖਾਸ ਗੱਲਬਾਤ ਤੋਂ ਬਾਅਦ ਜਿਹੜੇ ਦੋਸਤ ਹੈਲਥ ਡਰੋਪਸ ਸ਼ੁਰੂ ਕਰਨਾ ਚਾਹੁੰਦੇ ਆ, ਅਪਣਾਉਣਾ ਚਾਹੁੰਦੇ ਆ, ਉਹਨਾਂ ਦੇ ਲਈ 10% ਜਿਹੜਾ ਡਿਸਕਾਊਂਟ ਆ ਹਰਮਨ ਰੇਡੀਓ ਦੇ ਲਿਸਨਰਸ ਨੂੰ ਦਿੱਤਾ ਜਾ ਰਿਹਾ। ਸੋ ਤੁਸੀਂ ਅੱਜ ਹੀ ਫੋਨ ਕਰਕੇ ਹੈਲਥ ਡਰੋਪਸ ਜਿਹੜੀਆਂ ਆ ਉਹ ਆਰਡਰ ਕਰੋ, ਤੇ ਇਹ ਜਿਹੜਾ 10% ਡਿਸਕਾਊਂਟ ਆ ਉਹ ਵੀ ਤੁਸੀਂ ਹਾਸਲ ਕਰੋ ਤਾਂ ਕਿ ਤੁਹਾਨੂੰ ਜਿਹੜਾ ਫਾਇਦਾ ਆ ਉਹ ਦੋਨਾਂ ਪਾਸਿਓਂ ਹੋ ਸਕੇ। ਤੇ ਨੰਬਰ ਜਿਹੜਾ ਜੀ ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸਿਆ 0411-229-3631, ਇਸ ਤੋਂ ਇਲਾਵਾ ਤੁਸੀਂ ਵੈਬਸਾਈਟ ਜਿਹੜੀ ਆ ਉਹਦੇ ਤੇ ਜਾ ਸਕਦੇ ਹੋ www.healthdrops.com.au। ਸੋ ਇਸ ਵੈਬਸਾਈਟ ਤੇ ਜਾ ਕੇ ਤੁਸੀਂ ਹੋਰ ਜਾਣਕਾਰੀ ਜਿਹੜੀ ਆ ਉਹ ਵੀ ਲੈ ਸਕਦੇ ਹੋ। ਸੋ ਜਾਂਦੇ ਜਾਂਦੇ ਸੁਨੀਲ ਜੀ, ਕੋਈ ਹੋਰ ਸੁਨੇਹਾ ਸਾਡੇ ਸਰੋਤਿਆਂ ਨੂੰ ਤੁਸੀਂ ਦੇਣਾ ਚਾਹੁੰਦੇ ਹੋ?
ਬਸ ਬਹੁਤ ਧੰਨਵਾਦ ਜੀ, ਤੇ ਤੁਸੀਂ ਕਾਲ ਕਰਿਓ ਜੀ ਜੇ ਇਨ ਕੇਸ ਅੱਜ ਆਨਸਰ ਨਹੀਂ ਹੋ ਪਾਈਆਂ ਕਾਲਾਂ, ਕਿਉਂਕਿ ਅਕਸਰ ਹੋ ਜਾਂਦਾ ਕਿ ਕਾਫੀਆਂ ਕਾਲਾਂ ਇਕੱਠੀਆਂ ਹੋ ਜਾਂਦੀਆਂ, ਤਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਾਰੀ ਕਾਲ ਨੂੰ ਘੱਟੋ ਘੱਟ ਅੱਧਾ ਪੌਣਾ ਘੰਟਾ ਜਿੰਨਾ ਦੇ ਜਿੰਨੀ ਇਨਫੋਰਮੇਸ਼ਨ ਦੇ ਸਕੀਏ, ਕਿਉਂਕਿ ਜੇ ਤੁਸੀਂ ਪ੍ਰੋਡਕਟ ਤੇ ਸੈਟੀਸਫਾਈਡ ਨਹੀਂ ਹੋ, ਤੁਹਾਡੇ ਕੁਐਸਚਨ ਕਲੀਅਰ ਨਹੀਂ ਹੈ, ਕਿਉਂਕਿ ਇੱਕ ਸਾਈਕੋਲੋਜੀਕਲੀ ਵੀ ਬਹੁਤ ਚੀਜ਼ ਕੰਮ ਕਰਦੀ ਹੈ, ਤੇ ਕਈ ਵਾਰ ਕੀ ਹੁੰਦਾ ਕਿ ਉਹ ਕਾਲਾਂ ਰੂਟੀਨ ਚ ਨਹੀਂ ਕੀਤੀਆਂ ਜਾਂਦੀਆਂ, ਬਟ ਜਿੰਨੀਆਂ ਕਾਲਾਂ ਆ ਜਾਣਗੀਆਂ ਉਹ ਮੈਂ ਰੂਟੀਨ ਚ ਅੱਜ ਕੱਲ ਚ ਕਾਲ ਰਿਪਲਾਈ ਕਰਕੇ ਆਪਾਂ ਤੇ ਉਹਨਾਂ ਨੂੰ ਜ਼ਰੂਰ 10% ਦੇਵਾਂਗੇ ਅੱਜ ਕਾਲ ਕਰ ਲਓ। ਤੇ ਜ਼ਰੂਰ ਜੀ ਜੇ ਕੋਈ ਕੁਐਸਚਨ ਹੋਇਆ ਕਿਸੇ ਵੇਲੇ ਵੀ ਸਾਨੂੰ ਉਹ ਕਾਲ ਮੈਸੇਜ ਈਮੇਲ ਕਰ ਸਕਦੇ ਆ, ਵੀ ਪ੍ਰੋਵਾਈਡ 7 ਡੇ ਸਪੋਰਟ ਤੇ ਥਰੂ ਈਮੇਲ ਵੈਬਸਾਈਟ ਕਾਲ ਕੇ ਮੈਸੇਜ ਕਰਕੇ ਕਿਸੇ ਤਰ੍ਹਾਂ ਵੀ ਉਹ ਸਾਡੀ ਇਨਫੋਰਮੇਸ਼ਨ ਲੈ ਸਕਦੇ ਜੀ, ਤੇ ਨੰਬਰ ਤੁਸੀਂ ਦੱਸ ਹੀ ਦਿੱਤਾ।
ਬਿਲਕੁਲ, ਔਰ ਦੋਸਤੋ ਜਿਵੇਂ ਸੁਨੀਲ ਹੋਰਾਂ ਨੇ ਦੱਸਿਆ ਕਿ ਤੁਸੀਂ ਜਿਹੜੀ ਇਹ ਸਾਰੀ ਜਾਣਕਾਰੀ ਜਿਹੜੇ ਜ਼ਰੀਏ ਉਹਨਾਂ ਨੇ ਦੱਸਿਆ ਉਹਨਾਂ ਤੋਂ ਲੈ ਸਕਦੇ ਹੋ। ਬਾਕੀ ਹਰਮਨ ਰੇਡੀਓ ਦੇ ਜਿਹੜਾ ਇਸ਼ਤਿਹਾਰ ਐਡ ਜਿਹੜੀ ਆ ਉਹ ਲਗਾਤਾਰ ਚੱਲਦੀ ਹੈ ਹੈਲਥ ਡਰੋਪਸ ਦੇ ਬਾਰੇ ਚ, ਤੁਸੀਂ ਉਹਦੇ ਤੋਂ ਵੀ ਬਾਕੀ ਜਿਹੜਾ ਪਤਾ ਆ ਉਹ ਲੈ ਸਕਦੇ ਹੋ। ਤੇ 10% ਡਿਸਕਾਊਂਟ ਜਿਹੜਾ ਜੀ ਉਹ ਅੱਜ ਦੇ ਆਰਡਰਸ ਦੇ ਲਈ ਤੁਸੀਂ ਲੈ ਸਕਦੇ ਹੋ। ਤੇ ਜਿਵੇਂ ਵਰਮਾ ਸਾਹਿਬ ਨੇ ਦੱਸਿਆ ਕਿ ਜੇਕਰ ਉਹ ਅੱਜ ਪਿੱਕ ਨਹੀਂ ਕਰ ਪਾ ਰਹੇ ਪਰ ਤੁਹਾਡੀਆਂ ਜਿਹੜੀਆਂ ਕਾਲਸ ਜੇ ਅੱਜ ਹੋਈਆਂ ਹੋਈਆਂ ਤੇ ਕੱਲ ਵੀ 10% ਜਿਹੜਾ ਡਿਸਕਾਊਂਟ ਆ ਉਹ ਜ਼ਰੂਰ ਮਿਲੇਗਾ। ਸੋ ਵਰਮਾ ਸਾਹਿਬ ਤੁਸੀਂ ਅੱਜ ਸਟੂਡੀਓ ਦੇ ਵਿੱਚ ਆਏ ਔਰ ਹੈਲਥ ਡਰੋਪਸ ਦੇ ਬਾਰੇ ਇੱਕ ਕੀਮਤੀ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਬੜੇ ਵਿਸਥਾਰ ਦੇ ਵਿੱਚ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
ਬਹੁਤ ਬਹੁਤ ਧੰਨਵਾਦ ਜੀ, ਆਲ ਮਾਈ ਪਲੇਜ਼ਰ, ਤੇ ਬਹੁਤ ਬਹੁਤ ਧੰਨਵਾਦ। ਤੇ ਆਖਰੀ ਗੱਲ ਕਿ ਜਦੋਂ ਅਸੀਂ ਇੰਟਰਸਟਿਡ ਹੁੰਦੇ ਹਾਂ ਜਾਂ ਕਮਿਟਿਡ, ਜਦੋਂ ਅਸੀਂ ਇੰਟਰਸਟਿਡ ਹੁੰਦੇ ਹਾਂ ਸਾਡੇ ਇੰਟਰਸਟ ਚੇਂਜ ਹੋ ਜਾਂਦੇ ਨੇ, ਪਰ ਜੇ ਅਸੀਂ ਕਮਿਟਿਡ ਹੁੰਦੇ ਹਾਂ ਤਾਂ ਹਮੇਸ਼ਾ ਅਸੀਂ ਰਿਜ਼ਲਟ ਕਰ ਲੈਂਦੇ ਹਾਂ। ਤੇ ਓਬਵੀਅਸਲੀ ਸਾਨੂੰ ਕਮਿਟਿਡ ਹੋਣਾ ਪਊਗਾ, ਇੰਟਰਸਟ ਨਹੀਂ ਆਪਣੇ ਇੰਟਰਸਟ ਚੇਂਜ ਹੋ ਜਾਂਦੇ ਨੇ। ਤੇ ਜੇ ਕਮਿਟਿਡ ਹੋ ਤਾਂ ਅਸੀਂ ਵੀ ਤੁਹਾਡੇ ਨਾਲ ਕਮਿਟਿਡ ਹਾਂ, ਤੇ ਡੈਫੀਨੇਟਲੀ ਆਪਾਂ ਇਹਨੂੰ ਚੇਂਜ ਕਰਾਂਗੇ ਜਿਹੜਾ ਫੈਟ ਦੀ ਪ੍ਰੋਬਲਮ ਚੱਲ ਰਹੀ ਹੈ
ਜੀ। ਬਿਲਕੁਲ ਬਿਲਕੁਲ, ਪੰਜਾਬੀਆਂ ਦਾ ਵੈਸੇ ਕਹਿੰਦੇ ਹੁੰਦੇ ਆ ਵੀ ਆਪਾਂ ਇੰਟਰਸਟਿਡ ਜਦੋਂ ਹੁੰਦੇ ਆ ਬਹੁਤ ਜਿਆਦਾ ਹੁੰਦੇ ਆ, ਪਰ ਫਿਰ ਇਕਦਮ ਫਿਰ ਆਪਣਾ ਇੰਟਰਸਟ ਘੱਟ ਵੀ ਜਾਂਦਾ ਹੈ ਨਾ। ਸੋ ਕਮਿਟਿਡ ਹੋਣਾ ਬਹੁਤ ਜ਼ਰੂਰੀ ਹੈ। ਸੋ ਦੋਸਤੋ ਕਮਿਟਮੈਂਟ ਜਿਹੜੀ ਆ ਉਹ ਤੁਹਾਡੇ ਲਈ ਜ਼ਰੂਰੀ ਹੈ ਜੇ ਤੁਸੀਂ ਭਾਰ ਵੀ ਘਟਾਉਣਾ ਚਾਹੁੰਦੇ ਹੋ, ਫੈਟ ਘਟਾਉਣਾ ਚਾਹੁੰਦੇ ਹੋ ਹੈ ਨਾ।
ਕਿਉਂਕਿ ਆਪਣੇ ਡੀਮੋਟਿਵ ਹੋਣ ਲਈ ਕਿਚਨ ਚ ਬਿਸਕਿਟ ਪਏ ਨੇ
ਜੀ,
ਬੱਚੇ ਹੈਗੇ ਉਹ ਲੋਲੀ ਖਾ ਰਹੇ ਨੇ, ਇਹ ਬੜਾ ਸੌਖਾ ਹੁੰਦਾ 2 ਬਿਸਕਿਟ ਚੱਕ ਕੇ ਖਾਣਾ, ਤੇ ਉਹ ਆਪਾਂ ਡੀਮੋਟਿਵ ਹੋ ਜਾਂਦੇ ਹਾਂ ਕਿਉਂਕਿ ਨੈਕਸਟ ਡੇ ਜਦੋਂ ਲੂਸ ਨਹੀਂ ਹੁੰਦਾ, ਤੇ ਕਮਿਟਿਡ ਆਪਾਂ ਰਹਾਂਗੇ ਤੇ ਅਸੀਂ ਵੀ ਰਿਜ਼ਲਟ ਦੇਵਾਂਗੇ।
ਸੋ ਬਹੁਤ ਬਹੁਤ ਸ਼ੁਕਰੀਆ
ਜੀ, ਧੰਨਵਾਦ
ਜੀ। ਸੋ ਦੋਸਤੋ ਇਹ ਸਨ ਸੁਨੀਲ ਵਰਮਾ ਹੈਲਥ ਡਰੋਪਸ ਤੋਂ, ਜਿਹੜੇ ਸਾਡੇ ਨਾਲ ਅੱਜ ਦੀ ਇਹ ਕੀਮਤੀ ਜਾਣਕਾਰੀ ਸਾਂਝੀ ਕਰ ਰਹੇ ਸੀ। ਸੋ ਤੁਹਾਡੇ ਲਈ ਇਹ ਬਹੁਤ ਵੱਡਾ ਵਧੀਆ ਮੌਕਾ ਹੈ ਜੀ ਕਿ ਤੁਸੀਂ ਆਪਣੇ ਜਿਹੜੇ ਹੈਲਥ ਡਰੋਪਸ ਆ ਉਹ ਆਰਡਰ ਕਰ ਸਕਦੇ ਹੋ, ਤੇ 10% ਡਿਸਕਾਊਂਟ ਅੱਜ ਦੀ ਗੱਲਬਾਤ ਤੋਂ ਬਾਅਦ ਸਾਡੇ ਜਿਹੜੇ ਲਿਸਨਰਸ ਆ ਉਹਨਾਂ ਨੂੰ ਮਿਲੇਗਾ। ਸੋ ਫੋਨ ਕਰਨ ਦੇ ਲਈ 0411-229-3631 ਫੋਨ ਨੰਬਰ ਹੈ ਇਹਨਾਂ ਦਾ, ਤੇ ਤੁਸੀਂ ਜਿਹੜਾ ਇਹਨਾਂ ਦੀ ਵੈਬਸਾਈਟ ਆ ਉਹ ਵੀ ਵਿਜ਼ਿਟ ਕਰ ਸਕਦੇ ਹੋ www.healthdrops.com.au ਤੇ ਜਾ ਕੇ। ਸੋ ਫਿਲਹਾਲ ਇੱਕ ਬ੍ਰੇਕ ਦਾ ਸਮਾਂ, ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਅਸੀਂ ਜਿਹੜਾ ਅਗਲਾ ਗੱਲਬਾਤ ਦਾ ਸਿਲਸਿਲਾ ਉਹ ਲੈ ਕੇ ਆਵਾਂਗੇ। ਸੋ ਅਗਲਾ ਗੱਲਬਾਤ ਦਾ ਜਿਹੜਾ ਸਿਲਸਿਲਾ ਉਹ ਹੋਵੇਗਾ, ਕਮਿੰਗ ਈਵੈਂਟ ਇੱਕ ਹੋਣ ਜਾ ਰਿਹਾ ਵੱਖਰੀ ਤਰ੍ਹਾਂ ਦਾ ਆਸਟ੍ਰੇਲੀਆ ਦੇ ਵਿੱਚ, ਮੈਲਬਨ ਦੇ ਵਿੱਚ ਪਹਿਲੀ ਵਾਰ ਸਰਦਾਰਨੀ ਐਂਡ ਸਰਦਾਰ ਜੀ ਇੰਟਰਨੈਸ਼ਨਲ ਕੰਟੈਸਟ। ਸੋ ਇਸ ਈਵੈਂਟ ਦੇ ਬਾਰੇ ਜਾਣਕਾਰੀ ਆਰਗੇਨਾਈਜ਼ਰਸ ਤੋਂ ਅਸੀਂ ਲਵਾਂਗੇ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਦੇ ਵਿੱਚ। ਫਿਲਹਾਲ ਇੱਕ ਬ੍ਰੇਕ, ਬ੍ਰੇਕ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਹਾਂ, ਬਣੇ ਰਹੋ, ਜੁੜੇ ਰਹੋ।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨੀ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪ ਦਾ।
ਪਰ ਤੁਹਾਨੂੰ ਪਤਾ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 0411-229-631, ਜਾਂ ਵਿਜ਼ਿਟ ਕਰੋ www.healthdrops.com.au।
ਹਾਲ ਗੱਲ ਚਲਾਤੀ ਘਰ ਵਿੱਚ ਤੇਰੀ ਨਹੀਂ, ਬੇਬੇ ਬਾਪੂ ਕਰਨ ਸਲਾਹ, ਨੀ ਤੇਰਾ ਆਉਂਦੇ ਸਿਆਲ ਮੈਂ ਜੱਟੀਏ ਨਹੀਂ, ਦੇਖੀ ਲੈ ਜਾਣਾ ਮਕਲਾਵਾ। ਤੇਰੀ ਕੱਚੀ ਕੱਚੀ ਰੋਟੀਆਂ ਨੂੰ ਮਿੱਠੀਏ, ਨੀ ਮਾਂ ਮੇਰੀ ਟੋਕਿਆ ਕਰੂਗੀ, ਹੁਣ ਸਿੱਖ ਲੈ ਤੂੰ ਕੰਮ ਕਾਰ ਕਰ ਦੇ, ਗੱਲ ਗੱਲ ਉੱਤੇ ਰੋਕਿਆ ਕਰੂਗੀ। ਤੇਰੀ ਕੱਚੀ ਕੱਚੀ ਰੋਟੀਆਂ ਨੂੰ ਮਿੱਠੀਏ, ਨੀ ਮਾਂ ਮੇਰੀ ਟੋਕਿਆ ਕਰੂਗੀ।
ਮੋਰਿੰਡਾ ਮੋਟਰਸ ਕਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ ਮੋਬਾਈਲ ਨੰਬਰ 0430179890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
0433-552-127 ਇਹ ਹੈ ਜੀ ਉਹ ਨੰਬਰ ਜਿੱਥੇ ਤੁਹਾਡੀਆਂ ਆਰਥਿਕ ਮੁਸ਼ਕਲਾਂ ਦਾ ਮਿਲੇਗਾ ਹੱਲ।
ਤਾਂ ਫਿਰ ਕਰੋ ਫੋਨ 0433-552-127 ਤੇ ਮਿਲੋ ਪਿਓਰ ਲੋਨਸ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਾਲੇ ਰਾਜਵਿੰਦਰ ਖੱਖ ਨੂੰ।
ਹੋਮ ਲੋਨਸ, ਟਰੱਕ ਐਂਡ ਕਾਰ ਲੋਨਸ, ਪਰਸਨਲ ਲੋਨਸ, ਬਿਜ਼ਨਸ ਲੋਨਸ। Credit representative number 490703 of Australian Credit License 389328.
Pure Loans and Financial Services, 9 Central Avenue, Moorabbin, Victoria.
ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ www.plfs.com.au।
ਯਾਦ ਰੱਖਿਓ ਨੰਬਰ 0433-552-127।
ਬੇਕਰੀ ਡੈਂਡੀਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪੌਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀਨੋਂਗ। ਫੋਨ 0425-888-856।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ, ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 ਰੋਬਿਨਸਨ ਸਟ੍ਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 0387-590629।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ, 24 ਘੰਟੇ 7 ਦਿਨ।
ਜੀ ਦੋਸਤੋ, ਸਵਾਗਤ ਕਰਦੇ ਹਾਂ ਇੱਕ ਵਾਰ ਫੇਰ ਤੇ। ਇਸ਼ਤਿਹਾਰ ਯਾਨੀ ਬ੍ਰੇਕ ਦਾ ਟਾਈਮ ਸੀਗਾ। ਇਸ਼ਤਿਹਾਰ ਤੁਸੀਂ ਸੁਣੇ ਸਾਡੇ ਸਪੌਂਸਰਸ ਦੇ, ਸਾਡੇ ਸਪੌਂਸਰਸ ਜਿਹੜੇ ਕਿ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਸਾਡੀ ਮਦਦ ਕਰਦੇ ਨੇ। ਸੋ ਅਸੀਂ ਇੱਕ ਵਾਰ ਫੇਰ ਧੰਨਵਾਦ ਕਰਦੇ ਹਾਂ ਸਾਡੇ ਸਾਰੇ ਸਪੌਂਸਰਸ ਦਾ, ਸਾਰੇ ਸਹਿਯੋਗੀਆਂ ਦਾ। ਤੇ ਅੱਜ ਦਾ ਪ੍ਰੋਗਰਾਮ ਜਿਹੜੇ ਸਪੌਂਸਰਸ ਦੇ ਸਹਿਯੋਗ ਸਦਕਾ ਤੁਹਾਡੇ ਤੱਕ ਪਹੁੰਚ ਰਿਹਾ ਸੀ, ਉਹਨਾਂ ਦੇ ਵੀ ਬਹੁਤ ਬਹੁਤ ਧੰਨਵਾਦੀ ਆ। ਤੇ ਤੁਸੀਂ ਵੀ ਜੇਕਰ ਆਪਣੇ ਬਿਜ਼ਨਸ ਦੇ ਕੁਝ ਇਸ਼ਤਿਹਾਰ ਹਰਮਨ ਰੇਡੀਓ ਦੇ ਰਾਹੀਂ ਪੇਸ਼ ਕਰਨਾ ਚਾਹੁੰਦੇ ਹੋਵੋ, ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹੋਵੋ, ਤਾਂ ਹਰਮਨ ਰੇਡੀਓ ਦੀ ਵੈਬਸਾਈਟ ਨੂੰ ਵਿਜ਼ਿਟ ਕਰ ਸਕਦੇ ਹੋ www.harmanradio.com ਦੇ ਜ਼ਰੀਏ। ਸੋ ਹੁਣ ਜਿਹੜਾ ਸਮਾਂ ਜੀ ਪ੍ਰੋਗਰਾਮ ਦੇ ਵਿੱਚ ਹੋ ਗਿਆ ਗੱਲਬਾਤ ਦੇ ਸਿਲਸਿਲੇ ਦਾ। ਸੋ ਗੱਲਬਾਤ ਜਿਹੜੀ ਆ ਉਹ ਇੱਕ ਖਾਸ ਜਾਣਕਾਰੀ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਇੱਕ ਵਿਲੱਖਣ ਤਰ੍ਹਾਂ ਦਾ ਇਵੈਂਟ ਜਿਹੜਾ ਹੋਣ ਜਾ ਰਿਹਾ ਆਸਟ੍ਰੇਲੀਆ ਦੇ ਵਿੱਚ, ਪਹਿਲੀ ਵਾਰ ਮੈਲਬਨ ਦੇ ਵਿੱਚ ਹੋਣ ਜਾ ਰਿਹਾ ਜੀ, ਸਰਦਾਰਨੀ ਐਂਡ ਸਰਦਾਰ ਜੀ ਇੰਟਰਨੈਸ਼ਨਲ ਕੰਟੈਸਟ 2017। ਸੋ ਪਹਿਲੀ ਵਾਰ ਇਹੋ ਜਿਹਾ ਜਿਹੜਾ ਉਪਰਾਲਾ ਉਹ ਲੈ ਕੇ ਆ ਰਹੇ ਨੇ ਵਿਰਸੇ ਦੇ ਵਾਰਸ ਅਤੇ ਵਿਰਾਸਤ ਫਿਲਮਸ ਵਾਲੇ। ਸੋ ਉਹ ਆਰਗੇਨਾਈਜ਼ਿੰਗ ਟੀਮ ਜਿਹੜੀ ਆ ਇਸ ਵੇਲੇ ਉਹਨਾਂ ਦੇ ਕੁਝ ਮੈਂਬਰ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ। ਸਾਡੇ ਨਾਲ ਸੁਖਜੀਤ ਕੌਰ ਹੁਰੀ ਸ਼ਾਮਲ ਹੋਏ ਆ ਗੱਲਬਾਤ ਦੇ ਵਿੱਚ, ਤੇ ਨਾਲ ਹੀ ਗੁਰੀ ਸਿੰਘ ਜੀ ਸਾਡੇ ਨਾਲ ਸ਼ਾਮਲ ਹੋ ਰਹੇ ਆ ਇਸ ਗੱਲਬਾਤ ਦੇ ਵਿੱਚ। ਉਹਨਾਂ ਤੋਂ ਇਸ ਬਾਬਤ ਹੋਰ ਜਾਣਕਾਰੀ ਜਿਹੜੀ ਉਹ ਆਪਾਂ ਲਵਾਂਗੇ। ਸਭ ਤੋਂ ਪਹਿਲਾਂ ਤਾਂ ਸਵਾਗਤ ਕਰਦੇ ਹਾਂ ਤੁਹਾਡਾ ਦੋਵਾਂ ਦਾ ਜੀ, ਹਰਮਨ ਰੇਡੀਓ ਦੇ ਇਸ ਮੰਚ ਦੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ।
ਧੰਨਵਾਦ ਜੀ, ਬਹੁਤ ਬਹੁਤ ਸਵਾਗਤ ਆ ਤੇ
ਜੀ ਮੈਨੂੰ ਲੱਗਦਾ ਕਿ ਆਵਾਜ਼ ਜਿਹੜੀ ਆ ਥੋੜੀ ਜਿਹੀ ਪਿੱਛੋਂ ਆ ਰਹੀ ਆ, ਸੋ ਤੁਸੀਂ ਮਾਈਕ ਜਿਹੜਾ ਥੋੜਾ ਜਿਹਾ ਨੇੜੇ ਕਰ ਲਿਓ ਤਾਂ ਕਿ ਆਵਾਜ਼ ਜਿਹੜੀ ਆ ਉਹ ਪੂਰੀ ਤੁਹਾਡੀ ਪਹੁੰਚ ਸਕੇ ਬਾਕੀਆਂ ਤੱਕ। ਤੇ ਮਾਈਕ ਇੱਕ ਵਾਰ ਆਪਾਂ ਚੈੱਕ ਕਰ ਲੈਂਦੇ ਹਾਂ ਕਿ ਮਾਈਕ ਇਸ ਵੇਲੇ ਔਨ ਹੈ ਜਾਂ, ਕਿਉਂਕਿ ਆਵਾਜ਼ ਜਿਹੜੀ ਬਹੁਤ ਘੱਟ ਗਈ ਹੈ ਜੀ। ਸੋ ਇੱਕ ਵਾਰ ਫੇਰ ਬਹੁਤ ਬਹੁਤ ਸਵਾਗਤ।
ਹਾਂਜੀ ਧੰਨਵਾਦ ਭੈਣ ਜੀ, ਬਹੁਤ ਬਹੁਤ
ਜੀ 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 ਮੈਨੂੰ ਲੱਗਦਾ ਕਿ ਆਵਾਜ਼ ਜਿਹੜੀ ਸੀ ਥੋੜੀ ਜਿਹੀ ਮਿਊਟ ਸੀਗੀ।
ਓਕੇ
ਜੀ ਜੀ, ਬਹੁਤ ਬਹੁਤ ਸਵਾਗਤ ਇੱਕ ਵਾਰ ਫੇਰ ਜੀ ਜੀ ਬਿਲਕੁਲ।
ਬਹੁਤ ਬਹੁਤ ਧੰਨਵਾਦ ਭੈਣ ਜੀ ਤੁਹਾਡਾ ਸਾਨੂੰ ਇੱਥੇ ਬੁਲਾਉਣ ਦਾ ਤੇ ਸਾਨੂੰ ਮੌਕਾ ਦੇਣ ਦਾ ਸੰਗਤਾਂ ਦੇ ਰੂਬਰੂ ਹੋਣ ਦਾ ਜੀ। ਸੋ ਸਾਰੀਆਂ ਸੰਗਤਾਂ ਜਿਹੜੀਆਂ ਸੁਣ ਰਹੀਆਂ ਨੇ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੀ। ਗੁਰਫਤਿਹ ਸਾਡੇ ਵੱਲੋਂ ਵੀ। ਔਰ ਸਭ ਤੋਂ ਪਹਿਲਾਂ ਜਿਵੇਂ ਵਿਰਸੇ ਦੇ ਵਾਰਿਸ ਤੇ ਵਿਰਾਸਤ ਫਿਲਮਸ ਵੱਲੋਂ ਇਹ ਉਪਰਾਲਾ ਜਿਹੜਾ ਆਰੰਭਿਆ ਗਿਆ ਹੈ, ਕਿਹਾ ਇਸੇ ਤਰ੍ਹਾਂ ਜਾ ਰਿਹਾ ਕਿ ਬਹੁਤ ਵਿਲੱਖਣ ਤਰ੍ਹਾਂ ਦਾ ਉਪਰਾਲਾ ਔਰ ਲੋਕਾਂ ਦੇ ਵਿੱਚ ਵੀ ਕਾਫੀ ਉਤਸ਼ਾਹ ਜਿਹੜਾ ਦੇਖਣ ਨੂੰ ਮਿਲ ਰਿਹਾ, ਪਰ ਉਹ ਜਾਣਨਾ ਚਾਹੁੰਦੇ ਆ ਕਿ ਅਸਲ ਦੇ ਵਿੱਚ ਹੈ ਕੀ ਆ ਸਰਦਾਰਨੀ ਐਂਡ ਸਰਦਾਰ ਜੀ ਇੰਟਰਨੈਸ਼ਨਲ। ਆਪਾਂ ਨੂੰ ਪਹਿਲਾਂ ਇਹ ਜ਼ਰੂਰ ਦੱਸੋ ਕਿ ਸਰਦਾਰਨੀ ਐਂਡ ਸਰਦਾਰ ਜੀ ਇੰਟਰਨੈਸ਼ਨਲ ਕੰਟੈਸਟ ਅਸਲ ਦੇ ਵਿੱਚ ਕੀ ਚੀਜ਼ ਆ।
ਅਮਰਦੀਪ ਜੀ ਦੇਖੋ, ਇੱਥੇ ਕਈ ਵਾਰ ਦੇਖਿਆ ਜਾਂਦਾ ਵੀ ਜਿਵੇਂ ਹੋਰ ਬਹੁਤ ਤਰ੍ਹਾਂ ਦੇ ਇਵੈਂਟ ਹੋ ਰਹੇ ਨੇ ਜਿਹੜੇ ਕਿ ਬਹੁਤ ਵਧੀਆ ਸ਼ਲਾਘਾਯੋਗ ਨੇ ਤੇ ਬਹੁਤ ਵਧੀਆ ਉਪਰਾਲੇ ਹੋ ਰਹੇ ਆਪਣੀ ਕਮਿਊਨਿਟੀ ਦੇ ਵੱਲੋਂ, ਤੇ ਇਹ ਵੀ ਸਾਡੇ ਵੱਲੋਂ ਉਪਰਾਲਾ ਸਾਡੀ ਟੀਮ ਵੱਲੋਂ, ਜਿਵੇਂ ਕਿਤੇ ਨਾ ਕਿਤੇ ਇੱਕ ਤਰ੍ਹਾਂ ਦੀ ਘਾਟ ਮਹਿਸੂਸ ਹੁੰਦੀ ਸੀ ਜਿਹੜੀ ਕਿ ਕਹਿੰਦੇ ਨੇ ਹਰ ਚੀਜ਼ ਦੀ ਸ਼ੁਰੂਆਤ ਆਪਣੇ ਘਰ ਤੋਂ ਹੀ ਹੁੰਦੀ ਹੈ ਨਾ
ਜੀ।
ਜੇ ਕਿਤੇ ਨਾ ਕਿਤੇ ਆਪਾਂ ਕਿਤੋਂ ਸੁਣਦੇ ਹਾਂ ਜਾਂ ਦੇਖਦੇ ਹਾਂ ਕਿਤੇ ਨਾ ਕਿਤੇ ਕੋਈ ਕਮੀ ਪੇਸ਼ੀ ਮਹਿਸੂਸ ਹੁੰਦੀ ਹੈ, ਉਹ ਇਹ ਹੈ ਵੀ ਜਿਵੇਂ ਲੱਗ ਸਾਡੇ ਬੱਚਿਆਂ ਨੂੰ ਇਹ ਕਮੀ ਮਹਿਸੂਸ ਹੁੰਦੀ ਸੀ ਕਿ ਵੀ ਸਾਡੇ ਲਈ ਕੋਈ ਇਹੀ ਜਿਹੀ ਜਗ੍ਹਾ ਹੋਵੇ ਜਿਹਦੇ ਵਿੱਚ ਅਸੀਂ ਆਪਣੀ ਸਿੱਖੀ ਜਾਂ ਸਰਦਾਰੀ ਨੂੰ ਰਿਪ੍ਰੈਜੈਂਟ ਕਰ ਸਕੀਏ। ਇੱਦਾਂ ਦੇ ਪਲੇਟਫਾਰਮਸ ਜਿਹੜੇ ਦੁਨੀਆ ਦੇ ਇੰਟਰਨੈਸ਼ਨਲ ਲੈਵਲ ਦੇ ਤੌਰ ਤੇ ਬਹੁਤ ਘੱਟ ਦੇਖਣ ਨੂੰ ਮਿਲਦੇ ਆ
ਜੀ,
ਤਾਂ ਉਦੋਂ ਹੀ ਨਿਗਾਹ ਚ ਰੱਖਦੇ ਹੋਏ ਅਸੀਂ ਇਹ ਉਪਰਾਲਾ ਕੀਤਾ। ਇਹ ਸਾਡਾ ਸਟਾਰਟ ਹੈ ਜੀ, ਪਹਿਲਾ ਸਾਲ ਹੈ ਸਾਡਾ ਤੇ ਬਹੁਤ ਹਾਰਡਵਰਕ ਹੋ ਰਿਹਾ, ਪਰ ਇਹਦੇ ਵਿੱਚ ਸਿਰਫ ਇਹੀ ਹੈ ਵੀ ਅਸੀਂ ਸਰਦਾਰੀ ਨੂੰ ਜਿਵੇਂ ਲਾਇਕ ਦੁਨੀਆ ਦੇ ਸਾਹਮਣੇ ਇਸ ਰੂਪ ਦਿਖਾਉਣਾ ਚਾਹੁੰਦੇ ਹਾਂ, ਕਿਉਂਕਿ ਕਾਫੀ ਮਿਸਕਮਿਊਨੀਕੇਸ਼ਨ ਹੁੰਦੀਆਂ ਨੇ ਸਰਦਾਰੀ ਨੂੰ ਸਰਦਾਰੀ ਸਰੂਪ ਨੂੰ ਲੈ ਕੇ
ਜੀ,
ਹੋਰ ਕਈ ਮਤਲਬ ਰਿਲੀਜੀਅਨ ਦੇ ਨਾਲ ਰਿਲੇਟ ਕੀਤਾ ਜਾਂਦਾ। ਇਸ ਤਰ੍ਹਾਂ ਹੀ ਇੱਕ ਫਸਟ ਸਟੈਪ ਹੈ ਸਾਡਾ ਅਵੇਅਰਨੈਸ ਲਈ ਤੇ ਤਾਂ ਕਿ ਅਸੀਂ ਆਪਣੀ ਸਰਦਾਰੀ ਨੂੰ ਰਿਪ੍ਰੈਜੈਂਟ ਕਰੀਏ ਵਰਲਡ ਲੈਵਲ ਦੇ ਉੱਤੇ।
ਕਿਆ ਬਾਤ ਹੈ। ਸੋ ਸੁਖਜੀਤ ਜੀ, ਮਨੋਰਥ ਇਹਦੇ ਪਿੱਛੇ ਕੀ ਹੈ? ਜਦੋਂ ਅਸੀਂ ਕੰਟੈਸਟ ਦੀ ਗੱਲ ਕੀਤੀ ਤੇ ਕੰਟੈਸਟ ਜਿਹੜਾ ਇਹ ਕਿਸੇ ਕਲਾ ਨੂੰ ਪ੍ਰਮੋਟ ਕਰ ਰਿਹਾ, ਇਹ ਕਿਸੇ ਖਾਸ ਕਿੱਤੇ ਨੂੰ ਪ੍ਰਮੋਟ ਕਰ ਰਿਹਾ, ਇਹ ਥੋੜਾ ਜਿਹਾ ਇਹਦੇ ਬਾਬਤ ਵੀ ਜ਼ਰੂਰ ਸਾਂਝ ਪਾਓ।
ਹਾਂਜੀ ਅਮਰਦੀਪ ਜੀ, ਇਹਦੇ ਵਿੱਚ ਅਸੀਂ ਜਿਵੇਂ ਲੱਗ ਸਾਰੇ ਤਰ੍ਹਾਂ ਦੇ ਬੱਚਿਆਂ ਨੂੰ ਜਿਵੇਂ ਲੱਗ ਜਿਹੜੀ ਰਿਕੁਆਇਰਮੈਂਟ, ਪਹਿਲੀ ਰਿਕੁਆਇਰਮੈਂਟ ਜਿਹੜੀ, ਸੋਰੀ ਮੈਂ ਦੁਬਾਰਾ ਤੋਂ ਰਿਪੀਟ ਕਰਾਂਗੀ
ਜੀ,
ਸਾਬਤ ਸੂਰਤ ਸਾਡੇ ਵੱਲੋਂ ਜਿਹੜਾ ਹੈਗਾ ਉਪਰਾਲਾ ਕਰਿਆ ਜਾ ਰਿਹਾ ਵੀ ਬੱਚੇ ਜਿਹੜੇ ਹੋਣ ਉਹ ਘੱਟੋ ਘੱਟ ਏਦਾਂ ਦੇ ਹੋਣ ਜਿਹੜੇ ਕੇਸਾਂ ਦੀ ਬੇਅਦਬੀ ਨਾ ਕਰਦੇ ਹੋਣ, ਜਿਸ ਦਿਨ ਉਹ ਪਲੇਟਫਾਰਮ ਦੇ ਉੱਪਰ ਆਉਣ ਤੇ ਕਿਸੇ ਨਾ ਕਿਸੇ ਤਰ੍ਹਾਂ ਦਾ ਏਦਾਂ ਦਾ ਕੋਈ ਉਹਨਾਂ ਵੱਲੋਂ ਨਾ ਕੀਤਾ ਗਿਆ ਹੋਵੇ, ਕਿਸ ਬੇਅਦਬੀ ਨਾ ਕੀਤੀ ਗਈ ਹੋਵੇ। ਉਹਦੇ ਨਾਲ ਨਾਲ ਜਿਹੜੀ ਰਹੀ ਗੱਲ ਟੈਲੈਂਟ ਦੀ, ਜਿਹੜੀ ਕਿ ਇਹਦੇ ਵਿੱਚ ਇੱਕ ਟੈਲੈਂਟ ਹੰਟ ਵੀ ਹੋ ਰਿਹਾ ਹੈ, ਜਿਵੇਂ ਕਿ ਕਹਿ ਲਓ ਵੀ ਟੈਲੈਂਟ ਕਿਸ ਤਰ੍ਹਾਂ ਦਾ, ਹੁਣ ਹਰ ਬੱਚਿਆਂ ਦਾ ਆਪਣਾ ਆਪਣਾ ਟੈਲੈਂਟ ਹੁੰਦਾ ਹੈ, ਉਹ ਅਸੀਂ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੂੰ ਕਿੱਥੇ ਮਤਲਬ ਯੂਜ਼ ਕਰਨਾ ਚਾਹੁੰਦੇ, ਕਿੱਥੇ ਉਹਨੂੰ ਉਸ ਟੈਲੈਂਟ ਨੂੰ ਅਸੀਂ ਆਪਣੇ ਤਰੀਕੇ ਨਾਲ ਮੋਲਡ ਕਰਕੇ ਉਹਨੂੰ ਆਪਣਾ ਹੈਲਪ ਲੈ ਸਕਦੇ ਹਾਂ। ਉਹ ਐਵੇਂ ਹੈ ਵੀ ਕਈ ਬੱਚਿਆਂ ਦੀ ਬੈਕਗ੍ਰਾਉਂਡ ਜਿਹੜੀ ਹੈਗੀ ਆ ਵੀ ਗੱਤਕੇ ਦੀ ਬੈਕਗ੍ਰਾਉਂਡ ਹੈ
ਜੀ,
ਕਈਆਂ ਦੀ ਕੀਰਤਨ ਕਰਨਾ, ਸਿੰਗਿੰਗ ਕਹਿ ਲਓ ਵੀ ਉਹਨਾਂ ਦਾ ਹੈਗਾ, ਉਹਨਾਂ ਦੀ ਉਹ ਬੈਕਗ੍ਰਾਉਂਡ, ਉਹ ਟੈਲੈਂਟ ਉਹਨਾਂ ਦੇ ਵਿੱਚ ਹੈਗਾ, ਤੇ ਕਈਆਂ ਦੇ ਵਿੱਚ ਐਕਟਿੰਗ ਦੀ ਜਿਹੜੀ ਹੈਗੀ ਹੈ ਉਹ ਰੋਲ ਅਦਾ ਕਰ ਸਕਦੇ ਨੇ, ਕਈਆਂ ਦੇ ਵਿੱਚ ਜਿਨ੍ਹਾਂ ਨੂੰ ਹੈਗਾ ਕੋਨਫੀਡੈਂਸ ਜ਼ਰੂਰ ਭੰਗੜਾ ਪਾਉਂਦੇ ਨੇ, ਉਹ ਗਿੱਧਾ ਪਾਉਂਦੇ ਨੇ, ਕਲਚਰਲ ਐਕਟੀਵਿਟੀਜ਼ ਕਰਦੇ ਨੇ, ਸੋਹਣੇ ਸੱਜੇ ਤਰੀਕੇ ਦੇ ਨਾਲ ਅਸੀਂ ਉਹਨਾਂ ਨੂੰ ਇੱਕ ਉਹਨਾਂ ਤੋਂ ਟੈਲੈਂਟ ਕੱਢਣਾ ਹੈ
ਜੀ,
ਅਸੀਂ ਪ੍ਰਮੋਟ ਨਹੀਂ ਕਿਸੇ ਇਕੱਲੀ ਇੱਕ ਚੀਜ਼ ਨੂੰ ਕਰ ਰਹੇ, ਅਸੀਂ ਸਿਰਫ ਇਹ ਕਹਿੰਦੇ ਵੀ ਟੈਲੈਂਟ ਕਿਸ ਤਰ੍ਹਾਂ ਦਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ, ਜਿਵੇਂ ਸਾਡੇ ਨਾਲ ਤੁਸੀਂ ਜਾਣਦੇ ਹੋ ਅਸੀਂ ਵਿਰਾਸਤ ਫਿਲਮ ਸਾਡੇ ਨਾਲ ਜਿਹੜੀ ਪੰਜਾਬ ਇੰਡੀਆ ਦੀ ਸਭ ਤੋਂ ਨੰਬਰ 1 ਪੰਜਾਬੀ ਜਿਹੜਾ ਵਿਰਸੇ ਦੇ ਵਿੱਚ ਦੇਖੇ ਫਿਲਮ ਇੰਡਸਟਰੀ ਹੈਗੀ ਹੈ ਜੀ, ਉਹਨਾਂ ਦੇ ਨਾਲ ਅਸੀਂ ਲੱਗ ਕੇ ਜਿਵੇਂ ਸਿੱਖ ਹਿਸਟਰੀ ਦੀਆਂ ਫਿਲਮ ਜਾਂ ਹੋਰ ਦੂਜੀਆਂ ਫਿਲਮ ਵੀ ਜਿਵੇਂ ਬਣਦੀਆਂ ਨੇ ਜਿਨ੍ਹਾਂ ਦੇ ਵਿੱਚ ਬਹੁਤ ਘੱਟ ਮਹਿਸੂਸ ਹੁੰਦੀ ਹੈ ਕਿ ਸਰਦਾਰ ਫੇਸ ਪੱਗ ਦੇ ਨਾਲ ਜਾਂ ਕੁੜੀਆਂ ਸਿਰ ਝੱਕ ਕੇ ਜਾਂ ਕੁਛ ਵੀ ਲਾ ਲਓ ਆਪਣੇ ਪਹਿਰਾਵੇ ਤੋਂ ਬਿਨਾਂ, ਸੋ ਟੈਲੈਂਟ ਅਸੀਂ ਕੱਢਣਾ ਚਾਹੁੰਦੇ ਬੱਚਿਆਂ ਦੇ ਨਾਲ, ਉਹਨਾਂ ਦਾ ਟੈਲੈਂਟ ਅਸੀਂ ਦੇਖਣਾ ਚਾਹੁੰਦੇ, ਉਹ ਟੈਲੈਂਟ ਨੂੰ ਅਸੀਂ ਸਹੀ ਜਗ੍ਹਾ ਤੇ ਸਹੀ ਤਰੀਕੇ ਦੇ ਨਾਲ ਉਹਨੂੰ ਵਰਤਣਾ ਚਾਹੁੰਦੇ ਹਾਂ ਜੀ।
ਬਹੁਤ ਖੂਬ। ਸੋ ਜਿੰਨਾ ਕੁ ਮੈਂ ਜਿਹੜਾ ਅੰਦਾਜ਼ਾ ਸਰੋਤਿਆਂ ਨੂੰ ਦੇ ਸਕਦੀ ਹਾਂ, ਸਰੋਤਿਓ, ਕਿ ਸਰਦਾਰੀ ਸਰੂਪ ਦੇ ਵਿੱਚ ਰਹਿ ਕੇ ਤੁਸੀਂ ਆਪਣੇ ਅੰਦਰ ਛੁਪੀਆਂ ਹੋਈਆਂ ਜਿਹੜੀਆਂ ਕਲਾਵਾਂ ਆ, ਪ੍ਰਤਿਭਾਵਾਂ ਆ ਤੁਹਾਡੇ ਅੰਦਰ, ਹਨਾ, ਉਹਨਾਂ ਨੂੰ ਤੁਸੀਂ ਪ੍ਰਫੁੱਲਤ ਕਰ ਸਕਦੇ ਹੋ। ਸੋ ਇੱਕ ਮੰਚ ਜਿਹੜਾ ਆ ਉਹ ਵਿਰਸੇ ਦੇ ਵਾਰਸ ਤੇ ਵਿਰਾਸਤ ਫਿਲਮਸ ਵੱਲੋਂ ਪ੍ਰਦਾਨ ਕੀਤਾ ਜਾ ਰਿਹਾ, ਪ੍ਰੋਵਾਈਡ ਕੀਤਾ ਜਾ ਰਿਹਾ। ਸੋ ਤੁਸੀਂ ਉਸ ਮੰਚ ਦਾ ਬਖੂਬੀ ਜਿਹੜਾ ਫਾਇਦਾ ਉਹ ਲੈ ਸਕਦੇ ਹੋ ਜੇਕਰ ਤੁਹਾਡੇ ਅੰਦਰ ਕੋਈ ਟੈਲੈਂਟ ਛੁਪਿਆ ਹੋਇਆ। ਔਰ ਜਿਹੜਾ ਮੇਨ ਫੋਕਸ ਹੈ ਜੀ ਉਹ ਹੈਗਾ ਕਿ ਅਸੀਂ ਸਾਬਤ ਸੂਰਤ ਰਹਿ ਕੇ ਇਹਦੇ ਵਿੱਚ ਪਾਰਟੀਸਪੇਟ ਕਰ ਸਕਦੇ ਹਾਂ, ਯਾਨੀ ਕਿ ਬੈਰੀਅਰ ਜਿਹੜੇ ਆ ਸਾਡੇ ਲਈ ਹੁਣ ਤੱਕ ਬਣਦੇ ਰਹੇ ਆ। ਅਸੀਂ ਚਾਹੁੰਦੇ ਹੋਏ ਵੀ ਕਈ ਵਾਰ ਉਹੋ ਜਿਹੇ ਪ੍ਰੋਗਰਾਮਸ ਦੇ ਵਿੱਚ ਜਾ ਨਹੀਂ ਪਾਉਂਦੇ ਕਿਉਂਕਿ ਉੱਥੇ ਸਾਡੀਆਂ ਮਜਬੂਰੀਆਂ ਹੋ ਜਾਂਦੀਆਂ ਕਿ ਸਾਨੂੰ ਲੱਗਦਾ ਕਿ ਨਹੀਂ ਇਸ ਸਰਦਾਰੀ ਵਾਲੀ ਦਿੱਖ ਦੇ ਵਿੱਚ, ਹੈ ਨਾ, ਵੀ ਉੱਥੇ ਮੈਂ ਪਾਰਟੀਸਪੇਟ ਨਹੀਂ ਕਰ ਸਕਾਂਗਾ ਜਾਂ ਨਹੀਂ ਕਰ ਸਕਾਂਗੀ। ਸੋ ਇਸ ਬੈਰੀਅਰ ਤੋਂ ਹਟ ਕੇ, ਬੈਰੀਅਰ ਤੋੜ ਕੇ ਇੱਕ ਬਹੁਤ ਵੱਡਾ ਪਲੇਟਫਾਰਮ ਜਿਹੜਾ ਆ ਵਿਰਸੇ ਦੇ ਵਾਰਸ ਤੇ ਵਿਰਾਸਤ ਫਿਲਮ ਦੇ ਵੱਲੋਂ ਲਿਆਂਦਾ ਜਾ ਰਿਹਾ, ਸਰਦਾਰਨੀ ਐਂਡ ਸਰਦਾਰ ਜੀ।
ਇੱਕ ਗੱਲ ਹੋਰ ਐਡ ਕਰਨੀ ਚਾਹੂੰਗਾ
ਜੀ,
ਵੀ ਜਿੱਦਾਂ ਟੈਲੈਂਟ ਤਾਂ ਬੱਚਿਆਂ ਨੇ ਦਿਖਾਉਣਾ ਹੀ ਹੈਗਾ
ਜੀ,
ਬਟ ਜਿਹੜਾ ਸਾਡੇ ਵੱਲੋਂ ਉਹਨਾਂ ਵਾਸਤੇ ਰਿਵਾਰਡ ਕਹਿ ਲਓ ਜਾਂ ਪਲੇਟਫਾਰਮ ਜਿਹੜਾ ਦਿੱਤਾ ਜਾ ਰਿਹਾ, ਥੈਂਕਸ ਟੂ ਜਰਨੈਲ ਭਾਜੀ ਫਰੋਮ ਵਿਰਾਸਤ ਫਿਲਮਸ ਜਿਨ੍ਹਾਂ ਨੇ ਮਤਲਬ ਜਿਹੜੇ ਵਿਨਰ ਹੈ ਉਹਨਾਂ ਨੂੰ ਚਾਂਸ ਦੇਣਾ ਹੈਗਾ ਮੂਵੀ ਦੇ ਵਿੱਚ ਪਾਰਟ ਕਰਨ ਦਾ। ਸੋ ਜਿੱਦਾਂ ਭੈਣ ਜੀ ਨੇ ਦੱਸਿਆ ਵੀ ਆਪਣੇ ਇਤਿਹਾਸ ਦੇ ਰਿਲੇਟਡ ਵੀ ਕਈ ਮੂਵੀਜ਼ ਹੁਣ ਅੱਗੇ ਆਉਣੀਆਂ ਨੇ, ਸੋ ਉਹਨਾਂ ਵਾਸਤੇ ਸਾਨੂੰ ਸਾਬਤ ਸੂਰਤ ਕਰੈਕਟਰ ਚਾਹੀਦੇ ਸੀਗੇ, ਉਹ ਟੈਲੈਂਟ ਹੰਟ ਆ ਇਹ, ਤੇ ਉਹ ਇੱਕ ਪਲੇਟਫਾਰਮ ਜਿਹੜਾ ਹੈਗਾ ਉਹਨਾਂ ਨੂੰ ਮਿਲੂਗਾ। ਸੋ ਰਿਵਾਰਡ ਦੇ ਵਿੱਚ ਇਹੀ ਹੈਗਾ ਵੀ ਇਟ ਮੇ ਬੀ ਆ ਕੈਰੀਅਰ ਫਾਰ ਸਮਵਨ ਜਿਹੜੇ ਇਸ ਪਾਸੇ ਹੈਗੇ ਨੇ ਬੱਚੇ
ਜੀ। ਸੋ ਹੁਣ ਆਉਂਦੇ ਅਸੀਂ ਪ੍ਰੋਗਰਾਮ ਦੀ ਰੂਪ ਰੇਖਾ ਵੱਲ, ਜਿਵੇਂ ਕਾਫੀ ਚਿਰ ਤੋਂ ਜਿਹੜੀਆਂ ਪ੍ਰੋਗਰਾਮ ਦੀਆਂ ਤਿਆਰੀਆਂ ਉਹ ਚੱਲ ਰਹੀਆਂ, ਤੇ ਇਸ ਸਾਰੇ ਪ੍ਰੋਗਰਾਮ ਦੀ ਜਿਹੜੀ ਰੂਪਰੇਖਾ ਆ ਉਹ ਕਿਸ ਤਰ੍ਹਾਂ ਦੀ ਰੱਖੀ ਗਈ ਆ, ਕਿੰਨੀਆਂ ਕੰਟਰੀਜ਼ ਜਿਹੜੀਆਂ ਇਹਦੇ ਵਿੱਚ ਪਾਰਟੀਸੀਪੇਟ ਕਰਨ ਜਾ ਰਹੀਆਂ, ਇਹਦੇ ਬਾਬਤ ਜ਼ਰੂਰ ਦੱਸੋ।
ਹਾਂਜੀ ਜੀ, ਫਸਟ ਟਾਈਮ ਕਿਉਂਕਿ ਉਪਰਾਲਾ ਕੋਸ਼ਿਸ਼ ਕੀਤੀ ਗਈ ਹੈਗੀ ਹੈ ਤੇ ਪਹਿਲਾਂ ਕਦੇ ਇਹੋ ਜਿਹਾ ਇਵੈਂਟ ਹੋਇਆ ਨਹੀਂ
ਜੀ।
ਸੋ ਕੰਟਰੀਜ਼ ਤਾਂ ਕਾਫੀ ਜੁੜਨੀਆਂ ਚਾਹੁੰਦੀਆਂ ਸੀ ਪਰ ਸਾਡਾ ਇਹ ਪਹਿਲਾ ਐਕਸਪੀਰੀਅੰਸ ਹੋਣ ਕਰਕੇ ਅਸੀਂ ਥੋੜਾ ਜਿਹਾ ਇਹਨੂੰ ਸੀਮਿਤ ਰੱਖਿਆ ਹੈਗਾ
ਜੀ।
5 ਕੰਟਰੀਜ਼ ਇਸ ਵੇਲੇ ਭਾਗ ਲੈ ਰਹੀਆਂ ਜੀ ਇਸ ਵਿੱਚ, ਜਿਹਦੇ ਵਿੱਚ ਇੰਡੀਆ, UK, ਕੈਨੇਡਾ, ਨਿਊਜ਼ੀਲੈਂਡ ਤੇ ਆਸਟ੍ਰੇਲੀਆ। ਸੋ ਬੀਇੰਗ ਅ ਫਸਟ ਐਕਸਪੀਰੀਅੰਸ ਅਸੀਂ ਇਹਦੇ ਵਿੱਚ ਮਤਲਬ ਚੰਗੀ ਤਰ੍ਹਾਂ ਕਰਨਾ ਚਾਹੁੰਦੇ ਹਾਂ ਆਪਣੇ ਵੱਲੋਂ, ਤੇ ਹੋਰ ਕੰਟਰੀਜ਼ ਤੋਂ ਵੀ ਐਂਟਰੀਜ਼ ਆਉਂਦੀਆਂ ਸੀ ਤਾਂ ਅਸੀਂ ਉਹਨਾਂ ਨੂੰ ਫਿਰ ਨੈਕਸਟ ਵਾਸਤੇ, ਨੈਕਸਟ ਈਅਰ ਵਾਸਤੇ ਜ਼ਰੂਰ ਅਸੀਂ ਕਰਾਂਗੇ। ਪਰ ਪਹਿਲੀ ਵਾਰੀ ਸਾਡੀ ਕੋਸ਼ਿਸ਼ ਹੈ ਵੀ ਅਸੀਂ ਇਹ 5 ਕੰਟਰੀਜ਼ ਦੇ ਨਾਲ ਮਿਲ ਕੇ ਇੱਕ ਵਧੀਆ ਜਿਹੜਾ ਪ੍ਰੋਗਰਾਮ ਦੇ ਸਕੀਏ
ਜੀ।
ਸੋ ਥੋੜਾ ਸੀਮਿਤ ਰੱਖਿਆ ਇਸ ਚੀਜ਼ ਨੂੰ 5 ਕੰਟਰੀਜ਼ ਤੱਕ
ਜੀ। ਸੋ ਗੁਰਸਿੱਖ ਜੀ ਕਿੱਦਾਂ ਲੱਗ ਰਿਹਾ ਇਸ ਵੇਲੇ, ਕਿਉਂਕਿ ਕਹਿੰਦੇ ਹੁੰਦੇ ਆ ਵੀ ਜਦੋਂ ਘਰ ਚ ਵਿਆਹ ਰੱਖਿਆ ਹੁੰਦਾ ਨਾ, ਜਦੋਂ ਵਿਆਹ ਦੇ ਦਿਨ ਨੇੜੇ ਆਉਣੇ ਸ਼ੁਰੂ ਹੋ ਜਾਂਦੇ ਆ ਤਾਂ ਇੱਕ ਧੁੜਕੂ ਜਿਹਾ ਲੱਗਿਆ ਹੁੰਦਾ ਹਨਾ, ਤੇ ਉਹ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਹੁੰਦੀਆਂ, ਸਭ ਕੁਛ ਹੋ ਰਿਹਾ ਹੁੰਦਾ, ਪਰ ਜਿਹੜੇ ਘਰ ਦੇ ਮੈਂਬਰ ਆ ਉਹਨਾਂ ਨੂੰ ਬੜਾ ਲੱਗਦਾ ਹੁੰਦਾ ਵੀ ਜੇ ਕੁੜੀ ਦਾ ਵਿਆਹ ਹੈ ਤੇ ਕੁੜੀ ਨੂੰ ਤੋਰਨਾ ਹੁੰਦਾ ਹਨਾ, ਪਰ ਕੁਛ ਇਹੋ ਜਿਹਾ ਅਹਿਸਾਸ ਹੈਗਾ?
ਬਿਲਕੁਲ ਜੀ ਹੈਗਾ, ਇੱਕ ਬਹੁਤ ਵੱਡਾ ਚੈਲੰਜ ਸੀਗਾ ਜੀ ਇਸ ਚੀਜ਼ ਨੂੰ, ਕਿਉਂਕਿ ਇੱਕ ਵਿਲੱਖਣ ਜਿਵੇਂ ਤੁਸੀਂ ਪਹਿਲਾਂ ਕਹਿ ਹੀ ਚੁੱਕੇ ਹੋ ਚੀਜ਼
ਜੀ,
ਇੱਕ ਨਵਾਂ ਉਪਰਾਲਾ ਹੈਗਾ ਤੇ ਉਸ ਹਿਸਾਬ ਨਾਲ ਜੇ ਆਪਾਂ ਬਾਸਕਿਟ ਦੇਖੀਏ ਤਾਂ ਬਾਸਕਿਟ ਵੱਲ ਵੀ ਜੇ ਨਿਗਾਹ ਮਾਰੀਏ ਤਾਂ ਸ਼ੁਰੂ ਚ ਸਾਨੂੰ ਕਾਫੀ ਔਕੜਾਂ ਆਈਆਂ, ਪਰ ਹੁਣ ਇਹ ਲੱਗ ਰਿਹਾ ਹੈਗਾ ਵੀ ਹਾਂਜੀ ਸੰਗਤ ਨਾਲ ਹੈ ਤੇ ਸਾਡੇ ਹੌਸਲੇ ਬਹੁਤ ਹੁਣ ਬੁਲੰਦ ਨੇ ਜੀ। ਸੋ ਸੰਗਤ ਹੁਣ ਸਾਡੇ ਨਾਲ ਹੈ, ਸੋ ਸ਼ੁਰੂ ਦੇ ਵਿੱਚ ਜ਼ਰੂਰ ਸੀਗਾ ਤੇ ਸ਼ੁਰੂ ਦੇ ਵਿੱਚ ਔਕੜਾਂ ਆਈਆਂ ਵੀ, ਬਟ ਹੁਣ ਕਾਫੀ ਸਮੂਥ ਹੋ ਗਿਆ ਹੈਗਾ ਤੇ ਸਾਨੂੰ ਕਾਫੀ ਜ਼ਿਆਦਾ ਹੌਸਲਾ ਹੈ ਜੀ ਹੁਣ ਤਾਂ ਵੀ ਬਹੁਤ ਚੜ੍ਹਦੀ ਕਲਾ ਚ ਜਾਊਗਾ ਜੀ ਇਵੈਂਟ ਇਹ।
ਸੋ ਪ੍ਰੋਗਰਾਮ ਜਿਹੜਾ ਉਹ 27 ਅਗਸਤ, ਜੇ ਮੈਂ ਗਲਤ ਨਾ ਹੋਵਾਂ ਤਾਂ 27 ਅਗਸਤ ਨੂੰ ਜਿਹੜਾ ਫਾਈਨਲ ਆ ਉਹ ਹੋਣ ਜਾ ਰਿਹਾ। ਉਸ ਤੋਂ ਪਹਿਲਾਂ ਆਸਟ੍ਰੇਲੀਆ ਲੈਵਲ ਤੇ ਕੋਈ ਜਿਹੜੀ ਪਰਖ ਆ ਉਹ ਕੀਤੀ ਜਾਏਗੀ?
ਜੀ
ਹਾਂਜੀ ਮਨਦੀਪ ਜੀ, ਇਹਨਾਂ ਦਾ ਜਿਹੜਾ ਹੈਗਾ ਆਡੀਸ਼ਨ ਰੱਖਿਆ ਹੋਇਆ, ਜਿਹੜਾ ਆਸਟ੍ਰੇਲੀਆ ਲੈਵਲ ਦਾ ਜਿਹੜਾ ਆਡੀਸ਼ਨ ਹੈਗਾ ਜੀ, ਉਹ ਕਮਿੰਗ ਸੈਟਰਡੇ 19 ਅਗਸਤ ਨੂੰ ਕ੍ਰਿਗੀਬਨ ਵਿਖੇ ਹੋ ਰਿਹਾ, ਜਿਹਦੇ ਵਿੱਚ ਕਿ ਸਾਰੇ ਮਤਲਬ ਆਸਟ੍ਰੇਲੀਆ ਲੈਵਲ ਤੋਂ ਜਿਹੜੇ ਕੰਟੈਸਟੈਂਟਸ ਹੈਗੇ ਆ ਉਹ ਪਾਰਟ ਲੈਣ ਆ ਰਹੇ ਨੇ ਆਡੀਸ਼ਨ ਦੇ ਵਿੱਚ। ਥੋੜਾ ਜਿਹਾ ਬਰੀਫਲੀ ਦੱਸਣਾ ਚਾਹਾਂਗੀ ਵੀ ਜਿਨ੍ਹਾਂ ਨੇ ਹੁਣ ਤੱਕ ਨਹੀਂ ਵੀ ਮਤਲਬ ਫਾਰਮਸ ਫਿਲ ਕੀਤੇ, ਜਿਹੜਿਆਂ ਨੂੰ ਲੱਗਦਾ ਵੀ ਸੀ ਟੂ ਲੇਟ ਹੈ, ਹਜੇ ਵੀ ਲੇਟ ਨਹੀਂ ਹੈਗੇ, ਉਹ ਕਿਸੇ ਵੀ ਟਾਈਮ ਈਵਨ ਦੋ ਡੇ ਹਾਂਜੀ ਇੱਕ ਦਿਨ ਪਹਿਲਾਂ ਤੱਕ ਉਹ ਤੁਸੀਂ ਆਪਣਾ ਜਿਹੜਾ ਐਂਟਰੀ ਫਾਰਮ ਭਰ ਸਕਦੇ ਹੋ ਵਿਰਸੇ ਦੇ ਵਾਰਿਸ ਪੇਜ ਆਪਣਾ ਫੇਸਬੁੱਕ ਤੇ ਹੈਗਾ ਜੀ, ਤੇ ਉਹਦੇ ਨਾਲ ਆਪਣੀ ਵੈਬਸਾਈਟ ਵੀ ਹੈਗੀ ਉਹਦੇ ਉੱਤੇ ਹੀ
ਜੇ ਤੁਸੀਂ ਉਹਨੂੰ ਕਲਿੱਕ ਕਰਕੇ ਜਾ ਕੇ ਫਾਰਮ ਫਿਲ ਕਰਕੇ ਤੁਸੀਂ ਡੇ ਬਿਫੋਰ ਵੀ ਆਪਣਾ ਫਾਰਮ ਫਿਲ ਕਰਕੇ ਜਿਹਨਾਂ ਚ ਟੈਲੈਂਟ ਹੈਗਾ ਕਿਸੇ ਵੀ ਤਰ੍ਹਾਂ ਦਾ
ਜੀ
ਤੇ ਉਹ ਆਪਣਾ ਪਾਰਟਿਸਿਪੇਟ ਕਰ ਸਕਦੇ ਆ ਜੀ 19 ਅਗਸਤ ਨੂੰ ਜਿਹੜਾ ਹੈਗਾ ਆਸਟ੍ਰੇਲੀਆ ਲੈਵਲ ਤੇ ਜਿਹੜਾ ਆਡੀਸ਼ਨ ਹੋਣ ਜਾ ਰਿਹਾ ਜੀ
ਜੀ ਸੋ ਕੁਛ ਜਿਹੜੀਆਂ ਸਟ੍ਰਿਕਟ ਕੰਡੀਸ਼ਨਸ ਜਿਵੇਂ ਅਸੀਂ ਸਾਬਤ ਸੂਰਤ ਦੀ ਗੱਲ ਕੀਤੀ ਆ ਕਈ ਵਾਰ ਜਿਹੜੀਆਂ ਲੜਕੀਆਂ ਉਹ ਸਿਰਫ ਇਸ ਗੱਲ ਤੋਂ ਲੈਂਦੀਆਂ ਕਿ ਜੇ ਉਹ ਵਾਲ ਨਹੀਂ ਕੱਟਦੀਆਂ ਤੇ ਉਹ ਸਾਬਤ ਸੂਰਤ ਕਿ ਇਹਦੇ ਬਾਰੇ ਵੀ ਕੁਛ ਕਲੀਅਰ ਕਰਨਾ ਚਾਹੋਗੇ ਤੁਸੀਂ
ਹਾਂਜੀ ਇਹਦੇ ਵਿੱਚ ਇਹ ਵੀ ਦੇਖੋ ਸਾਡੇ ਵੱਲੋਂ ਜਿਹੜੀ ਅਨਾਊਂਸਮੈਂਟ ਇਹੀ ਹੈ ਵੀ ਸਾਨੂੰ ਸਾਬਤ ਸੂਰਤ ਹੀ ਮਸਟ ਚਾਹੀਦੇ ਨੇ ਜਿਹੜੇ ਪਰਫਾਰਮ ਕਰਨ ਦੇਖੋ ਕਹਿੰਦੇ ਨੇ ਭੁੱਲ ਗੁਰੂ ਕਰਤਾਰ
ਜੀ
ਸਾਤੋਂ ਗਲਤੀਆਂ ਹੋ ਸਕਦੀਆਂ ਅਸੀਂ ਆਪਣੇ ਵੱਲੋਂ ਦੇਖੋ ਅਸੀਂ ਭਰੋਸਾ ਹੀ ਕਰ ਸਕਦੇ ਬੱਚਿਆਂ ਦੇ ਜੇ ਬੱਚੇ ਕਹਿੰਦੇ ਅਸੀਂ ਨਹੀਂ ਕੇਸਾਂ ਦੀ ਬੇਅਦਬੀ ਕਰਦੇ ਤਾਂ ਇਟਸ ਮੋਰ ਅਬਾਊਟ ਟਰੱਸਟ ਨਾ ਇਹਦੇ ਵਿੱਚ ਅੰਮ੍ਰਿਤਧਾਰੀ ਮੈਂਡੇਟਰੀ ਨਹੀਂ ਹੈਗਾ ਜੀ ਤੁਸੀਂ ਅੰਮ੍ਰਿਤਧਾਰੀ ਹੋ ਗੁਰਸਿੱਖ ਹੋ ਤਾਂ ਬਹੁਤ ਵਧੀਆ ਹੈ ਜੇ ਉਸ ਤੋਂ ਇਲਾਵਾ ਤੁਸੀਂ ਸਾਬਤ ਸੂਰਤ ਹੋ ਜੇ ਸਾਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਲੱਗਦਾ ਹੈ ਵੀ ਫਨਾਲੇ ਤੱਕ ਵੀ ਜੇ ਜੱਜਿਸ ਨੂੰ ਲੱਗਦਾ ਕਿ ਕਿਸੇ ਬੱਚੇ ਨੇ ਸਾਨੂੰ ਝੂਠ ਬੋਲਿਆ ਜਾਂ ਕੁਛ ਵੀ ਲੱਗ ਲਈ ਨਾ ਬਣੋ
ਜੀ
ਕਿਉਂਕਿ ਕੰਪੀਟੀਸ਼ਨ ਆਪਾਂ ਐਸੀ ਦੀ ਇੰਨੀ ਡੂੰਘੀ ਪਰਖ ਨਹੀਂ ਕਰ ਸਕਦੇ ਹੈਗੇ ਮੋਰ ਅਬਾਊਟ ਔਨ ਦਾ ਟਰੱਸਟ ਤੇ ਜੇ ਇੱਦਾਂ ਦਾ ਵੀ ਕੋਈ ਬੱਚਾ ਸਟੇਜ ਤੇ ਆ ਕੇ ਪਰਫਾਰਮ ਕਰਨ ਦੀ ਕੋਸ਼ਿਸ਼ ਕਰੂਗਾ ਜੇ ਕਿਸੇ ਵੀ ਤਰ੍ਹਾਂ ਦੀ ਸਾਨੂੰ ਭਣਕ ਲੱਗਦੀ ਹੈ ਤੇ ਉਹ ਵੀ ਗੋਨਾ ਡਿਸਕੁਆਲੀਫਾਈ ਦੇਮ ਤੇ ਇਹ ਡੈਫੀਨੇਟਲੀ ਸਟ੍ਰਿਕਟ ਹੈ ਜੀ ਕੇਸਾਂ ਦੀ ਬੇਅਦਬੀ ਨਹੀਂ ਹੋਣੀ ਚਾਹੀਦੀ ਬਟ ਇਹਦੇ ਨਾਲ ਨਾਲ ਅਮਰਦੀਪ ਜੀ ਕੁਛ ਬੱਚਿਆਂ ਨੇ ਜਿਵੇਂ ਕੁੜੀਆਂ ਨੇ ਤੇ ਮੁੰਡਿਆਂ ਨੇ ਕਮਿਟ ਕੀਤਾ ਹੈ ਕਿ ਉਹ ਦੇਖੋ ਇੱਕ ਕੋਸ਼ਿਸ਼ ਉਹਨਾਂ ਵੱਲੋਂ ਵੀ ਅਸੀਂ ਜਿਸ ਤਰ੍ਹਾਂ ਦੇ ਨਾਲ ਪਹਿਲੇ ਸਮੇਂ ਦੇ ਵਿੱਚ ਅਸੀਂ ਕੇਸਾਂ ਦੀ ਬੇਅਦਬੀ ਕਰਦੇ ਰਹੇ ਹਾਂ ਥੋੜੀ ਬਹੁਤ ਵੀ ਉਹ ਅੱਜ ਤੋਂ ਅਸੀਂ ਪ੍ਰਾਣ ਕੋਸ਼ਿਸ਼ ਕਰਾਂਗੇ ਵੀ ਅਸੀਂ ਨਹੀਂ ਕਰਾਂਗੇ ਤੇ ਸਾਨੂੰ ਇਹ ਚਾਂਸ ਦੇ ਦਿਓ ਪਲੀਜ਼ ਸੋ ਇੱਕ ਮੋਰ ਅਬਾਊਟ ਟਰੱਸਟ ਆਪਾਂ ਕਰ ਕੁਛ ਨਹੀਂ ਸਕਦੇ ਤੇ ਭਰੋਸੇ ਦੀ ਗੱਲ ਹੈਗੀ ਆ ਤੇ ਉਹ ਉਸ ਪਲੇਟਫਾਰਮ ਤੇ ਆ ਰਹੇ ਨੇ ਕੁਛ ਬੱਚੇ ਬਹੁਤ ਰੇਅਰ ਨੇ ਤੇ ਉਹ ਚਾਹੁੰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਪਣਾ ਵਜੂਦ ਬਦਲਣਾ ਚਾਹੁੰਦੇ ਨੇ ਤੇ ਜੇ ਉਹਨਾਂ ਨੂੰ ਇੱਕ ਚਾਂਸ ਮਿਲ ਜਾਵੇ ਤੇ ਉਹਨਾਂ ਨੇ ਜਿਸ ਸਮੇਂ ਤੋਂ ਸਾਡੇ ਨਾਲ ਕਮਿਟ ਕੀਤਾ ਉਸ ਸਮੇਂ ਤੋਂ ਅਸੀਂ ਨੋਟਿਸ ਵੀ ਕਰ ਰਹੇ ਕਿ ਐਵੇਂ ਦੀ ਕੋਈ ਸ਼ਰਾਰਤ ਨਹੀਂ ਹੋਈ ਤੇ ਸਟ੍ਰਿਕਟਲੀ ਅਜੇ ਸਾਨੂੰ ਮਤਲਬ ਕੇਸਾਂ ਦੀ ਬੇਅਦਬੀ ਕਰਨ ਵਾਲੇ ਕੰਟੈਸਟੈਂਟ ਨੂੰ ਅਸੀਂ ਡਿਸਕੁਆਲੀਫਾਈ ਕਰ ਸਕਦੇ ਹਾਂ ਦੇ ਵਿਲ ਬੀ ਨੋ ਆਰਗੂਮੈਂਟਸ
ਮੈਨੂੰ ਬੜਾ ਚੰਗਾ ਲੱਗਿਆ ਜਾਣ ਕੇ ਕਿਉਂਕਿ ਮੈਨੂੰ ਲੱਗਦਾ ਕਿ ਇੱਕ ਬਹੁਤ ਵਧੀਆ ਹੁੰਗਾਰਾ ਇਹ ਔਰ ਜੇ ਉਹ ਇਸ ਤਰ੍ਹਾਂ ਦੀ ਪ੍ਰੇਰਣਾ ਲੈ ਕੇ ਹਨਾ ਜੇਕਰ ਮੁੜ ਕੇਸ ਰੱਖਣ ਵੱਲ ਪ੍ਰੇਰਿਤ ਹੁੰਦੇ ਆ ਜਾਂ ਫਿਰ ਕੋਈ ਇਹੋ ਜਿਹੀ ਬੇਅਦਬੀ ਜਿਹੜੀ ਉਹ ਨਹੀਂ ਕਰਦੇ ਤਾਂ ਮੈਨੂੰ ਲੱਗਦਾ ਕਿ ਤੁਹਾਡਾ ਇਹ ਪ੍ਰੋਗਰਾਮ ਕਰਾਉਣਾ ਜਾਂ ਸਾਡਾ ਇਹ ਪ੍ਰੋਗਰਾਮ ਕਰਾਉਣਾ ਜਿਹੜਾ ਉਹ ਵੀ ਸਫਲ ਹੋ ਸਕਦਾ
ਬਿਲਕੁਲ
ਤੇ ਜੇ ਇਹਦੇ ਜੱਜਮੈਂਟ ਪੈਨਲ ਵੱਲ ਆਈਏ ਤਾਂ ਫਾਈਨਲ 27 ਅਗਸਤ ਨੂੰ ਹੋਣ ਜਾ ਰਿਹਾ ਤੇ ਕਿਸ ਤਰ੍ਹਾਂ ਦਾ ਜਿਹੜਾ ਉਹਦਾ ਜੱਜਮੈਂਟ ਪੈਨਲ ਹੋਏਗਾ ਜਾਂ ਫਿਰ ਕੌਣ ਕੌਣ 27 ਅਗਸਤ ਨੂੰ ਜਿਹੜੀਆਂ ਵਿਸ਼ੇਸ਼ ਸ਼ਖਸੀਅਤਾਂ ਇਸ ਪ੍ਰੋਗਰਾਮ ਚ ਸ਼ਾਮਲ ਹੋਣ ਜਾ ਰਹੀਆਂ
ਦੇਖੋ ਜੀ ਸਾਡੀ ਕੋਸ਼ਿਸ਼ ਇਹੀ ਹੈਗੀ ਹੈ ਵੀ ਜਿਹੜਾ ਜੱਜਮੈਂਟ ਪੈਨਲ ਹੈਗਾ ਸਾਰਾ ਫਿਲਮ ਇੰਡਸਟਰੀ ਤੇ ਥੀਏਟਰ ਨਾਲ ਜੁੜਿਆ ਹੋਵੇ ਤੇ ਉਹੀ ਲੋਕ ਇਸ ਚੀਜ਼ ਦੀ ਪਰਖ ਕਰਨਗੇ ਜੀ ਸੋ ਸਾਡੇ ਨਾਲ ਜੁੜੇ ਨੇ ਜੀ ਆਪਣਾ ਤਰਸੇਮ ਜੱਸੜ ਭਾਜੀ ਉਹ ਆ ਰਹੇ ਨੇ ਉਸ ਦਿਨ ਹਾਜ਼ਰੀ ਭਰ ਰਹੇ ਨੇ ਸੋ ਉਹਨਾਂ ਨੇ ਆਪਣੀ ਲਾਈਵ ਪਰਫਾਰਮੈਂਸ ਵੀ ਦੇਣੀ ਹੈ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਉਹ ਆਪ ਖੁਦ ਰਾਈਟਰ ਨੇ ਤੇ ਉਹਨਾਂ ਦੇ ਜਿਹੜੀ ਹੈਗੀ ਹੈ ਇਸ ਵੇਲੇ ਗਾਣੇ ਜਿਹੜੇ ਹੈਗੇ ਆ ਉਹ ਖੁਦ ਲਿਖਦੇ ਨੇ ਤੇ ਖੁਦ ਉਹਨੂੰ ਗਾਉਂਦੇ ਵੀ ਨੇ
ਜੀ
ਤੇ ਨਾਲ ਉਹਨਾਂ ਦੇ ਹੈਗੇ ਜੀ ਕਰਮਜੀਤ ਅਨਮੋਲ ਉਹ ਵੀ ਇੱਕ ਸ਼ਖਸੀਅਤ ਪੁਰਾਣੇ ਆਪਣੇ ਜੁੜੇ ਹੋਏ ਨੇ ਜੀ
ਅਦਾਕਾਰੀ
ਹਾਂਜੀ
ਹਾਸ
ਰਾਈਟਰ ਵੀ ਨੇ ਜੀ ਜਰਨੈਲ ਭਾਜੀ ਹੋ ਗਏ ਜੀ ਆਪਣੇ ਵਿਰਾਸਤ ਫਿਲਮਸ ਤੋਂ ਤੇ ਨੀਨਾ ਭਾਜੀ ਨਰਿੰਦਰ ਸਿੰਘ ਹੋ ਗਏ ਜੀ ਤੇ ਮਲਕੀਤ ਰੌਣੀ ਤੇ ਮੇਰਾ ਖਿਆਲ ਨਿਰਮਲ ਰਿਸ਼ੀ ਜੀ ਕਾਫੀ ਪੁਰਾਣੇ ਆਪਣੇ ਆਰਟਿਸਟ ਨੇ ਸੋ ਉਹ ਵੀ ਆ ਰਹੇ ਨੇ ਜੀ ਤੇ ਜਿਹੜਾ ਆਪਣਾ ਪ੍ਰੋਗਰਾਮ ਦਾ ਹੋਸਟ ਹੈਗਾ ਜੀ ਉਹ ਮਿਸਟਰ ਐਂਡ ਮਿਸਿਜ਼ ਚੀਮਾ ਜਿਹੜੇ ਪੀਟੀਸੀ ਦੇ ਹੋਸਟ ਨੇ ਉਹਨਾਂ ਨੇ ਕਰਨਾ ਹੈਗਾ ਜੀ ਸੋ ਸਾਡੇ ਵੱਲੋਂ ਕੋਸ਼ਿਸ਼ ਹੈਗੀ ਹੈ ਵੀ ਜਿਹੜੇ ਇਸ ਪਾਸੇ ਜੁੜੇ ਹੋਏ ਨੇ ਥੀਏਟਰ ਤੇ ਆਰਟਿਸਟ ਨੇ ਜਿਹੜੇ ਉਹ ਵੀ ਸਾਰੇ ਜਣੇ ਇਸ ਦੇ ਵਿੱਚ ਰੂਬਰੂ ਹੋਣਗੇ ਸਾਰਿਆਂ ਨਾਲ ਤੇ ਉਹਨਾਂ ਦੇ ਵਿੱਚੋਂ ਹੀ ਅਸੀਂ ਡਿਊਟੀ ਦੇਵਾਂਗੇ ਜੀ ਉਹਨਾਂ ਨੂੰ ਜੱਜਮੈਂਟ ਵਾਸਤੇ ਵੀ
ਜੀ
ਸੋ ਸਾਡਾ ਉਪਰਾਲਾ ਇਹੀ ਹੈ ਵੀ ਜੋ ਹੋਵੇ ਨਿਰਪੱਖ ਹੋਵੇ ਤੇ ਵਧੀਆ ਹੋਵੇ ਜੀ
ਜੀ ਬਿਲਕੁਲ ਸੋ ਮੈਨੂੰ ਲੱਗਦਾ ਕਿ ਕਿਸੇ ਤਰ੍ਹਾਂ ਦਾ ਕੋਈ ਸ਼ੰਕਾ ਜਿਹੜਾ ਉਹ ਰਹਿ ਨਹੀਂ ਜਾਂਦਾ ਜਦੋਂ ਜਿਹੜੇ ਜੱਜਸ ਆ ਉਹ ਬਾਹਰੋਂ ਆਉਂਦੇ ਆ ਹਨਾ ਔਰ ਕੌਣ ਜੱਜਮੈਂਟ ਦੀ ਸੀਟ ਤੇ ਬੈਠੇਗਾ ਇਹ ਮੈਨੂੰ ਲੱਗਦਾ ਕਿ ਜਦੋਂ ਤੱਕ ਪ੍ਰੋਗਰਾਮ ਨਹੀਂ ਹੁੰਦਾ ਉਦੋਂ ਤੱਕ ਨਹੀਂ ਆਪਾਂ ਜਾਂਚ ਸਕਦੇ ਤੇ ਜਿਵੇਂ ਤੁਸੀਂ ਗੱਲ ਕੀਤੀ ਕਿ ਨਿਰਮਲ ਰਿਸ਼ੀ ਹੋਰਾਂ ਵਰਗੀ ਇੱਕ ਬਿਹਤਰੀਨ ਅਦਾਕਾਰਾ ਜਿਹੜੀ ਆ ਉਹ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਜਾ ਰਹੇ ਆ ਜਾਂ ਫਿਰ ਕਰਮਜੀਤ ਅਨਮੋਲ ਜਿਹੜੇ ਕਿ ਆਲ ਰਾਊਂਡ ਪਰਸਨੈਲਿਟੀ ਨੇ ਹਨਾ ਬਹੁਤ ਸਾਰੇ ਕਿਰਦਾਰਾਂ ਦੇ ਵਿੱਚ ਬਹੁਤ ਸਾਰੀਆਂ ਅਣਗਿਣਤ ਫਿਲਮਾਂ ਬੇਸ਼ੁਮਾਰ ਫਿਲਮਾਂ ਜਿਹੜੀਆਂ ਉਹ ਹੁਣ ਤੱਕ ਕਰ ਚੁੱਕੇ ਆ ਔਰ ਸਭ ਤੋਂ ਵੱਡੀ ਗੱਲ ਜਿਹੜੀ ਹੁੰਦੀ ਆ ਆਰਟਿਸਟ ਦੀ ਕਿ ਉਹ ਕਿਸੇ ਵੀ ਤਰ੍ਹਾਂ ਦੇ ਰੋਲ ਦੇ ਵਿੱਚ ਫਿੱਟ ਹੋ ਸਕਦਾ ਸੋ ਮੈਨੂੰ ਲੱਗਦਾ ਕਿ ਬਹੁਤ ਕੁਛ ਸਿੱਖਣ ਦੇ ਲਈ ਵੀ ਜਿਹੜੇ ਇੱਥੇ ਕੰਟੈਸਟੈਂਟ ਭਾਗ ਲੈਣਗੇ ਉਹਨਾਂ ਦੇ ਲਈ ਹੋਏਗਾ ਇਹਨਾਂ ਕਲਾਕਾਰਾਂ ਤੋਂ ਸਿੱਖਣ ਦੇ ਲਈ ਸੋ ਸਿੱਖਣ ਸਿਖਾਉਣ ਦੀ ਜੇ ਗੱਲ ਆਵੇ ਤਾਂ ਕੀ ਕੋਈ ਇਹੋ ਜਿਹਾ ਵੀ ਕੋਈ ਸੈਸ਼ਨ ਰੱਖਿਆ ਜਾ ਰਿਹਾ
ਹਾਂਜੀ ਮੈਂ ਭੈਣ ਜੀ ਨੂੰ ਦਿੰਦਾ ਇਹਦੇ ਬਾਰੇ ਬਿਹਤਰ ਦੱਸ ਸਕਣਗੇ
ਜੀ ਹਾਂਜੀ ਮਨਦੀਪ ਜੀ ਜਿਹੜਾ 19 ਤਰੀਕ ਨੂੰ ਆਡੀਸ਼ਨ ਹੋਣ ਤੋਂ ਬਾਅਦ ਜਿਹੜੇ ਮੈਲਬਰਨ ਦੇ ਜਾਂ ਆਸਟ੍ਰੇਲੀਆ ਦੇ ਆਡੀਸ਼ਨ ਹੋਣਗੇ ਉਸ ਤੋਂ ਬਾਅਦ ਅਸੀਂ 1 week ਬਿਫੋਰ ਜਿਹੜਾ ਹੈਗਾ ਉਹਦੀ ਵਰਕਸ਼ਾਪ ਰੱਖ ਰਹੇ ਹਾਂ
ਜੀ
ਉਹਦੇ ਵਿੱਚ ਹੁਣ ਤੱਕ ਦੇਖੋ ਕਾਫੀ ਚੀਜ਼ਾਂ ਚੇਂਜਿਸ ਹੋ ਸਕਦੀਆਂ ਨੇ ਫਿਰ ਸਾਡੇ ਵੱਲੋਂ ਕੋਸ਼ਿਸ਼ ਜੀ ਜਿਹੜਾ ਮਿਸਟਰ ਐਂਡ ਮਿਸਿਸ ਚੀਮਾ ਤੇ ਹੋਰ ਸਾਡੇ ਜਿਹੜੇ ਇਸ ਲੈਵਲ ਤੇ ਜਿਹੜੇ ਹੈਗੇ ਨੇ ਟ੍ਰੇਨਿੰਗ ਜਾਂ ਇੰਡੀਆ ਤੋਂ ਵਿਰਾਸਤ ਫਿਲਮਸ ਤੋਂ ਕੁਛ ਟੀਮ ਆ ਰਹੀ ਹੈ ਜਿਹੜੀ ਕਿ 1 week ਬਿਫੋਰ ਇਸ ਚੀਜ਼ ਦੀ ਵਰਕਸ਼ਾਪ ਲੈਣਗੇ ਜੀ ਤੇ ਪਾਲਿਸ਼ ਕਰਨਗੇ ਸਾਡੇ ਕੰਟੈਸਟੈਂਟਸ ਨੂੰ ਤੇ ਫਿਨਾਲੇ ਤੱਕ ਜਾਣ ਲਈ ਤੇ ਇਹੀ ਸਾਡੇ ਵੱਲੋਂ ਇਸ ਟਾਈਮ ਦੇ ਲਈ ਉਪਰਾਲਾ ਹੈ ਕਿ ਵੀ 1 week ਬਿਫੋਰ ਅਸੀਂ ਜਿਹੜੀਆਂ ਵਰਕਸ਼ਾਪਸ ਆਰਗੇਨਾਈਜ਼ ਕਰ ਰਹੇ ਹਾਂ ਜਿਹੜੇ ਵੀ ਕੰਟੈਸਟੈਂਟਸ ਡਿਫਰੈਂਟ ਕੰਟਰੀਜ਼ ਤੋਂ ਜਾਂ ਆਸਟ੍ਰੇਲੀਆ ਲੈਵਲ ਤੋਂ ਵੀ ਆ ਰਹੇ ਨੇ ਫਿਨਾਲੇ ਦੇ ਲਈ ਜੀ
ਸੋ ਇਹ ਤਾਂ ਸਾਰੀ ਪ੍ਰੋਗਰਾਮ ਦੀ ਰੂਪ ਰੇਖਾ ਤੇ ਹੁਣ ਜੇਕਰ ਸਾਡੇ ਜਿਹੜੇ ਦਰਸ਼ਕ ਆ ਉਹ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁਣ ਤਾਂ ਫਿਰ ਉਹਨਾਂ ਦਰਸ਼ਕਾਂ ਦੇ ਲਈ ਟਿਕਟਸ ਦੀ ਜਾਣਕਾਰੀ ਜਾਂ ਫਿਰ ਬਾਕੀ ਜਾਣਕਾਰੀਆਂ ਜਿਹੜੀਆਂ ਜੇ ਤੁਸੀਂ ਦੇਣਾ ਚਾਹੋਗੇ ਤਾਂ ਕਿਸ ਤਰ੍ਹਾਂ
ਜੀ ਭਾਜੀ ਤੁਸੀਂ ਜੀ ਹਾਂਜੀ ਜਿਹੜੀਆਂ ਟਿਕਟਸ ਦੇ ਬਾਰੇ ਗੱਲ ਹੈ ਜੀ ਆਪਾਂ ਆਨਲਾਈਨ ਵੀ ਜਿਹੜਾ ਕ੍ਰੀਏਟਿਵ ਟਿਕਟਸ ਬਲਵਿੰਦਰ ਸਿੰਘ ਲਾਲੀ ਜੀ ਦੀ ਜਿਹੜੀ ਹੈਗੀ ਕੰਪਨੀ ਉਹਦੇ ਥਰੂ ਆਨਲਾਈਨ ਹਾਂਜੀ ਸੋਰੀ ਕ੍ਰੀਏਟਿਵ ਇਵੈਂਟਸ ਕਰਕੇ ਜੀ ਉਹਨਾਂ ਦਾ ਹੈਗਾ ਤੁਸੀਂ ਉੱਥੇ ਜਾ ਕੇ ਆਨਲਾਈਨ ਟਿਕਟਸ ਬਾਏ ਕਰ ਸਕਦੇ ਹੋ ਜੀ ਉਸ ਤੋਂ ਇਲਾਵਾ ਜਿਹੜਾ ਤੁਸੀਂ ਮੋਸਟਲੀ ਵਿਰਸੇ ਦੇ ਵਾਰਿਸ ਪੇਜ ਦੇ ਉੱਪਰ ਵੀ ਤੁਸੀਂ ਵਿਜ਼ਿਟ ਕਰਕੇ ਉੱਥੇ ਸਾਡੇ ਕੰਟੈਕਟਸ ਹੈਗੇ ਨੇ ਅਮਰਦੀਪ ਜੀ ਤੁਸੀਂ ਆਪ ਵੀ ਇਸ ਵਾਰ ਮਤਲਬ ਇਵੈਂਟ ਦਾ ਹਿੱਸਾ ਹੋ ਜੀ ਅਮਰਦੀਪ ਜੀ ਨੂੰ ਜੀ ਤੇ ਮਾਇਸਾਬ ਸੁਖਜੀਤ ਕੌਰ ਜੀ ਤੇ ਗੁਰੀ ਭਾਜੀ ਤੇ ਅਵਤਾਰ ਸਿੰਘ ਵੀਰ ਜੀ ਸਾਨੂੰ ਚਾਰੇ ਟੀਮ ਮੈਂਬਰਸ ਨੂੰ ਕਿਸੇ ਨੂੰ ਵੀ ਤੁਸੀਂ ਕੰਟੈਕਟ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਆਪਣੀਆਂ ਟਿਕਟਸ ਕਨਫਰਮ ਕਰ ਸਕਦੇ ਹੋ ਜੀ ਤੇ ਉਸ ਤੋਂ ਇਲਾਵਾ ਜੇ ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ ਅਗੇਨ ਐਨੀ ਆਫ ਆਸ ਤੁਸੀਂ ਕਿਸੇ ਨੂੰ ਵੀ ਕੰਟੈਕਟ ਕਰਕੇ ਆਪਣਾ ਇਹਦੇ ਬਾਰੇ ਹੋਰ ਵੇਰਵਾ ਲੈ ਸਕਦੇ ਹੋ ਜੀ
ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਜੋ ਇੰਨਾ ਸਹਿਯੋਗ ਦੇ ਰਹੇ ਨੇ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਸਾਰਿਆਂ ਨੂੰ
ਤੇ ਐਡਵਾਂਸ ਵਿੱਚ ਹੱਥ ਜੋੜ ਕੇ ਪਹਿਲਾਂ ਹੀ ਸਾਰੀਆਂ ਸੰਗਤਾਂ ਨੂੰ ਜਿਹੜੇ ਸਾਨੂੰ ਇੰਨਾ ਪਿਆਰ ਬਖਸ਼ ਰਹੇ ਆ ਅਸੀਂ ਫੇਰ ਕਹਿੰਦੇ ਆ ਵੀ ਭੁੱਲ ਗੁਰੂ ਕਰਤਾਰ ਅਸੀਂ ਭੁੱਲਾਂ ਹੋ ਸਕਦੀਆਂ ਨੇ ਸਭ ਤੋਂ ਅਸੀਂ ਅਣਜਾਣ ਤਾਂ ਪਹਿਲਾਂ ਤੋਂ ਹੀ ਮਾਫ਼ੀ ਮੰਗਦੇ ਹਾਂ ਕਿਸੇ ਵੀ ਤਰ੍ਹਾਂ ਦਾ ਕੋਈ ਕੁਸਚਨ ਹੋਵੇ ਕਿਸੇ ਵੀ ਤਰ੍ਹਾਂ ਦਾ ਬਜਾਏ ਕਿ ਤੁਸੀਂ ਫੇਸਬੁੱਕ ਮੀਡੀਆ ਤੇ ਜਾਓ ਪਲੀਜ਼ ਸਾਡੇ ਨਾਲ ਤੁਸੀਂ ਕਿਸੇ ਵੀ ਤਰ੍ਹਾਂ ਦੀ ਰਾਏ ਸ਼ੇਅਰ ਕਰ ਸਕਦੇ ਹੋ ਅਸੀਂ ਕਿਸੇ ਵੀ ਟਾਈਮ ਤੁਹਾਡੀ ਜਿਹੜੀ ਰਾਏ ਨੂੰ ਆਪਣੇ ਤਰੀਕੇ ਦੇ ਨਾਲ ਨਾ ਅਸੀਂ ਉਸਨੂੰ ਇਸਤੇਮਾਲ ਕਰ ਸਕਦੇ ਸਾਡੇ ਲਈ ਕੋਈ ਅਸੀਂ ਸਟ੍ਰਿਕਟ ਨਹੀਂ ਹੈ ਵੀ ਜੋ ਅਸੀਂ ਰਿਪਲਾਈ ਕਰਤਾ ਦੈਟ ਇਜ਼ ਦਾ ਫਾਈਨਲ ਡਿਸੀਜ਼ਨ ਸਮਥਿੰਗ ਇਫ ਯੂ ਵਾਂਟ ਟੂ ਗਿਵ ਅਸ ਐਨੀ ਫੀਡਬੈਕ ਟੂ ਮੇਕ ਇਟ ਮੋਰ ਬੈਟਰ ਇਵੈਂਟ ਤਾਂ ਪਲੀਜ਼ ਸਾਡੇ ਨਾਲ ਜਿਹੜੇ ਸੁਜੈਸ਼ਨਸ ਆ ਜ਼ਰੂਰ ਸ਼ੇਅਰ ਕਰੋ ਸਾਨੂੰ ਐਡਵਾਈਜ਼ ਕਰੋ ਤੇ ਇਹ ਕਮਿਊਨਿਟੀ ਦੇ ਲਈ ਹੈ ਤੇ ਸਾਡੇ ਬੱਚਿਆਂ ਦੇ ਲਈ ਹੈ ਤੇ ਇਹ ਇਸ ਇੱਕ ਏਕਤਾ ਦਾ ਵੀ ਜਿਹੜਾ ਹੈਗਾ ਇਹਦੇ ਨਾਲ ਕਹਿ ਲਓ ਵੀ ਏਕਤਾ ਲਈ ਵੀ ਸਾਨੂੰ ਬਹੁਤ ਵਧੀਆ ਕਿ ਹਰ ਤਰ੍ਹਾਂ ਦਾ ਆਡੀਅੰਸ ਜੁੜ ਰਿਹਾ ਹਰ ਤਰ੍ਹਾਂ ਦੇ ਜਿਹੜੇ ਸਪੋਂਸਰ ਸਾਡੇ ਨਾਲ ਜੁੜ ਰਹੇ ਨੇ ਜੀ ਤਾਂ ਪਲੀਜ਼ ਰਿਕੁਐਸਟ ਹੈ ਕਿ ਕਿਸੇ ਵੀ ਤਰ੍ਹਾਂ ਦੀ ਫੀਡਬੈਕ ਹੈ ਫੀਲ ਫਰੀ ਕੰਟੈਕਟ ਐਨੀ ਆਫ ਅਸ ਫੋਰ ਜਿਹੜੇ ਸਾਡੇ ਆਰਗੇਨਾਈਜ਼ਰਸ ਨੇ ਜੀ
ਬਿਲਕੁਲ ਅਸੀਂ ਓਪਨ ਹੈ ਜੀ ਆਪਣੇ ਵੱਲੋਂ ਜੋ ਵੀ ਤੁਹਾਡੀ ਸੁਜੈਸ਼ਨ ਹੋਊਗੀ ਉਹਨੂੰ ਜ਼ਰੂਰ ਕੰਸੀਡਰ ਕਰਾਂਗੇ ਅਸੀਂ ਤੇ ਜੋ ਮਤਲਬ ਜੇ ਅਸੀਂ ਕਿਸੇ ਚੀਜ਼ ਤੇ ਉਹਨੂੰ ਵਧੀਆ ਕਰ ਸਕਦੇ ਹਾਂ ਤਾਂ ਵੀ ਵਿਲ ਡੂ ਇਟ
ਜੀ ਸੋ ਵਿਰਸੇ ਦੇ ਵਾਰਿਸ ਵੱਲੋਂ ਸੁਖਜੀਤ ਕੌਰ ਹੋਰੀ ਤੇ ਗੁਰੀ ਸਿੰਘ ਹੋਰੀ ਇਸ ਵੇਲੇ ਸਟੂਡੀਓ ਦੇ ਵਿੱਚ ਮੌਜੂਦ ਨੇ ਤੇ ਗੱਲਬਾਤ ਆਪਾਂ ਕਰ ਰਹੇ ਹਾਂ ਸਰਦਾਰਨੀ ਐਂਡ ਸਰਦਾਰ ਜੀ ਇੰਟਰਨੈਸ਼ਨਲ ਕੰਟੈਸਟ 2017 ਦੇ ਬਾਰੇ ਚ ਪਰ ਇੱਕ ਟੀਮ ਮੈਂਬਰ ਜਿਹੜੇ ਆ ਜੀ ਉਹ ਅੱਜ ਪਹੁੰਚ ਨਹੀਂ ਸਕੇ ਅਵਤਾਰ ਸਿੰਘ ਹੋਰੀ ਤੇ ਉਮੀਦ ਬਹੁਤ ਸੀਗੀ ਕਿ ਉਹ ਵੀ ਅੱਜ ਗੱਲਬਾਤ ਦਾ ਹਿੱਸਾ ਬਣਨਗੇ ਪਰ ਕੋਈ ਗੱਲ ਨਹੀਂ ਅਸੀਂ ਸਾਰਿਆਂ ਦੇ ਜਿਹੜੇ ਨੰਬਰਸ ਆ ਜੀ ਉਹ ਜ਼ਰੂਰ ਸਾਂਝੇ ਕਰ ਦਿੰਦੇ ਹਾਂ ਤੇ ਤੁਸੀਂ ਉਹਨਾਂ ਨੰਬਰਸ ਤੇ ਸੰਪਰਕ ਕਰ ਸਕਦੇ ਹੋ ਅਵਤਾਰ ਸਿੰਘ ਹੋਰਾਂ ਦਾ ਨੰਬਰ ਹੈਗਾ ਜੀ 0430-002-037 ਅੱਧਾ ਅੰਗਰੇਜ਼ੀ ਚ ਬੋਲਤਾ ਅੱਧਾ ਪੰਜਾਬੀ ਚ ਬੋਲਤਾ ਦੇਖੋ ਜੀ 0430-002-037 ਸੋ 0430-002 ਇਸੇ ਤਰ੍ਹਾਂ ਗੁਰੀ ਸਿੰਘ ਹੋਰਾਂ ਦਾ ਨੰਬਰ ਜਿਹੜਾ ਜੀ ਉਹ ਵੀ ਤੁਸੀਂ ਨੋਟ ਕਰ ਸਕਦੇ ਹੋ 0424820466 0424-820-420-466 ਤੇ ਇਸੇ ਤਰ੍ਹਾਂ ਸੁਖਜੀਤ ਹੋਰਾਂ ਦਾ ਵੀ ਨੰਬਰ ਜਿਹੜਾ ਜੀ ਤੁਸੀਂ ਨੋਟ ਕਰ ਸਕਦੇ ਹੋ 0451-810-482 ਤੇ ਮੇਰਾ ਨੰਬਰ ਵੀ ਨੋਟ ਕਰ ਸਕਦੇ ਹੋ ਜੀ ਤੁਸੀਂ ਜੀ ਬਿਲਕੁਲ 0403-904-003 ਇਹਦੇ ਬਾਬਤ ਕਿਸੇ ਵੀ ਤਰ੍ਹਾਂ ਦੀ ਜ਼ਿਕਰ ਜਾਣਕਾਰੀ ਤੁਸੀਂ ਲੈਣਾ ਚਾਹੁੰਦੇ ਹੋਵੋ ਸਾਡੇ ਨਾਲ ਕੁਛ ਸਰੋਤੇ ਜੁੜ ਰਹੇ ਆ ਜੇ ਇਜਾਜ਼ਤ ਹੋਵੇ ਆਪਾਂ ਉਹਨਾਂ ਨੂੰ ਵੀ ਸ਼ਾਮਲ ਕਰੀਏ ਜੀ ਸਾਡੇ ਨਾਲ ਕੁਲਦੀਪ ਕੌਰ ਹੁਰੀ ਜੁੜੇ ਨੇ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਹਿੰਦੇ ਗੁਰਫਤਿਹ ਜੀ ਤੇ ਸਭ ਤੋਂ ਪਹਿਲਾਂ ਤੇ ਕਹਿੰਦੇ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਜੀ ਕਿ ਆਪ ਜੀ ਬਹੁਤ ਵਧੀਆ ਉਪਰਾਲਾ ਕਹਿੰਦੇ ਕਰ ਰਹੇ ਹੋ ਤੇ ਮੇਰਾ ਇੱਕ ਕੁਸਚਨ ਆ ਜੀ ਵੈਸੇ ਤੇ ਜੇ ਅਸੀਂ ਹਮੇਸ਼ਾ ਹੀ ਸਿੱਖਦੇ ਹਾਂ ਤਾਂ ਸਿੱਖੀ ਲਈ ਨਿਊ ਹਾਂ ਆਲਵੇਸ ਬਟ ਕਈ ਜੋ ਬਿਲਕੁਲ ਫਰੈਸ਼ ਹੋਣ ਉਹਨਾਂ ਨੂੰ ਸਿੱਖ ਹਿਸਟਰੀ ਬਾਰੇ ਕੋਈ ਗਿਆਨ ਨਾ ਹੋਵੇ ਉਹਨਾਂ ਲਈ ਕੀ ਹੋ ਸਕਦਾ ਆਈ ਮੀਨ ਕਿ ਕਿਸੇ ਨੇ ਕਰਨਾ ਹੋਵੇ ਤੇ ਉਹਨਾਂ ਨੂੰ ਆਈਡੀਆ ਦਿੱਤਾ ਜਾ ਸਕਦਾ ਕਿ ਕਿਵੇਂ ਪਰਫਾਰਮੈਂਸ ਹੋਣੀ ਚਾਹੀਦੀ ਆ ਇਹੋ ਜਿਹਾ ਵੀ ਕੋਈ ਉਪਰਾਲਾ ਹੈਗਾ ਜੀ
ਹਜੇ ਸਾਡਾ ਪਹਿਲੀ ਹੀ ਸਟੈਪ ਤੇ ਅਸੀਂ ਪੈਰ ਰੱਖਣ ਜਾ ਰਹੇ ਹਾਂ ਜਿਹਦੇ ਵਿੱਚ ਅਸੀਂ ਬੱਚੇ ਦੀ ਪਹਿਲਾਂ ਜਿਵੇਂ ਕਹਿ ਲਓ ਵੀ ਕਿਸੇ ਵੀ ਸਕੂਲ ਦੇ ਵਿੱਚ ਜਦੋਂ ਆਪਾਂ ਐਡਮਿਸ਼ਨ ਲੈਂਦੇ ਤਾਂ ਪਹਿਲੀ ਆਪਣੀ ਯੂਨੀਫਾਰਮ ਦੇਖੀ ਜਾਂਦੀ ਹੈ ਯੂਨੀਫਾਰਮ ਦੇ ਨਾਲ ਹੀ ਤੁਹਾਨੂੰ ਦੇਖਿਆ ਜਾਂਦਾ ਵੀ ਇਹ ਬੱਚਾ ਇਸ ਸਕੂਲ ਨੂੰ ਬਿਲੋਂਗ ਕਰਦਾ ਤਾਂ ਸਾਡੀ ਇਹ ਫਸਟ ਸਟੈਪ ਹੈ ਜੀ ਜੇ ਕੋਈ ਵੀ ਫਰੈਸ਼ਰਸ ਨੇ ਅਸੀਂ ਖੁਦ ਲਰਨਰ ਹੈ ਜੀ ਅਸੀਂ ਸਿੱਖ ਮੀਨਸ ਲਰਨਰ ਸਿੱਖਣਾ ਨਾ ਆਪਾਂ ਸਿੱਖਦੇ ਹਾਂ ਸਾਰੇ ਅਸੀਂ ਸਿੱਖਣਾ ਇੱਕ ਦੂਜੇ ਤੋਂ ਕਈ ਵਾਰ ਸਾਨੂੰ ਛੋਟੇ ਛੋਟੇ ਬੱਚੇ ਵੀ ਸਿਖਾ ਜਾਂਦੇ ਆ ਜੀ ਇਹ ਕੋਈ ਸਟ੍ਰਿਕਟਲੀ ਕੋਈ ਇਹੋ ਜਿਹੀ ਗੱਲ ਨਹੀਂ ਜੀ ਅਸੀਂ ਇਸੇ ਲਈ ਇੱਥੇ ਬੈਠੇ ਹਾਂ ਅਸੀਂ ਮਤਲਬ ਸਵੇਰ ਸ਼ਾਮ ਇੱਕ ਕੀਤੀ ਹੋਈ ਹੈ ਤੇ ਸਾਡੇ ਨਾਲ ਇੰਡੀਆ ਤੋਂ ਵੀ ਜਿਹੜੀ ਵਿਰਾਸਤ ਫਿਲਮਸ ਦੇ ਵੀ ਜਿਹੜੇ ਭਾਈ ਸਾਹਿਬ ਭਾਈ ਜਰਨੈਲ ਸਿੰਘ ਪਤੰਗਾ ਭਾਈ ਸਾਹਿਬ ਤੇ ਹੋਰ ਕਾਫੀ ਜਿਹੜੇ ਨਾਲ ਜੁੜੇ ਹੋਏ ਨੇ ਕਿਸੇ ਵੀ ਤਰ੍ਹਾਂ ਦੀ ਜੇ ਕੋਈ ਬੇਝਿਜਕ ਹੋ ਕੇ ਤੁਸੀਂ ਸਾਡੇ ਨਾਲ ਇਨਕੁਆਇਰੀ ਕਰ ਸਕਦੇ ਹੋ ਜੀ
ਜੀ
ਸਾਰੇ ਕੰਟੈਕਟ ਨੰਬਰਸ ਹੈਗੇ ਆ ਜੀ ਤੇ ਅਸੀਂ ਆਪ ਖੁਦ ਖਾਲੀ ਆ ਜੀ ਸਾਨੂੰ ਖੁਦ ਨੂੰ ਇੰਨਾ ਗਿਆਨ ਨਹੀਂ ਅਸੀਂ ਵੀ ਇੱਕ ਦੂਜੇ ਤੋਂ ਸਿੱਖਦੇ ਹਾਂ ਰੋਜ਼ ਦੀ ਰੋਜ਼ ਕੁਛ ਨਾ ਕੁਛ ਵੀ ਪਲੀਜ਼ ਫੀਲ ਫਰੀ ਕਦੇ ਵੀ ਹੋਵੇ ਟਾਈਮ ਤਾਂ ਸਾਨੂੰ ਕਾਲ ਕਰ ਲਓ ਸਾਰੇ ਫਰੈਸ਼ਰਸ ਨੇ ਜੀ ਤੁਸੀਂ ਵਿਦਆਊਟ ਐਨੀ ਹੈਜ਼ੀਟੇਸ਼ਨਸ ਦੇ ਕੈਨ ਟੇਕ ਅ ਪਾਰਟ ਇਨ ਦਿਸ ਇਵੈਂਟ
ਬਿਲਕੁਲ ਕੁਲਦੀਪ ਜੀ ਅਸੀਂ ਆਪ ਕਿਉਂਕਿ ਜਿਵੇਂ ਇਹਦੇ ਵਿੱਚ ਬਹੁਤ ਸਾਰੇ ਰਾਊਂਡਸ ਰੱਖੇ ਗਏ ਆ ਜਿਹਦੇ ਵਿੱਚ ਕੁਐਸਚਨ ਆਨਸਰ ਰਾਊਂਡ ਵੀ ਹੋਣਾ ਹੈ ਨਾ ਸੋ ਉਹ ਰਾਊਂਡ ਜਿਹੜਾ ਉਹ ਬਹੁਤ ਹੱਦ ਤੱਕ ਸਾਡੇ ਵਿਰਸੇ ਧਰਮ ਤੇ ਸਾਡੀ ਜਿਹੜੀ ਭਾਸ਼ਾ ਆ ਉਹਦੇ ਨਾਲ ਰਿਲੇਟਡ ਹੋਣਾ ਤੇ ਇਸ ਕਰਕੇ ਉਹ ਕੁਐਸਚਨ ਜਿਹੜੇ ਆ ਪਹਿਲਾਂ ਸਾਨੂੰ ਖੁਦ ਨੂੰ ਵੀ ਕਿਉਂਕਿ ਆਉਣੇ ਜ਼ਰੂਰੀ ਹੁੰਦੇ ਆ ਤੇ ਮੈਂ ਇਹ ਦਾਅਵੇ ਨਾਲ ਕਹਿੰਦੀ ਹਾਂ ਕਿ ਜਿਹੜੇ ਪਾਰਟੀਸੀਪੈਂਟ ਜਿਹੜੇ ਕੰਟੈਸਟੈਂਟ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਜਾ ਰਹੇ ਆ ਉਹ ਅਸਲ ਦੇ ਵਿੱਚ ਕਾਫੀ ਉਤਸੁਕ ਆ ਜੀ ਹਿਸਟਰੀ ਨੂੰ ਲੈ ਕੇ ਉਹ ਤਿਆਰੀਆਂ ਕਰ ਰਹੇ ਆ ਕੁਐਸਚਨ ਲੱਭ ਰਹੇ ਆ ਕੀ ਕਿੱਥੋਂ ਜਾਣਨਾ ਚਾਹੁੰਦੇ ਮੈਨੂੰ ਲੱਗਦਾ ਕਿ ਇੱਕ ਕਹਿ ਲਓ ਕਿ ਇੱਕ ਇਹ ਵੀ ਇੱਕ ਸਟੈਪ ਆ ਹਨਾ ਉਹਨਾਂ ਨੂੰ ਤਿਆਰੀ ਕਰਨ ਦੀ ਇੱਕ ਪ੍ਰੇਰਣਾ ਮਿਲ ਰਹੀ ਆ ਵੀ ਓਦਾਂ ਭਾਵੇਂ ਨਹੀਂ ਕਦੇ ਲੱਭਦੇ ਅਸੀਂ ਹਨਾ ਇੰਨੇ ਬਿਜ਼ੀ ਹੁੰਨੇ ਆ ਕੈਜੂਅਲ ਸਾਡੇ ਰੂਟੀਨ ਜਿਹੜੀ ਸਾਡੀ ਇੱਦਾਂ ਦੀ ਆ ਵੀ ਆਪਾਂ ਕੋਸ਼ਿਸ਼ ਨਹੀਂ ਕਰਦੇ ਸਾਡੇ ਕੋਲ ਸਮਾਂ ਹੀ ਨਹੀਂ ਹੈਗਾ ਪਰ ਹੁਣ ਉਹਨਾਂ ਨੂੰ ਲੱਗਦਾ ਕਿ ਨਹੀਂ ਹਨਾ ਸਾਨੂੰ ਪਤਾ ਹੋਣਾ ਚਾਹੀਦਾ ਅਸੀਂ ਆਹ ਵੀ ਲੱਭੀ ਆ ਹਿਸਟਰੀ ਦੇ ਕੁਐਸਚਨ ਲੱਭਦੇ ਆ ਉਹ ਧਰਮ ਦੇ ਬਾਰੇ ਜਾਣਨਾ ਚਾਹੁੰਦੇ
ਇਹਦੇ ਚ ਮੈਂ ਇੱਕ ਚੀਜ਼ ਅਮਰਦੀਪ ਭੈਣ ਜੀ ਐਡ ਕਰੂੰਗਾ ਤੇ ਕੁਲਦੀਪ ਭੈਣ ਜੀ ਨੂੰ ਵੀ ਦੱਸਣਾ ਚਾਹਾਂਗੇ ਵੀ ਜਿਹੜੇ ਕੰਟੈਸਟੈਂਟ ਪਾਰਟਿਸਿਪੇਟ ਕਰ ਰਹੇ ਆ ਜਿਹੜੇ ਨੇ ਫਾਰਮ ਭਰੇ ਆ ਤੇ ਜਿਹੜੇ ਸਾਡੇ ਸੰਪਰਕ ਚ ਹੈਗੇ ਆ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਇੱਕ ਸੈਟ ਆਫ ਕੁਐਸਚਨਸ ਹੈਗਾ ਜਿਹੜਾ ਉਹਨਾਂ ਨੂੰ ਅਸੀਂ ਪ੍ਰੋਵਾਈਡ ਕਰਦੇ ਹਾਂ ਵੀ ਤੁਸੀਂ ਇਹਦੇ ਮਤਲਬ ਹਿਸਟਰੀ ਦੇ ਬਾਰੇ ਤੁਸੀਂ ਇਹ ਪੜ੍ਹ ਲਓ ਤੇ ਉਹਦੇ ਵਿੱਚੋਂ ਵੀ ਕਾਫੀ ਕੁਐਸਚਨ ਹੋਣਗੇ ਜੀ ਸੋ ਵੀ ਆਰ ਟਰਾਇੰਗ ਆਪਣੇ ਵੱਲੋਂ ਵੀ ਅਸੀਂ ਕੋਸ਼ਿਸ਼ ਕੀਤੀ ਹੈ ਵੀ ਅਸੀਂ ਕੁਛ ਇਨਫੋਰਮੇਸ਼ਨ ਦੇਈਏ
ਜੀ ਬਿਲਕੁਲ ਸਾਡੇ ਨਾਲ ਕੁਛ ਹੋਰ ਸਰੋਤੇ ਜੁੜ ਰਹੇ ਵਿਜੇ ਵਿਰਦੀ ਜੀ ਜੁੜੇ ਆ ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਨੇ ਕਹਿੰਦੇ ਗੁੱਡ ਲੱਕ ਟੂ ਦਿਸ ਇਵੈਂਟ ਬਹੁਤ ਬਹੁਤ ਧੰਨਵਾਦ ਜੀ ਵਿਜੇ ਜੀ ਤੁਸੀਂ ਸਾਂਝ ਪਾਈ ਹੈ ਪ੍ਰੋਗਰਾਮ ਦੇ ਵਿੱਚ ਤੇ ਅੱਗੇ ਸਾਡੇ ਨਾਲ ਮਨਪ੍ਰੀਤ ਸਿੰਘ ਐਸ ਐਸ ਕੇ ਅਕਾਊਂਟੈਂਟ ਤੋਂ ਜੁੜੇ ਨੇ ਸਾਡੇ ਸਹਿਯੋਗੀ ਵੀ ਨੇ ਹਰਮਨ ਰੇਡੀਓ ਦੇ ਤੇ ਸਤਿ ਸ੍ਰੀ ਅਕਾਲ ਕਹਿੰਦੇ ਅਮਰਦੀਪ ਜੀ ਬੈਸਟ ਵਿਸ਼ਿਜ਼ ਟੂ ਗੁਰੀ ਜੀ ਸੁਖਜੀਤ ਜੀ ਐਂਡ ਅਦਰ ਟੀਮ ਮੈਂਬਰਸ
ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਧੰਨਵਾਦ ਮਨਪ੍ਰੀਤ ਜੀ ਤੁਹਾਡਾ ਆਨ ਬੋਰਡ ਆਉਣ ਵਾਸਤੇ ਤੇ ਮਨਪ੍ਰੀਤ ਭਾਜੀ ਦੇ ਆਰ ਵਨ ਆਫ ਆਰ ਸਪੋਂਸਰਸ ਐਸ ਵੈਲ ਸੋ ਬਹੁਤ ਬਹੁਤ ਧੰਨਵਾਦ ਮਨਪ੍ਰੀਤ ਭਾਜੀ ਤੁਹਾਡਾ ਸਹਿਯੋਗ ਦੇਣ ਦਾ ਜੀ
ਜੀ ਜੇ ਸਪੋਂਸਰਸ ਦੀ ਗੱਲ ਤੁਰੀ ਹੈ ਤੇ ਮੈਨੂੰ ਲੱਗਦਾ ਕਿ ਇਹ ਵੀ ਜ਼ਰੂਰ ਸਾਨੂੰ ਇੱਕ ਵਾਰ ਧੰਨਵਾਦ ਕਰ ਦੇਣਾ ਚਾਹੀਦਾ
ਬਿਲਕੁਲ
ਕਹਿਣਾ ਚਾਹੋਗੇ ਤੁਸੀਂ
ਉਸ ਤੋਂ ਬਿਨਾਂ ਤਾਂ ਇਵੈਂਟ ਸਿਰੇ ਨਹੀਂ ਚੜ ਸਕਦਾ ਸੀਗਾ ਜੀ ਸੋ ਅਸੀਂ ਬਹੁਤ ਹੀ ਵਡਭਾਗੀ ਹਾਂ ਹਾਂਜੀ ਕਮਿਊਨਿਟੀ ਵਿੱਚੋਂ ਸ਼ਖਸੀਅਤਾਂ ਸਾਡੇ ਨਾਲ ਜੁੜੀਆਂ ਨੇ ਮੈਂ ਥੋੜੀ ਐਗਜ਼ਾਮਪਲ ਦੇ ਦਿੰਦਾ ਸਾਰੇ ਸ਼ਾਇਦ ਕਵਰ ਨਾ ਕਰ ਪਾਵਾਂ ਤਾਂ ਮਾਫੀ ਚਾਹੂੰਗਾ ਕਈ ਵਾਰੀ ਹਾਂਜੀ ਕਿਉਂਕਿ ਇਹ ਇਮੀਡੀਏਟ ਕੁਐਸਚਨ ਹੈਗਾ ਸੋ ਜਿੱਦਾਂ ਐਸ ਆਰ ਕੇ ਟਰਾਂਸਪੋਰਟ ਸਾਡੇ ਨਾਲ ਜੁੜੇ ਨੇ ਜੀ ਸੋ ਪੁਰੀ ਭਾਜੀ ਦਾ ਬਹੁਤ ਬਹੁਤ ਧੰਨਵਾਦ ਜੀ ਸ਼ਾਮ ਪੁਰੀ ਜੀ ਦਾ ਤੇ ਸਰਦਾਰ ਟਰਾਂਸਪੋਰਟ ਭੋਲਾ ਭਾਜੀ ਹੋਰੀ ਜੁੜੇ ਨੇ ਸਾਡੇ ਨਾਲ ਸਪੋਂਸਰ ਥੈਂਕ ਯੂ ਵੈਰੀ ਮਚ ਜੀ ਤੇ ਦੂਜੇ ਪਾਸੇ ਜੇ ਆਪਾਂ ਦੇਖੀਏ ਸੁਖਦੀਪ ਦਿਓਲ ਭਾਜੀ ਦਿਓਲ ਕੰਸਟਰਕਸ਼ਨ ਤੋਂ ਸੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਤੇ ਡੈਲਾ ਇੰਟਰਨੈਸ਼ਨਲ ਤੋਂ ਬੇਦੀ ਗਰੁੱਪ ਜਿਹੜੇ ਭਾਜੀ ਹੋਰੀ ਹੈਗੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਇਸੇ ਤਰ੍ਹਾਂ ਆਪਣੇ ਨਾਲ ਹੈਗੇ ਜੀ ਗ੍ਰੈਂਡੀਅਰ ਹੋਮਸ ਤੋਂ ਗੁਰਪ੍ਰੀਤ ਸਿੱਧੂ ਭਾਜੀ ਸੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਦੂਸਰੇ ਪਾਸਿਓਂ ਜੀ ਆਪਣੇ ਸਰਬਜੋਤ ਢਿੱਲੋਂ ਹੋਰੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਸੋ ਏਦਾਂ ਹੁਣ ਮੈਂ
ਕਾਫੀ
ਲੰਬੀ ਲਿਸਟ ਹੈ ਜੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਜੁੜੇ ਨੇ ਤੇ ਅਸੀਂ ਬਹੁਤ ਆਭਾਰੀ ਹਾਂ ਜੀ ਉਹਨਾਂ ਦੇ
ਜੀ ਕੁਛ ਮੈਸੇਜਿਸ ਬਹੁਤ ਦੇਰ ਤੋਂ ਸਾਡੇ ਤੱਕ ਪਹੁੰਚੇ ਹੋਏ ਅਸੀਂ ਉਹ ਮੈਸੇਜਿਸ ਲਵਾਂਗੇ ਤੇ ਉਸ ਤੋਂ ਬਾਅਦ ਕੋਈ ਸਵਾਲ ਜਿਹੜਾ ਮੈਂ ਪੁੱਛਣ ਤੋਂ ਰਹਿ ਗਈ ਹੋਵਾਂ ਜਾਂ ਤੁਹਾਡੇ ਮਨ ਚ ਹੋਵੇ ਅਸੀਂ ਜ਼ਰੂਰ ਉਹ ਸਾਂਝਾ ਕਰਾਂਗੇ ਸਾਡੇ ਨਾਲ ਜਗਤਾਰ ਗਿੱਲ ਠੁੱਡੀ ਕੇ ਹਾਂਗਕਾਂਗ ਵਾਲੇ ਬਹੁਤ ਦੇਰ ਤੋਂ ਜੁੜੇ ਹੋਏ ਸੀ ਉਹਨਾਂ ਦਾ ਮੈਸੇਜ ਮੈਂ ਪੂਰਾ ਲੈ ਨਹੀਂ ਸੀ ਸਕੀ ਕਹਿੰਦੇ ਇਹਨਾਂ ਨੇ ਪਹਿਲਾਂ ਤਾਂ ਇੱਕ ਵਿਚਾਰ ਭੇਜਿਆ ਕਹਿੰਦੇ ਆਓ ਆਪਾਂ ਪਾਣੀ ਦੀ ਤਰ੍ਹਾਂ ਨਰਮ ਤੇ ਕੂਲ ਬਣੀਏ ਜੋ ਹਰ ਜਗ੍ਹਾ ਫਿੱਟ ਹੋ ਸਕੀਏ ਆਓ ਹੀਰੇ ਦੀ ਤਰ੍ਹਾਂ ਸਖ਼ਤ ਤੇ ਖਿੱਚ ਪੂਰਨ ਬਣੀਏ ਜੇ ਕੋਈ ਸਾਡੀਆਂ ਭਾਵਨਾਵਾਂ ਨਾਲ ਖੇਡ ਨਾ ਸਕੇ ਸ਼ੁਭ ਸਵੇਰ ਦੋਸਤੋ ਕਿਆ ਬਾਤ ਹੈ ਬਹੁਤ ਖੂਬ ਜੀ ਸੋ ਮੈਨੂੰ ਲੱਗਦਾ ਗਿੱਲ ਸਾਹਿਬ ਮੈਨੂੰ ਮਾਫੀ ਮੰਗਣੀ ਪੈਣੀ ਆ ਕਿ ਜਿਹੜੀ ਤੁਸੀਂ ਖਬਰ ਦੇ ਬਾਰੇ ਟਿੱਪਣੀ ਜਾਣਨੀ ਚਾਹੀ ਸੀ ਉਹ ਖਬਰਾਂ ਦੇ ਸਿਲਸਿਲੇ ਚ ਅਸੀਂ ਸਾਂਝੀ ਨਹੀਂ ਕਰ ਸਕੇ ਕਿਉਂਕਿ ਅੱਜ ਖਬਰਾਂ ਦਾ ਜਿਹੜਾ ਸਿਲਸਿਲਾ ਸੀ ਕਾਫੀ ਛੋਟਾ ਸੀਗਾ ਜੀ ਤੇ ਪਰ ਤੁਸੀਂ ਸਾਂਝ ਪਾਈ ਉਹਦੇ ਲਈ ਬਹੁਤ ਬਹੁਤ ਧੰਨਵਾਦ ਅੱਗੇ ਸਾਡੇ ਨਾਲ ਨਵਜੋਤ ਗਿੱਲ ਹੋਰੀ ਵੀ ਜੁੜੇ ਸੀ ਇਹਨਾਂ ਨੇ ਮੈਨੂੰ ਲੱਗਦਾ ਕਿ ਹੈਲਥ ਡਰੋਪਸ ਦੇ ਬਾਰੇ ਜਾਣਕਾਰੀ ਜਿਹੜੀ ਉਹ ਮੰਗੀ ਸੀ ਸੋ ਮੈਨੂੰ ਲੱਗਦਾ ਨਵਜੋਤ ਜੀ ਤੁਹਾਨੂੰ ਮਿਲ ਗਈ ਹੋਣੀ ਜਾਣਕਾਰੀ ਨੰਬਰ ਮੈਂ ਇੱਕ ਵਾਰ ਫੇਰ ਸਾਂਝਾ ਕਰ ਦਿੰਦੀ ਹਾਂ ਜੀ ਸੁਨੀਲ ਵਰਮਾ ਹੋਰਾਂ ਦਾ 0411-229-631 ਤੇ ਅੱਗੇ ਸਾਡੇ ਨਾਲ ਹਰਮੀਤ ਸਿੰਘ ਚਾਨਾ ਹੋਰੀ ਵੀ ਜੁੜੇ ਇਹਨਾਂ ਨੇ ਵੀ ਬਹੁਤ ਸੋਹਣੇ ਸਾਨੂੰ ਵਿਚਾਰ ਜਿਹੜੇ ਅੱਜ ਭੇਜੇ ਹੋਏ ਅਟੈਚਮੈਂਟ ਦੇ ਵਿੱਚ ਕਹਿੰਦੇ ਐਨੀ ਪਰਸਨ ਕੈਨ ਮੇਕ ਯੂ ਰਿਅਲਾਈਜ਼ ਹਾਊ ਵੰਡਰਫੁਲ ਦਾ ਵਰਲਡ ਇਜ਼ but only few will make you realize how wonderful you are in the world care for those a few
bye
good morning yeah have a wonderful day ਤੁਹਾਡਾ ਵੀ ਦਿਨ ਸ਼ੁਭ ਹੋਵੇ ਬਹੁਤ ਸੋਹਣਾ ਹੋਵੇ ਅਸੀਂ ਵੀ ਇਹ ਅਰਦਾਸ ਕਰਦੇ ਹਾਂ ਜੀ ਤੇ ਅੱਗੇ ਸਾਡੇ ਨਾਲ ਤਜਿੰਦਰ ਸਿੰਘ ਹੋਰੀ ਜੁੜੇ ਆ ਜੀ ਇਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਸਾਡੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਤੇ ਰੁਪਿੰਦਰ ਸਿੰਘ ਗਿੱਲ ਹੋਰੀ ਵੀ ਇਹਨਾਂ ਨੇ ਫਤਿਹ ਬੁਲਾਈ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਹਿੰਦੇ ਸ਼ੁਭ ਸਵੇਰ ਤੇ ਵੀ ਇੰਜੋਏ ਯੂਅਰ ਪ੍ਰੋਗਰਾਮ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਤੇ ਅੱਜ ਮੀਂਹ ਵਾਲਾ ਸਮਾਂ ਜਿਹੜਾ ਉਹ ਬਣਿਆ ਹੋਇਆ ਤੇ ਮੀਂਹ ਦੇ ਵਿੱਚ ਨਾਲ ਨਾਲ ਰੇਡੀਓ ਸੁਣੋ ਤਾਂ ਬੜਾ ਮਜ਼ਾ ਆਉਂਦਾ ਹਨਾ ਮੈਨੂੰ ਲੱਗਦਾ ਕਿ ਉਹ ਮਜ਼ਾ ਜ਼ਰੂਰ ਲੈ ਰਹੇ ਹੋਵੋਗੇ ਸਾਡੇ ਨਾਲ ਈਮੇਲ ਦੇ ਜ਼ਰੀਏ ਕੁਛ ਦੋਸਤਾਂ ਨੇ ਸਾਂਝ ਪਾਈ ਹੋਈ ਹੈ ਸੁਖਦੇਵ ਸਿੰਘ ਹੋਰਾਂ ਨੇ ਕਾਫੀ ਦੇਰ ਤੋਂ ਸਾਂਝ ਪਾਈ ਹੈ ਹੈਪੀ ਰੇਨੀ ਡੇ ਕਹਿੰਦੇ ਇਨਸਾਨ ਕਹਿਤਾ ਹੈ ਕਿ ਖੁਸ਼ੀਆਂ ਆਏ ਤੇ ਮੈਂ ਮੁਸਕਰਾਊਂ ਇਨਸਾਨ ਕਹਿਤਾ ਹੈ ਕਿ ਖੁਸ਼ੀਆਂ ਆਏ ਤੋ ਮੈਂ ਮੁਸਕਰਾਊਂ ਔਰ ਖੁਸ਼ੀਆਂ ਕਹਿਤੀ ਹੈ ਕਿ ਤੁਮ ਮੁਸਕਰਾਓ ਤੋ ਮੈਂ ਆਊਂ ਸੋ ਕਹਿੰਦੇ ਵੈਰੀ ਗੁੱਡ ਮਾਰਨਿੰਗ ਜੀ ਬਿਲਕੁਲ ਜੀ ਸਾਡੇ ਵੱਲੋਂ ਵੀ ਵੈਰੀ ਵੈਰੀ ਗੁੱਡ ਮਾਰਨਿੰਗ ਤੁਹਾਨੂੰ ਤੇ ਅੱਗੇ ਅਮਰਜੀਤ ਸਿੰਘ ਮੋਰਿੰਡਾ ਮੋਟਰਸ ਵਾਲੇ ਸਾਡੇ ਹਰਮਨ ਰੇਡੀਓ ਦੇ ਸਹਿਯੋਗੀ ਵੀ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਇਹਨਾਂ ਨੇ ਹਾਜ਼ਰੀ ਲਗਾਈ ਹੈ ਤੇ ਬਹੁਤ ਬਹੁਤ ਧੰਨਵਾਦ ਅਮਰਜੀਤ ਸਿੰਘ ਜੀ ਹਾਜ਼ਰੀ ਲਗਵਾਉਣ ਦੇ ਲਈ ਤੇ ਸਾਡੇ ਰੇਡੀਓ ਤੇ ਅਕਸਰ ਸਾਡੇ ਸਰੋਤੇ ਇਸ਼ਤਿਹਾਰ ਸੁਣਦੇ ਨੇ ਜੀ ਮੋਰਿੰਡਾ ਮੋਟਰਸ ਮੋਰਿੰਡਾ ਟਰਾਂਸਪੋਰਟ ਵਾਲਿਆਂ ਦਾ 15 ਬਰੁਕਲਿਨ ਐਵੇਨਿਊ ਡੈਂਡੀਨੋਂਗ ਤੁਹਾਡੀਆਂ ਵੀ ਜੇਕਰ ਇਹੋ ਜਿਹੀਆਂ ਕੋਈ ਲੋੜਾਂ ਨੇ ਤੁਸੀਂ ਉਹਨਾਂ ਨੂੰ ਸੰਪਰਕ ਕਰ ਸਕਦੇ ਹੋ 0430-179-890 ਉਹਨਾਂ ਦਾ ਨੰਬਰ ਹੈ ਬਹੁਤ ਬਹੁਤ ਧੰਨਵਾਦ ਅਮਰਜੀਤ ਜੀ ਸਾਂਝ ਪਾਉਣ ਦੇ ਲਈ ਤੇ ਅੱਗੇ ਟੈਰੀ ਲੋਚਮ ਹੋਰੀ ਵੀ ਸਾਡੇ ਨਾਲ ਜੁੜੇ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਤੇ ਪ੍ਰੋਗਰਾਮ ਕਹਿੰਦੇ ਗੋਇੰਗ ਗ੍ਰੇਟ ਜੀ ਤੇ ਸੌਂਗ ਸੁਣਾ ਦਿਓ ਟਰੱਕਾਂ ਵਾਲੇ ਰਣਜੀਤ ਬਾਵਾ ਹੋਰਾਂ ਦਾ ਬਿਲਕੁਲ ਜੀ ਗੀਤ ਜਿਹੜਾ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਤੁਹਾਡੇ ਲਈ ਜ਼ਰੂਰ ਆਪਾਂ ਪੇਸ਼ ਕਰਾਂਗੇ ਟਰੱਕਾਂ ਵਾਲੇ ਰਣਜੀਤ ਬਾਵਾ ਹੋਰਾਂ ਦੀ ਆਵਾਜ਼ ਚ ਅੱਗੇ ਰਮਨ ਡੋਰੀਆ ਹੋਰਾਂ ਨੇ ਵੀ ਸਾਂਝ ਪਾਈ ਸੀਗੀ ਜੋਗਿੰਦਰ ਸਿੰਘ ਸੋਹੀ ਹੋਰਾਂ ਨੇ ਹਨਾ ਸਿਡਨੀ ਤੋਂ ਸਾਡੇ ਨਾਲ ਸਾਂਝ ਪਾਈ ਸੀ। ਫਤਿਹ ਬੁਲਾਈ ਹੈ ਸਾਡੇ ਵੱਲੋਂ ਇੱਕ ਵਾਰ ਫੇਰ ਗੁਰਫਤਿਹ ਤੇ ਕੋਹਲੀ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਹਰਿੰਦਰ ਸਿੰਘ ਨਨੂਆ ਜੀ, ਗੌਰਵ ਸ਼ਰਮਾ ਜੀ, ਨਿੱਕਾ ਢਿੱਲੋਂ ਜੀ ਤੇ ਬਾਕੀ ਸਾਰੇ ਦੋਸਤ ਜਿਹੜੇ ਅੱਜ ਸਾਡਾ ਹਿੱਸਾ ਬਣੇ ਨੇ ਪ੍ਰੋਗਰਾਮ ਦਾ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਹੁਣ ਗੱਲਬਾਤ ਜਿਵੇਂ ਅਸੀਂ ਕਰ ਰਹੇ ਹਾਂ ਜੀ ਸਰਦਾਰਨੀ ਐਂਡ ਸਰਦਾਰ ਜੀ ਇੰਟਰਨੈਸ਼ਨਲ ਕੰਟੈਸਟ ਦੇ ਬਾਰੇ ਚ, ਸਮਾਂ ਜਿਹੜਾ ਉਹ ਬਹੁਤਾ ਜ਼ਿਆਦਾ ਬਚਿਆ ਨਹੀਂ, ਦਿਲ ਤਾਂ ਕਰਦਾ ਜੀ ਗੱਲਾਂ ਕਰੀ ਜਾਈਏ ਹਨਾ, ਪਰ ਕਈ ਵਾਰ ਸਮੇਂ ਤੋਂ ਅਸੀਂ ਮਜਬੂਰ ਹੁੰਦੇ ਹਾਂ। ਪਰ ਅਸੀਂ ਇਸ ਕੰਟੈਸਟ ਦੇ ਬਾਰੇ ਜਿਹੜੀ ਜਾਣਕਾਰੀ ਆ ਉਹ ਪ੍ਰਬੰਧਕਾਂ ਦੇ ਨਾਲ ਇੱਥੇ ਸਾਂਝੀ ਕਰ ਰਹੇ ਹਾਂ, ਔਰ ਪ੍ਰਬੰਧਕ ਜਿਹੜੇ ਆ ਉਹ ਕਾਫੀ ਵਿਸਥਾਰ ਦੇ ਵਿੱਚ ਸਾਨੂੰ ਇਸ ਈਵੈਂਟ ਦੇ ਬਾਰੇ ਦੱਸ ਚੁੱਕੇ ਆ। ਆਪਾਂ ਜਾਣਨਾ ਚਾਹਾਂਗੇ ਜੇਕਰ ਤੁਸੀਂ ਕੋਈ ਹੋਰ ਜਾਣਕਾਰੀ ਜਿਹੜੀ ਆ ਉਹ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨਾ ਚਾਹੋ, ਜੇ ਕੋਈ ਸਵਾਲ ਮੈਂ ਮਿਸ ਕਰ ਗਈ ਹੋਵਾਂ ਤਾਂ ਜ਼ਰੂਰ ਕਰੋ।
ਮੇਰੇ ਖਿਆਲ ਜੀ ਹੁਣ ਵੈਨਿਊ ਦੀ ਰਹਿ ਗਈ ਹੈਗੀ ਆ ਗੱਲਬਾਤ ਜਿਹੜੀ ਹੈਗੀ ਆ, ਸੋ ਵੈਨਿਊ ਡੌਕਲੈਂਡ ਵਿਖੇ ਹੈਗਾ ਜੀ, ਸ਼ੈਡ ਨੰਬਰ 14 ਪੈਨਿਨਸੂਲਾ ਦੇ ਵਿੱਚ। ਸੋ 5 ਵਜੇ ਦਾ ਈਵੈਂਟ ਹੈ ਜੀ, ਸੋ ਸਾਡੀ ਬੇਨਤੀ ਇਹ ਹੈ ਵੀ 5 ਵਜੇ ਦੇ ਇਵੈਂਟ ਵਾਸਤੇ ਆਨ ਟਾਈਮ ਦਰਸ਼ਨ ਦਿਓ, ਕਿਉਂਕਿ ਅਸੀਂ ਜਿਹੜਾ ਇਹਦਾ ਪੂਰਾ ਵਿਰਾਸਤ ਫਿਲਮ ਵੱਲੋਂ ਇੱਕ ਪੂਰੀ ਸ਼ੀਟ ਬਣਾਈ ਗਈ ਹੈ ਰਨ ਸ਼ੀਟ, ਸੋ ਉਹਦੇ ਅਕੋਰਡਿੰਗਲੀ ਉਹਨਾਂ ਨੇ ਪ੍ਰੋਫੈਸ਼ਨਲ ਤਰੀਕੇ ਨਾਲ ਇਸ ਚੀਜ਼ ਨੂੰ ਰਨ ਕਰਨਾ ਜੀ। ਸੋ ਅਸੀਂ ਚਾਹੁੰਦੇ ਹਾਂ ਵੀ ਪ੍ਰੋਗਰਾਮ ਲੇਟ ਨਾ ਹੋਵੇ, ਅਗਲੇ ਦਿਨ ਵਰਕਿੰਗ ਡੇ ਵੀ ਆ, ਸੋ ਸ਼ਾਮ ਨੂੰ ਟਾਈਮ ਸਿਰ ਪ੍ਰੋਗਰਾਮ ਸ਼ੁਰੂ ਹੋ ਕੇ ਤੇ ਟਾਈਮ ਸਿਰ ਆਪਾਂ ਇਸ ਚੀਜ਼ ਨੂੰ ਆਨੰਦ ਮਾਣਿਆ ਜਾਵੇ ਇਸ ਚੀਜ਼ ਦਾ। ਸੋ 4:30 ਵਜੇ ਸਾਡੇ ਵੱਲੋਂ ਬੇਨਤੀ ਹੈ ਵੀ 4:00 ਸਟਾਰਟ, 4:30 ਵਜੇ ਪਹੁੰਚਣ ਦੀ ਕਿਰਪਾਲਤਾ ਕਰਿਓ ਜੀ।
ਜੀ, ਸੋ ਵੈਨਿਊ ਜਿਹੜਾ ਜੀ ਉਹ ਪੈਨਿਨਸੂਲਾ ਡੌਕਲੈਂਡ ਦੇ ਵਿੱਚ ਸ਼ੈਡ ਨੰਬਰ 14 ਜਿਹੜਾ ਉਹ ਹੈਗਾ। ਸੋ ਤੁਸੀਂ 5 ਵਜੇ ਸਾਰਿਆਂ ਨੇ ਪਹੁੰਚਣਾ, ਔਰ ਤੁਸੀਂ ਪਹੁੰਚਣਾ ਤਾਂ ਹੀ ਆ ਜੇਕਰ ਤੁਸੀਂ ਟਿਕਟਾਂ ਲਈਆਂ ਹੋਣਗੀਆਂ ਹਨਾ। ਸੋ ਟਿਕਟਾਂ ਜਿਹੜੀਆਂ ਜ਼ਰੂਰ ਲੈ ਲਓ, ਕਿਉਂਕਿ ਟਿਕਟਾਂ ਜਿਹੜੀਆਂ ਕਾਫੀ ਥੋੜੀਆਂ ਰਹਿ ਜਾਣੀਆਂ, ਫੇਰ ਤੇ ਫੇਰ ਮੁਸ਼ਕਿਲ ਹੋ ਜਾਣਾ, ਕਿਉਂਕਿ ਬੜਾ ਸਟ੍ਰਿਕਟਲੀ ਜਿਹੜਾ ਉੱਥੇ ਸਾਰਾ ਪ੍ਰਬੰਧ ਆ ਉਹ ਗਿਣਤੀ ਦੇ ਹਿਸਾਬ ਦੇ ਨਾਲ ਹੋਣਾ, ਤੇ ਜਦੋਂ ਟਿਕਟਾਂ ਵਿਕ ਗਈਆਂ ਤੇ ਉਸ ਤੋਂ ਬਾਅਦ ਫਿਰ ਮੁਸ਼ਕਿਲ ਹੋ ਜਾਣਾ ਜੀ ਪ੍ਰੋਗਰਾਮ ਦਾ ਹਿੱਸਾ ਬਣਨਾ। ਇਸ ਕਰਕੇ ਟਿਕਟਸ ਜ਼ਰੂਰ ਲਓ, ਟਿਕਟਸ ਲੈ ਕੇ ਤੁਸੀਂ ਪਹੁੰਚੋ ਜੀ। 27 ਅਗਸਤ ਨੂੰ ਦਿਨ ਐਤਵਾਰ ਹੈ ਜੀ, ਉਦਣ ਤੇ ਸ਼ਾਮ ਨੂੰ 5 ਵਜੇ ਸਟਾਰਟ ਹੋ ਜਾਣਾ, ਤੇ ਤੁਸੀਂ 4:30 ਵਜੇ ਕੋਸ਼ਿਸ਼ ਕਰੋ ਉੱਥੇ ਪਹੁੰਚਣ ਦੀ ਹਨਾ,
ਕਿਉਂਕਿ ਸਿਟਿੰਗ ਵਾਸਤੇ ਵੀ ਫਿਰ 10-15 ਮਿੰਟ ਚਾਹੀਦੇ ਹੈ ਜੀ, ਸੋ ਕੰਫਰਟੇਬਲੀ ਸਿਟਿੰਗ ਹੋ ਸਕੇ, ਇਸ ਕਰਕੇ 4:30 ਪਹੁੰਚਣਾ ਮੇਰੇ ਹਿਸਾਬ ਨਾਲ ਵਧੀਆ ਰਹੂਗਾ ਜੀ।
ਜੀ, ਸੋ ਕੁਲਦੀਪ ਕੌਰ ਹੋਰਾਂ ਨੇ ਵੀ ਧੰਨਵਾਦ ਕੀਤਾ ਬਹੁਤ ਬਹੁਤ, ਕਹਿੰਦੇ ਗੁਰੂ ਸਾਹਿਬ ਜੀ ਕਿਰਪਾ ਕਰਨ ਤੇ ਆਈ ਵਿਸ਼ ਯੂ ਆਲ ਦਾ ਬੈਸਟ ਫਾਰ ਸਕਸੈਸਫੁਲ ਇਵੈਂਟ। ਬਹੁਤ ਬਹੁਤ ਸ਼ੁਕਰੀਆ ਕੁਲਦੀਪ ਜੀ। ਜੀ, ਅੱਗੇ ਜਗਤਾਰ ਗਿੱਲ ਟੂ ਟਿਕੇ ਵਾਲੇ ਵੀ ਜੁੜੇ ਆ, ਕਹਿੰਦੇ ਸਤਿ ਸ੍ਰੀ ਅਕਾਲ, ਗੁਰੂ ਸਾਹਿਬ ਦੀ ਮਿਹਰ ਨਾਲ ਵਧੀਆ ਪ੍ਰੋਗਰਾਮ ਹੋਵੇਗਾ, ਕਾਰਜਕਰਤਾ ਇਸ ਪ੍ਰੋਗਰਾਮ ਦੇ ਵਧਾਈ ਦੇ ਹੱਕਦਾਰ ਨੇ, ਵਿਲੱਖਣ ਪ੍ਰੋਗਰਾਮ ਹੋਵੇਗਾ ਕਹਿੰਦੇ ਆਸ ਕਰਦੇ।
ਬਹੁਤ ਧੰਨਵਾਦ ਜੀ ਤੁਹਾਡਾ। ਬਸ ਇੱਕ ਆਖਰੀ ਮੈਸੇਜ ਹੈ ਜੀ, ਜੇ ਸਮਾਂ ਆਪਣਾ ਭੱਜਿਆ ਜਾ ਰਿਹਾ ਜੀ, ਸਾਰਿਆਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ, ਜਿਹੜੇ ਲਿਸਨਰਸ ਨੇ ਹਰਮਨ ਰੇਡੀਓ ਦੇ ਬਹੁਤ ਬਹੁਤ ਵੱਡਾ ਉਪਰਾਲਾ ਕਰ ਰਹੇ ਨੇ ਜੀ, ਮਸਟ ਲਿਸਨ ਹਰਮਨ ਰੇਡੀਓ, ਬਹੁਤ ਵਧੀਆ ਜੀ, ਤੇ ਫੀਡਬੈਕ ਜ਼ਰੂਰ ਦਿਓ ਜੀ ਇਵੈਂਟ ਦੇ ਬਾਰੇ ਤੇ ਅੱਜ ਦੇ ਇੰਟਰਵਿਊ ਦੇ ਬਾਰੇ। ਜੇ ਕਿਸੇ ਵੀ ਤਰ੍ਹਾਂ ਦਾ ਸਵਾਲ ਹੋਇਆ ਤਾਂ ਤੁਸੀਂ ਹਰਮਨ ਰੇਡੀਓ ਤੇ ਅਮਰਦੀਪ ਭੈਣ ਜੀ ਨੂੰ ਵੀ ਕੰਟੈਕਟ ਕਰ ਸਕਦੇ ਹੋ
ਜੀ,
ਤੇ ਉਸ ਤੋਂ ਇਲਾਵਾ ਵਿਰਾਸਤ VDW ਦੇ ਪੇਜ ਤੇ ਜਾ ਕੇ, ਵਿਰਾਸਤ ਫਿਲਮਸ ਜਾਂ ਵਿਰਸੇ ਦੇ ਵਾਰਿਸ ਪੇਜ ਤੇ ਜਾ ਕੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਜੀ, ਉੱਥੇ ਜਾ ਕੇ ਵੀ ਤੁਸੀਂ ਆਪਣੇ ਜੇ ਕੋਈ ਮੈਸੇਜ ਹੋਵੇ ਤੁਸੀਂ ਸੈਂਡ ਕਰ ਸਕਦੇ ਹੋ, ਤੇ ਬਾਕੀ ਆਰਗੇਨਾਈਜ਼ਰਸ ਨੂੰ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ। ਇਸ ਤੋਂ ਇਲਾਵਾ ਜੀ ਇੱਕ ਬੇਨਤੀ ਜ਼ਰੂਰੀ ਇਹ ਆ ਵੀ ਬਹੁਤ ਸਮਾਂ ਲੱਗਿਆ ਜੀ ਸਾਨੂੰ ਇਸ ਚੀਜ਼ ਤੇ, ਬਹੁਤ ਸਾਡੀ ਮਿਹਨਤ ਲੱਗੀ, ਹਰ ਕੋਈ ਇਨਸਾਨ ਕੋਸ਼ਿਸ਼ ਕਰਦਾ ਬਹੁਤ ਸਮਾਂ ਆਪਣਾ ਕੱਢ ਕੇ ਇੰਨੇ ਰੁਝੇਵਿਆਂ ਚੋਂ ਨਿਕਲ ਕੇ ਕੋਈ ਇਵੈਂਟ ਨੂੰ ਮਤਲਬ ਤਿਆਰ ਕਰਦਾ ਹੈ ਜਾਂ ਕਿਸੇ ਵੀ ਤਰ੍ਹਾਂ ਦਾ ਉਪਰਾਲਾ ਕਰਦਾ, ਤੇ ਕਮਿਊਨਿਟੀ ਦੀ ਸਪੋਰਟ ਤੋਂ ਬਿਨਾਂ ਇਹ ਸਾਰਾ ਕੁਝ ਬਾਂਝਾ ਰਹਿ ਜਾਂਦਾ, ਤੇ ਪਲੀਜ਼ ਸਾਨੂੰ ਹੁੰਗਾਰਾ ਦੇਣ ਲਈ ਮਸਟ ਬਾਏ ਟਿਕਟਸ, ਐਂਡ ਸਾਡਾ ਜਿਹੜੇ ਬੱਚੇ ਪਲੇਟਫਾਰਮ ਤੇ ਐਡਾ ਉਪਰਾਲਾ ਕਰਕੇ ਆ ਰਹੇ ਹੈ, ਹੌਸਲਾ ਕਰਕੇ ਆ ਰਹੇ ਨੇ, ਤਾਂ ਉਹਨਾਂ ਦੀ ਹੌਸਲਾ ਅਫਜ਼ਾਈ ਲਈ ਪਲੀਜ਼ 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 ਜ਼ਰੂਰ ਦਰਸ਼ਨ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਪਣੇ ਕੀਮਤੀ ਵਕਤ ਚੋਂ ਵਕਤ ਕੱਢਿਆ ਤੁਸੀਂ ਸਾਡੇ ਨਾਲ ਇਸ ਈਵੈਂਟ ਦੀ ਜਾਣਕਾਰੀ ਸਾਂਝੀ ਕਰਨ ਦੇ ਲਈ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਦੋਸਤੋ ਹੁਣ ਪ੍ਰੋਗਰਾਮ ਦਾ ਸਮਾਂ ਬਿਲਕੁਲ ਵੀ ਬਚਿਆ ਨਹੀਂ ਆ, ਸਗੋਂ ਮੈਂ ਸਮਾਂ ਥੋੜਾ ਜਿਹਾ ਉੱਪਰ ਵੀ ਲੈ ਗਈ ਹਾਂ, ਤੇ ਆਪਾਂ ਅਗਲੇ ਮੰਗਲਵਾਰ ਫਿਰ ਜੁੜ ਬੈਠਾਂਗੇ। ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿੱਚ, ਪਰ ਲਹਿਰਾਂ ਪ੍ਰੋਗਰਾਮ ਤੁਸੀਂ ਕੱਲ ਵੀ ਸੁਣਨਾ, ਕੱਲ ਐਡੀਲੇਡ ਤੋਂ ਸੁਖਪ੍ਰੀਤ ਤੁਹਾਡੇ ਲਈ ਲੈ ਕੇ ਆਉਣਗੇ ਤੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਇਹ ਪ੍ਰੋਗਰਾਮ ਹਰ ਰੋਜ਼ ਤੁਸੀਂ ਸਵੇਰੇ ਸੁਣਦੇ ਹੋ 8 ਤੋਂ 10 ਵਜੇ, ਪਰ ਮੰਗਲਵਾਰ ਵਾਲਾ ਪ੍ਰੋਗਰਾਮ ਜਿਹੜਾ ਕਈ ਵਾਰ 10:30 ਤੱਕ ਹੋ ਜਾਂਦਾ, ਸੋ ਤੁਸੀਂ ਭਰਮਾ ਹੁੰਗਾਰਾ ਦਿੰਦੇ ਹੋ, ਇਹਦੇ ਲਈ ਬਹੁਤ ਬਹੁਤ ਧੰਨਵਾਦ। ਮੇਰੇ ਤੋਂ ਕੁਛ ਗਲਤ ਬੋਲਿਆ ਗਿਆ ਹੋਵੇ ਉਹਦੇ ਲਈ ਮਾਫ਼ੀ, ਤੇ ਫੀਡਬੈਕ ਤੁਸੀਂ ਜ਼ਰੂਰ ਦਿਓ feedback@harmanradio.com ਤੇ ਤੁਹਾਡੀ ਫਰਮਾਇਸ਼ ਤੇ ਇੱਕ ਗੀਤ ਰਣਜੀਤ ਬਾਬਾ ਹੋਰਾਂ ਦੀ ਆਵਾਜ਼ ਦੇ ਵਿੱਚ ਸੁਣਨ ਦੀ ਫਰਮਾਇਸ਼ ਕੀਤੀ ਸੀਗੀ, ਸੋ ਗੀਤ ਨਾਲ ਤੁਹਾਨੂੰ ਛੱਡ ਕੇ ਜਾ ਰਹੀ ਹਾਂ। ਖੁਸ਼ ਰਹੋ, ਆਬਾਦ ਰਹੋ, ਬਹੁਤ ਬਹੁਤ ਧੰਨਵਾਦ।
ਵੰਡਣ ਪਿਆਰ ਤੇ ਸਿਹਤ ਪਿਆਰੀ ਬਣੀ ਰਹੇ, ਰੱਬ ਕਰਕੇ ਪੰਜਾਬੀਆਂ ਦੀ ਸਰਦਾਰੀ 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 ਬਣੀ ਰਹੇ।